ਭਾਈ ਨਾਵਲ ਜੀ ਤੁਹਾਡਾ ਧੰਨਵਾਦ, ਖੁਦਾ ਤੁਹਾਨੂੰ ਬਰਕਤ ਬਖਸ਼ੇ। ਮਿੱਤਰੋ ਸ਼ਾਮ ਦਾ ਸਲਾਮ, ਅੱਜ ਰਾਤ ਫੇਰ ਦੁਬਾਰਾ ਡੇਰੇ ਵਿੱਚ ਹੋਣਾ ਬਹੁਤ ਹੀ ਵਧੀਆ ਗੱਲ ਆ। ਮੇਰਾ ਪੂਰਾ ਯਕੀਨ ਹੈ ਕਿ ਜਿਹਨੂੰ ਅਸੀਂ ਸਭੇ ਪਿਆਰ ਕਰਦੇ ਹਾਂ ਸਾਡੇ ਮੁਕਤੀਦਾਤੇ ਅਤੇ ਪ੍ਰਭੂ ਦੇ ਬਾਰੇ ਵਿੱਚ, ਫੇਰ ਅੱਜ ਰਾਤ ਗੱਲਬਾਤ ਕਰਨਾ। ਜੇ ਅਸੀਂ ਉਹਨੂੰ ਪਿਆਰ ਨਾ ਕਰਦੇ ਹੁੰਦੇ ਤਾਂ ਫਿਰ ਅੱਜ ਰਾਤ ਇਸ ਗਰਮ ਇਮਾਰਤ ਵਿੱਚ ਨਾ ਬੈਠੇ ਹੁੰਦੇ, ਜਿਸ ਢੰਗ ਦੇ ਨਾਲ ਅੱਜ ਰਾਤ ਇਹ ਸਥਾਨ ਖਚਾ ਖਚ ਭਰਿਆ ਹੋਇਆ ਹੈ। ਕਿਉਂਕਿ ਸਾਡਾ ਇੱਥੇ ਹੋਣ ਦਾ ਇਹੋ ਹੀ ਮਕਸਦ ਆ ਕਿ ਅਸੀਂ ਇਹ ਪ੍ਰਗਟਾਵਾ ਕਰ ਸਕੀਏ ਕਿ ਅਸੀਂ ਉਹਨੂੰ ਪਿਆਰ ਕਰਦੇ ਹਾਂ, ਅਤੇ ਜਦ ਅਸੀਂ ਉਹਦੇ ਆਉਣ ਦੇ ਸਮੇਂ ਦੇ ਬਾਰੇ ਵਿੱਚ ਸੋਚਦੇ ਹਾਂ ਤਾਂ ਸਾਡੀਆਂ ਉਡੀਕਾਂ ਹੋਰ ਵੀ ਵਧੇਰੇ ਵੱਧ ਜਾਂਦੀਆਂ ਹਨ। ਜਿੱਦਾਂ ਅਸੀਂ ਉਹਦੇ ਆਉਣ ਦੇ ਨਿਸ਼ਾਨਾਂ ਨੂੰ ਪ੍ਰਗਟ ਹੁੰਦੇ ਵੇਖਦੇ ਹਾਂ, ਅਸੀਂ ਉਸ ਮਹਾਨ ਘੜੀ ਦੀ ਤਾਂਘ ਵਿੱਚ ਹਾਂ ਜਦ ਅਸੀਂ ਉਹਨੂੰ ਮਿਲਾਂਗੇ। ਜਦੋਂ ਦਾ ਮੈਂ ਇੱਕ ਹਫ਼ਤੇ ਤੋਂ ਪਿਛਲੇ ਐਤਵਾਰ ਦਾ ਇੱਥੇ ਆਇਆ ਹਾਂ, ਬਹੁਤ ਸਾਰੇ ਪ੍ਰਭੂ ਨੂੰ ਮਿਲਣ ਦੇ ਲਈ ਚੜ੍ਹਾਈਆਂ ਕਰ ਗਏ ਹਨ। ਉਹਨਾਂ ਵਿੱਚੋਂ ਇੱਕ ਸ਼੍ਰੀਮਤੀ ਫੋਰਡ ਸੀ, ਸ਼੍ਰੀਮਤੀ ਲੀਵਾਈ ਫੋਰਡ, ਤੇ ਉਹ 80 ਸਾਲ ਦਾ ਬਜ਼ੁਰਗ ਸੀ। ਇਹ ਬਹੁਤ ਹੀ ਅਨਮੋਲ ਔਰਤ। ਉਹਦਾ ਪਤੀ ਕੁਝ ਸਮਾਂ ਪਹਿਲਾਂ ਹੀ ਅਕਾਲ ਚਲਾਣਾ ਕਰ ਗਿਆ ਸੀ। ਉਹ ਸਪੈਨਿਸ਼ ਅਮਰੀਕੀ ਜੰਗ ਦਾ ਬੜਾ ਹੰਡਿਆ ਹੋਇਆ ਸਿਪਾਹੀ ਸੀ। ਮੈਂ ਆਪਣੀ ਜੀਵਨ ਕਥਾ ਵਿੱਚ ਉਹਦੇ ਪੁੱਤਰ ਦਾ ਨਾਮ ਵੀ ਲਿਆ ਹੈ। ਇਹ ਉਹ ਹੀ ਆਦਮੀ ਸੀ ਜਿਹਨੇ ਕਿ ਹੰਡਾਉਣ ਦੇ ਬਾਅਦ ਉਹ ਵਸਤਰਾਂ ਦਾ ਜੋੜਾ ਮੈਨੂੰ ਦੇਣਾ ਸੀ। ਮੇਰਾ ਭਰੋਸਾ ਆ ਕਿ ਇਹ ਸਕਾਊਟ ਦੇ ਮੁੰਡਿਆਂ ਵਾਲਾ ਸੂਟ ਸੀ। ਜਦ ਮੈਂ ਇਸ ਸੂਟ ਦਾ ਇੱਕ ਭਾਗ ਲੈਣ ਲਈ ਗਿਆ ਸਾਂ, ਉਹਦੇ ਵਿੱਚੋਂ ਤਾਂ ਸਿਰਫ ਪਤਲੂਨ ਦੀ ਇੱਕ ਲੱਤ ਹੀ ਬਚੀ ਸੀ। ਉਹ ਹੀ ਮੁੰਡਾ ਲਲਾਇਤ ਅੱਜ ਰਾਤ ਸ਼ਾਇਦ ਇੱਥੇ ਮੌਜੂਦ ਹੈ, ਤੇ ਉਦਣ ਮੈਂ ਉਹਦੀ ਮਾਂ ਦਾ ਜਨਾਜ਼ਾ ਪੜਿਆ ਸੀ, ਅਤੇ ਉਹਨੇ ਮੈਨੂੰ ਆਖਿਆ ਅਤੇ ਕਿਹਾ ਕਿ ਬਿੱਲੀ, ਮੈਂ ਚਾਹੁੰਦਾ ਹਾਂ ਕਿ ਤੁਸੀਂ ਕੁਝ ਅਜਿਹਾ ਪ੍ਰਚਾਰ ਕਰੋ ਜੋ ਕਿ ਇਹ ਸਾਬਤ ਕਰੇ ਕਿ ਮੇਰੀ ਮਾਂ ਫੇਰ ਜੀ ਉੱਠੇਗੀ। ਅਤੇ ਖੁਦਾ ਨੇ ਮੈਨੂੰ ਇਹਦੇ ਸੰਬੰਧ ਵਿੱਚ ਇੱਕ ਸੰਦੇਸ਼ ਬਖਸ਼ ਦਿੱਤਾ, ਬਿਲਕੁਲ ਠੀਕ ਪੱਕੇ ਤੌਰ ਤੇ, ਜਦ ਕਿ ਬਾਈਬਲ, ਸਾਰੀ ਸ੍ਰਿਸ਼ਟੀ ਅਤੇ ਹਰੇਕ ਚੀਜ਼ ਜੋ ਕਿ ਖੁਦਾਵੰਦ ਖੁਦਾ ਨੇ ਸਿਰਜੀ ਆ, ਇਹ ਬੋਲਦੀ ਆ ਕਿ ਉਹ ਫੇਰ ਜੀ ਉੱਠੇਗੀ। ਤੇ ਫਿਰ ਕੌਣ ਇਸ ਜੀ ਉੱਠਣ ਦੇ ਉਲਟ ਬੋਲ ਸਕਦਾ ਆ? ਖੁਦਾ ਨੇ ਇੰਜ ਹੀ ਆਖਿਆ ਆ, ਤੇ ਉਹ ਆਪਣੀ ਕਾਇਨਾਤ ਦੇ ਦੁਆਰਾ ਇਹਨੂੰ ਸਾਬਤ ਕਰਦਾ ਆ, ਆਪਣੇ ਕਲਾਮ ਦੇ ਰਾਹੀਂ ਇਹਨੂੰ ਸਾਬਤ ਕਰਦਾ ਆ, ਉਹਦੇ ਜੀਵਨ ਦੇ ਦੁਆਰਾ ਸਾਬਤ ਕਰਦਾ ਆ, ਬਾਕੀ ਸਭਨਾਂ ਚੀਜ਼ਾਂ ਦੇ ਦੁਆਰਾ ਸਾਬਤ ਕਰਦਾ ਆ, ਉਹਨੇ ਦੁਬਾਰਾ ਜੀ ਉੱਠਣਾ ਆ। ਤੁਸੀਂ ਸਮਝੇ, ਇਹਨੂੰ ਰੋਕਣ ਦਾ ਕੋਈ ਹੋਰ ਤਰੀਕਾ ਹੈ ਹੀ ਨਹੀਂ। ਆਕਾਸ਼ ਤੇ ਪ੍ਰਿਥਵੀ ਟਲ ਸਕਦੇ ਹਨ, ਪਰ ਉਹ ਵਚਨ ਨਹੀਂ ਟਲੇਗਾ। ਉਹਨੇ ਦੁਬਾਰਾ ਜ਼ਰੂਰ ਹੀ ਜੀ ਉੱਠਣਾ ਆ। ਤਦ ਬੀਤੇ ਹੋਏ ਕੱਲ ਤੋਂ ਇੱਕ ਦਿਨ ਪਹਿਲਾਂ ਇੱਕ ਪ੍ਰਬੰਧਕ ਜੋ ਕਿ ਮੇਰੇ ਨਾਲ ਪਹਿਲਾਂ ਹੁੰਦਾ ਸੀ, ਮਿਸਟਰ ਬੈਕਸਟਰ, ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਯਾਦ ਹੋਵੇਗਾ, ਉਹਨੇ ਠੀਕ ਇਸ ਮੰਚ ਉੱਤੋਂ ਪ੍ਰਚਾਰ ਕੀਤਾ ਹੈ। ਉਹਦੀ ਪਤਨੀ ਦਿਲ ਦੇ ਦੌਰੇ ਦੇ ਨਾਲ ਅਚਨਚੇਤ ਗੁਜ਼ਰ ਗਈ ਸੀ, ਤੇ ਉਹਦਾ ਬਹੁਤ ਹੀ ਮਾੜਾ ਹਾਲ ਆ, ਤੇ ਉਹ ਬਹੁਤ ਉਦਾਸ ਆ। ਮੈਂ ਆਸ ਕਰਦਾ ਹਾਂ ਤੇ ਯਕੀਨ ਕਰਦਾ ਹਾਂ ਕਿ ਜਦ ਤੁਸੀਂ ਪ੍ਰਾਰਥਨਾ ਕਰੋ ਤਾਂ ਭਾਈ ਬੈਕਸਟਰ ਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਕਰਨਾ, ਕਿਉਂਕਿ ਸਾਡਾ ਉਹ ਇੱਕ ਭਰਾ ਆ ਤੇ ਉਹ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦਾ ਆ, ਤੇ ਉਹ ਹੁਣ ਕਈ ਸਾਲਾਂ ਤੋਂ ਮੇਰੇ ਨਾਲ ਨਹੀਂ ਆ। ਮੈਂ ਸੁਣਿਆ ਆ ਕਿ ਉਹਦੀ ਪਤਨੀ ਨੂੰ ਇੱਕ ਤਰ੍ਹਾਂ ਦੇ ਨਾਲ ਇੱਕ ਪਰੇਸ਼ਾਨੀ ਜਿਹੀ ਜਾਂ ਫਿਰ ਇਦਾਂ ਦਾ ਕੁਝ ਹੋਇਆ, ਤੇ ਤਦ ਅਚਨਚੇਤ ਉਹਦੇ ਦਿਲ ਦੀ ਧੜਕਣ ਬੰਦ ਹੋ ਗਈ ਤੇ ਉਹ ਅਕਾਲ ਚਲਾਣਾ ਕਰ ਗਈ। ਅਸੀਂ ਇਹ ਹਰਗਿਜ਼ ਵੀ ਦੱਸ ਨਹੀਂ ਸਕਦੇ ਹਾਂ ਕਿ ਕਦੋਂ ਸਦਾ ਆ ਜਾਵੇਗਾ, ਅਤੇ ਤਦ ਜਦ ਖੁਦਾ ਬੁਲਾਵੇ ਤਾਂ ਸਾਨੂੰ ਤਿਆਰ ਪਾਏ ਜਾਣਾ ਚਾਹੀਦਾ ਆ। ਇਸੇ ਲਈ ਤਾਂ ਅੱਜ ਰਾਤ ਅਸੀਂ ਇੱਥੇ ਹਾਜ਼ਰ ਹਾਂ। ਮੈਂ ਆਪਣੇ ਅਧਿਐਨ ਵਿੱਚ ਸਾਂ ਜਾਂ ਫਿਰ ਮਿਸਟਰ ਮੂਰ ਦੇ ਨਾਲ ਦਫ਼ਤਰ ਵਿੱਚ ਗੱਲਬਾਤ ਕਰ ਰਿਹਾ ਸਾਂ, ਉਹਨੇ ਮੈਨੂੰ ਕਾਇਲ ਕੀਤਾ। ਮੈਂ ਤਾਂ ਸ਼ੁਕਰਗੁਜ਼ਾਰੀ ਤੋਂ ਦੂਰ ਜਾਣ ਦਾ ਯਤਨ ਕਰ ਰਿਹਾ ਸਾਂ। ਮੈਂ ਇੱਥੇ ਸ਼ੁਕਰਗੁਜ਼ਾਰੀ ਦੇ ਦਿਵਸ ਉੱਤੇ ਇੱਕ ਸਭਾ ਲਾਉਣਾ ਚਾਹੁੰਦਾ ਸਾਂ, ਤੇ ਤਦ ਸ਼੍ਰੀ ਪੋਰਟ ਜਾਣਾ ਚਾਹੁੰਦਾ ਸਾਂ। ਬੇਸ਼ੱਕ ਮੈਂ ਇੰਜ ਨਹੀਂ ਕਰ ਸਕਾਂਗਾ। ਅਤੇ ਅੰਤ ਵਿੱਚ ਉਹਨੇ ਕਿਹਾ, ਠੀਕ ਆ ਭਾਈ, ਤੇ ਤੁਸੀਂ ਹੁਣ 3 ਸਭਾਵਾਂ ਲਾਓਗੇ ਤੇ ਉਹਦੇ ਬਾਅਦ ਵਿੱਚ ਉਹਨਾਂ 7 ਮੋਹਰਾਂ ਦੇ ਉੱਤੇ ਬੋਲੋਗੇ। ਤਦ ਤੁਸੀਂ ਜਿੱਦਾਂ ਵੀ ਹੋਵੇ ਸਾਨੂੰ ਉਹ ਇੱਕ ਦਿਨ ਦੇ ਦਿਓ। ਸੋ ਮੁੱਕਦੀ ਗੱਲ, ਅਸੀਂ ਉਹਨੂੰ ਉਹ ਸ਼ੁੱਕਰਵਾਰ, ਸ਼ਨੀਚਰਵਾਰ ਤੇ ਐਤਵਾਰ ਦੇਣਾ ਸੀ, ਅਤੇ ਹੁਣ ਮੈਂ ਉਹਨੂੰ ਵੀਰਵਾਰ, ਸ਼ੁੱਕਰਵਾਰ, ਸ਼ਨੀਚਰਵਾਰ ਅਤੇ ਐਤਵਾਰ ਦਾ ਦਿਨ ਦੇਣ ਦਾ ਵਾਅਦਾ ਕਰ ਦਿੱਤਾ ਆ। ਸ਼ੁਕਰਗੁਜ਼ਾਰੀ ਦੇ ਦਿਨ ਦਾ ਹੁਣ ਲੁਜ਼ੀਆਨਾ ਵਿੱਚ ਪੈਂਤੇਕੁਸਤ 50 ਸਾਲ ਪੁਰਾਣਾ ਹੋ ਜਾਵੇਗਾ। 50 ਸਾਲ ਪਹਿਲਾਂ ਲੁਜ਼ੀਆਨਾ ਵਿੱਚ ਪੈਂਤੇਕੁਸਤ ਉਤਰਿਆ ਸੀ। ਕੱਲ ਸਵੇਰ ਅਸੀਂ ਇੱਕ ਤਰ੍ਹਾਂ ਦੇ ਨਾਲ ਦਬਾਅ ਪਾਉਣਾ ਚਾਹੁੰਦੇ ਹਾਂ, ਅਤੇ ਹਰੇਕ ਜਿੱਥੇ ਜਿੱਥੇ ਤੁਸੀਂ ਆਪਣੇ ਸੰਡੇ ਸਕੂਲ ਜਾਂਦੇ ਹੋ, ਜੇ ਉਹ ਸਕੂਲ ਕੱਲ ਨਹੀਂ ਹੈ ਮੈਂ ਆਪਣੇ ਅਨਮੋਲ ਭਾਈ ਡਾਨ ਰੂਡਲ ਨੂੰ ਇੱਥੇ ਵੇਖਦਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਉਹ ਕੱਲ ਸਵੇਰੇ ਸੰਡੇ ਸਕੂਲ ਲਾਵੇਗਾ ਅਤੇ ਸ਼ਾਇਦ ਇੱਥੋਂ ਦੇ ਆਲੇ ਦੁਆਲੇ ਦੇ ਆਂਢੀ ਗੁਆਂਢੀ ਹੋਰ ਦੂਜੇ ਸੇਵਾਦਾਰ ਵੀ ਹਨ ਜਿਹੜੇ ਕਿ ਸੰਡੇ ਸਕੂਲ ਲਾਉਣਗੇ। ਜੇ ਤੁਹਾਡਾ ਆਪਣਾ ਕੋਈ ਸੰਡੇ ਸਕੂਲ ਲੱਗੇਗਾ ਤਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਸੰਡੇ ਸਕੂਲ ਜਾਓ, ਪਰ ਜੇ ਤੁਹਾਡਾ ਕੋਈ ਸੰਡੇ ਸਕੂਲ ਨਹੀਂ ਲੱਗਣਾ ਤੇ ਤੁਸੀਂ ਸਾਡੇ ਕੋਲ ਸੰਗਤ ਕਰਨਾ ਚਾਹੁੰਦੇ ਹੋ ਅਤੇ ਮੈਂ ਕੱਲ ਸਵੇਰੇ ਬੋਲਣਾ ਚਾਹੁੰਦਾ ਹਾਂ ਤੇ ਇੱਕ ਬਲੈਕ ਬੋਰਡ ਵੀ ਰੱਖਾਂਗਾ, ਇੱਕ ਸੰਪੂਰਨ ਮਨੁੱਖ ਦੇ ਡੀਲ ਡੌਲ ਦੇ ਅੰਦਾਜ਼ੇ ਉੱਤੇ ਸਿੱਖਿਆ ਦੇਵਾਂਗਾ ਤੇ ਇਹਨੂੰ ਮੈਂ ਬਲੈਕ ਬੋਰਡ ਦੇ ਉੱਤੇ ਉਲੀਕ ਕੇ ਦੱਸਾਂਗਾ ਤੇ ਖੁਦਾ ਦੀਆਂ ਲੋੜਾਂ ਨੂੰ ਵਿਖਾਵਾਂਗਾ ਅਤੇ ਦੱਸਾਂਗੇ ਕਿ ਕਿੰਜ ਅਸੀਂ ਇੱਕ ਸੰਪੂਰਨ ਮਨੁੱਖ ਦੀ ਡੀਲ ਡੌਲ ਦੇ ਅੰਦਾਜ਼ੇ ਤੱਕ ਪਹੁੰਚਦੇ ਹਾਂ ਅਤੇ ਖੁਦਾ ਦੇ ਸਾਹਮਣੇ ਇੱਕ ਸੰਪੂਰਨ ਮਨੁੱਖ ਦੀ ਡੀਲ ਡੌਲ ਕੀ ਆ ਅਤੇ ਜੇ ਖੁਦਾ ਦੀ ਮਰਜ਼ੀ ਹੋਈ ਤਾਂ ਕੱਲ ਰਾਤ ਮੈਂ ਮੇਰਾ ਰਾਨੁਮਾ ਨਾਮਕ ਵਿਸ਼ੇ ਉੱਤੇ ਬੋਲਣਾ ਚਾਹੁੰਦਾ ਹਾਂ ਅਤੇ ਜੇ ਤੁਹਾਡੇ ਵਿੱਚੋਂ ਕੁਝ ਸ਼ਹਿਰੋਂ ਬਾਹਰੋਂ ਆਏ ਹਨ ਅਤੇ ਇਹਨਾਂ ਬੰਦਗੀਆਂ ਨੂੰ ਜਲਦੀ ਹੀ ਆਰੰਭ ਕਰਨ ਦਾ ਯਤਨ ਕਰਨਾ ਚਾਹੁੰਦੇ ਹਾਂ। ਮੈਂ ਅਜੇ ਪਾਸਟਰ ਦੇ ਨਾਲ ਗੱਲਬਾਤ ਨਹੀਂ ਕੀਤੀ ਆ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਸੰਡੇ ਸਕੂਲ ਕੱਲ ਸਵੇਰੇ ਬਹੁਤ ਹੀ ਸਵਖਤ ਸ਼ੁਰੂ ਕਰੋਗੇ ਅਤੇ ਕੱਲ ਸ਼ਾਮ ਨੂੰ ਜੇ ਹੋ ਸਕਿਆ ਤਾਂ ਗਿਰਜਾ 6:30 ਵਜੇ ਜਾਂ ਫਿਰ ਏਦਾਂ ਦੇ ਕਿਸੇ ਸਮੇਂ ਆਰੰਭ ਹੋਵੇਗਾ। ਏਦਾਂ ਲੋਕਾਂ ਨੂੰ ਇੱਕ ਮੌਕਾ ਮਿਲ ਜਾਵੇਗਾ ਜੇ ਉਹ ਰੁਕਣਾ ਚਾਹੁੰਦੇ ਹਨ। ਹੋ ਸਕਦਾ ਆ ਕਿ 8:30 ਵਜੇ ਅਸੀਂ ਬੰਦ ਕਰ ਦਈਏ ਅਤੇ ਤਦ ਉਹਨਾਂ ਵਿੱਚੋਂ ਕੁਝ ਮੈਂ ਇੱਕ ਔਰਤ ਨੂੰ ਮਿਲਿਆ ਆ ਜਿਹਨੇ ਕਿ 3 ਜਾਂ 4 ਘੰਟੇ ਤੱਕ ਕਾਰ ਚਲਾਈ ਆ ਤੇ ਉਹਨੇ ਆਖਿਆ ਸੀ ਜੇ ਅਸੀਂ 8 ਜਾਂ 8:30 ਵਜੇ ਬਾਹਰ ਚਲੇ ਜਾਈਏ ਤਾਂ ਉਹ ਮੂੰਹ ਮਨੇਰੇ 2:30 ਜਾਂ 3 ਵਜੇ ਘਰ ਪਹੁੰਚ ਜਾਵੇਗੀ। ਅਗਲੀ ਪਲਕ ਉਹਦੇ ਪਤੀ ਨੇ ਕੰਮ ਤੇ ਜਾਣਾ ਆ। ਜਿੱਦਾਂ ਵੀ ਹੋਵੇ ਅਸੀਂ ਕੋਈ ਵੀ ਕੰਮ ਕਾਰ ਨਹੀਂ ਕਰਦੇ ਹੋਵਾਂਗੇ, ਬਸ ਇਧਰ ਉਧਰ ਵਿਹਲੇ ਫਿਰਦੇ ਹੋਵਾਂਗੇ। ਇਸ ਗਿਰਜੇ ਹੀ ਸਵਖਤੇ ਆ ਜਾਈਏ ਅਤੇ ਹੁਣ ਅਸੀਂ ਇਹਦੇ ਲਈ ਕੋਈ ਰਸਮ ਜਾਂ ਰੀਤ ਰਿਵਾਜ ਤਾਂ ਨਹੀਂ ਬਣਾਉਣੀ ਹੈ। ਪਰਮੇਸ਼ਵਰ ਬਿਨਾਂ ਕਿਸੇ ਰੀਤੀ ਰਿਵਾਜ ਦੇ ਹੈ, ਤੁਸੀਂ ਜਾਣਦੇ ਹੋ ਕਿ ਬਾਈਬਲ। ਸੋ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਭੇ ਇੱਥੇ ਆਓਗੇ, ਉਹ ਸਭ ਜਿਹੜੇ ਆ ਸਕਦੇ ਹਨ। ਹੁਣ ਜੇ ਤੁਹਾਡੀਆਂ ਆਪਣੀਆਂ ਬੰਦਗੀਆਂ ਚੱਲਦੀਆਂ ਹੋਣ, ਯਾਦ ਰਹੇ ਇਹ ਇਬਾਦਤ ਗਾਹ ਤਾਂ ਸਭਨਾ ਫਿਰਕਿਆਂ ਦੇ ਲਈ ਆ, ਜਿੱਥੇ ਕਿ ਲੋਕ ਸਭਨਾ ਥਾਵਾਂ ਤੋਂ ਆਉਂਦੇ ਹਨ ਤੇ ਸਾਡੀ ਵਧੇਰੇ ਭੀੜ ਸ਼ਹਿਰ ਤੋਂ ਬਾਹਰ ਵਾਲਿਆਂ ਦੀ ਹੀ ਹੁੰਦੀ ਆ। ਹੁਣ ਜੇ ਇੱਥੇ ਕੋਈ ਓਪਰਾ ਹੋਵੇ ਤਾਂ ਮੈਂ ਤੁਹਾਨੂੰ ਕੁਝ ਵਿਖਾਉਣਾ ਚਾਹੁੰਦਾ ਹਾਂ। ਮੈਂ ਮੰਚ ਉੱਤੇ ਆ ਗਿਆ ਹਾਂ ਤੇ ਮੈਨੂੰ ਤਾਂ 10 ਲੋਕ ਵੀ ਅਜੇ ਸੰਗਤ ਵਿੱਚ ਨਜ਼ਰ ਨਹੀਂ ਆ ਰਹੇ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ। ਜੈਫਰਸਨਵਿਲ ਸ਼ਹਿਰ ਨੂੰ ਛੱਡ ਕੇ ਇੱਥੇ ਕਿੰਨੇ ਲੋਕ ਬਾਹਰੋਂ ਆਏ ਹਨ, ਆਪਣੇ ਹੱਥ ਖੜੇ ਕਰੋ। ਲੱਗੀ ਸਮਝ 99% ਲੋਕ, ਬਈ ਲੱਗੀ ਸਮਝ ਇਹ ਬਸ ਸਾਡੇ ਮਿੱਤਰ ਲੋਕ ਹਨ। 100 ਮੀਲ ਦੀ ਦੂਰੀ ਤੋਂ ਕਿੰਨੇ ਲੋਕ ਇੱਥੇ ਆਏ ਹਨ, ਆਪਣੇ ਹੱਥ ਖੜੇ ਕਰੋ। 100 ਮੀਲ ਦੀ ਦੂਰੀ ਤੋਂ ਆਏ ਹੋਏ ਲੋਕਾਂ ਦੀ ਗਿਣਤੀ 50% ਆ। 200 ਮੀਲ ਦੀ ਦੂਰੀ ਤੋਂ ਕਿੰਨੇ ਆਏ ਹਨ, ਆਪਣੇ ਹੱਥ ਖੜੇ ਕਰੋ। 300 ਮੀਲ ਦੀ ਦੂਰੀ ਤੋਂ ਕਿੰਨੇ ਆਏ ਹਨ, ਆਪਣਾ ਹੱਥ ਖੜਾ ਕਰੋ, ਆਪਣੇ ਹੱਥ ਖੜੇ ਕਰੋ, ਇਧਰ ਵੇਖੋ। 400 ਮੀਲ ਦੀ ਦੂਰੀ ਤੋਂ ਕਿੰਨੇ ਆਏ ਹਨ, ਆਪਣੇ ਹੱਥ ਖੜੇ ਕਰੋ, ਇਧਰ ਵੇਖੋ। 500 ਮੀਲ ਦੀ ਦੂਰੀ ਤੋਂ ਕਿੰਨੇ ਆਏ ਹਨ, ਆਪਣੇ ਹੱਥ ਖੜੇ ਕਰੋ, ਉਧਰ ਨੂੰ ਵੇਖੋ। ਮੰਡਲੀ ਵਿੱਚੋਂ 1/3 ਲੋਕ 500 ਮੀਲ ਦੀ ਦੂਰੀ ਤੋਂ ਆਏ ਹਨ। ਲੱਗੀ ਸਮਝ, ਇਹ ਤਾਂ ਬਸ ਮਿੱਤਰ ਲੋਕ ਹੀ ਹਨ ਜੋ ਕਿ ਆਲੇ ਦੁਆਲੇ ਤੋਂ ਇੱਥੇ ਜਮ੍ਹਾਂ ਹੁੰਦੇ ਹਨ। ਸੋ ਅਸੀਂ ਇੱਥੇ ਜਮ੍ਹਾਂ ਹੋਵਾਂਗੇ। ਸੋ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਤੇ ਅਸੀਂ ਇੱਥੇ ਤੁਹਾਡੀ ਸਹਾਇਤਾ ਦੇ ਲਈ ਹਾਂ। ਅਸੀਂ ਇੱਥੇ ਇਸੇ ਲਈ ਹਾਂ ਕਿ ਜੋ ਕੁਝ ਵੀ ਅਸੀਂ ਤੁਹਾਡੇ ਲਈ ਕਰ ਸਕਦੇ ਹਾਂ ਕਰੀਏ। ਮੈਂ ਹੁਣ ਇੱਥੇ ਪਿਛਾਂ ਇੱਕ ਪੱਤਰ ਪੜ੍ਹ ਰਿਹਾ ਸਾਂ ਜੋ ਕਿ ਮੇਰੇ ਪੁੱਤਰ ਬਿੱਲੀ ਨੇ ਮੈਨੂੰ ਦਿੱਤਾ ਸੀ। ਇੱਕ ਔਰਤ ਦਾ ਉਹ ਪੱਤਰ ਸੀ ਜਿਹਨੇ ਇਹ ਲਿਖਿਆ ਸੀ ਕਿ ਇਸ ਵਾਰੀ ਜਦ ਮੈਂ ਡੇਰੇ ਵਿੱਚ ਜਾਂ ਇਸ ਇਬਾਦਤ ਗਾਹ ਵਿੱਚ ਆਵਾਂਗੀ ਤਾਂ ਇਹ ਮੇਰਾ ਆਉਣਾ 35ਵਾਂ ਵਾਰ ਹੋਵੇਗਾ ਤੇ ਉਹ ਇਹ ਆਸ ਕਰਦੀ ਹੋਈ ਆਉਂਦੀ ਰਹੀ ਕਿ ਉਹਦੇ ਲਈ ਪ੍ਰਾਰਥਨਾ ਕੀਤੀ ਜਾਵੇ। 35 ਵਾਰ ਉਹ 100 ਮੀਲ ਦੀ ਦੂਰੀ ਦਾ ਪੈਂਡਾ ਕਰਕੇ ਕਾਰ ਚਲਾ ਕੇ ਆਉਂਦੀ ਰਹੀ ਆ ਤੇ 35 ਵਾਰ ਦਾ ਦੌਰਾ। ਅਤੇ ਤਦ ਯਾਦ ਰਹੇ ਕਿ ਤਕਰੀਬਨ 600 ਜਣੇ ਉਡੀਕ ਕਰ ਰਹੇ ਹਨ ਸਾਰੇ ਸੰਸਾਰ ਭਰ ਵਿੱਚ। ਉਹ ਉਡੀਕ ਸੂਚੀ ਉੱਤੇ ਹਨ ਤਾਂ ਕਿ ਉਹਨਾਂ ਨੂੰ ਮੁਲਾਕਾਤ ਦਾ ਮੌਕਾ ਮਿਲੇ। ਤੁਸੀਂ ਸਮਝੇ ਇਹ ਕਿੰਨੀ ਔਖੀ ਗੱਲ ਆ। ਜਦ ਠੀਕ ਅਸੀਂ ਇੱਥੇ ਬੈਠ ਕੇ ਸੋਚ ਰਹੇ ਹਾਂ ਤਾਂ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਆ। ਅਸੀਂ ਤਾਂ ਬਸ ਇਹਨੂੰ ਸੁਣ ਹੀ ਸਕਦੇ ਹਾਂ। ਲੱਗੀ ਸਮਝ, ਇਹ ਤਾਂ ਸੰਸਾਰ ਭਰ ਵਿੱਚ ਆ ਤੇ ਅਸੀਂ ਵੀ ਹਾਂ। ਬੜੇ ਅਸਚਰਜ ਦੀ ਗੱਲ ਆ ਜੇ ਉਹ ਔਰਤ ਅੱਜ ਸ਼ਾਮ ਇਸ ਇਮਾਰਤ ਵਿੱਚ ਹੈਗੀ ਆ। 35 ਵਾਰ ਚੱਕਰ ਲਾਉਣਾ ਜਿਹਨੇ ਇਹ ਪੱਤਰ ਲਿਖਿਆ ਸੀ ਕਿ ਉਹ ਕੱਲ ਇੱਥੇ ਹੋਵੇਗੀ, 35 ਵਾਰ ਉਹ ਇੱਥੇ ਉਪਾਸਨਾ ਭਵਨ ਵਿੱਚ ਆ ਚੁੱਕੀ ਆ ਤੇ ਉਹਦੇ ਲਈ ਪ੍ਰਾਰਥਨਾ ਨਹੀਂ ਕੀਤੀ ਜਾ ਸਕੀ। ਮੇਰਾ ਅੰਦਾਜ਼ਾ ਆ ਕਿ ਉਹ ਇਮਾਰਤ ਵਿੱਚ ਹੈ ਨਹੀਂ ਆ, ਸ਼ਾਇਦ ਹੋ ਸਕਦਾ ਆ ਕਿ ਉਹ ਅਜੇ ਆ ਨਹੀਂ ਸਕੀ, ਪਰ ਮੈਂ ਉੱਥੇ ਪਿਛਾਂ ਉਹਦਾ ਪੱਤਰ ਪੜ੍ਹ ਰਿਹਾ ਸਾਂ। ਜਦ ਮੈਂ ਇੱਥੇ ਆਉਂਦਾ ਆ ਮੈਂ ਹਮੇਸ਼ਾ ਹੀ ਇਹ ਯਤਨ ਕਰਦਾ ਹਾਂ, ਜਦ ਮੈਂ ਕਿਸੇ ਚੀਜ਼ ਦੇ ਬਾਰੇ ਗੱਲਬਾਤ ਕਰਨ ਦਾ ਯਤਨ, ਬਸ ਸਿਰਫ ਏਦਾਂ ਹੀ ਗੱਲਬਾਤ ਨਹੀਂ ਜਾਂ ਫਿਰ ਏਦਾਂ ਦੀ ਕੋਈ ਗੱਲਬਾਤ ਨਹੀਂ ਜਿਹੜੀ ਕਿ ਲੋਕਾਂ ਨੂੰ ਖੁਸ਼ ਕਰੇ। ਮੈਂ ਕੁਝ ਅਜਿਹੇ ਵਿਸ਼ੇ ਤੇ ਬੋਲਣ ਦਾ ਯਤਨ ਕੀਤਾ ਆ ਜੋ ਕਿ ਖੁਦਾ ਨੂੰ ਖੁਸ਼ ਕਰੇਗਾ ਤੇ ਲੋਕਾਂ ਦੀ ਮਦਦ ਕਰੇਗਾ, ਤੁਸੀਂ ਸਮਝਦੇ ਹੋ, ਸਹਾਇਤਾ ਕਰਨ ਦੇ ਲਈ, ਤਾਂ ਕਿ ਅਸੀਂ ਸਭੇ, ਕੋਈ ਗੱਲ ਨਹੀਂ ਤੁਸੀਂ ਕਿਹੜੇ ਗਿਰਜੇ ਦੇ ਨਾਲ ਸੰਬੰਧ ਰੱਖਦੇ ਹੋ, ਤੁਹਾਡੀ ਕਿਹੜੀ ਮਿਸ਼ਨ ਆ, ਤਾਂ ਕਿ ਖੁਦਾ ਦੇ ਹੋਰ ਵੀ ਨੇੜੇ ਹੋ ਕੇ ਚੱਲਣ ਦੇ ਲਈ ਤੁਹਾਡੀ ਮਦਦ ਕੀਤੀ ਜਾਵੇ। ਅਤੇ ਸਾਡਾ ਇੱਥੇ ਆਉਣ ਦਾ ਇਹੋ ਹੀ ਕਾਰਨ ਆ, ਖੁਦਾ ਦੇ ਨਾਲ ਹੋਰ ਵੀ ਨੇੜੇ ਹੋ ਕੇ ਚੱਲਣਾ। ਜਦ ਅਸੀਂ ਵੇਖਦੇ ਹਾਂ ਕਿ ਦਿਨ ਬਹੁਤ ਹੀ ਬੀਤ ਚੁੱਕਿਆ ਆ ਤੇ ਪ੍ਰਭੂ ਦੇ ਆਉਣ ਦਾ ਸਮਾਂ ਨਿਕਟ ਆ ਗਿਆ ਆ, ਮੈਂ ਅੱਜ ਆਪਣੀ ਪਤਨੀ ਨੂੰ ਆਖਿਆ ਕਿ ਜੇ ਮੈਂ ਕਿਤੇ ਬੇਦਾਰੀ ਵਿੱਚ ਨਾ ਆਵਾਂ ਤਾਂ ਮੈਂ ਨਾਸ ਹੋ ਜਾਵਾਂਗਾ। ਮੈਂ ਇਹ ਸਹਿਣ ਕਰ ਨਹੀਂ ਸਕਦਾ ਆ ਕਿਉਂ ਜੋ ਮੇਰੇ ਅੰਦਰ ਕੁਝ ਲਾਂਬੂ ਲੱਗਾ ਹੋਇਆ ਆ। ਓਹ, ਅਸੀਂ ਤਾਂ ਬੰਦਗੀਆਂ ਦੀ ਬਹੁਤ ਵੱਡੀ ਲੜੀ ਥਾਣੀ ਲੰਘ ਕੇ ਆਏ ਆ ਜਿਨ੍ਹਾਂ ਵਿੱਚ ਕਿ ਹਜ਼ਾਰਾਂ ਹੀ ਲੋਕ ਹਾਜ਼ਰ ਸਨ। ਇਹਦੀ ਕੋਈ ਪਰਵਾਹ ਨਹੀਂ ਜੇ ਤੁਹਾਡੀ ਬੰਦਗੀ ਵਿੱਚ 2 ਜਾਂ 3 ਕਰੋੜ ਲੋਕ ਵੀ ਹਾਜ਼ਰ ਸਨ। ਜੇ ਕੋਈ ਉਹਨਾਂ ਬੰਦਗੀਆਂ ਦੇ ਅੰਦਰ ਬੇਦਾਰੀ ਨਹੀਂ ਆਈ ਆ ਤਾਂ ਇਹ ਫਿਰ ਬਸ ਉਹੋ ਹੀ ਚੀਜ਼ ਆ ਜੋ ਕਿ ਅਸੀਂ ਕੈਂਟਕੀ ਵਿੱਚ ਆਖਦੇ ਹੁੰਦੇ ਸਾਂ, ਸਿਰਫ ਖਾਨਾ ਪੂਰਤੀ ਵਾਲੀ ਬੰਦਗੀ। ਅਸੀਂ ਸਭੇ ਸਿਰਫ ਇਸ ਖਾਨਾ ਪੂਰਤੀ ਵਾਲੀ ਬੰਦਗੀ ਵਿੱਚ ਜਾਂਦੇ ਹੁੰਦੇ ਸਾਂ, ਅਸੀਂ ਇਹਨੂੰ ਖਾਨਾ ਪੂਰਤੀ ਵਾਲੀ ਬੰਦਗੀ ਆਖਦੇ ਹੁੰਦੇ ਸਾਂ, ਪਰ ਸਾਨੂੰ ਤਾਂ ਬੇਦਾਰੀ ਚਾਹੀਦੀ ਆ ਜਿੱਥੇ ਕਿ ਪ੍ਰਭੂ ਦਾ ਆਤਮਾ ਲੋਕਾਂ ਦੇ ਅੰਦਰ ਜੁੰਬਸ਼ ਕਰੇ ਤੇ ਲੋਕ ਮੁਕਤੀ ਪਾਉਣ ਤੇ ਵੱਡੀਆਂ ਵੱਡੀਆਂ ਮਹਾਨ ਗੱਲਾਂ ਹੋਣ, ਤਾਂ ਕਿ ਖੁਦਾ ਦੀ ਬਾਦਸ਼ਾਹ ਦੇ ਲਈ ਕੁਝ ਕੰਮ ਹੋ ਸਕੇ। ਅਤੇ ਹੁਣ ਪ੍ਰਾਰਥਨਾ ਸਭਾਵਾਂ ਵਿੱਚ ਆਮ ਤੌਰ ਤੇ ਅਸੀਂ, ਤੁਸੀਂ ਵੇਖ ਸਕਦੇ ਹੋ ਕਿ ਅਸੀਂ ਇੱਥੇ ਪ੍ਰਾਰਥਨਾ ਪੰਗਤ ਕਿਉਂ ਨਹੀਂ ਲਾ ਸਕੇ, ਇਹ ਜਗ੍ਹਾ ਤਾਂ ਤੁੰਨੀ ਹੋਈ ਆ, ਤੁਸੀਂ ਇੱਥੇ ਇਹ ਨਹੀਂ ਕਰ ਸਕਦੇ, ਲੱਗੀ ਸਮਝ। ਪਰ ਆਮ ਤੌਰ ਤੇ ਪ੍ਰਾਰਥਨਾ ਪੰਕਤੀਆਂ ਵਿੱਚ ਹੀ ਜੋ ਲੋਕ ਆਉਂਦੇ ਹਨ ਉਹਨਾਂ ਨੂੰ ਪਤਾ ਲੱਗਦਾ ਆ ਕਿ ਪ੍ਰਭੂ ਕੋਈ ਅਸਲੀ ਚੀਜ਼ ਆ, ਅਤੇ ਅਸਾਂ ਪਤਾ ਲਾਇਆ ਆ ਕਿ ਪ੍ਰਭੂ ਯਸੂ ਮਸੀਹ ਜਰਾ ਵੀ ਨਹੀਂ ਬਦਲਿਆ ਆ, ਜੋ ਕੁਝ ਉਹ ਹੁੰਦਾ ਸੀ ਤੇ ਉਹ ਅੱਜ ਵੀ ਉਦਾਂ ਦਾ ਹੀ ਆ ਅਤੇ ਹਮੇਸ਼ਾ ਉਦਾਂ ਦਾ ਹੀ ਰਹੇਗਾ। ਅਤੇ ਬਾਈਬਲ ਨੇ ਇਬਰਾਨੀਆਂ 13:8 ਵਿੱਚ ਆਖਿਆ ਆ ਕਿ ਉਹ ਅੱਜ ਕੱਲ ਤੇ ਯੁਗਾਂ ਯੁਗ ਇੱਕੋ ਜਿਹਾ ਆ, ਅਤੇ ਲੋਕਾਂ ਦੀਆਂ ਮੰਡਲੀਆਂ ਵਿੱਚ ਜਿਹੜੇ ਉਹਨਾਂ ਦਿਨਾਂ ਵਿੱਚ ਉਹਦੀ ਸੁਣਦੇ ਲਈ ਜਮ੍ਹਾਂ ਹੁੰਦੇ ਸਨ, ਸ਼ਾਇਦ ਉਹ ਲੋਕ ਉਦੋਂ ਪ੍ਰਾਰਥਨਾ ਦੀ ਪੰਗਤ ਵਿੱਚ ਨਹੀਂ ਸੀ ਖਲੋਂਦੇ, ਪਰ ਉਹਨਾਂ ਦੇ ਕੋਲ ਮੰਨਣ ਯੋਗ ਵਿਸ਼ਵਾਸ ਹੁੰਦਾ ਸੀ ਤੇ ਜਿੱਦਾਂ ਹੀ ਉਹਨਾਂ ਦਾ ਵਿਸ਼ਵਾਸ ਉਹਨੂੰ ਛੂੰਹਦਾ ਸੀ, ਸਾਡਾ ਪ੍ਰਭੂ ਉਹਨਾਂ ਦੀ ਵੱਲ ਮੁੜਦਾ ਸੀ ਅਤੇ ਉਹ ਉਹਨਾਂ ਦੀ ਵੱਲ ਮੁੜ ਕੇ ਤੇ ਲੋਕਾਂ ਨੂੰ ਦੱਸਦਾ ਸੀ ਕਿ ਉਹਨਾਂ ਨੇ ਆ ਚੰਨ ਚਾੜੇ ਹਨ ਅਤੇ ਆ ਉਹਨਾਂ ਦੀ ਮਰਜ਼ੀ, ਤੇ ਉਹ ਜਾ ਕੇ ਚੰਗੇ ਹੋ ਜਾਣ ਜਾਂ ਫਿਰ ਜਾ ਕੇ ਕੁਝ ਕਰਨ ਅਤੇ ਜਾਂ ਜਾ ਕੇ ਫਿਰ ਆਪਣਾ ਸੁਧਾਰਾ ਕਰਨ। ਅਸੀਂ ਸਾਮਰੀ ਇਸਤਰੀ ਨੂੰ ਜਾਣਦੇ ਹਾਂ ਜਿਹੜੀ ਖੂਹ ਤੇ ਆਈ ਸੀ ਅਤੇ ਉਸ ਔਰਤ ਨੂੰ ਵੀ ਜਿਹਨੂੰ ਲਹੂ ਵਗਣ ਦੀ ਬਿਮਾਰੀ ਸੀ, ਅਤੇ ਬਹੁਤ ਸਾਰਿਆਂ ਨੂੰ ਜਾਣਦੇ ਹਾਂ ਅੰਨੇ ਬਰਥੁਲਮਈ ਨੂੰ, ਇਹਨਾਂ ਸਭਨਾਂ ਦੇ ਵਿਸ਼ਵਾਸ ਨੇ ਉਹਨੂੰ ਛੂ ਲਿਆ ਸੀ, ਅਤੇ ਅੱਜ ਰਾਤ ਵੀ ਉਹ ਸਾਡੇ ਇਕਰਾਰ ਦਾ ਪ੍ਰਧਾਨ ਜਾਜਕ ਆ ਤੇ ਉਹ ਉਹਨਾਂ ਹੀ ਮਹਾਨ ਤੇ ਵੱਡਾ ਆ ਜੋ ਕਦੇ ਹੁੰਦਾ ਸੀ। ਸਾਨੂੰ ਤਾਂ ਬਸ ਉਹਦੇ ਸੇਵਾਦਾਰ ਬਣ ਜਾਣਾ ਚਾਹੀਦਾ ਆ, ਤੇ ਉਹ ਸੱਚੀ ਅੰਗੂਰ ਦੀ ਬੇਲ ਆ, ਜੀਵਨ ਦਾ ਸੋਮਾ, ਅਸੀਂ ਉਹ ਟਾਹਣੀਆਂ ਆ ਜੋ ਕਿ ਉਸ ਜੀਵਨ ਨੂੰ ਲੈਂਦੀਆਂ ਹਾਂ, ਅਤੇ ਟਾਹਣੀ ਨੂੰ ਫਲ ਲੱਗਦੇ ਹਨ ਬੇਲ ਨੂੰ ਨਹੀਂ। ਅਤੇ ਹੁਣ ਮਸੀਹ ਆਪਣੀ ਆਪਣੀ ਕਲੀਸਿਆ ਦੇ ਦੁਆਰਾ ਕੰਮ ਕਰਦਾ ਆ, ਅਤੇ ਤਦ ਜੇ ਅਸੀਂ ਆਪਣੇ ਆਪ ਨੂੰ ਅਜਿਹੇ ਤਰੀਕੇ ਦੇ ਨਾਲ ਉਹਦੇ ਹਵਾਲੇ ਕਰ ਦਈਏ ਅਤੇ ਪਵਿੱਤਰ ਆਤਮਾ ਸਾਡੇ ਵਿਸ਼ਵਾਸ ਦਾ ਜੋ ਕਿ ਮਸੀਹ ਵਿੱਚ ਹੈ ਉਹਦਾ ਪੂਰਾ ਪੂਰਾ ਕੰਟਰੋਲ ਕਰੇ, ਤੇ ਉਹ ਅੱਜ ਵੀ ਉਹੋ ਹੀ ਕੰਮ ਕਰੇਗਾ ਕਿਉਂਕਿ ਉਹ ਮਸੀਹ ਆ। ਜੇ ਤੁਸੀਂ ਇੱਥੇ ਸਾਡੇ ਨਾਲ ਉਪਰੇ ਹੋ, ਹੁਣ ਆਮ ਤੌਰ ਤੇ ਇੱਥੇ ਲੋਕ ਇਸ ਉਪਾਸਨਾ ਭਵਨ ਵਿੱਚ, ਸਾਡਾ ਪਾਸਟਰ ਇੱਥੇ ਹਰ ਰੋਜ਼ ਹਕੀਕਤ ਵਿੱਚ ਬਿਮਾਰਾਂ ਦੇ ਲਈ ਪ੍ਰਾਰਥਨਾ ਕਰਦਾ ਆ, ਤੁਹਾਡੇ ਲਈ ਸਾਡੇ ਕਿਰਪਾਵਾਨ ਤੇ ਪਿਆਰੇ ਭਾਈ ਨੈਵਲ ਪ੍ਰਾਰਥਨਾ ਕਰਦੇ ਹਨ ਅਜਿਹੇ ਵਿਅਕਤੀ ਦੇ ਦੁਆਰਾ ਜਿਹਦੀ ਕਿ ਖੁਦਾ ਸੁਣਦਾ ਆ ਤੇ ਜਵਾਬ ਦਿੰਦਾ ਆ, ਭਾਈ ਔਰਮਨ ਨੈਵਲ। ਅਤੇ ਭਾਈ ਡਾਨ ਰਡਲ ਤੇ ਹੋਰ ਭਾਈ ਲੋਕ ਜਿਹੜੇ ਕਿ ਬਿਮਾਰਾਂ ਦੇ ਲਈ ਪ੍ਰਾਰਥਨਾ ਕਰਦੇ ਹਨ ਅਤੇ ਭਾਈ ਜੈਕਸਨ ਮੇਰਾ ਅੰਦਾਜ਼ਾ ਆ ਕਿ ਉਹ ਇੱਥੇ ਕਿਤੇ ਹੀ ਹਨ ਜੋ ਕਿ ਸਾਡੀ ਸਹਿਯੋਗੀ ਕਲਿਸਿਆ ਹਾਵਰਡ ਪਾਰਕ ਵਿੱਚ ਆ ਉਹਦੇ ਪਾਸਬਾਨ ਹਨ ਅਤੇ ਇਸ ਵਾਰੀ ਜਦ ਕਿ ਇੰਨੀ ਭੀੜ ਆ ਜੇ ਤੁਸੀਂ ਸਿਰਫ ਖੁਦਾ ਦੇ ਉੱਤੇ ਵਿਸ਼ਵਾਸ ਕਰੋ ਜੋ ਵੀ ਤੁਹਾਡੀ ਲੋੜ ਹੋਵੇ ਅਤੇ ਤੁਸੀਂ ਉਪਰਿਓ ਤੇ ਮੈਂ ਤੁਹਾਨੂੰ ਨਹੀਂ ਜਾਣਦਾ ਆ ਤੁਸੀਂ ਸਿਰਫ ਖੁਦਾ ਦੇ ਕੋਲੋਂ ਮੰਗੋ ਤੇ ਫੇਰ ਵੇਖੋ ਕਿ ਉਹ ਅੱਜ ਕੱਲ ਤੇ ਯੁਗੋ ਯੁਗ ਇੱਕੋ ਜਿਹਾ ਹੈ ਆ ਕਿ ਨਹੀਂ ਆ ਸਮਝੇ ਜੇ ਉਹ ਠੀਕ ਤਰ੍ਹਾਂ ਨਾਲ ਨਹੀਂ ਬੋਲ ਸਕਦਾ ਉਹ ਤੁਹਾਨੂੰ ਜਾਣਦਾ ਆ ਉਹ ਜਾਣਦਾ ਆ ਕਿ ਤੁਹਾਡੀ ਕੀ ਮਰਜ਼ੀ ਆ ਬਸ ਸਿਰਫ ਤੁਸੀਂ ਇੱਕੋ ਹੀ ਕੰਮ ਕਰਨਾ ਆ ਕਿ ਉਹਦਾ ਯਕੀਨ ਕਰੋ ਅਤੇ ਤਦ ਉਹ ਤੁਹਾਨੂੰ ਇੱਕ ਕੰਮ ਦੇ ਲਈ ਤੇ ਮੈਨੂੰ ਦੂਜੇ ਕੰਮ ਦੇ ਲਈ ਸੰਦ ਬਣਾ ਕੇ ਵਰਤੇਗਾ ਯਸੂ ਨੇ ਯੋਹੰਨਾ 14:7 ਵਿੱਚ ਆਖਿਆ ਆ ਜਿਹੜਾ ਮੇਰੇ ਉੱਤੇ ਨੇਚਾ ਰੱਖਦਾ ਆ ਜਿਹੜੇ ਕੰਮ ਮੈਂ ਕਰਦਾ ਹਾਂ ਉਹ ਵੀ ਕਰੇਗਾ ਹੁਣ ਇਹ ਤਾਂ ਪੂਰੀ ਤਰ੍ਹਾਂ ਦੇ ਨਾਲ ਹਵਾਲੇ ਕੀਤਾ ਹੋਇਆ ਭਾਂਡਾ ਆ ਹੁਣ ਕੱਲ ਨੂੰ ਅਸੀਂ ਇਹ ਸਿੱਖਿਆ ਦੇਵਾਂਗੇ ਕਿ ਕਿੰਜ ਤੁਸੀਂ ਉਦਾਂ ਦਾ ਭਾਂਡਾ ਬਣ ਸਕਦੇ ਹੋ ਖੁਦਾਵੰਦ ਖੁਦਾ ਪਵਿੱਤਰ ਆਤਮਾ ਤੁਹਾਡੇ ਵਿੱਚੋਂ ਦੇ ਕੰਮ ਕਰ ਸਕੇ ਸੋ ਵੇਖਿਆ ਜੇ ਯਸੂ ਮਸੀਹ ਏਦਾਂ ਦਾ ਬਰਤਨ ਸੀ ਖੁਦਾ ਅੱਗ ਦੇ ਖੰਭੇ ਵਿੱਚ ਸੀ ਤਦ ਉਹਨੇ ਆਪਣੇ ਪੁੱਤਰ ਮਸੀਹ ਯਸੂ ਵਿੱਚ ਡੇਰਾ ਕੀਤਾ ਤੇ ਹੁਣ ਉਹ ਆਪਣੀ ਕਲੀਸਿਯਾ ਦੇ ਵਿੱਚ ਆ ਇੱਕ ਸਮੇਂ ਉਹ ਪਿਤਾ ਅਖਵਾਇਆ ਤਦ ਉਹਦੇ ਬਾਅਦ ਪੁੱਤਰ ਤੇ ਹੁਣ ਪਵਿੱਤਰ ਆਤਮਾ ਅਖਵਾਉਂਦਾ ਆ ਇਹ ਤਾਂ ਖੁਦਾਵੰਦ ਖੁਦਾ ਆ ਜੋ ਆਪਣੇ ਆਪ ਨੂੰ ਸੰਸਾਰ ਉੱਤੇ ਪ੍ਰਗਟ ਕਰ ਰਿਹਾ ਆ ਉਹ ਸਿਰਫ ਇੱਕੋ ਹੀ ਤਰੀਕੇ ਦੇ ਨਾਲ ਕਲੀਸਿਯਾ ਵਿੱਚ ਦਾਖਲ ਹੋ ਸਕਦਾ ਸੀ ਕਿ ਪਹਿਲਾਂ ਉਹ ਕਲੀਸਿਯਾ ਦੇ ਲਈ ਆਪਣੀ ਜਾਨ ਕੁਰਬਾਨ ਕਰੇ ਤੇ ਕਲੀਸਿਯਾ ਨੂੰ ਪਵਿੱਤਰ ਕਰਨ ਦੇ ਲਈ ਇਹ ਕੰਮ ਕਰੇ ਤਾਂ ਕਿ ਉਹ ਆਪਣੇ ਆਪ ਨੂੰ ਆਪਣੀ ਕਲੀਸਿਯਾ ਦੇ ਰਾਹੀਂ ਪ੍ਰਗਟ ਕਰ ਸਕੇ ਤਦ ਉਹਨੇ ਸੰਤ ਯੋਹੰਨਾ ਉਹਦੇ 15 ਅਧਿਆਏ ਵਿੱਚ ਆਖਿਆ ਅੰਗੂਰ ਦੀ ਸੱਚੀ ਬੇਲ ਮੈਂ ਹਾਂ ਤੇ ਤੁਸੀਂ ਟਹਿਣੀਆਂ ਹੋ ਲੱਗੀ ਸਮਝ ਅਤੇ ਟਹਿਣੀ ਤਾਂ ਸਿਰਫ ਫਲ ਲਿਆਉਂਦੀ ਆ ਖੁਦਾਵੰਦ ਖੁਦਾ ਤੁਹਾਨੂੰ ਬਰਕਤ ਬਖਸ਼ੇ ਅੱਜ ਸ਼ਾਮ ਦੇ ਸਬਕ ਦੇ ਲਈ ਹੁਣ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਬਹੁਤ ਸਮੇਂ ਤੱਕ ਬਿਠਾਲ ਕੇ ਰੱਖਣਾ ਨਹੀਂ ਚਾਹੁੰਦਾ ਕਿਉਂਕਿ ਮੈਂ ਵੇਖ ਰਿਹਾ ਆ ਕਿ ਲੋਕ ਖੜੇ ਹਨ ਤੇ ਕੋਈ ਉੱਠਦਾ ਆ ਤੇ ਦੂਜਾ ਬਹਿੰਦਾ ਆ ਅਤੇ ਵਗੈਰਾ ਵਗੈਰਾ ਅਸੀਂ ਪੂਰੀ ਵਾਹ ਲਾ ਰਹੇ ਹਾਂ ਲਗਭਗ 300 ਜਾਂ 400 ਹੋਰ ਲੋਕਾਂ ਨੂੰ ਬਿਠਾਉਣ ਦੀ ਆਗਿਆ ਲੈਣ ਵਾਸਤੇ ਪਰ ਇਹ ਸ਼ਹਿਰ ਇੰਜ ਜਾਪਦਾ ਆ ਕਿ ਸਾਨੂੰ ਇਸ ਵੱਡੇ ਭਾਗਾਂ ਤੋਂ ਪਿਛਾਂ ਰੱਖਣਾ ਚਾਹੁੰਦਾ ਆ ਕਿਉਂਕਿ ਸਾਡੇ ਕੋਲ ਮੋਟਰ ਕਾਰਾਂ ਖੜੀਆਂ ਕਰਨ ਦੇ ਲਈ ਕਾਫੀ ਜਗ੍ਹਾ ਨਹੀਂ ਆ ਅਸੀਂ ਇੰਡੀਆਨਾ ਪੁਲਿਸ ਕੋਲੋਂ ਆਗਿਆ ਤਾਂ ਲੈ ਲਈ ਆ ਤੇ ਤਦ ਸ਼ਹਿਰ ਵਿੱਚ ਸਾਡੇ ਕੋਲ ਮੋਟਰ ਕਾਰਾਂ ਖੜੀਆਂ ਕਰਨ ਦੇ ਲਈ ਜਗ੍ਹਾ ਵੀ ਹੋਣੀ ਚਾਹੀਦੀ ਆ ਜੇ ਅਸੀਂ 4 ਜਣੇ ਵੀ ਹੋਰ ਇੱਥੇ ਬਿਠਾ ਦਈਏ ਤਾਂ ਫਿਰ ਸਾਡੇ ਕੋਲ ਕਾਫੀ ਜਗ੍ਹਾ ਇੱਕ ਕਾਰ ਖੜੀ ਕਰਨ ਦੇ ਲਈ ਵੀ ਹੋਣੀ ਚਾਹੀਦੀ ਆ ਅਤੇ ਇਹ ਕਾਰਾਂ ਖੜੀਆਂ ਕਰਨ ਦੀ ਜਗ੍ਹਾ ਸੱਚ ਵਿੱਚ ਹੀ ਸ਼ਹਿਰ ਵਾਲਿਆਂ ਦੀ ਆ ਸੋ ਸਮਝੇ ਸਾਡਾ ਇਹ ਉਪਾਸਨਾ ਭਵਨ ਸ਼ਹਿਰ ਦੀ ਲਕੀਰ ਤੋਂ ਲਗਭਗ 1 ਫੁੱਟ ਦੂਰੀ ਤੇ ਹੈ ਅਤੇ ਸੱਚ ਵਿੱਚ ਰਾਜਮਾਰਗ ਇਹ ਉਪਾਸਨਾ ਭਵਨ ਇੱਥੇ ਕਿਉਂ ਬਣਾਇਆ ਗਿਆ ਬੇਸ਼ੱਕ ਤੁਹਾਡੇ ਵਿੱਚੋਂ ਕੁਝ ਲੋਕ ਜਵਾਨ ਆਦਮੀ ਜੋ ਇੱਥੇ ਹਨ ਉਹ ਇਸ ਗੱਲ ਨੂੰ ਨਹੀਂ ਸਮਝਣਗੇ ਪਰ ਇਹ ਤਾਂ ਇੱਕ ਤਲਾਅ ਹੁੰਦਾ ਸੀ ਮੈਨੂੰ ਯਾਦ ਆ ਕਿ ਜਦ ਮੈਂ ਇੱਕ ਮੁੰਡਾ ਹੁੰਦਾ ਸਾਂ ਅਸੀਂ ਇੱਥੇ ਸਵਾਰੀ ਕਰਦੇ ਹੁੰਦੇ ਸਾਂ ਸਾਨੂੰ ਉਧਰ ਬਾਹਰ ਮੈਦਾਨ ਵਿੱਚ ਜਾਣਾ ਪੈਂਦਾ ਸੀ ਤੇ ਫੇਰ ਇਸ ਛੱਪੜ ਦੀ ਵੱਲ ਆਉਂਦੇ ਹੁੰਦੇ ਸਾਂ ਤੇ ਉਹਨਾਂ ਨੇ ਠੀਕ ਇਸ ਛੱਪੜ ਦੇ ਦੁਆਲੇ ਹੀ ਇਹ ਰਾਜਮਾਰਗ ਬਣਾ ਦਿੱਤਾ ਮੈਂ ਇਹ ਜ਼ਮੀਨ ਖਰੀਦ ਲਈ ਠੀਕ ਜਿੱਥੇ ਇਹ ਹੁਣ ਇਮਾਰਤ ਹੈ ਮੈਂ ਪ੍ਰਾਰਥਨਾ ਕਰ ਰਿਹਾ ਸਾਂ 30 ਜਾਂ 32 ਸਾਲ ਪਹਿਲਾਂ ਖੁਦਾ ਨੇ ਮੈਨੂੰ ਕਿਹਾ ਕਿ ਮੈਂ ਇਹ ਖਰੀਦਾਂ ਮੈਂ ਸੋਚਦਾ ਹਾਂ ਇਹਨੂੰ 30-32 ਸਾਲ ਹੋ ਗਏ ਹਨ ਠੀਕ ਇੱਥੇ ਹੀ ਇੱਕ ਵੱਡੇ ਛੱਪੜ ਵਿੱਚ ਤੇ ਮੇਰੇ ਸਿਰ ਦੇ ਉੱਤੇ ਕਾਈ ਤੇ ਘਾਹ ਬੂਟ ਚੜਿਆ ਹੋਇਆ ਸੀ ਅਤੇ ਮੈਂ ਇਹ ਥਾਂ $160 ਦੀ ਖਰੀਦ ਲਈ ਇਹ ਨੁੱਕਰ ਠੀਕ ਇਸ ਨੁਕਰੇ ਮੈਂ ਇਸ ਗਿਰਜੇ ਨੂੰ ਬਣਾ ਦਿੱਤਾ ਹੁਣ ਖੁਦਾ ਤੁਹਾਨੂੰ ਬਰਕਤ ਬਖਸ਼ੇ ਹੁਣ ਮੈਂ ਚਾਹੁੰਦਾ ਹਾਂ ਕਿ ਜੇ ਇਹ ਮੂਲ ਪਾਠ ਅਖਵਾਵੇ ਤੇ ਵਿਸ਼ੇ ਦੇ ਬਾਰੇ ਵਿੱਚ ਕੁਝ ਪਰਚੀਆਂ ਤੋਂ ਪੜਨਾ ਚਾਹੁੰਦਾ ਹਾਂ ਅੱਜ ਸ਼ਾਮ ਮੈਂ ਸਰੋਤਿਆਂ ਦੀ ਸਭਾ ਦੇ ਨਾਲ ਕਿਸੇ ਹੋਰ ਜਣੇ ਦੇ ਅਸਰ ਨਾਮਕ ਮਜ਼ਮੂਨ ਉੱਤੇ ਬੋਲਣਾ ਚਾਹੁੰਦਾ ਹਾਂ ਬੋਲਣ ਤੋਂ ਜਾਂ ਫਿਰ ਵਚਨ ਨੂੰ ਪੜਨ ਤੋਂ ਪਹਿਲਾਂ ਆਓ ਆਪਣੇ ਸਿਰਾਂ ਨੂੰ ਚੁਕਾਈਏ ਤੇ ਇਸ ਵਚਨ ਦੇ ਲਖਾਰੀ ਦੇ ਨਾਲ ਗੱਲਬਾਤ ਕਰੀਏ। ਹੁਣ ਸਾਡੇ ਝੁਕੇ ਹੋਏ ਸਿਰਾਂ ਤੇ ਦਿਲਾਂ ਦੇ ਨਾਲ ਵੀ ਉਹਦੀ ਪਵਿੱਤਰ ਸੰਜੀਦਗੀ ਵਿੱਚ ਮੈਂ ਹੈਰਾਨ ਆ ਕਿ ਜੇ ਅੱਜ ਰਾਤ ਕਿਸੇ ਦੇ ਕੋਲ ਕੋਈ ਬੇਨਤੀ ਹੋਵੇ ਜੋ ਕਿ ਉਹਨਾਂ ਦੇ ਦਿਲਾਂ ਵਿੱਚ ਉਬਾਲੇ ਮਾਰ ਰਹੀ ਹੋਵੇ ਤਾਂ ਕਿ ਉਹ ਆਪਣੇ ਹੱਥ ਖੜੇ ਕਰਕੇ ਤੇ ਆਪਣੀ ਪ੍ਰਾਰਥਨਾ ਵਿੱਚ ਖੁਦਾ ਦੇ ਸਾਹਮਣੇ ਆਖਣ, ਪ੍ਰਭੂ ਯਸੂ ਮੈਂ ਲੋੜਵੰਦ ਆਂ, ਅੱਜ ਸ਼ਾਮ ਮੇਰੇ ਨਾਲ ਗੱਲਬਾਤ ਕਰ, ਮੈਨੂੰ ਚੰਗਾਈ ਦੇ, ਮੈਨੂੰ ਮੇਰੀਆਂ ਆਰਥਿਕ ਲੋੜਾਂ ਬਖਸ਼ ਦੇ, ਜਾਂ ਜੋ ਕੁਝ ਵੀ ਇਹ ਹੈ ਉਹ ਸਾਡੀਆਂ ਸਭੇ ਜ਼ਰੂਰਤਾਂ ਬਖਸ਼ਦਾ ਆ। ਖੁਦਾ ਤੁਹਾਨੂੰ ਬਰਕਤ ਬਖਸ਼ੇ। ਮੰਡਲੀ ਵਿੱਚੋਂ 90% ਲੋਕ ਹਨ। ਸਾਡੇ ਸੁਰਗੀ ਪਿਤਾ, ਅਸੀਂ ਤੇਰੀ ਵੱਲ ਆ ਰਹੇ ਹਾਂ। ਹੁਣ ਜਿੱਦਾਂ ਅਸੀਂ ਇਸ ਮਿੱਟੀ ਦੇ ਛੋਟੇ ਜਿਹੇ ਤੰਬੂ ਨੂੰ ਛੱਡਾਂਗੇ ਜਿਹਦੇ ਵਿੱਚ ਕਿ ਅਸੀਂ ਰਹਿ ਰਹੇ ਹਾਂ, ਇਹ ਛੋਟਾ ਜਿਹਾ ਸਮੁੰਦਰੀ ਜਹਾਜ਼ ਜੋ ਕਿ ਜੀਵਨ ਦੇ ਵੱਡੇ ਗੰਭੀਰ ਭਾਗ ਨੂੰ ਲੈ ਕੇ ਚੱਲ ਰਿਹਾ ਆ। ਨੇਚਾ ਦੇ ਦੁਆਰਾ ਅਸੀਂ ਮਾਰਸ, ਜੁਪੀਟਰ, ਵੀਨਸ ਦੇ ਉਤੋਂ ਦੀ ਆ ਰਹੇ ਹਾਂ, ਚੰਦਰਮਾ, ਤਾਰੇ ਤੇ ਸਪਤ੍ਰਿਖੀ ਦੇ ਉਤੋਂ ਦੀ, ਅਤੇ ਹੁਣ ਪਿਤਾ ਦੇ ਸਿੰਘਾਸਨ ਦੇ ਪਾਸ ਵਿਸ਼ਵਾਸ ਦੇ ਦੁਆਰਾ ਪਹੁੰਚ ਰਹੇ ਹਾਂ। ਲੱਗੀ ਸਮਝ, ਉਹਦੇ ਉੱਥੇ ਛਿਦੇ ਹੋਏ ਹੱਥ ਤੇ ਪੈਰ ਧਰੇ ਹੋਏ ਹਨ। ਕਾਸ਼ ਕਿ ਉਹ ਲਹੂ ਹੁਣ ਸਾਡੀ ਵਿਚੋਲਗੀ ਕਰੇ, ਜਿੱਦਾਂ ਹੁਣ ਅਸੀਂ ਆਪਣੇ ਤੋਹਫੇ ਸਿੰਘਾਸਨ ਦੇ ਚੌਗਿਰਦ ਸੋਨੇ ਦੀ ਜਗਵੇਦੀ ਉੱਤੇ ਧਰਦੇ ਹਾਂ। ਅਸੀਂ ਤੇਰਾ ਧੰਨਵਾਦ ਪਹਿਲਾਂ ਤਾਂ ਯਸੂ ਦੇ ਲਈ ਕਰਦੇ ਹਾਂ, ਜਿਨ੍ਹੇ ਕਿ ਇਹ ਸਭ ਚੀਜ਼ਾਂ ਸਾਡੇ ਵਿਸ਼ਵਾਸ ਦੇ ਦੁਆਰਾ ਸੰਭਵ ਬਣਾ ਦਿੱਤੀਆਂ ਜੋ ਕਿ ਅਸੀਂ ਮੰਗਣ ਵਾਲੇ ਹਾਂ। ਤੂੰ ਹੱਥਾਂ ਨੂੰ ਵੇਖਿਆ ਆ, ਤੂੰ ਜਾਣਦਾ ਆ ਕਿ ਉਹਨਾਂ ਦੇ ਦਿਲਾਂ ਦੇ ਅੰਦਰ ਕੀ ਧੜਕਣ ਚੱਲ ਰਹੀ ਆ। ਤੇ ਪ੍ਰਭੂ, ਮੈਂ ਆਪਣੀ ਨੇਚਾ ਨੂੰ ਪਰਮੇਸ਼ਵਰ ਦੀ ਉਸ ਵੱਡੀ ਤੇ ਮਹਾਨ ਸੋਨੇ ਦੀ ਜਗਵੇਦੀ ਦੇ ਉੱਤੇ ਪਈ ਹੋਈ ਕੁਰਬਾਨੀ ਦੇ ਉੱਤੇ ਧਰਦਾ ਆ, ਜਿੱਥੇ ਕਿ ਰੋਜ਼ ਧੂਪ ਤਖਾਈ ਜਾਂਦੀ ਆ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਉਹਨਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣ ਕੇ ਤੇ ਜਵਾਬ ਦੇਵੇਂਗਾ। ਇਹ ਪਿਤਾ, ਉਹਨਾਂ ਦੇ ਦਿਲਾਂ ਦੀਆਂ ਮੁਰਾਦਾਂ ਬਖਸ਼ ਦੇ। ਅਤੇ ਹੁਣ ਇਹਨਾਂ ਤਿੰਨ ਬੰਦਗੀਆਂ ਦੇ ਇਕੱਠ ਦੇ ਲਈ ਪ੍ਰਭੂ, ਜਿੱਦਾਂ ਅਸੀਂ ਅੱਜ ਰਾਤ ਜਮ੍ਹਾਂ ਹੋਏ ਆ, ਅੱਜ ਸ਼ਾਮ ਸਾਡਾ ਇਸ ਗਰਮ ਇਮਾਰਤ ਵਿੱਚ ਹੋਣ ਦਾ ਸਿਰਫ ਇੱਕੋ ਹੀ ਮੰਤਵ ਆ ਕਿ ਅਸੀਂ ਤੇਰੇ ਹੋਰ ਵੀ ਨੇੜੇ ਹੋ ਕੇ ਚੱਲੀਏ। ਹੋਰ ਸਾਡਾ ਕੋਈ ਉਦੇਸ਼ ਨਹੀਂ ਆ, ਇਹ ਜਾਣਨ ਦੇ ਲਈ ਕਿ ਪ੍ਰਭੂ ਅਸਾਂ ਕੀ ਕਰਨਾ ਆ, ਸਾਨੂੰ ਕੀ ਕਰਨਾ ਚਾਹੀਦਾ ਆ। ਜਿੱਦਾਂ ਕਿ ਨਬੀ ਨੇ ਆਖਿਆ ਆ ਕਿ ਉਹ ਜਿਹੜੇ ਯਹੋਵਾ ਦੇ ਉਡੀਕਣ ਵਾਲੇ ਹਨ ਨਵੇਂ ਸਿਰਿਓਂ ਜ਼ੋਰ ਪਾਉਣਗੇ, ਉਹ ਉਕਾਬਾਂ ਵਾਂਗੂ ਖੰਭਾਂ ਉੱਤੇ ਉੱਡਣਗੇ, ਉਹ ਦੌੜਨਗੇ ਤੇ ਨਾ ਥੱਕਣਗੇ, ਉਹ ਫਿਰਨਗੇ ਅਰ ਹੁੱਸਣਗੇ ਨਹੀਂ। ਪ੍ਰਭੂ, ਸਾਡੇ ਮੰਗਣ ਦੇ ਬਾਅਦ ਸਾਨੂੰ ਸਿਖਾ ਕਿ ਕਿੰਜ ਉਡੀਕ ਕਰਨੀ ਆ, ਅਤੇ ਵਿਸ਼ਵਾਸ ਰੱਖਣ ਦੇ ਬਾਅਦ ਤੂੰ ਸਾਡੀ ਦੁਆ ਸੁਣ ਲਈ ਆ, ਅਤੇ ਤੂੰ ਆਪਣੇ ਹੀ ਵਧੀਆ ਸਮੇਂ ਵਿੱਚ ਸਾਡੇ ਜਵਾਬ ਨੂੰ ਸੁਨਹਿਰੀ ਪੌੜੀਆਂ ਦੇ ਥਾਣੀ ਥੱਲੇ ਘੱਲੇਗਾ, ਸੁਰਗ ਦੇ ਦਲਾਨਾ ਤੇ ਬਰਾਂਡਿਆ ਥਾਣੀ ਸਿੱਧਾ ਸਾਡੀ ਜਾਨ ਦੇ ਅੰਦਰ ਘੱਲ ਦੇਵੇਗਾ, ਅਤੇ ਜੋ ਅਸਾਂ ਮੰਗਿਆ ਹੈ ਉਹ ਸਾਨੂੰ ਮਿਲ ਜਾਵੇਗਾ, ਕਿਉਂਕਿ ਅਸੀਂ ਇਹ ਨੇਚਾ ਕਰਦੇ ਹਾਂ। ਅੱਜ ਸ਼ਾਮ ਸਾਡੇ ਦਿਲਾਂ ਨੂੰ ਕਬੂਲ ਕਰਨ ਦੇ ਲਈ ਤੇ ਕੰਨਾਂ ਨੂੰ ਸੁਣਨ ਦੇ ਲਈ ਪਵਿੱਤਰ ਕਰ। ਹੁਣ ਦੇ ਕਿ ਜਦ ਬੰਦਗੀ ਖਤਮ ਹੋਵੇ ਤੇ ਅਸੀਂ ਉਹਨਾਂ ਵਾਂਗ ਆਖ ਸਕੀਏ ਜਿਹੜੇ ਕਿ ਇਮਾਊਸ ਪਿੰਡ ਤੋਂ ਆਏ ਸਨ, ਕਿ ਸਾਡੇ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦੇ ਜਦ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਪਿਆ ਕਰਦਾ ਸੀ। ਇਹ ਅਸੀਂ ਉਹਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਅੱਜ ਰਾਤ ਮੈਂ ਪਾਕ ਕਲਾਮ ਦਾ ਇੱਕ ਹਿੱਸਾ ਪੜਨਾ ਚਾਹੁੰਦਾ ਆ ਜੋ ਕਿ ਯਸਾਇਆ ਨਬੀ ਦੀ ਪੁਸਤਕ ਵਿੱਚ ਪਾਇਆ ਜਾਂਦਾ ਆ। ਕੱਲ ਨੂੰ ਕਾਗਜ਼ ਆਪਣੇ ਨਾਲ ਲਿਆਉਣਾ ਨਾ ਭੁੱਲਿਓ। ਮੈਂ ਚਾਹੁੰਦਾ ਆ ਕਿ ਤੁਸੀਂ, ਮੈਂ ਇੱਕ ਚਾਰਟ ਇੱਥੇ ਉਤਾਂ ਕੰਧ ਨਾਲ ਟੰਗਾਂਗਾ ਜਾਂ ਫਿਰ ਕਾਲਾ ਫਟਾ ਰੱਖਾਂਗਾ ਤੇ ਉਹਦੇ ਉੱਤੇ ਸਬਕ ਨੂੰ ਉਲੀਕਾਂਗਾ। ਜੇ ਤੁਹਾਡੇ ਲਈ ਇਹ ਸੰਭਵ ਹੋਵੇ ਤਾਂ ਮੈਂ ਚਾਹੁੰਦਾ ਆ ਕਿ ਤੁਸੀਂ ਇਸ ਸਬਕ ਨੂੰ ਚੰਗੀ ਤਰ੍ਹਾਂ ਸਮਝ ਲਓ। ਘਰ ਜਾਣ ਦੇ ਬਾਅਦ ਤੁਸੀਂ ਇਹਦਾ ਅਧਿਐਨ ਕਰ ਸਕਦੇ ਹੋ। ਯਸਾਇਆ ਉਹਦਾ 6 ਅਧਿਆਏ। ਅੱਜ ਸ਼ਾਮ ਦੇ ਲਈ ਇੱਕ ਮਜ਼ਮੂਨ ਬਣਾਉਣ ਦੇ ਲਈ ਮੈਂ ਇਸ ਪਾਠ ਵਿੱਚੋਂ ਕੁਝ ਆਇਤਾਂ ਪੜਨਾ ਚਾਹੁੰਦਾ ਆ।
In the year that King Uzziah died, I saw also the Lord setting up on the throne.
ਪਾਸ਼ਾ ਦੀ ਮੌਤ ਦੇ ਵਰੇ ਮੈਂ ਪ੍ਰਭੂ ਨੂੰ ਉੱਚੇ ਤੇ ਚੁੱਕੇ ਹੋਏ ਸਿੰਘਾਸਨ ਉੱਤੇ ਬਿਰਾਜਮਾਨ ਵੇਖਿਆ, ਅਤੇ ਉਹਦੇ ਬਸਤਰ ਦੇ ਪੱਲੇ ਨਾਲ ਹੈਕਲ ਭਰੀ ਹੋਈ ਸੀ। ਉਹਦੇ ਉਤਾਹਾਂ ਸਰਾਫੀਮ ਖਲੋਤੇ ਸਨ, ਹਰੇਕ ਦੇ 6-6 ਖੰਭ ਸਨ। ਉਹ ਦੋ ਨਾਲ ਆਪਣਾ ਮੂੰਹ ਢੱਕਦਾ ਸੀ ਤੇ ਚੌ ਨਾਲ ਪੈਰ ਢੱਕਦਾ ਸੀ, ਅਤੇ ਦੋ ਨਾਲ ਉੱਡਦਾ ਸੀ। ਇੱਕ ਨੇ ਦੂਜੇ ਨੂੰ ਪੁਕਾਰਿਆ ਤੇ ਆਖਿਆ, ਪਵਿੱਤਰ, ਪਵਿੱਤਰ, ਪਵਿੱਤਰ ਸੈਨਾ ਦਾ ਯਹੋਵਾ ਸਾਰੀ ਧਰਤੀ ਉਹਦੇ ਪ੍ਰਤਾਪ ਨਾਲ ਭਰੀ ਹੋਈ ਆ ਅਤੇ ਪੁਕਾਰਨ ਵਾਲੇ ਦੀ ਆਵਾਜ਼ ਤੋਂ ਸਰਦਲ ਦੀਆਂ ਨੀਹਾਂ ਹਿੱਲ ਗਈਆਂ ਅਤੇ ਭਵਨ ਧੂਏ ਨਾਲ ਭਰ ਗਿਆ। ਤਦ ਮੈਂ ਆਖਿਆ, ਹਾਏ ਮੇਰੇ ਉੱਤੇ, ਮੈਂ ਤਾਂ ਬਸ ਹੋ ਗਿਆ। ਮੈਂ ਜੋ ਭ੍ਰਿਸ਼ਟ ਬੁੱਲਾਂ ਵਾਲਾ ਹਾਂ ਅਤੇ ਭ੍ਰਿਸ਼ਟ ਬੁੱਲਾਂ ਵਾਲੇ ਲੋਕਾਂ ਵਿੱਚ ਵੱਸਦਾ ਹਾਂ, ਕਿਉਂ ਜੋ ਮੇਰੀਆਂ ਅੱਖਾਂ ਨੇ ਸੈਨਾ ਦੇ ਯਹੋਵਾ ਅਧਿਰਾਜ ਨੂੰ ਡਿਠਾਇਆ। ਤਾਂ ਸਰਾਫੀਮ ਵਿੱਚੋਂ ਇੱਕ ਮੇਰੇ ਕੋਲ ਉੱਡ ਕੇ ਆਇਆ ਅਤੇ ਉਹਦੇ ਹੱਥ ਵਿੱਚ ਇੱਕ ਭਖਦਾ ਹੋਇਆ ਕੋਲਾ ਸੀ ਜਿਹੜਾ ਉਸਨੇ ਜਗਵੇਦੀ ਦੇ ਉੱਤੋਂ ਚਿਮਟੇ ਨਾਲ ਚੁੱਕਿਆ ਸੀ। ਤਾਂ ਉਸ ਇਹ ਆਖ ਕੇ ਮੇਰੇ ਮੂੰਹ ਨੂੰ ਛੋਇਆ, ਵੇਖ, ਇਸਨੇ ਤੇਰੇ ਬੁੱਲਾਂ ਨੂੰ ਛੋਇਆ ਅਤੇ ਤੇਰੀ ਬਦੀ ਦੂਰ ਹੋਈ ਤੇ ਤੇਰਾ ਪਾਪ ਟਕਿਆ ਗਿਆ। ਫੇਰ ਮੈਂ ਪ੍ਰਭੂ ਦੀ ਆਵਾਜ਼ ਇਹ ਕਹਿੰਦੇ ਸੁਣੀ, ਮੈਂ ਕਿਨੂੰ ਕਲਾਂ ਤੇ ਕੌਣ ਸਾਡੇ ਲਈ ਜਾਵੇਗਾ? ਤਾਂ ਮੈਂ ਆਖਿਆ, ਮੈਂ ਹਾਜ਼ਰਾਂ, ਮੈਨੂੰ ਘੱਲੋ।
ਦਿਸ ਇਸ ਕੁਆਇਟ ਅੰਡਰਟੇਕਿੰਗ ਵੈਨ ਵੀ ਥਿੰਕ
ਇਹ ਇੱਕ ਬੜੀ ਵੱਡੀ ਜ਼ਿੰਮੇਵਾਰੀ ਆ ਜਦ ਅਸੀਂ ਸੋਚਦੇ ਹਾਂ ਕਿ ਜਿਉਂ ਹੀ ਅਸੀਂ ਯਸ਼ਾਇਆ ਦੇ ਇਸ ਦਰਸ਼ਨ ਦਾ ਅਧਿਐਨ ਕਰਦੇ ਹਾਂ ਤਾਂ ਇਹਦਾ ਕੀ ਅਰਥ ਹੋਵੇਗਾ। ਮੈਂ ਹਮੇਸ਼ਾ ਹੀ ਯਸ਼ਾਇਆ ਨੂੰ ਪਸੰਦ ਕੀਤਾ ਆ, ਉਹ ਤਾਂ ਇੱਕ ਵੱਡਾ ਨਬੀ ਸੀ। ਯਸ਼ਾਇਆ ਨੇ ਤਾਂ ਸਾਰੀ ਦੀ ਸਾਰੀ ਬਾਈਬਲ ਹੀ ਲਿਖ ਦਿੱਤੀ ਆ। ਬਾਈਬਲ ਦੇ ਅੰਦਰ 66 ਕਿਤਾਬਾਂ ਹਨ ਤੇ ਯਸ਼ਾਇਆ ਨੇ 66 ਹੀ ਪਾਠ ਲਿਖ ਦਿੱਤੇ ਹਨ। ਉਹ ਸ੍ਰਿਸ਼ਟੀ ਦੇ ਮੋਢ ਤੋਂ ਆਰੰਭ ਕਰਦਾ ਆ ਤੇ ਪੁਸਤਕ ਦੇ ਵਿਚਕਾਏ ਉਹ ਨਵੇਂ ਨੇਮ ਨੂੰ ਅਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਲਿਆਉਂਦਾ ਆ ਅਤੇ 56 ਤੋਂ 60 ਪਾਠ ਦੇ ਨਾਲ ਉਹ ਉਸ ਮਹਾਨ ਤੇ ਵੱਡੇ ਹਜ਼ਾਰ ਸਾਲਾ ਰਾਜ ਨੂੰ ਖਤਮ ਕਰਦਾ ਆ। ਉਤਪਤ ਤੋਂ ਲੈ ਕੇ ਨਵੇਂ ਨੇਮ ਦੇ ਥਾਣੀ ਪ੍ਰਕਾਸ਼ ਦੀ ਪੋਥੀ ਤੱਕ ਪਹੁੰਚਦਾ ਆ। ਇਹ ਯਸ਼ਾਇਆ ਮਹਾਨ ਆਦਮੀ ਸੀ, ਅੰਤ ਵਿੱਚ ਵੱਡੀ ਸਜ਼ਾ ਦੇ ਅਧੀਨ ਇੱਕ ਸ਼ਹੀਦ ਵਾਂਗ ਮੌਤ ਦੇ ਘਾਟ ਉਤਰ ਗਿਆ। ਹਰੇਕ ਆਤਮਾ ਦੇ ਨਾਲ ਭਰਿਆ ਹੋਇਆ ਬਾਈਬਲ ਦਾ ਵਿਅਕਤੀ ਏਕਤਾ ਦੀ ਸਰਕਾਰ ਦੇ ਅਧੀਨ ਮਰਿਆ ਹੈ ਜਾਂ ਸਤਾਇਆ ਗਿਆ ਹੈ। ਉਹਨਾਂ ਵਿੱਚੋਂ ਹਰੇਕ ਜਿਨ੍ਹਾਂ ਦੇ ਬਾਰੇ ਵਿੱਚ ਤੁਸੀਂ ਸੋਚ ਸਕਦੇ ਹੋ, ਮੂਸਾ, ਇਬਰਾਨੀ ਬੱਚੇ, ਦਾਨੀਏਲ ਅਤੇ ਯਸ਼ਾਇਆ, ਯਸ਼ਾਇਆ ਦੇ ਆਰੇ ਨਾਲ ਟੋਟੇ ਕੀਤੇ ਗਏ ਸਨ ਅਤੇ ਏਦਾਂ ਹੀ ਅਗਾਂਹ ਨੂੰ ਵਧਦੇ ਹੋਏ ਯੂਹੰਨਾ ਬਪਤਿਸਮਾ ਦੇਣ ਵਾਲਾ ਤੇ ਰਸੂਲਾਂ ਵਿੱਚੋਂ ਹਰੇਕ, ਯਸੂ ਵੀ ਖੁਦ, ਸਭੇ ਹੀ ਸਰਕਾਰੀ ਵੱਡੀ ਸਜ਼ਾ ਦੇ ਅਧੀਨ ਮਾਰੇ ਗਏ। ਜੁੜੀ ਹੋਈ ਸਰਕਾਰ ਦੀ ਵੱਡੀ ਸਜ਼ਾ ਦੇ ਨਾਲ ਸਜ਼ਾਏ ਮੌਤ ਦੇ ਅਧੀਨ ਮਾਰੇ ਗਏ। ਜਿਸ ਢੰਗ ਦੇ ਨਾਲ ਗੱਲਾਂ ਵਾਪਰ ਕੇ ਉਤਾਂ ਉਭਰ ਰਹੀਆਂ ਹਨ ਤੇ ਉਹਨਾਂ ਦੀਆਂ ਗਵਾਹੀਆਂ ਦੇ ਨਾਲ ਹੋਰ ਵੀ ਵਧੇਰੇ ਗਵਾਹੀਆਂ ਜੋੜੀਆਂ ਜਾਣਗੀਆਂ ਇਹਨਾਂ ਦਿਨਾਂ ਦੇ ਅੰਦਰ। ਜੇ ਕਦੇ ਵੀ ਅਜਿਹਾ ਸਮਾਂ ਹੋਇਆ ਹੈ ਤਾਂ ਉਹ ਇਹ ਸਮਾਂ ਹੈ ਕਿ ਸਾਨੂੰ ਇੱਕ ਦੂਜੇ ਦੇ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ, ਉਹ ਸਮਾਂ ਹੁਣ ਹੈ। ਮੇਰਾ ਅੰਦਾਜ਼ਾ ਆ ਕਿ ਤੁਸੀਂ ਰੋਮ ਦੇਸ਼ ਦੇ ਅੰਦਰ ਹੋ ਰਹੀ ਸਭਾ ਦੇ ਬਾਰੇ ਸੁਣਿਆ ਆ ਤੇ ਉੱਥੇ ਉਹਨਾਂ ਦਾ ਬੜਾ ਜ਼ੋਰਦਾਰ ਸਮਾਂ ਚੱਲ ਰਿਹਾ ਆ ਤੇ ਉਹ ਇੱਕ ਬੇਦਾਰੀ ਨੂੰ ਸ਼ੁਰੂ ਕਰਨ ਵਾਲੇ ਹਨ ਤੇ ਯਕੀਨਨ ਹੀ ਇਹ ਬੇਦਾਰੀ ਵਿਸ਼ਵ ਵਿਆਪਕ ਬੇਦਾਰੀ ਹੋਵੇਗੀ। ਆਪਣੇ ਮਜ਼ਮੂਨ ਦੀ ਵੱਲ ਆਉਂਦੇ ਹੋਏ ਉਸ ਦਾ ਅਧਿਐਨ ਅਸੀਂ 7 ਮੋਹਰਾਂ ਵਿੱਚ ਕਰਾਂਗੇ। ਅਸਰ ਦੇ ਥੱਲੇ ਆ ਜਾਣ ਵਾਲੇ ਮਜ਼ਮੂਨ ਦੀ ਵੱਲ ਆਈਏ। ਉਜੀਆ ਰਾਜਾ ਇੱਕ 41 ਮੁੰਡਾ ਸੀ, ਉਹ ਪਲਿਆ ਸੀ ਤੇ ਉਹ ਬਾਹਰ ਦੇ ਵਾਤਾਵਰਣ ਨੂੰ ਪਸੰਦ ਕਰਦਾ ਸੀ ਤੇ ਉਹਨੇ ਯਸ਼ਾਇਆ ਦੀ ਭਵਿੱਖਬਾਣੀ ਦੇ ਦੌਰਾਨ ਰਾਜ ਕੀਤਾ। ਯਸ਼ਾਇਆ ਨੇ ਵੀ ਇੱਕ ਹੋਰ ਵੱਡੇ ਨਬੀ ਦੇ ਕੋਲੋਂ ਸਿੱਖਿਆ ਪਾਈ ਸੀ ਅਤੇ ਮੈਂ ਨੇਚਾ ਕਰਦਾ ਹਾਂ ਕਿ ਇੱਕ ਯਕਰੀਆ ਸੀ ਜਿਹਦੇ ਕੋਲੋਂ ਉਹਨੇ ਇਹ ਸਮਝ ਪ੍ਰਾਪਤ ਕੀਤੀ ਸੀ। ਜਦੋਂ ਯਸ਼ਾਇਆ ਦ੍ਰਿਸ਼ ਉੱਤੇ ਆਇਆ ਤਾਂ ਯਕਰੀਆ ਉਦੋਂ ਨਬੀ ਸੀ। ਯਸ਼ਾਇਆ ਨੂੰ ਇੱਕ ਬੁਲਾਹਟ ਹੋਈ ਅਤੇ ਉਹ ਇੱਕ ਨਬੀ ਸੀ। ਨਬੀ ਮਨੁੱਖ ਦੇ ਦੁਆਰਾ ਘੜੇ ਨਹੀਂ ਜਾਂਦੇ, ਨਬੀ ਤਾਂ ਨਬੀ ਹੋ ਕੇ ਜਨਮ ਲੈਂਦੇ ਹਨ। ਹੁਣ ਇੱਕ ਤਾਂ ਭਵਿੱਖਬਾਣੀ ਦਾ ਵਰਦਾਨ ਹੁੰਦਾ ਆ ਜੋ ਕਿ ਕਲੀਸਿਆ ਵਿੱਚ ਆਉਂਦਾ ਆ, ਲੋਕ ਭਵਿੱਖਬਾਣੀ ਕਰਦੇ ਹਨ। ਮਸੀਹ ਦੀ ਦੇਹ ਦੇ ਕਈ ਅੰਗ ਇਹ ਕੰਮ ਕਰ ਸਕਦੇ ਹਨ, ਇਹ ਤਾਂ ਪ੍ਰੇਰਣਾ ਦੇ ਅਧੀਨ ਹੁੰਦਾ ਆ। ਪਰ ਇੱਕ ਨਬੀ ਤਾਂ ਕਲੀਸਿਆ ਦੇ ਅੰਦਰ ਖੁਦਾਵੰਦ ਖੁਦਾ ਦੇ ਦੁਆਰਾ ਹੀ ਰੱਖਿਆ ਜਾਂਦਾ ਆ, ਉਹ ਤਾਂ ਨਬੀ ਦੇ ਵਰਦਾਨ ਦੇ ਲਈ ਅੱਗਿਓਂ ਹੀ ਠਹਿਰਾਇਆ ਜਾਂਦਾ ਆ, ਜਾਂ ਫਿਰ ਇੱਕ ਨਬੀ ਹੋਣ ਦਾ ਵਰਦਾਨ ਇੱਕ ਅਗੰਮ ਵਾਚਣ ਵਾਲਾ ਨਹੀਂ। ਹੁਣ ਅਸੀਂ ਪਤਾ ਲਾਇਆ ਆ ਕਿ ਇਸ ਨੌਜਵਾਨ ਆਦਮੀ ਨੇ ਰਾਜਪਾਠ ਸੰਭਾਲ ਲਿਆ। ਜੇ ਤੁਸੀਂ ਕੁਝ ਲਿਖਤਾਂ ਲਿਖਣੀਆਂ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਦੂਜਾ ਇਤਿਹਾਸ ਉਹਦੇ 26 ਅਧਿਆਇ ਵਿੱਚ ਮਿਲ ਜਾਣਗੀਆਂ। ਤੁਸੀਂ ਇਹ ਪੜ੍ਹ ਸਕਦੇ ਹੋ ਕਿ ਜਿੱਥੇ ਇਹ ਲਿਖਿਆ ਹੋਇਆ ਹੈ ਕਿ ਉਜੀਆ ਰਾਜਾ ਆਪਣੇ ਪਿਤਾ ਅਮਜੀਆ ਦੇ ਮਰਨ ਤੋਂ ਬਾਅਦ ਉਹਦੇ ਮਰਨ ਦੇ ਬਾਅਦ ਇੱਕ ਰਾਸ਼ਟਰਵਾਦੀ ਆਦਮੀ ਹੋਣ ਦੇ ਨਾਤੇ ਤੇ ਉਹ ਖੁਦਾ ਦੀ ਵੱਲੋਂ ਫਿਰ ਗਿਆ ਸੀ ਤੇ ਉਹਦੇ ਆਪਣੇ ਹੀ ਲੋਕਾਂ ਨੇ ਉਹਨੂੰ ਕਤਲ ਕੀਤਾ। ਉਜ਼ਕੀਆ ਜਾਂ ਫਿਰ ਉਜੀਆ ਉਹਦੀ ਥਾਂ ਰਾਜਾ ਬਣਿਆ। ਉਹਨੂੰ ਸਿੰਘਾਸਣ ਉੱਤੇ ਬਿਠਾ ਦਿੱਤਾ ਗਿਆ ਤੇ ਉਹਨੂੰ 16 ਸਾਲ ਦੀ ਉਮਰ ਵਿੱਚ ਹੀ ਰਾਜਾ ਮਸਾ ਕਰ ਦਿੱਤਾ ਗਿਆ। ਇੱਕ ਮੁੰਡਾ ਹੀ ਸੀ ਪਰ ਰਾਜਾ ਬਣਨ ਦੀ ਵਾਰੀ ਉਹਦੀ ਹੀ ਸੀ, ਭਾਵੇਂ ਉਹ ਅਜੇ ਮੁੰਡਾ ਹੀ ਸੀ ਤੇ ਉਹਨੇ ਚੰਗਾ ਰਾਜ ਕੀਤਾ। ਬਾਈਬਲ ਸਾਨੂੰ ਦੱਸਦੀ ਆ ਕਿ ਉਹਦਾ ਮਾਂ ਬਾਪ ਖੁਦਾ ਪ੍ਰਸਤ ਸੀ ਤੇ ਫਿਰ ਕੀ ਉਹਨੇ ਵੀ ਤਾਂ ਸਿਵਾਏ ਖੁਦਾ ਪ੍ਰਸਤ ਮੁੰਡਾ ਹੋਣ ਦੇ ਇਸ ਤਰ੍ਹਾਂ ਦੇ ਅਸਰ ਦੇ ਨਾਲ ਹੋਰ ਕੁਝ ਨਹੀਂ ਹੋਣਾ ਸੀ। ਇਹਦਾ ਨਤੀਜਾ ਇਹੋ ਹੀ ਹੋਣਾ ਸੀ ਜੋ ਕੁਝ ਹਰ ਸਮੇਂ ਉਹਦੇ ਸਾਹਮਣੇ ਧਰਿਆ ਗਿਆ ਸੀ। ਤੁਸੀਂ ਜਾਣਦੇ ਹੋ ਕਿ ਮੈਂ ਕੀ ਸੋਚਦਾ ਹਾਂ, ਹਰ ਇੱਕ ਦੀ ਆਪੋ ਆਪਣੀ ਰਾਏ ਹੈ, ਪਰ ਸਭ ਤੋਂ ਮਹਾਨ ਮੇਰੀ ਰਾਏ ਦੇ ਅਨੁਸਾਰ ਸਭ ਤੋਂ ਵੱਡਾ ਰਾਸ਼ਟਰਪਤੀ ਜੋ ਕਿ ਇਸ ਕੌਮ ਦਾ ਕਦੇ ਹੋਇਆ ਆ ਉਹ ਅਬਰਾਹਮ ਲਿੰਕਨ ਸੀ। ਇਸ ਲਈ ਨਹੀਂ ਕਿ ਉਹ ਇੱਕ ਚੁਣਿਆ ਹੋਇਆ ਨੁਮਾਇੰਦਾ ਸੀ, ਪਰ ਉਹ ਤਾਂ ਉਹ ਹੀ ਸੀ ਜੋ ਉਹ ਹੈ ਸੀ, ਇੱਕ ਖੁਦਾ ਪ੍ਰਸਤ, ਅਤੇ ਉਹਨੂੰ ਖੁਦਾ ਦੀ ਖਿਦਮਤ ਕਰਨ ਦੇ ਲਈ ਹੀ ਪਾਲਿਆ ਪੋਸਿਆ ਗਿਆ ਸੀ। ਅਤੇ ਉਹਨੇ ਕਿਹਾ ਜੇ ਕੋਈ ਚੀਜ਼ ਸਲਾਉਣ ਵਾਲੀ ਹੈ, ਉਹਨੇ ਕਿਹਾ ਕਿ ਮੇਰਾ ਜੀਵਨ ਮੇਰੀ ਖੁਦਾ ਪ੍ਰਸਤ ਮਾਂ ਦੇ ਦੁਆਰਾ ਪ੍ਰਭਾਵਿਤ ਹੋਇਆ ਆ, ਜਿਹਨੇ ਕਿ ਮੈਨੂੰ ਪ੍ਰਾਰਥਨਾ ਕਰਨੀ ਸਿਖਾਈ ਤੇ ਇਹ ਜਾਣੂ ਕਰਾਇਆ ਕਿ ਯਸੂ ਮਸੀਹ ਮੇਰਾ ਮੁਕਤੀਦਾਤਾ ਆ। ਉਹ ਜੋ ਤੁਹਾਡਾ ਪਰਿਵਾਰ ਆ ਉਹ ਹੀ ਤੁਸੀਂ ਵੀ ਹੋਵੋਗੇ। ਤੁਸੀਂ ਆਪਣੇ ਬੱਚੇ ਨੂੰ ਇੱਕ ਖਾਸ ਤਰ੍ਹਾਂ ਦੇ ਵਾਤਾਵਰਣ ਵਿੱਚ ਪਾਲੋ ਪੋਸੋ, ਤਦ ਉਸ ਬੱਚੇ ਦੇ ਕੋਲ ਇੱਕ ਚੰਗਾ ਬਣਨ ਦੇ ਲਈ 98% ਗੁੰਜਾਇਸ਼ ਹੁੰਦੀ ਆ, ਬਜਾਏ ਇਸ ਦੇ ਕਿ ਜੇ ਤੁਸੀਂ ਉਹਨੂੰ ਗਲਤ ਤਰੀਕੇ ਦੇ ਨਾਲ ਪਾਲੋ ਪੋਸੋ। ਬੱਚੇ ਨੂੰ ਉਹ ਹੀ ਸਿੱਖਿਆ ਦਿਓ ਜਿਹਦੇ ਵਿੱਚ ਉਹਨੇ ਚੱਲਣਾ ਆ। ਜਦ ਉਹ ਵੱਡਾ ਹੋ ਜਾਵੇਗਾ ਤਾਂ ਉਹ ਸਿੱਖਿਆ ਉਹਦੇ ਕੋਲੋਂ ਨਹੀਂ ਹਟੇਗੀ। ਉਹਨਾਂ ਨੂੰ ਠੀਕ ਢੰਗ ਨਾਲ ਪਾਲੋ ਪੋਸੋ, ਆਪਣੇ ਬੱਚਿਆਂ ਨੂੰ ਠੀਕ ਕੰਮ ਕਰਨੇ ਸਿਖਾਓ, ਇਮਾਨਦਾਰ ਬਣ। ਇੱਥੋਂ ਤੋੜੀ ਕਿ ਜਦੋਂ ਉਹ ਸਕੂਲ ਵਿੱਚ ਹਨ ਉਹ ਵਧੀਆ ਤੇ ਢੁਕਵੇਂ ਉਚਿਤ ਬੱਚੇ ਹੋਣ। ਹੁਣ ਕਈ ਵਾਰੀ ਬੱਚੇ ਇੱਕ ਦੂਜੇ ਦੀ ਨਕਲ ਮਾਰਨ ਦੇ ਆਦੀ ਹੁੰਦੇ ਹਨ ਤੇ ਸਕੂਲ ਵਿੱਚੋਂ ਕਿੱਦਾਂ ਵੀ ਪਾਸ ਹੋਣ ਦਾ ਯਤਨ ਕਰਦੇ ਹਨ, ਪਰ ਤੁਸੀਂ ਜਾਣਦੇ ਹੋ ਮੈਂ ਸੋਚਦਾ ਹਾਂ ਕਿ ਜੇ ਤੁਸੀਂ ਬਿਨਾਂ ਨਕਲ ਮਾਰੇ ਹੀ ਆਪਣੇ ਆਪ ਹੀ ਇਹ ਕਰੋ ਤਦ ਇਹ ਤਾਂ ਕੁਝ ਅਜਿਹਾ ਹੋਵੇਗਾ, ਤਦ ਤੁਸੀਂ ਆਪਣੇ ਚੰਗੇ ਦਰਜੇ ਦੇ ਪਰਚੇ ਦੀ ਸਲਾਹਤ ਕਰ ਸਕਦੇ ਹੋ। ਤੁਸੀਂ ਜਾਣਦੇ ਹੋ ਕਿ ਜੇ ਤੁਹਾਡੀ ਪ੍ਰੀਖਿਆ ਅਗਲੇ ਦਿਨ ਹੈਗੀ ਆ, ਬਜਾਏ ਸਾਰੀ ਰਾਤ ਇੱਧਰ ਉੱਧਰ ਭੱਜਣ ਦੇ, ਅਗਲੀ ਸਵੇਰ ਉੱਠ ਕੇ ਸੋਚਣ ਦੇ, ਠੀਕ ਹੈ ਭਾਈ ਮੈਂ ਤਾਂ ਫਲਾਣੇ ਫਲਾਣੇ ਦੇ ਲਾਗੇ ਬੈਠ ਜਾਵਾਂਗਾ, ਉਹ ਬੜੇ ਹੁਸ਼ਿਆਰ ਹਨ, ਤਦ ਮੈਂ ਉਹਨਾਂ ਦੀ ਨਕਲ ਮਾਰ ਸਕਦਾ ਹਾਂ। ਜੇ ਤੁਸੀਂ ਬਸ ਇੰਨਾ ਹੀ ਨਾਸ਼ਤੇ ਦੀ ਮੇਜ਼ ਉੱਤੇ ਪਿਤਾ ਜੀ ਦੀ ਸ਼ੁਕਰਗੁਜ਼ਾਰੀ ਖਤਮ ਹੋਣ ਤੋਂ ਪਹਿਲਾਂ ਹੀ ਜੇ ਤੁਸੀਂ ਬਸ ਇੰਨਾ ਹੀ ਆਖੋ ਕਿ ਪਿਤਾ ਜੀ ਮੈਨੂੰ ਅੱਜ ਪ੍ਰਾਰਥਨਾ ਵਿੱਚ ਯਾਦ ਰੱਖਣਾ, ਮੈਂ ਅੱਜ ਰਸਾਇਣਿਕ ਵਿਗਿਆਨ ਦਾ ਪਰਚਾ ਪਾਉਣਾ ਆ ਜਾਂ ਜਿਸ ਕਿਸੇ ਦਾ ਵੀ ਪਰਚਾ ਪਾਉਣਾ ਹੋਵੇ, ਤਾਂ ਤੁਸੀਂ ਜਦ ਤੁਸੀਂ ਪ੍ਰਾਰਥਨਾ ਕਰੋ ਤਾਂ ਪਿਤਾ ਜੀ ਇਹ ਆਖਣਾ ਕਿ ਖੁਦਾਵੰਦ ਖੁਦਾ ਅੱਜ ਤੂੰ ਜੌਨ ਮੇਰੀ ਉਹਨਾਂ ਦੇ ਪਰਚੇ ਪਾਉਣ ਵਿੱਚ ਬਰਕਤ ਦੇ। ਮੈਂ ਤੁਹਾਨੂੰ ਦੱਸਦਾ ਕਿ ਇਹ ਪ੍ਰਾਰਥਨਾ ਕਮਾਲ ਕਰ ਦੇਵੇਗੀ। ਯਾਦ ਰਹੇ ਅਸੀਂ ਉਹ ਸਭ ਕੁਝ ਪਾ ਸਕਦੇ ਹਾਂ ਜੋ ਵੀ ਅਸੀਂ ਚਾਹੁੰਦੇ ਹਾਂ ਜੇ ਅਸੀਂ ਵਿਸ਼ਵਾਸ ਦੇ ਨਾਲ ਮੰਨਦੇ ਹੋਏ ਮੰਗੀਏ। ਯਿਸੂ ਨੇ ਆਖਿਆ ਸੀ ਕਿ ਮੰਨਣ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਆ। ਤੁਹਾਡੇ ਕੋਲ ਨਹੀਂ ਆ ਕਿਉਂਕਿ ਤੁਸੀਂ ਮੰਗਦੇ ਹੀ ਨਹੀਂ ਹੋ, ਤੁਸੀਂ ਇਸ ਲਈ ਨਹੀਂ ਮੰਗਦੇ ਕਿਉਂਕਿ ਤੁਸੀਂ ਨੇਚਾ ਨਹੀਂ ਕਰਦੇ। ਯਿਸੂ ਨੇ ਆਖਿਆ ਕਿ ਬਹੁਤਾਇਤ ਦੇ ਨਾਲ ਮੰਗੋ ਤਾਂ ਕਿ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਮੈਂ ਇਹ ਗੱਲ ਬਹੁਤ ਪਸੰਦ ਕਰਦਾ ਹਾਂ। ਸਾਡੀ ਸਿੱਖਿਆ ਠੀਕ ਹੋਣੀ ਚਾਹੀਦੀ ਆ, ਠੀਕ ਗੱਲ ਆਖੋ, ਠੀਕ ਕੰਮ ਕਰੋ, ਠੀਕ ਸੋਚੋ, ਹਮੇਸ਼ਾ ਹੀ ਠੀਕ ਗੱਲਾਂ ਸੋਚੋ। ਤੇ ਮੇਰੇ ਕੋਲ ਇੱਕ ਨਾਰਾ ਆ, ਠੀਕ ਕੰਮ ਕਰੋ ਇਹ ਤੁਹਾਡਾ ਖੁਦਾ ਦੇ ਪ੍ਰਤੀ ਫਰਜ਼ ਆ, ਠੀਕ ਸੋਚੋ ਇਹ ਤੁਹਾਡਾ ਫਰਜ਼ ਆਪਣੇ ਆਪ ਦੇ ਲਈ ਆ, ਤੇ ਫਿਰ ਤੁਸੀਂ ਠੀਕ ਹੀ ਨਿਕਲਣ ਦੇ ਲਈ ਵਚਨਬੱਧ ਹੋ। ਤੁਸੀਂ ਇੱਕੋ ਹੀ ਸਮੇਂ ਉੱਤੇ ਪੂਰਬ ਅਤੇ ਪੱਛਮ ਦੀ ਵੱਲ ਨਹੀਂ ਜਾ ਸਕਦੇ ਤੇ ਨਾ ਹੀ ਤੁਸੀਂ ਇੱਕੋ ਹੀ ਸਮੇਂ ਤੇ ਗਲਤ ਤੇ ਠੀਕ ਕੰਮ ਕਰ ਸਕਦੇ ਹੋ। ਇਹਦੀ ਪਰਵਾਹ ਨਹੀਂ ਕਿ ਤੁਸੀਂ ਕਿੰਨਾ ਕੁ ਸੋਚਦੇ ਹੋ ਕਿ ਤੁਸੀਂ ਦੂਜੇ ਰਸਤੇ ਤੇ ਜਾ ਰਹੇ ਹੋ। ਜੇ ਤੁਸੀਂ ਸਿੱਧਾ ਹੀ ਪੱਛਮ ਦੀ ਵੱਲ ਯਾਤਰਾ ਨਹੀਂ ਕਰ ਰਹੇ, ਜੇ ਤੁਸੀਂ ਪੱਛਮ ਦੀ ਵੱਲ ਜਾ ਰਹੇ ਹੋ ਤਾਂ ਤੁਸੀਂ ਪੂਰਬ ਵੱਲ ਨਹੀਂ ਜਾ ਸਕਦੇ। ਸੋ ਇਹ ਜਵਾਨ ਰਾਜਾ ਆਪਣੇ ਪਿਤਾ ਦੇ ਕੋਲੋਂ ਪ੍ਰਭਾਵਿਤ ਹੋ ਕੇ ਜਦ ਉਹ ਜਵਾਨ ਆਦਮੀ ਸੀ ਤਾਂ ਉਹਨੇ ਇਸਰਾਇਲ ਕੌਮ ਨੂੰ ਖੁਦਾਵੰਦ ਖੁਦਾ ਦੇ ਸੂਤਰ ਅਤੇ ਵਿਧੀਆਂ ਸਿਖਾਈਆਂ ਅਤੇ ਤਦ ਅਚਨਚੇਤ ਉਹ ਆਪਣੇ ਆਖਰੀ ਦਿਨਾਂ ਦੇ ਵਿੱਚ ਖੁਦਾ ਦੀ ਵੱਲੋਂ ਫਿਰ ਗਿਆ ਤੇ ਖੁਦਾ ਦੇ ਵਿਰੁੱਧ ਸਿੱਖਿਆ ਦਿੱਤੀ ਤੇ ਉਹਦੇ ਆਪਣੇ ਹੀ ਲੋਕਾਂ ਨੇ ਉਹਦਾ ਕਤਲ ਕੀਤਾ। ਇਹ ਇੰਜ ਜਾਪਦਾ ਸੀ ਕਿ ਇਹ ਗੱਲ ਤਾਂ ਇਸ ਦੇ ਬਾਰੇ ਵਿੱਚ ਊਜੀਆ ਦੇ ਲਈ ਇੱਕ ਬਹੁਤ ਵੱਡਾ ਸਬਕ ਸੀ। ਪਰ ਅਸੀਂ ਪਤਾ ਲਾਉਂਦੇ ਹਾਂ ਕਿ ਜਦੋਂ ਊਜੀਆ ਨੇ ਰਾਜਗੱਦੀ ਸੰਭਾਲੀ ਤਾਂ ਉਹਨੇ ਆਪਣੇ ਪਿਤਾ ਦੇ ਤਰੀਕੇ ਵਾਂਗ ਹੀ ਠੀਕ ਰਾਜ ਕਰਨਾ ਆਰੰਭ ਕੀਤਾ, ਖੁਦਾ ਦੀਆਂ ਉਹਨਾਂ ਚੀਜ਼ਾਂ ਨੂੰ ਵਾਪਸ ਲਿਆਂਦਾ ਅਤੇ ਇਸਰਾਇਲ ਕੌਮ ਨੂੰ ਵਾਪਸ ਖੁਦਾ ਦੀ ਭਗਤੀ ਕਰਨ ਵੱਲ ਲਿਆਂਦਾ। ਉਹਨੇ ਆਪਣੇ ਆਪ ਨੂੰ ਤਕੜਿਆ ਕੀਤਾ ਤੇ ਮੈਂ ਹਮੇਸ਼ਾ ਹੀ ਉਹਦੇ ਲਈ ਸ਼ੁਕਰਗੁਜ਼ਾਰ ਹੋਣਾ ਚਾਹੁੰਦਾ ਹਾਂ ਉਹਦੀ ਜਵਾਨੀ ਦੇ ਦਿਨਾਂ ਦੇ ਲਈ, ਕਿਉਂਕਿ ਉਹਨੇ ਕੋਈ ਵੀ ਰਾਜਨੀਤੀ ਨਹੀਂ ਖੇਡੀ। ਭਾਵੇਂ ਹੀ ਰਾਜਨੀਤੀ ਉਹਦੇ ਸਿੱਧੀ ਵਿਰੋਧ ਵਿੱਚ ਖੜੀ ਹੋਵੇ ਪਰ ਉਹ ਤਾਂ ਠੀਕ ਖੁਦਾ ਦੀ ਰਾਹ ਉੱਤੇ ਖਲੋਤਾ ਰਿਹਾ। ਇਸ ਨਜ਼ਾਰੇ ਨੇ ਇਸ ਜਵਾਨ ਨਬੀ ਨੂੰ ਬੜੇ ਉਤਸ਼ਾਹ ਨਾਲ ਭਰ ਦਿੱਤਾ, ਇੱਥੋਂ ਤੋੜੀ ਕਿ ਉਹ ਇੱਕ ਬਹਾਦਰ ਹੀਰੋ ਬਣ ਗਿਆ ਤੇ ਉਹ ਯਸਾਇਆ ਨਬੀ ਦੇ ਲਈ ਇੱਕ ਉਦਾਹਰਣ ਸੀ ਅਤੇ ਯਸਾਇਆ ਉਹਦੇ ਨਾਲ ਕਿਲੇ ਵਿੱਚ ਰਹਿਣ ਲਈ ਗਿਆ, ਰਾਜੇ ਦੇ ਮਹਿਲ ਵਿੱਚ। ਉਹਨੇ ਉਹਨੂੰ ਅੰਦਰ ਬੁਲਾਇਆ, ਉਹ ਯਸਾਇਆ ਨੂੰ ਪਸੰਦ ਕਰਦਾ ਸੀ, ਯਸਾਇਆ ਵੀ ਜਵਾਨ ਸੀ ਅਤੇ ਉਹ ਦੋਵੇਂ ਹੀ ਲੰਗੋਟੀਏ ਯਾਰ ਸਨ। ਅਤੇ ਕਿੱਦਾਂ ਉਹ ਰਾਜਾ ਜਦ ਉਹ ਉੱਥੇ ਬਾਹਰ ਜਾਂਦਾ ਸੀ ਤੇ ਕੁਝ ਰਾਜਨੀਤਿਕ ਲੋਕ ਅੰਦਰ ਆਣ ਕੇ ਤੇ ਆਖਦੇ ਸਨ ਸਾਨੂੰ ਇਹ ਫਲਾਣਾ ਕੰਮ ਕਰਨਾ ਚਾਹੀਦਾ ਆ, ਪਰ ਊਜੀਆ ਰਾਜਾ ਤਾਂ ਪਹਿਲਾਂ ਖੁਦਾ ਦੀ ਭਾਲ ਕਰਦਾ ਸੀ। ਖੁਦਾ ਬੰਦਾ, ਜੇ ਅਸੀਂ ਉਹ ਫਲਾਣਾ ਕੰਮ ਕਰੀਏ ਤਾਂ ਕੀ ਇਹ ਤੇਰੀ ਮਰਜ਼ੀ ਹੈਗੀ ਆ? ਖੁਦਾਵੰਦ ਖੁਦਾ ਸਾਨੂੰ ਵੀ ਏਦਾਂ ਦਾ ਰਾਸ਼ਟਰਪਤੀ ਬਖਸ਼, ਰਾਸ਼ਟਰਪਤੀ ਨਹੀਂ ਬਲਕਿ ਸਾਨੂੰ ਪ੍ਰਚਾਰਕ ਵੀ ਬਖਸ਼। ਪਹਿਲਾਂ ਤੁਸੀਂ ਉਹਦੇ ਰਾਜ ਅਤੇ ਧਰਮ ਦੀ ਖੋਜ ਕਰੋ ਤਾਂ ਬਾਕੀ ਚੀਜ਼ਾਂ ਸਭ ਤੁਹਾਨੂੰ ਮਿਲ ਜਾਣਗੀਆਂ। ਇਹ ਤਾਂ ਬਹੁਤ ਹੀ ਵੱਡਾ ਅਸਰ ਰਿਹਾ ਹੋਵੇਗਾ, ਕਿਉਂਕਿ ਯਸਾਇਆ ਉਹਨੂੰ ਪਿਆਰ ਕਰਦਾ ਸੀ, ਕਿਉਂਕਿ ਉਹਨੇ ਵੇਖਿਆ ਕਿ ਉਹ ਇੱਕ ਮਹਾਨ ਆਦਮੀ ਸੀ ਤੇ ਉਹ ਖੁਦਾ ਦੇ ਲਈ ਬਹੁਤ ਹੀ ਠੋਸ ਤੇ ਦ੍ਰਿੜ ਖਲੋਤਾ। ਅਤੇ ਤੁਸੀਂ ਜਾਣਦੇ ਹੋ ਹਰ ਵਾਰੀ ਜਿੰਨਾ ਦਿਨਾਂ ਵਿੱਚ ਅਸੀਂ ਰਹਿੰਦੇ ਹਾਂ ਅਤੇ ਉਹ ਕੰਮ ਜਿਹੜੇ ਅਸੀਂ ਕਰਦੇ ਹਾਂ, ਯਾਦ ਰਹੇ ਜਨਤਾ ਦੇ ਲੋਕ ਸਿਰਫ ਪਾਸਬਾਨ ਦੀ ਵਾਲੀ ਨਹੀਂ ਵੇਖਦੇ ਕਿ ਉਹ ਜਿਸ ਤਰੀਕੇ ਦੇ ਨਾਲ ਵੇਖਦਾ ਹੈ ਜਾਂ ਰਹਿੰਦਾ ਆ, ਉਹ ਤਾਂ ਆਮ ਵਿਸ਼ਵਾਸੀਆਂ ਦੀ ਵੱਲ ਵੀ ਵੇਖਦੇ ਹਨ। ਉਹ ਇਹ ਕਿੰਨੀ ਮਾੜੀ ਹਾਲਤ ਆ ਜਦ ਅਸੀਂ ਕਲੀਸਿਆ ਦੇ ਬਾਰੇ ਵਿੱਚ ਸੋਚਦੇ ਹਾਂ। ਕਦੇ ਕਦੇ ਜੇ ਪਾਸਟਰ ਇੱਕ ਖਾਸ ਜਥੇਬੰਦੀ ਜਾਂ ਫਿਰ ਪੰਥ ਦੇ ਨਾਲ ਸੰਬੰਧ ਰੱਖਦਾ ਹੋਵੇ ਤੇ ਇਹ ਜਥੇਬੰਦੀ ਉਹਨੂੰ ਇੱਕ ਖਾਸ ਗਿਰਜੇ ਘੱਲੇ ਅਤੇ ਕਦੇ ਕਦੇ ਉਸ ਪਾਸਟਰ ਦੇ ਹੱਥ ਉਸ ਜਥੇਬੰਦੀ ਨੇ ਬੰਨੇ ਹੁੰਦੇ ਹਨ ਅਤੇ ਉਹ ਛੋਟਾ ਜਿਹਾ ਵਿਅਕਤੀ ਪ੍ਰਭੂ ਦੀ ਸੇਵਾ ਕਰਨਾ ਚਾਹੁੰਦਾ ਆ ਅਤੇ ਉਹ ਸੋਚਦਾ ਆ ਕਿ ਜਿੱਦਾਂ ਉਹਨੂੰ ਸਿਖਾਇਆ ਗਿਆ ਆ ਤੇ ਸਿਰਫ ਉਸ ਢੰਗ ਤਰੀਕੇ ਦੇ ਨਾਲ ਹੀ ਉਹ ਇੰਜ ਕਰ ਸਕਦਾ ਹੈ ਆਪਣੀ ਜਥੇਬੰਦੀ ਦੀ ਸੇਵਾ ਕਰਨ ਦੇ ਦੁਆਰਾ। ਤੇ ਜੇ ਉਹ ਉੱਠ ਕੇ ਇਹਦਾ ਪ੍ਰਚਾਰ ਕਰੇ ਜੋ ਕਿ ਵਚਨ ਆਖਦਾ ਆ ਤਾਂ ਫਿਰ ਕਲੀਸਿਆ ਉਹਨੂੰ ਹਟਾ ਦੇਵੇਗੀ ਅਤੇ ਤਦ ਉਹ ਤਬਕ ਜਾਂਦਾ ਆ ਕਿ ਉਹਨੂੰ ਫਿਰ ਸੁਸਮਾਚਾਰ ਪ੍ਰਚਾਰ ਕਰਨ ਦਾ ਮੌਕਾ ਨਹੀਂ ਮਿਲੇਗਾ। ਪਰ ਉਹ ਅੱਜ ਸਾਨੂੰ ਊਜੀਆ ਵਰਗੇ ਲੋਕ ਪੁਲਪਟ ਉੱਤੇ ਚਾਹੀਦੇ ਹਨ ਜਿੱਦਾਂ ਦਾ ਊਜੀਆ ਸੀ। ਕੋਈ ਪਰਵਾਹ ਨਹੀਂ ਉਹਦੇ ਗਿਰਜੇ ਦੀ ਰਾਜਨੀਤੀ ਕੀ ਸੀ ਜਾਂ ਹੋਰ ਕਾਸੇ ਦੀ ਰਾਜਨੀਤੀ ਕੀ ਸੀ, ਉਹ ਤਾਂ ਖੁਦਾ ਦੀ ਮਰਜ਼ੀ ਦੇ ਨਾਲ ਹੀ ਚੱਲਦਾ ਸੀ। ਜਦ ਤੱਕ ਕਿ ਉਹਨੂੰ ਯਹੋਵਾ ਇੰਜ ਫਰਮਾਉਂਦਾ ਆ ਵਾਲੀ ਬਾਣੀ ਨਹੀਂ ਸੀ ਮਿਲ ਜਾਂਦੀ, ਉਹ ਉਡੀਕਦਾ ਸੀ ਤਦ ਉਹ ਕੰਮ ਕਰਦਾ ਸੀ। ਛੋਟਾ ਨਬੀ ਉਹਦੀ ਉਮਰ ਦਾ ਜਵਾਨ ਆਦਮੀ ਉਹਦੇ ਨਾਲ ਹੈਕਲ ਵਿੱਚ ਸੀ, ਉਹ ਦੋਵੇਂ ਹੀ ਇਕੱਠੇ ਬੈਠ ਕੇ ਪ੍ਰਾਰਥਨਾ ਕਰਦੇ ਸਨ, ਕੋਈ ਸ਼ੱਕ ਨਹੀਂ, ਤੇ ਉਹ ਖੁਦਾ ਦੀ ਮਰਜ਼ੀ ਨੂੰ ਭਾਲਦੇ ਹੁੰਦੇ ਸਨ। ਤੇ ਤਦ ਉਹ ਫੇਰ ਉਹਨੂੰ ਬਾਈਬਲ ਦੇ ਕਾਨੂੰਨਾਂ ਤੇ ਸ਼ਰੀਅਤ ਦੇ ਨਾਲ ਮਿਲਾਉਂਦੇ ਹੁੰਦੇ ਸਨ। ਤਦ ਜੇ ਠੀਕ ਹੁੰਦਾ ਸੀ ਤਾਂ ਊਜੀਆ ਇਹਨੂੰ ਮਨਜ਼ੂਰ ਕਰ ਦਿੰਦਾ ਸੀ, ਜੇ ਠੀਕ ਨਹੀਂ ਸੀ ਤਾਂ ਉਹ ਇਹਦੇ ਬਾਰੇ ਵਿੱਚ ਸਾਰੀ ਰਾਜਨੀਤੀ ਦੀ ਨਿੰਦਿਆ ਕਰਦਾ ਸੀ। ਸਾਨੂੰ ਅਜੇ ਲੋਕ ਹੋਰ ਵੀ ਵਧੇਰੇ ਬਖਸ਼ੇ ਅਤੇ ਸਸਰ ਨੇ ਯਸ਼ਾਇਆ ਨੂੰ ਉਤਸ਼ਾਹਤ ਕਰ ਦਿੱਤਾ ਕਿਉਂਕਿ ਉਹ ਇੱਕ ਨਬੀ ਹੋ ਕੇ ਜੰਮਿਆ ਸੀ ਤੇ ਉਜਿਆ ਯਸ਼ਾਇਆ ਦੇ ਲਈ ਇੱਕ ਬਹਾਦਰ ਹੀਰੋ ਬਣ ਗਿਆ ਸੀ। ਤੁਸੀਂ ਸਮਝੇ, ਇਹ ਹੈ ਸੀ ਖੁਦਾ ਦੇ ਲਈ ਖੜਾ ਹੋਣ ਦੇ ਕਾਰਨ। ਉਹ ਧਰਮੀ ਦੀਆਂ ਨਜ਼ਰਾਂ ਵਿੱਚ ਹੀਰੋ ਬਣ ਗਿਆ ਸੀ ਅਤੇ ਹੋ ਸਕਦਾ ਆ ਕਿ ਉੱਥੇ ਬਹੁਤ ਸਾਰੇ ਧਰਮੀ ਨਾ ਹੋਣ ਲੱਗੀ ਸਮਝ। ਪਰ ਜਿਹੜੀ ਗੱਲ ਅਸੀਂ ਕਰਨੀ ਚਾਹੁੰਦੇ ਹਾਂ ਉਹ ਇਹ ਆ ਕਿ ਆਪਣੇ ਜੀਵਨਾਂ ਨੂੰ ਖੁਦਾ ਦੇ ਲੇਖੇ ਲਾ ਦਈਏ। ਕੋਈ ਤੁਹਾਨੂੰ ਤੱਕ ਰਿਹਾ ਆ? ਉਸ ਦਿਨ ਮੈਂ ਕਿਸੇ ਦਾ ਪਿੱਛਾ ਕਰ ਰਿਹਾ ਸਾਂ। ਇੱਕ ਖਾਸ ਜਗ੍ਹਾ ਆਂਢ ਗੁਆਂਢ ਵਿੱਚ ਉਹਨਾਂ ਨੇ ਇੱਕ ਜਸ਼ਨ ਮਨਾਇਆ। ਇੱਕ ਵੱਡੀ ਸਾਰੀ ਫਿਰਕਾ ਪ੍ਰਸਤੀ ਅਥਵਾ ਬੱਝੀ ਹੋਈ ਮਿਸ਼ਨ ਵਾਲੀ ਕਲਿਸਿਆ ਨੇ ਇੱਕ ਵੱਡਾ ਸਾਰਾ ਨਾਚ ਰੰਗ ਵਾਲਾ ਜਸ਼ਨ ਮਨਾਇਆ ਅਤੇ ਉਹ ਲੋਕ ਸਵੇਰ ਦੇ 1 ਵਜੇ ਤੱਕ ਨੱਚਦੇ ਟੱਪਦੇ ਰਹੇ ਅਤੇ ਉਹ ਕਿਸੇ ਨੂੰ ਛੇੜ ਰਹੇ ਸਨ ਜੋ ਕਿ ਇੱਥੇ ਸਾਡੇ ਉਪਾਸਨਾ ਭਵਨ ਵਿੱਚ ਆਉਂਦਾ ਆ ਅਤੇ ਉਹਨਾਂ ਨੇ ਆਖਿਆ ਕਿ ਜੋ ਉਸ ਉਪਾਸਨਾ ਭਵਨ ਵਿੱਚ ਆਉਂਦੇ ਹਨ ਉਹ ਹੱਥ ਧਰਮੀ ਹਨ ਕਿਉਂਕਿ ਸਾਡਾ ਤਾਂ ਕੋਈ ਫਿਰਕਾ ਜਾਂ ਮਿਸ਼ਨ ਨਹੀਂ ਆ। ਅਤੇ ਉਹ ਕੀ ਇਹਨੇ ਮੈਨੂੰ ਮੌਕਾ ਦਿੱਤਾ? ਬਸ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੀ ਹੋਇਆ। ਪਰ ਗੱਲ ਅਸਲ ਵਿੱਚ ਇਹ ਆ ਕਿ ਹੁਣ ਉਹ ਲੋਕ ਕੋਈ ਸ਼ੱਕ ਨਹੀਂ ਕਿ ਉਹ ਜਵਾਨ ਔਰਤ ਜਿਹਨੇ ਮੀਣਾ ਮਾਰਿਆ ਸੀ, ਜੇ ਉਹ ਸਿਰਫ ਇਹ ਜਾਣ ਲੈਂਦੀ ਕਿ ਸੱਚਾਈ ਹੈ ਕੀ ਆ। ਮੈਂ ਕੁਝ ਹਫ਼ਤੇ ਪਹਿਲਾਂ ਪਹਾੜਾਂ ਦੇ ਵਿੱਚ ਗਿਆ ਹੋਇਆ ਸਾਂ ਤੇ ਜਦ ਮੈਂ ਵਾਪਸ ਘਰ ਆ ਰਿਹਾ ਸਾਂ ਤਾਂ ਰਾਹ ਵਿੱਚ ਮੈਂ ਅਤੇ ਮੇਰਾ ਟੱਬਰ ਅਸੀਂ ਥੋੜਾ ਆਰਾਮ ਕਰਨ ਲਈ ਪਿਸ਼ਾ ਨੂੰ ਗਏ ਉੱਥੇ ਜਿੱਥੇ ਕਿ ਜੇ ਖੁਦਾ ਨੇ ਚਾਹਿਆ ਤਾਂ ਅਸੀਂ ਅਗਲੇ ਹਫ਼ਤੇ ਵੀ ਜਾਵਾਂਗੇ। ਅਤੇ ਤਦ ਉੱਥੇ ਮੈਂ ਇੱਕ ਰਾਤ ਇੱਕ ਦਰਸ਼ਨ ਵੇਖਿਆ ਅਤੇ ਇਹ ਇੱਕ ਸੋਹਣੀ ਤੇ ਪਿਆਰੀ ਜਿਹੀ ਔਰਤ ਸੀ। ਵੇਖਿਆ ਕਿ ਜਵਾਨ ਔਰਤ ਭੱਜੀ ਚੱਲੀ ਆਉਂਦੀ ਆ। ਉਹਨੇ ਆਪਣਾ ਹੱਥ ਉੱਥੇ ਧਰਿਆ ਹੋਇਆ ਸੀ ਤੇ ਉਹ ਸੁੰਦਰ ਔਰਤ ਦਿਲ ਦੇ ਦੌਰੇ ਦੇ ਨਾਲ ਨਾਸ ਹੋ ਰਹੀ ਸੀ। ਉਹ ਡਿੱਗ ਪਈ ਤੇ ਅਕਾਲ ਚਲਾਣਾ ਕਰ ਗਈ। ਖੁਦਾਵੰਦ ਖੁਦਾ ਦੇ ਫਰਿਸ਼ਤੇ ਨੇ ਆਖਿਆ, ਹੁਣ ਜਦ ਤੂੰ ਇਹ ਖਬਰ ਸੁਣੇ ਯਾਦ ਰੱਖੀ। ਉਹ ਇਹ ਆਖਣਗੇ ਕਿ ਉਹਨੇ ਖੁਦਕਸ਼ੀ ਕਰ ਲਿਆ, ਪਰ ਉਹ ਤਾਂ ਦਿਲ ਦੇ ਦੌਰੇ ਨਾਲ ਮਰੀ ਆ। ਇਹ ਤਾਂ ਲਗਭਗ 4 ਕੁ ਦਾ ਟਾਈਮ ਸੀ। ਤੁਸੀਂ ਬਸ ਇਹ ਆਖੋ ਕਿ 4 ਵਜੇ ਸਨ ਅਤੇ ਉਹਦੇ ਬਾਅਦ ਉਹ ਦੂਤ ਮੈਨੂੰ ਛੱਡ ਕੇ ਚਲਿਆ ਗਿਆ। ਮੈਂ ਆਪਣੇ ਪਰਿਵਾਰ ਨੂੰ ਉਸ ਪਹਾੜੀ ਕੈਂਪ ਵਿੱਚੋਂ ਨਹੀਂ ਜਗਾਇਆ ਜਿੱਥੇ ਕਿ ਡੰਗਰ ਚਾਰਨ ਵਾਲੇ ਪਾਲੀ ਮੁੰਡੇ ਰਹਿੰਦੇ ਹਨ, ਜਿੱਥੇ ਕਿ ਅਸੀਂ ਵਾਪਸ ਉੱਥੇ ਡੰਗਰਾਂ ਦੀ ਨਿਸ਼ਾਨਦੇਹੀ ਦੇ ਕਰਨ ਵਾਸਤੇ ਜਾਵਾਂਗੇ। ਮੈਂ ਉਹਨਾਂ ਨੂੰ ਸਵੇਰ ਤੱਕ ਸੌਣ ਦਿੱਤਾ। ਤਦ ਅਗਲੇ ਦਿਨ ਮੈਂ ਉਹਨਾਂ ਨੂੰ ਇਹਦੇ ਬਾਰੇ ਵਿੱਚ ਦੱਸਿਆ ਅਤੇ ਮੈਂ ਆਖਿਆ ਕਿ ਕੋਈ ਜਵਾਨ ਇਸਤਰੀ ਬਹੁਤ ਹੀ ਸੁੰਦਰ ਤੇ ਬੜੀ ਖਿੱਚ ਮਾਰਨ ਵਾਲੀ ਦਿਲ ਦੇ ਦੌਰੇ ਦੇ ਨਾਲ ਮਰਨ ਵਾਲੀ ਆ ਅਤੇ ਸੜਕ ਦੇ ਉੱਤੇ ਬਾਰ ਬਾਰ 2 ਦਿਨ ਦੇ ਬਾਅਦ ਤੇ ਉੱਥੇ ਖਬਰ ਰੇਡੀਓ ਦੇ ਉੱਤੇ ਆ ਗਈ ਕਿ ਇਹ ਇਸਤਰੀ, ਮੈਨੂੰ ਉਹਦਾ ਨਾਮ ਯਾਦ ਨਹੀਂ ਆ ਰਿਹਾ ਆ, ਸ਼੍ਰੀਮਤੀ ਮਨਰੋ। ਮੈਂ ਸੋਚਦਾ ਹਾਂ ਕਿ ਇਹ ਤਾਂ ਉਹਦਾ ਸਟੇਜ ਵਾਲਾ ਨਾਮ ਆ, ਉਹਦਾ ਅਸਲੀ ਨਾਮ ਕੁਝ ਹੋਰ ਹੀ ਸੀ ਤੇ ਉਹ ਮਰ ਗਈ ਸੀ ਤੇ ਉਹਨਾਂ ਨੇ ਕਿਹਾ ਕਿ ਉਹਨੇ ਆਤਮ ਹੱਤਿਆ ਕਰ ਲਈ ਆ। ਹੁਣ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਮੈਂ ਕਿੰਨਾ ਵੀ ਆਖਾਂ ਕਿ ਉਹਨੇ ਇੰਜ ਨਹੀਂ ਕੀਤਾ ਆ, ਉਹ ਅਜੇ ਵੀ ਇਹ ਆਖਣਗੇ ਕਿ ਉਹਨੇ ਆਤਮ ਹੱਤਿਆ ਕੀਤੀ ਆ। ਪਰ ਇਸ ਬੱਚੀ ਨੇ ਏਦਾਂ ਨਹੀਂ ਕੀਤਾ, ਉਹ ਦਿਲ ਦੇ ਦੌਰੇ ਨਾਲ ਮਰੀ ਆ। ਅਤੇ ਜੇ ਤੁਸੀਂ ਗੌਰ ਕਰੋ, ਉਹਨੇ ਆਪਣਾ ਹੱਥ ਚੁੱਕਿਆ ਹੋਇਆ ਸੀ ਤੇ ਉਹ ਟੈਲੀਫੋਨ ਨੂੰ ਫੜਨ ਦਾ ਯਤਨ ਕਰ ਰਹੀ ਸੀ। ਉਹਦੇ ਹੱਥ ਵਿੱਚ ਟੈਲੀਫੋਨ ਸੀ ਤੇ ਉਹਨੂੰ ਦਿਲ ਦਾ ਦੌਰਾ ਪੈ ਗਿਆ ਸੀ। ਉਹਨਾਂ ਕਿਹਾ ਕਿ ਉਹਦੇ ਕੋਲ ਸੌਣ ਵਾਲੀਆਂ ਗੋਲੀਆਂ ਸਨ, ਉਹ 1 ਮਹੀਨੇ ਤੋਂ ਇਹਨਾਂ ਨੂੰ ਖਾ ਰਹੀ ਸੀ ਲੱਗੀ ਸਮਝ, ਜਾਂ ਏਦੋਂ ਵੀ ਵੱਧ ਸਮੇਂ ਤੋਂ ਉਸ ਬੋਤਲ ਵਿੱਚੋਂ ਗੋਲੀਆਂ ਖਾ ਰਹੀ ਸੀ। ਉਹ ਦਿਲ ਦੇ ਦੌਰੇ ਨਾਲ ਮਰੀ ਤੇ ਬਿਲਕੁਲ ਠੀਕ ਉਹ 4 ਵਜੇ ਤੋਂ 4 ਜਾਂ 5 ਸਕਿੰਟ ਪਹਿਲਾਂ ਹੀ ਮਰੀ ਸੀ। ਮੈਂ ਰਸਾਲੇ ਵਿੱਚ ਉਹਦੀ ਜੀਵਨ ਕਥਾ ਨੂੰ ਪੜਿਆ ਆ ਕਿ ਕਿੰਜ ਉਹ ਇੱਕ ਗੈਰ ਕਾਨੂੰਨ ਬੱਚੀ ਸੀ ਤੇ ਕਿੰਜ ਉਹਨੇ ਲੋਕਾਂ ਦੇ ਬਹੁਤ ਸਾਰੇ ਭਾਂਡੇ ਮਾਂਜ ਕੇ ਗੁਜ਼ਾਰਾ ਕੀਤਾ ਸੀ ਤੇ ਉਹਦੀ ਮਾਂ ਪਾਗਲਖਾਨੇ ਵਿੱਚ ਦਾਖਲ ਸੀ। ਉਹ ਬੜੀ ਲਾਲਸਾ ਰੱਖਦੀ ਸੀ। ਮੇਰਾ ਅੰਦਾਜ਼ਾ ਆ ਕਿ ਸੰਸਾਰ ਭਰ ਵਿੱਚੋਂ ਉਹ ਔਰਤ ਇੱਕ ਸੰਪੂਰਨ ਸਰੀਰ ਵਾਲੀ ਔਰਤ ਸੀ ਤੇ ਉਹ ਕੁਝ ਅਜਿਹੀ ਚੀਜ਼ ਦੀ ਤਾਂਗ ਵਿੱਚ ਸੀ ਜਿਹਨੂੰ ਕਿ ਪੈਸਾ ਨਹੀਂ ਖਰੀਦ ਸਕਦਾ ਆ। ਮੈਂ ਸੋਚਿਆ, ਓਹ, ਮੈਂ ਚਾਹੁੰਦਾ ਸਾਂ ਕਿ ਮੈਂ ਉਹਦੇ ਤੱਕ ਪਹੁੰਚ ਗਿਆ ਹੁੰਦਾ। ਮੈਂ ਜਾਣਦਾ ਆ ਕਿ ਉਹਨੂੰ ਕਾਹਦੀ ਲੋੜ ਸੀ। ਇਹ ਹੋਈ ਨਾ ਗੱਲ। हो सकता है कि मशहूर गिरजा के मैंबर सब तो वधिया मशहूर हालीवुड जिथे के हर तरह की सजावट अते सलमे गोटे ते सितारे लगे होण पर उन्होंने उन्हां लोकां नूं वेख्या ओह वेख सकदी सी कि जिदां दा जीवन उहदा आ उदा दा ही उहनां दा आ कोई फर्क नहीं आ एदा असर पैंदा आ मसीह दे जी उठण दी सामर्थ दी लोकां दे विचाले लोड़ पैंदी आ ता के ओह वेख सकण कि मसीह एक इमारत विच लटक रहा बुत नहीं आ पर ओह तां पवित्र आत्मा दे रूप विच एक जिउंदा जी आ आदमियां ते औरतां दे अंदर निवास कर रहा आ शांति संतोख ते आनंद उहनां दे जीवनां विच लिया रहा आ ओह जे असी उस जवान औरत तक पहुंच गए होंदे ओहदे संसार छड्डण तों पहला हुण असर असी पता लाउंदे आ कि उजिया दे जीवन दा असर इस नबी दे जीवन उत्ते इना कु पै चुक्या सी कि उजिया ने ता कंधा उसारियां ते अपने आप नूं होर वी तकड़िया कीता अते फिलिस्तीनियां दे कोलों ओ मिरास ते भूमि वापस लई जेड़ी उहनां दी सी अते होर होर ਇਥੋਂ ਤੋੜੀ ਕਿ ਉਹਦੀ ਸ਼ੌਹਰਤ ਮਿਸਰ ਤੱਕ ਫੈਲ ਗਈ ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਰਾਜਿਆਂ ਦੇ ਸਭ ਇਤਿਹਾਸਾਂ ਦੇ ਵਿੱਚੋਂ ਅਤੇ ਸੁਲੇਮਾਨ ਤੋਂ ਛੁੱਟ ਉਹਨਾਂ ਵਿੱਚੋਂ ਕੋਈ ਵੀ ਨਹੀਂ ਸੀ ਜਿਹਦੀ ਕਿ ਸ਼ੌਹਰਤ ਏਦਾਂ ਉਜਿਆ ਵਾਂਗ ਫੈਲੀ ਹੋਵੇ ਕਿਉਂ ਏਦਾਂ ਹੋਇਆ ਕਿਉਂਕਿ ਉਹਨੇ ਉਹਨਾਂ ਦੇ ਸਾਹਮਣੇ ਇੱਕ ਮਿਸਾਲ ਰੱਖ ਦਿੱਤੀ ਸੀ ਉਹ ਖੁਦਾ ਦੇ ਨਾਲ ਟਿਕਿਆ ਰਿਹਾ ਕੋਈ ਪਰਵਾਹ ਨਹੀਂ ਕਿ ਉਹਦੇ ਲੋਕ ਕੀ ਸੋਚਦੇ ਸਨ ਜਾਂ ਕੋਈ ਕੀ ਸੋਚਦਾ ਸੀ ਤੇ ਉਹਦੇ ਰਾਜਨੀਤਿਕ ਲੋਕ ਜਿਨ੍ਹਾਂ ਨੇ ਆਪਣਾ ਅਸਰ ਉਜਿਆ ਦੇ ਉੱਤੇ ਪਾਉਣਾ ਚਾਹਿਆ ਉਹ ਤਾਂ ਸਿੱਧਾ ਖੁਦਾ ਦੇ ਨਾਲ ਟਿਕਿਆ ਰਿਹਾ ਅਤੇ ਇਸ ਗੱਲ ਨੇ ਭਾਵ ਖੁਦਾ ਨੇ ਉਹਨੂੰ ਬੜੀ ਬਰਕਤ ਬਖਸ਼ੀ ਇਹਦੇ ਨਾਲ ਇਸ ਨੌਜਵਾਨ ਨਬੀ ਨੂੰ ਬੜੀ ਸਹਾਇਤਾ ਮਿਲੀ ਜਿਹੜਾ ਆਦਮੀ ਖੁਦਾ ਦੇ ਪਾਕ ਕਲਾਮ ਦੇ ਨਾਲ ਸੱਚਾਈ ਦੇ ਨਾਲ ਟਿਕਿਆ ਰਹੇਗਾ ਉਹਨੂੰ ਕਿਸ ਕਦਰ ਖੁਦਾ ਬਰਕਤ ਦਿੰਦਾ ਹੈ ਹੁਣ ਅਜਿਹਾ ਆਦਮੀ ਬਹੁਤ ਵਧੀਕ ਮਸ਼ਹੂਰ ਤਾਂ ਨਹੀਂ ਹੋ ਸਕਦਾ ਆ ਪਰ ਉਹਨੂੰ ਬਰਕਤ ਜ਼ਰੂਰ ਮਿਲੇਗੀ ਅਤੇ ਹੁਣ ਲੋਕਾਂ ਨੇ ਤਾਂ ਆਪਣੀ ਪਸੰਦ ਕਰਨੀ ਆ ਕਿ ਕੀ ਤੁਸੀਂ ਬਾਕੀ ਦੇ ਸਭ ਲੋਕਾਂ ਵਾਂਗ ਹੀ ਵਤੀਰਾ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਖੁਦਾ ਦੇ ਕੋਲੋਂ ਬਰਕਤ ਪਾਉਣਾ ਚਾਹੁੰਦੇ ਹੋ ਹੁਣ ਤੁਸੀਂ ਤਾਂ ਆਪਣੀ ਪਸੰਦ ਕਰ ਸਕਦੇ ਹੋ ਜੇ ਤੁਸੀਂ ਸਭਨਾਂ ਦੇ ਵਾਂਗ ਜਿਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਉਹਨਾਂ ਮਨੁੱਖਾਂ ਦੀਆਂ ਬਰਕਤਾਂ ਪਾਓਗੇ ਪਰ ਜੇ ਤੁਸੀਂ ਮੁੜੋ ਤੇ ਆਪਣੀਆਂ ਸਭ ਇੱਛਾਵਾਂ ਖੁਦਾਵੰਦ ਖੁਦਾ ਦੀ ਵੱਲ ਫੇਰ ਦਿਓ ਤੇ ਤਾਂ ਤੁਸੀਂ ਖੁਦਾ ਦੀਆਂ ਬਰਕਤਾਂ ਪਾਓਗੇ ਜਿੱਦਾਂ ਕਿ ਨਬੀ ਨੇ ਆਖਿਆ ਆ ਕਿ ਅੱਜ ਤੁਸੀਂ ਆਪਣੇ ਲਈ ਚੁਣ ਲਓ ਕਿ ਤੁਸੀਂ ਕਿਹਦੀ ਭਗਤੀ ਕਰਨਾ ਚਾਹੁੰਦੇ ਹੋ ਹਮੇਸ਼ਾ ਹੀ ਆਪਣੇ ਕਰਤਾਰ ਨੂੰ ਯਾਦ ਕਰ ਪਹਿਲਾਂ ਉਹਨੂੰ ਯਾਦ ਕਰ ਹੁਣ ਜਦ ਇਹ ਰਾਜਾ ਅਜਿਹੇ ਥਾਂ ਤੇ ਅਪੜ ਗਿਆ ਏਡਾ ਮਹਾਨ ਆਦਮੀ ਹੋਣ ਦੇ ਨਾਤੇ ਤੇ ਯਸਾਇਆ ਉੱਤੇ ਆਪਣਾ ਅਸਰ ਪਾਇਆ ਬੇਸ਼ੱਕ ਉਹਦੀ ਪਾਤਸ਼ਾਹੀ ਰਾਸਤਬਾਜ਼ੀ ਵਾਲੀ ਸੀ ਤੇ ਉਹ ਰਾਜਾ ਅਜਿਹੇ ਸਥਾਨ ਤੇ ਅਪੜ ਗਿਆ ਉਹਨੇ ਇਹ ਮਹਿਸੂਸ ਕਰਨਾ ਆਰੰਭ ਕਰ ਦਿੱਤਾ ਕਿ ਉਹ ਤਾਂ ਹੁਣ ਸੁਰੱਖਿਅਤ ਆ ਅਤੇ ਇਹ ਉਹ ਥਾਂ ਆ ਜਿੱਥੇ ਕਿ ਤੁਸੀਂ ਆਪਣੀ ਗਲਤੀ ਕਰਦੇ ਹੋ ਇਹ ਉਹ ਸਥਾਨ ਆ ਜਿੱਥੇ ਕਿ ਬਹੁਤ ਸਾਰੇ ਧਰਮੀ ਜਨ ਸ਼ਰਮ ਦੀ ਮਿੱਟੀ ਨੂੰ ਚੱਕ ਮਾਰਦੇ ਹਨ ਹਾਰ ਦੀ ਧੂਲ ਨੂੰ ਫੱਕਦੇ ਹਨ ਕਿਉਂਕਿ ਉਹ ਆਪਣੇ ਆਪ ਵਿੱਚ ਸੁਰੱਖਿਅਤ ਮਹਿਸੂਸ ਕਰਨਾ ਆਰੰਭ ਕਰ ਦਿੰਦੇ ਹਨ ਤੁਸੀਂ ਇਹ ਸੋਚਣਾ ਆਰੰਭ ਕਰ ਦਿੰਦੇ ਹੋ ਕਿ ਤੁਸੀਂ ਤਾਂ ਬਹੁਤ ਲੰਮਾ ਸਮਾਂ ਮਸੀਹ ਦੇ ਲਈ ਗੁਜ਼ਾਰ ਦਿੱਤਾ ਆ ਕੋਈ ਪਰਵਾਹ ਨਹੀਂ ਕਿ ਉਹ ਤੁਹਾਡੇ ਸਾਹਮਣੇ ਕੀ ਪੇਸ਼ ਕਰਦਾ ਆ ਤੁਸੀਂ ਤਾਂ ਆਪਣੀ ਹੀ ਪਸੰਦ ਕਰੋਗੇ ਭਾਵੇਂ ਤੁਸੀਂ ਇਹਨੂੰ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ ਹੋ ਤੁਹਾਨੂੰ ਤਾਂ ਖੁਦਾਵੰਦ ਖੁਦਾ ਦੀ ਸੇਵਾ ਲਗਾਤਾਰ ਕਰਦੇ ਹੀ ਰਹਿਣਾ ਚਾਹੀਦਾ ਆ ਇਹਦੀ ਪਰਵਾਹ ਨਹੀਂ ਕਿ ਤੁਸੀਂ 10 ਸਾਲ ਪਹਿਲਾਂ ਕੀ ਸੋ ਇਹ ਵੇਖਿਆ ਜਾਵੇਗਾ ਕਿ ਹੁਣ ਤੁਸੀਂ ਕੀ ਹੋ ਰਾਜਾ ਇੱਕ ਅਜਿਹੇ ਸਥਾਨ ਉੱਤੇ ਪਹੁੰਚ ਗਿਆ ਕਿ ਉਹਨੇ ਆਪਣੇ ਆਪ ਵਿੱਚ ਇਹ ਮਹਿਸੂਸ ਕਰਨਾ ਆਰੰਭ ਕਰ ਦਿੱਤਾ ਕਿ ਉਹ ਤਾਂ ਆਪਣੇ ਆਪ ਵਿੱਚ ਬਹੁਤ ਫੁੱਲ ਗਿਆ ਆ ਉਹਦੇ ਦਿਲ ਵਿੱਚ ਘਮੰਡ ਆ ਗਿਆ ਅਤੇ ਇਹੋ ਹੀ ਬਿਮਾਰੀ ਸਾਨੂੰ ਵੀ ਪੈਂਦੀ ਆ ਜੇ ਤੁਸੀਂ ਇਸ ਵਿਆਖਿਆ ਨੂੰ ਮਾਫ਼ ਕਰੋ ਇਹੋ ਕੁਝ ਹੀ ਸਾਰੇ ਦੇਸ਼ ਭਰ ਵਿੱਚ ਸਾਡੀਆਂ ਕਲੀਸਿਯਾਵਾਂ ਦੇ ਅੰਦਰ ਹੋਇਆ ਆ ਉਹਨਾਂ ਗਿਰਜਿਆਂ ਵਿੱਚ ਵਧੀਆ ਲੋਕ ਹਨ ਸੰਸਾਰ ਵਿੱਚੋਂ ਕੁਝ ਵਧੀਆ ਲੋਕ ਗਿਰਜੇ ਜਾਂਦੇ ਹਨ ਮੈਂ ਸੋਚਦਾ ਹਾਂ ਕਿ ਉਹ ਸਭ ਤੋਂ ਵਧੀਆ ਲੋਕ ਹਨ ਜਿਹੜੇ ਕਿ ਸੰਸਾਰ ਭਰ ਦੇ ਵਿੱਚੋਂ ਗਿਰਜੇ ਜਾਂਦੇ ਹਨ ਪਰ ਅਸਲ ਵਿੱਚ ਗੱਲ ਇਹ ਆ ਕਿ ਉਹਨਾਂ ਗਿਰਜਿਆਂ ਦੀ ਜਥੇਬੰਦਕ ਪ੍ਰਣਾਲੀ ਅਥਵਾ ਪ੍ਰਬੰਧ ਉਹ ਘਮੰਡ ਨਾਲ ਫੁੱਲ ਜਾਂਦੇ ਹਨ ਅਤੇ ਇਹੋ ਹੀ ਬਿਮਾਰੀ ਮੈਥੋਡਿਸਟੀਆਂ ਨੂੰ ਵੀ ਪਈ ਆ ਤੇ ਇਹੋ ਹੀ ਬਿਮਾਰੀ ਬੈਪਟਿਸਟੀਆਂ ਨੂੰ ਵੀ ਪਈ ਆ ਤੇ ਨੈਜ਼ਰੀਨ ਲੋਕਾਂ ਨੂੰ ਵੀ ਇਹੋ ਹੀ ਬਿਮਾਰੀ ਪਈ ਆ ਪਿਲਗ੍ਰਿਮ ਹੋਲੀਨੈਸ ਤੇ 35 ਕੁਸ਼ਤੀਆਂ ਨੂੰ ਵੀ ਇਹੋ ਹੀ ਬਿਮਾਰੀ ਪਈ ਆ ਬਹੁਤ ਘਮੰਡ ਆ ਗਿਆ ਆ ਆਪਣੀ ਮਰਜ਼ੀ ਕਰਦੇ ਹਨ, ਆਪਣੇ ਆਪ ਵਿੱਚ ਹੀ ਰਹਿੰਦੇ ਹਨ, ਕੇਵਲ ਆਪਣੇ ਹੀ ਉੱਤੇ ਭਰੋਸਾ ਕਰਦੇ ਹਨ। ਘਮੰਡ ਇੰਨਾ ਕੁ ਆ ਗਿਆ ਆ ਕਿ ਤੁਸੀਂ ਉਹਨਾਂ ਨੂੰ ਕੁਝ ਦੱਸ ਹੀ ਨਹੀਂ ਸਕਦੇ, ਤੇ ਉਹਨਾਂ ਦੇ ਦਿਲਾਂ ਦੇ ਅੰਦਰ ਵੜਨ ਲਈ ਖੁਦਾ ਨੂੰ ਕੋਈ ਰਾਹ ਲੱਭਦਾ ਹੀ ਨਹੀਂ ਆ। ਇਹ ਇਸ ਲਈ ਹੋਇਆ ਆ ਕਿ ਉਹ ਅਜੇ ਬਣ ਗਏ ਹਨ ਕਿ ਉਹ ਆਖਦੇ ਹਨ, ਉਹ ਸਭ ਕੁਝ ਜਾਣਦੇ ਹਨ, ਤੇ ਉਹਨਾਂ ਨੂੰ ਹੁਣ ਕੁਝ ਹੋਰ ਦੱਸਣ ਦੀ ਲੋੜ ਹੀ ਨਹੀਂ ਆ, ਤੇ ਨਾ ਹੀ ਕੋਈ ਉਹਨਾਂ ਨੂੰ ਕੁਝ ਹੋਰ ਦੱਸ ਸਕਦਾ ਆ। ਅਤੇ ਭਾਈਆਂ ਦੇ ਨਾਲ ਬੁੱਧ ਤੇ ਸਮਝ ਦੇ ਚੌਗਿਰਦ ਹੀ ਉਸਰੇ ਹਨ, ਤੇ ਉਹ ਆਪਣੀ ਉਸਾਰੀ ਕੇਵਲ ਆਪਣੇ ਮਤ ਦੇ ਨਾਲ ਹੀ ਕਰਦੇ ਹਨ। ਅਤੇ ਜਦ ਉਹ ਏਦਾਂ ਦੇ ਚੰਨ ਚਾੜਦੇ ਹਨ ਤਾਂ ਉਹ ਖੁਦਾ ਨੂੰ ਪਛਾਣ ਛੱਡ ਦਿੰਦੇ ਹਨ। ਅਤੇ ਇਹੋ ਕੁਝ ਅੱਜ ਡਾਕਟਰਾਂ ਦੇ ਨਾਲ ਵੀ ਵਾਪਰਿਆ ਆ। ਜਦ ਉਹ ਆਪਣੇ ਆਪ ਉੱਤੇ ਹੀ ਭਰੋਸਾ ਕਰਦੇ ਹਨ ਤੇ ਸੋਚਦੇ ਹਨ ਕਿ ਸਾਨੂੰ ਤਾਂ ਖੁਦਾ ਦੀ ਸਹਾਇਤਾ ਦੀ ਹੁਣ ਲੋੜ ਹੀ ਨਹੀਂ ਆ। ਏਦਾਂ ਦੇ ਸਮੇਂ ਵਿੱਚ ਮੈਂ ਕਿਸੇ ਅਜੇ ਵਿਅਕਤੀ ਨੂੰ ਨਹੀਂ ਚਾਹੁੰਦਾ ਕਿ ਉਹ ਮੇਰੇ ਨਾਲ ਮੂਰਖਤਾ ਵਿਖਾਵੇ। ਜੇ ਤੁਸੀਂ ਖੁਦਾ ਨੂੰ ਕਿਸੇ ਚੀਜ਼ ਵਿੱਚ ਛੱਡ ਦਿੰਦੇ ਹੋ, ਬਸ ਤੁਸੀਂ ਫਿਰ ਮੈਂ ਚਾਹੁੰਦਾ ਆ ਕਿ ਫਿਰ ਤੁਸੀਂ ਮੈਨੂੰ ਵੀ ਛੱਡ ਦਿਓ। ਲੱਗੀ ਸਮਝ? ਕਿਉਂਕਿ ਤੁਹਾਨੂੰ ਤਾਂ ਹਰ ਸਮੇਂ ਹੀ ਖੁਦਾ ਨੂੰ ਪਹਿਲ ਦੇਣੀ ਚਾਹੀਦੀ ਆ। ਉਹ ਫੁੱਲ ਗਿਆ ਤੇ ਟੰਮਣੇ ਤੇ ਚੜ ਗਿਆ। ਅੱਜ ਵੀ ਬਹੁਤ ਸਾਰੇ ਤੁਸੀਂ ਲੋਕਾਂ ਦੇ ਕਿਸੇ ਟੱਬਰ ਨੂੰ ਲਓ ਜੋ ਕਿ ਗਿਰਜੇ ਜਾਣਾ ਆਰੰਭ ਕਰੇ, ਤੇ ਖੁਦਾ ਉਸ ਛੋਟੇ ਪਰਿਵਾਰ ਨੂੰ ਚੰਗਿਆ ਕਰ ਦੇਵੇਗਾ। ਉਹ ਉਹਨਾਂ ਨੂੰ ਬਰਕਤ ਬਖਸ਼ੇਗਾ ਤੇ ਉਹਨਾਂ ਦੇ ਜੀਵਨਾਂ ਦੇ ਅੰਦਰ ਪਵਿੱਤਰ ਆਤਮਾ ਬਖਸ਼ੇਗਾ। ਛੋਟੇ ਬੱਚੇ ਮੇਜ਼ ਦੇ ਦੁਆਲੇ ਖੇਡਣਗੇ ਤੇ ਸੌਣ ਤੋਂ ਪਹਿਲਾਂ ਉਹ ਪ੍ਰਾਰਥਨਾ ਕਰਨਗੇ। ਮਾਤਾ ਪਿਤਾ ਇਕੱਠੇ ਹੋ ਕੇ ਪ੍ਰਾਰਥਨਾ ਕਰਨਗੇ, ਅਤੇ ਜਿੰਨਾ ਚਿਰ ਤੱਕ ਉਹ ਏਦਾਂ ਲਗਾਤਾਰ ਕਰਦੇ ਰਹਿਣਗੇ, ਉਹ ਪਰਿਵਾਰ ਤਾਂ ਇੱਕ ਸੱਚੇ ਪਰਿਵਾਰ ਵਾਂਗ ਹੀ ਬਣਿਆ ਰਹੇਗਾ। ਪਰ ਤੁਸੀਂ ਉਹਨਾਂ ਨੂੰ ਇੱਕ ਵਾਰ ਉਤਾਂਹ ਟੱਲ ਤੇ ਚੜ ਲੈਣ ਦਿਓ। ਪਹਿਲੀ ਗੱਲ, ਤੁਸੀਂ ਜਾਣਦੇ ਹੋ ਕਿ ਪਹਿਲਾਂ ਉਹਨਾਂ ਦੇ ਕੋਲ ਕੁਝ ਵੀ ਨਹੀਂ ਸੀ, ਇੱਕ ਕੁਆੜੀ ਮਾਲ ਵਰਗੀ ਪੁਰਾਣੀ ਕਾਰ ਸੀ। ਹੋ ਸਕਦਾ ਆ ਕਿ ਉਹ ਇਹਦੇ ਵਿੱਚ ਬੈਠ ਕੇ ਇੱਧਰ ਉੱਧਰ ਜਾਂਦੇ ਹੋਣ, ਜਾਂ ਹੋ ਸਕਦਾ ਆ ਕਿ ਤੁਰ ਕੇ ਹੀ ਜਾਂਦੇ ਹੋਣ। ਅੰਤ ਵਿੱਚ ਉਹਨਾਂ ਨੂੰ ਇੱਕ ਚੰਗੀ ਕਾਰ ਮਿਲ ਜਾਵੇਗੀ, ਇੱਕ ਚੰਗਾ ਵਧੀਆ ਘਰ ਵੀ ਮਿਲ ਜਾਵੇਗਾ, ਤੇ ਤਦ ਫਿਰ ਪਹਿਲੀ ਗੱਲ ਜੋ ਵਾਪਰੇਗੀ ਉਹ ਤੁਸੀਂ ਜਾਣਦੇ ਹੋ, ਜਿਹਨੂੰ ਸੰਸਾਰ ਉੱਚ ਦਰਜੇ ਦੇ ਲੋਕ ਆਖਦਾ ਆ, ਉਹ ਉਹਨਾਂ ਵਿੱਚ ਸ਼ਾਮਲ ਹੋਣ ਦਾ ਯਤਨ ਕਰਨਗੇ, ਉਹਨਾਂ ਨਾਲ ਜੁੜਨਾ ਚਾਹੁੰਗੇ। ਉਹ ਇੱਕ ਵੱਖਰੇ ਗੁਆਂਢ ਵਿੱਚ ਚਲੇ ਜਾਣਗੇ ਅਤੇ ਉੱਥੇ ਉਹਨਾਂ ਨੂੰ ਪਤਾ ਚੱਲੇਗਾ ਕਿ ਉਹ ਤਾਂ ਗਲਤ ਅਸਰ ਦੇ ਹੇਠ ਆ ਚੁੱਕੇ ਹਨ। ਤੁਹਾਨੂੰ ਤਾਂ ਹਮੇਸ਼ਾ ਉੱਥੇ ਹੀ ਰਹਿਣਾ ਚਾਹੀਦਾ ਆ ਜਿੱਥੇ ਕਿ ਪਰਮੇਸ਼ਰ ਦਾ ਰਾਜ ਆ, ਜਿੱਥੇ ਕਿ ਪਰਮੇਸ਼ਰ ਦੀ ਮਹਿਮਾ ਉਲਦੀ ਜਾ ਰਹੀ ਹੋਵੇ। ਉੱਥੇ ਟਿਕੋ ਜਿੱਥੇ ਕਿ ਤੁਸੀਂ ਦਿਨ ਰਾਤ ਆਤਮਕ ਖਾਜਾ ਭੋਜਨ ਪ੍ਰਾਪਤ ਕਰ ਸਕੋ। ਤਦ ਪਹਿਲੀ ਗੱਲ ਤੁਸੀਂ ਜਾਣਦੇ ਹੋ ਕਿ ਕੀ ਹੁੰਦਾ ਆ, ਘਰ ਵਿੱਚ ਪਾਟਕ ਪੈ ਜਾਂਦਾ ਆ, ਦੁਨੀਆਂ ਤੇ ਸੰਸਾਰ ਦਾ ਰੰਗ ਢੰਗ ਅੰਦਰ ਆਣ ਵੜਦਾ ਆ, ਤੇ ਉਹ ਫੁੱਲ ਕੇ ਤੇ ਟੰਮਣੇ ਤੇ ਚੜ ਜਾਂਦੇ ਹਨ। ਪੂਜਿਆ ਨੇ ਵੀ ਇਹੋ ਹੀ ਚੰਨ ਚਾੜਿਆ, ਉਹ ਫੁੱਲ ਗਿਆ, ਬਹੁਤ ਹੀ ਜ਼ਿਆਦਾ ਘਮੰਡ ਵਿੱਚ ਆ ਗਿਆ। ਅਤੇ ਹੁਣ ਅਸੀਂ ਇੱਥੇ ਵੇਖਦੇ ਹਾਂ ਕਿ ਉਹਨੇ ਕੀ ਕਰਨ ਦਾ ਯਤਨ ਕੀਤਾ, ਉਹਨੇ ਕੀ ਕਰਤੂਤ ਭੋਲ ਦਿੱਤੀ ਜਦ ਉਹਦਾ ਦਿਲ ਘਮੰਡ ਨਾਲ ਭਰ ਗਿਆ। ਸਾਨੂੰ ਬਾਈਬਲ ਵਿੱਚ ਦੱਸਿਆ ਗਿਆ ਆ, ਇਤਿਹਾਸ ਦੀ ਪੁਸਤਕ 26 ਅਧਿਆਏ ਵਿੱਚ, ਦੂਜਾ ਇਤਿਹਾਸ ਉਹਦਾ 26 ਅਧਿਆਏ, ਉਹਦੇ ਵਿੱਚ ਅਸੀਂ ਪਤਾ ਲਾਉਂਦੇ ਹਾਂ ਕਿ ਅਸੀਂ ਪਤਾ ਲਾਇਆ ਹੈ ਕਿ ਉਹ ਖੁਦਾਵੰਦ ਖੁਦਾ ਦੀ ਹੈਕਲ ਵਿੱਚ ਆਪਣੇ ਹੱਥ ਵਿੱਚ ਧੂਪਦਾਨ ਲੈ ਕੇ ਯਹੋਵਾ ਦੇ ਅੱਗੇ ਜਗਵੇਦੀ ਉੱਤੇ ਧੂਪ ਤੁਖਾਉਣ ਲੱਗਾ। ਜਦੋਂ ਊਜੀਆ ਨੇ ਇਹ ਕਰਤੂਤ ਭੋਲੀ ਤਾਂ ਹੈਕਲ ਦਾ ਜਾਜਕ 80 ਹੋਰ ਜਾਜਕਾਂ ਦੇ ਨਾਲ ਊਜੀਆ ਦੇ ਮਗਰ ਗਿਆ ਤੇ ਉਹਨੂੰ ਦੱਸਿਆ, ਯਹੋਵਾ ਦੇ ਲਈ ਧੂਪ ਤੁਖਾਉਣਾ ਤੇਰਾ ਕੰਮ ਨਹੀਂ ਆ, ਉਹ ਇਹ ਨਾ ਕਰ, ਤੂੰ ਗਲਤ ਆ, ਤੂੰ ਜਾਜਕ ਨਹੀਂ ਆ, ਤੂੰ ਰਾਜਾ ਆ ਤੇ ਇੱਕ ਸੇਵਾਦਾਰ ਨਹੀਂ ਆ। ਊਜੀਆ ਕ੍ਰੋਧਵਾਨ ਹੋ ਗਿਆ ਤੇ ਗੁੱਸੇ ਨਾਲ ਲਾਲ ਪੀਲਾ ਹੋ ਗਿਆ, ਤੇ ਉਹਦਾ ਗੁੱਸਾ ਉਹਦੇ ਕੋਲੋਂ ਦੂਰ ਹਟ ਗਿਆ। ਕੁਝ ਵੀ ਹੋਵੇ, ਉਹਨੇ ਜਾਣ ਦੇ ਲਈ ਧੂਪਦਾਨ ਬਾਲ ਲਿਆ, ਤੇ ਜਦ ਉਹ ਉੱਥੇ ਆਪਣੇ ਕ੍ਰੋਧ ਵਿੱਚ ਉੱਥੇ ਖੜਾ ਸੀ ਤਾਂ ਖੁਦਾ ਨੇ ਉਹਨੂੰ ਆਪਣੇ ਗੁੱਸੇ ਦੇ ਨਾਲ ਮਾਰਿਆ ਤੇ ਉਹ ਕੋੜੀ ਹੋ ਕੇ ਮਰਿਆ। ਉਹਨਾਂ ਨੂੰ ਉਹਨੂੰ ਹੈਕਲ ਵਿੱਚੋਂ ਬਾਹਰ ਕੱਢਣਾ ਪਿਆ। ਤੇ ਇਹ ਉਹ ਸਥਾਨ ਆ ਜਿੱਥੇ ਕਿ ਅਸਾਂ ਆਪਣਾ ਸਬਕ ਲੈਣਾ ਆ। ਜੇ ਆਦਮੀ ਜਿਹਨੂੰ ਕਿ ਖੁਦਾ ਨੇ ਆਪਣੀ ਔਕਾਤ ਦੇ ਅਨੁਸਾਰ ਬਰਕਤ ਦਿੱਤੀ ਸੀ, ਪਰ ਉਹ ਇੰਨੇ ਵਿੱਚ ਸੰਤੁਸ਼ਟ ਨਹੀਂ ਸੀ, ਉਹ ਕਿਸੇ ਹੋਰ ਦਾ ਸਥਾਨ ਲੈਣਾ ਚਾਹੁੰਦਾ ਸੀ। ਤੁਸੀਂ ਹੋਰ ਕੁਝ ਨਹੀਂ ਹੋ ਸਕਦੇ ਜਿੱਦਾਂ ਕਾਂਗਰਸੀਆ ਅਪਸ਼ਾਹ ਸੀ। ਤੁਹਾਨੂੰ ਇਹ ਯਾਦ ਹੋਵੇਗਾ ਕਿ ਇਹ ਆਦਮੀ ਜੋ ਕਿ 68 ਸਾਲ ਤੱਕ ਲੰਗੜਾ ਹੀ ਸੀ ਅਤੇ ਇੱਕ ਦਿਨ ਬੰਦਗੀ ਵਿੱਚ ਉਹ ਚੰਗਾ ਹੋ ਗਿਆ ਸੀ, ਤੁਸੀਂ ਜਾਣਦੇ ਹੋ ਉਹ ਅਮਰੀਕਾ ਦਾ ਕਾਂਗਰਸੀਆ ਸੀ। ਉਹਨੇ ਆਖਿਆ ਸੀ, ਜੋ ਤੁਸੀਂ ਹੋ ਨਹੀਂ ਉਹ ਤੁਸੀਂ ਬਣ ਨਹੀਂ ਸਕਦੇ, ਤੇ ਇਹ ਗੱਲ ਬਿਲਕੁਲ ਸੱਚ ਆ। ਤੁਹਾਨੂੰ ਤਾਂ ਆਪਣੀ ਬੁਲਾਟ ਵਿੱਚ ਟਿਕੇ ਰਹਿਣਾ ਆ ਜਿੱਥੇ ਕਿ ਖੁਦਾ ਨੇ ਤੁਹਾਨੂੰ ਬੁਲਾਇਆ ਆ। ਹੁਣ ਜਿੰਨਾ ਚਿਰ ਤੱਕ ਉਹ ਰਾਜਾ ਰਿਹਾ ਤੇ ਰਾਜਾ ਹੋਣ ਦੇ ਨਾਤੇ ਉਹ ਲੋਕਾਂ ਦੇ ਲਈ ਇੱਕ ਬਰਕਤ ਦਾ ਸਬੱਬ ਬਣਿਆ ਰਿਹਾ, ਪਰ ਜਦ ਉਹਨੇ ਸੋਚਿਆ ਕਿ ਉਹ ਤਾਂ ਇੱਕ ਜੱਜ ਆ, ਉਹਨੇ ਸੋਚਿਆ ਕਿਉਂਕਿ ਖੁਦਾ ਨੇ ਉਹਨੂੰ ਬਰਕਤ ਦਿੱਤੀ ਆ, ਉਹ ਤਾਂ ਜੋ ਉਹਦਾ ਜੀ ਚਾਹੇ ਕਰ ਸਕਦਾ ਆ। ਪਰ ਉਹ ਤਾਂ ਲੋਕਾਂ ਦੇ ਲਈ ਸਿਰਫ ਉਹਨਾਂ ਚਿਰ ਤੱਕ ਹੀ ਬਰਕਤ ਦਾ ਸਬੱਬ ਸੀ ਜਦ ਤੱਕ ਉਹ ਰਾਜਾ ਸੀ, ਪਰ ਉਹ ਬਰਕਤ ਬਰਕਤ ਨਹੀਂ ਰਹੀ। ਜਦ ਉਹਨੇ ਜਾਜਕ ਦੀ ਥਾਂ ਲੈਣ ਦਾ ਯਤਨ ਕੀਤਾ ਤਾਂ ਉਹ ਲੋਕਾਂ ਦੇ ਲਈ ਸ਼ਰਾਬ ਬਣ ਗਿਆ। ਅਤੇ ਏਦਾਂ ਦੀਆਂ ਗੱਲਾਂ ਸਾਡੇ ਵਿੱਚ ਬਹੁਤ ਸਾਰੀਆਂ ਪਾਈਆਂ ਜਾਂਦੀਆਂ ਹਨ। ਹਰੇਕ ਆਪਣੇ ਹੱਥ ਵਿੱਚ ਗੇਂਦ ਨੂੰ ਰੱਖਣਾ ਚਾਹੁੰਦਾ ਆ, ਲੱਗੀ ਸਮਝ? ਜਦ ਤੁਸੀਂ ਗੇਂਦ ਦੀ ਖੇਡ ਖੇਡਦੇ ਹੋ, ਜਿਸ ਤਰ੍ਹਾਂ ਹੁਣ ਫੁੱਟਬਾਲ ਖੇਡਣ ਦੀ ਰੋਤਿਆ, ਜਿਹੜੀ ਗੱਲ ਅਸੀਂ ਕਰਨਾ ਚਾਹੁੰਦੇ ਹਾਂ ਉਹ ਇਹ ਆ ਕਿ ਜਿਸ ਵੀ ਆਦਮੀ ਦੇ ਹੱਥ ਵਿੱਚ ਗੇਂਦ ਆ, ਉਹਦੇ ਕੋਲੋਂ ਹਰੇਕ ਜਣਾ ਗੇਂਦ ਖੋਣ ਦਾ ਯਤਨ ਨਾ ਕਰੇ। ਇਹ ਤਾਂ ਉਸ ਆਦਮੀ ਦੀ ਸੁਰੱਖਿਆ ਕਰਨਾ ਆ, ਉਹਦਾ ਬਚਾਅ ਕਰੋ, ਉਹਨੂੰ ਆਪਣਾ ਕੰਮ ਨਿਬੇੜ ਲੈਣ ਦਿਓ। ਅਸੀਂ ਇੱਕ ਨਿਸ਼ਾਨਾ ਬਣਾਉਣ ਦਾ ਯਤਨ ਕਰ ਰਹੇ ਹਾਂ, ਲੱਗੀ ਸਮਝ? ਪਰੰਤੂ ਕੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇੱਕ ਕੱਚ ਘਰੜ ਅਤੇ ਅਣਜਾਣ ਰਾਜੇ ਦੇ ਬਾਰੇ ਵਿੱਚ, ਜਿਹਨੂੰ ਕਿ ਇਹ ਆਦਮੀ ਲੱਭੇ, ਉਹਦਾ ਆਪਣਾ ਹੀ ਆਦਮੀ, ਜੋ ਕਿ ਗੇਂਦ ਨੂੰ ਨਿਸ਼ਾਨੇ ਵਾਲੇ ਮੈਦਾਨ ਦੀ ਵੱਲ ਲੈ ਕੇ ਭੱਜ ਰਿਹਾ ਹੋਵੇ, ਬਜਾਏ ਇਸ ਦੇ ਕਿ ਉਸ ਗੇਂਦ ਵਾਲੇ ਆਦਮੀ ਦੇ ਕੋਲੋਂ ਵੈਰੀ ਨੂੰ ਦੂਰ ਸੁੱਟਿਆ ਜਾਵੇ, ਵਿਰੋਧਤਾ ਵਾਲੀ ਟੀਮ ਨੂੰ, ਵਿਰੋਧ ਕਰਨ ਵਾਲੇ ਦਲ ਨੂੰ, ਤਾਂ ਕਿ ਤੁਹਾਡਾ ਆਪਣਾ ਹੀ ਆਦਮੀ ਜਿਹਦੇ ਕੋਲ ਗੇਂਦ ਆ ਇਹਨੂੰ ਲੈ ਕੇ ਭੱਜ ਸਕੇ। ਹਰੇਕ ਆਦਮੀ ਉਹਦੇ ਹੱਥ ਵਿੱਚੋਂ ਗੇਂਦ ਨੂੰ ਲੈਣ ਦਾ ਯਤਨ ਕਰ ਰਿਹਾ ਆ, ਕਿਉਂ ਨਹੀਂ? ਤੁਹਾਡੀ ਹਾਰ ਹੋਣੀ ਹੀ ਹੋਣੀ ਆ। ਅੱਜ ਵੀ ਇਹੋ ਹੀ ਚਾਲ ਖੇਡੀ ਜਾ ਰਹੀ ਆ। ਜਦ ਅਸੀਂ ਖੁਦਾ ਨੂੰ ਦ੍ਰਿਸ਼ ਉੱਤੇ ਆਉਂਦਾ ਵੇਖਦੇ ਆ ਤੇ ਉਹ ਕਿਸੇ ਖਾਸ ਚੀਜ਼ ਨੂੰ ਬਰਕਤ ਦੇਣ ਵਾਲਾ ਆ, ਤਾਂ ਆਓ ਫਿਰ ਸਭ ਦੁਸ਼ਮਣਾਂ ਨੂੰ ਇਹਦੇ ਤੋਂ ਦੂਰ ਰੱਖੀਏ। ਆਓ ਆਪਣੇ ਅਸਰ ਨੂੰ ਫੜਨ ਵਾਲਿਆਂ ਵਾਂਗ ਵਰਤੀਏ, ਭੱਜਣ ਵਾਲਿਆਂ ਵਾਂਗ ਨਹੀਂ। ਰੋਕਣ ਵਾਲੇ ਹਨ ਜੋ ਕਿ ਭੱਜਣ ਵਾਲੇ ਦਾ ਬਚਾਅ ਕਰਦੇ ਹਨ। ਉਹਨੂੰ ਉਹ ਗੇਂਦ ਲੈ ਕੇ ਤੋੜ ਤੱਕ ਭੱਜਣ ਦਿਓ, ਕਿਉਂਕਿ ਕੋਈ ਵਿਰੋਧਤਾ ਨਹੀਂ ਆ। ਬਸ ਜੋ ਤੁਸੀਂ ਸਿਰਫ ਕਰਨਾ ਆ ਉਹ ਇਹ ਆ ਕਿ ਭੱਜਦੇ ਚਲੇ ਜਾਓ। ਸਾਨੂੰ ਰੋਕਣ ਵਾਲੇ, ਬਚਾਉਣ ਵਾਲੇ ਤੇ ਫੜਨ ਵਾਲੇ ਬਣਨਾ ਚਾਹੀਦਾ ਆ। ਮੈਂ ਦੁਨੀਆ ਭਰ ਵਿੱਚ ਪ੍ਰਚਾਰ ਕਰਦਾ ਹਾਂ, ਤੁਸੀਂ ਜਾਣਦੇ ਹੋ, ਫੁੱਲ ਗੋਸਪਲ ਵਪਾਰੀਆਂ ਦੇ ਵਾਸਤੇ ਸਾਰੇ ਸੰਸਾਰ ਭਰ ਵਿੱਚ ਮੈਂ ਉਹਨਾਂ ਦੇ ਲਈ ਉਪਦੇਸ਼ਾਂ ਦਾ ਪ੍ਰਬੰਧ ਤੇ ਵਿਵਸਥਾ ਕਰਦਾ ਹਾਂ। ਬਹੁਤਾ ਲੰਮਾ ਸਮਾਂ ਨਹੀਂ ਗੁਜ਼ਰਿਆ ਹੈ ਕਿ ਜਦ ਮੈਂ ਨੇਚਾ ਕਰਦਾ ਹਾਂ ਕਿ ਇਹ ਕਿੰਗਸਟਨ ਜਮੈਕਿਆ ਦੀ ਗੱਲ ਹੈ, ਜਦ ਉਹਨਾਂ ਨੇ ਕੈਸਟਰੋ ਤੇ ਉਹਨਾਂ ਸਭਨਾਂ ਨੂੰ ਇਸ ਮੀਟਿੰਗ ਉੱਤੇ ਉੱਥੇ ਉਤਾਂਹ ਸੱਦਿਆ ਸੀ, ਜਾਂ ਫਿਰ ਅਸੀਂ ਉਹਦੇ ਕੋਲ ਗਏ ਸਾਂ, ਇਹ ਇਸ ਢੰਗ ਦੇ ਨਾਲ ਹੋਇਆ ਸੀ। ਉਸ ਟਾਪੂ ਦੇ ਸਭ ਵੱਡੇ ਵੱਡੇ ਤੇ ਰਾਜਸ਼ਾਹੀ ਲੋਕ ਉੱਥੇ ਆਏ ਹੋਏ ਸਨ, ਅਤੇ ਵਪਾਰੀ ਲੋਕ ਸੁਸਮਾਚਾਰ ਦਾ ਪ੍ਰਚਾਰ ਕਰਨ ਦਾ ਯਤਨ ਕਰ ਰਹੇ ਸਨ। ਇੱਕ ਵਪਾਰੀ ਇਹ ਕੰਮ ਕਰਨ ਦੇ ਲਈ ਆਪਣੇ ਸਥਾਨ ਤੋਂ ਬਾਹਰ ਬਾਹਰ ਆ। ਸਾਨੂੰ ਪ੍ਰਚਾਰਕਾਂ ਨੂੰ ਇਸ ਗੱਲ ਨੂੰ ਸਮਤਲ ਰੱਖਣ ਦੇ ਲਈ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਆ, ਤੇ ਬਹੁਤ ਹੀ ਘੱਟ ਅਸਰ ਦਾ ਇਸਤੇਮਾਲ ਉਹ ਕਰਦੇ ਹਨ ਜੋ ਕਿ ਉਹ ਲੱਭ ਸਕਦੇ ਹਨ, ਅਤੇ ਹਰੇਕ ਛੋਟੀ ਵਿਉਂਤ ਇਸ ਬੰਨਿਓ ਜਾਂ ਉਸ ਬੰਨਿਓ ਲਾ ਕੇ ਤੇ ਇਸ ਪ੍ਰਚਾਰ ਦੇ ਕੰਮ ਦਾ ਇੰਨਾ ਕੁ ਗੁਤਾਵਾ ਕਰ ਦਿੰਦੇ ਹਨ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਕਰਨਾ ਆ। ਕਈ ਵਾਰੀ ਇੱਕ ਕਲੀਸਿਆ ਵਿੱਚ, ਕਿਸੇ ਵੀ ਇੱਕ ਛੋਟੀ ਕਲੀਸਿਆ ਵਿੱਚ ਬੇਦਾਰੀ ਚੱਲ ਸਕਦੀ ਆ, ਤੇ ਕੋਈ ਜਣਾ ਜਾ ਕੇ ਉੱਥੇ ਪ੍ਰਾਰਥਨਾ ਸਭਾ ਦੀ ਅਗਵਾਈ ਕਰਨਾ ਚਾਹੁੰਦਾ ਆ, ਅਤੇ ਤਦ ਉਹਦੇ ਕੋਲ ਇੱਕ ਵੱਖਰਾ ਹੀ ਵਿਚਾਰ ਆ ਉਸ ਸਿੱਖਿਆ ਦੇ ਨਾਲੋਂ ਜੋ ਸੱਚ ਵਿੱਚ ਬਾਈਬਲ ਨਹੀਂ ਸਿਖਾਉਂਦੀ ਆ, ਪਰ ਜਿੱਦਾਂ ਵੀ ਹੋਵੇ ਉਹ ਇਹਨੂੰ ਇਸ ਢੰਗ ਦੇ ਨਾਲ ਹੀ ਮੰਨਦਾ ਆ, ਅਤੇ ਉਹ ਇੱਕ ਅਸਰ ਨੂੰ ਸ਼ੁਰੂ ਕਰੇਗਾ ਤੇ ਲੋਕਾਂ ਨੂੰ ਬਾਈਬਲ ਦੀ ਸਿੱਖਿਆ ਤੋਂ ਦੂਰ ਲੈ ਜਾਵੇਗਾ। ਜੋ ਕੰਮ ਅਸਾਂ ਕਰਨਾ ਹੈ ਉਹ ਇਹ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਸੰਦੇਸ਼ ਚੱਲ ਰਿਹਾ ਆ, ਅਸੀਂ ਇਹਦੀ ਰਾਖੀ ਕਰਨੀ ਆ। ਇਹਦੇ ਨਾਲ ਠੀਕ ਠਾਕ ਟਿਕੇ ਰਹੋ ਅਤੇ ਹਰੇਕ ਚੀਜ਼ ਨੂੰ ਇਹਦੇ ਤੋਂ ਦੂਰ ਕਰ ਦਿਓ, ਹਰੇਕ ਚੀਜ਼ ਨੂੰ ਇਹਦੇ ਤੋਂ ਦੂਰ ਵਗਾ ਕੇ ਮਾਰੋ ਜੇ ਅਸੀਂ ਕਦੇ ਨਿਸ਼ਾਨੇ ਦੀ ਲਕੀਰ ਨੂੰ ਟੱਪਣਾ ਚਾਹੁੰਦੇ ਹਾਂ ਤਾਂ। ਅਤੇ ਮੈਂ ਆਖਿਆ, ਉਹ ਭਾਈਓ, ਕੁਝ ਨਾ ਕੁਝ ਦਾਲ ਵਿੱਚ ਕਾਲਾ ਆ, ਉਹ ਤੁਸੀਂ ਲੋਕ ਤਾਂ ਵਪਾਰੀ ਹੋ। ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਇਹਦੀ ਵੱਲ ਜਾਣਾ ਕਿੱਦਾਂ ਆ ਇਹ ਹੀ ਨਹੀਂ ਸਮਝਦੇ ਹੋ, ਸੇਵਾ ਵਿੱਚ ਕਿੱਦਾਂ ਜਾਣਾ ਆ ਤੁਸੀਂ ਇਹ ਵੀ ਨਹੀਂ ਸਮਝਦੇ ਹੋ, ਕਿਉਂਕਿ ਸੇਵਾ ਖੁਦਾਵੰਦ ਦੀ ਵੱਲੋਂ ਬੁਲਾਇਆ ਹੋਇਆ ਵਰਦਾਨ ਆ। ਖੁਦਾ ਨੇ ਕਲੀਸਿਆ ਵਿੱਚ ਪਹਿਲਾਂ ਰਸੂਲ, ਫੇਰ ਨਬੀ, ਫੇਰ ਉਸਤਾਦ, ਪ੍ਰਚਾਰਕ ਅਤੇ ਪਾਸਬਾਨ ਰੱਖੇ ਹਨ। ਖੁਦਾ ਨੇ ਇਹਨਾਂ ਨੂੰ ਉੱਥੇ ਕਲੀਸਿਆ ਵਿੱਚ ਕਲੀਸਿਆ ਨੂੰ ਸਿੱਧ ਤੇ ਸੰਪੂਰਨ ਕਰਨ ਦੇ ਲਈ ਰੱਖਿਆ ਹੈ। व्यापारियों नूं तां केवल गवाही देनी चाहीदी आ। इस्तरियां घरेलू पत्नियां कोई परवाह नहीं, जे तुसी किसे होर दे घर विच नौकरानी भी होवो, बस गवाही दे दियो अते खुदा दी बादशाह दे लई सब कुछ जो भी तुसी करदे हो कर सकदे हो कर दियो, पर तुसी कदे भी अपने ही विचार विच ना ठूसो, बस ओहो ही आखो जो संदेश आखदा आ ते बस अगे वधदे जाओ लगी समझ, अते तद हो सकदा आ कि तुहाडा कोई असर पवे। ठीक है भाई, हुण प्रचार करन दा यतन ना करो जद तक कि खुदा तुहानू इस काम दे लई बुलावे ना ते तुसी ए गल ना जान लो, बस सिर्फ अपनी गवाही दे नाल ठीक ठाक टिके रहो, क्योंकि जे तुसी एदा नहीं करदे हो ता तुसी गलत श्रेणी दे नाल जा मिलोगे, ता तुसी सब कासे दा गतावा कर सुटोगे। ए है गल, एदा दा वतीरा खुदावंद खुदा नू हरगिज भी खुश नहीं करदा आ। इथे ए गल साबित हुंदी आ जद ए राजा हुण जद इस राजे दी ताड़ना हुई अते हैकल दे जाजक ने उनू सच्चाई दसी ते जाजक ने उनू दसन दा यतन कीता कि ओ गलतिया, ए बुलाट ता सिर्फ हारून दियां पीढ़ियां दे लई ही सी ते ओ उसे ही काम दे लई पवित्र ते वखरे कीते हुए सन, ते उनां दा काम बस एहो ही सी, ओ इसे ही काम दे लई पवित्र कीते गए सन, अर्पण ते वख कीते गए सन। एदी परवाह नहीं आ कि ओ राजा किन्ना रास्तबाज सी जां खुदा ने किन्नी कु बरकत उनू दिती होई सी, ओदा कोई हक नहीं सी बनदा कि ओ धूफ तखावे, ते ओ राजा तां जाजक दा स्थान लै रिहा सी ते ओनू एदा नहीं करना चाहीदा। ते जदों ओदी ताड़ना होई ओनू गुस्सा आ गया, ओनू सनी कपड़ी लग अग गई। ठीक आ, जदों ओ क्रोध नाल लाल पीला हो गया सी ते ओदे मथे उत्ते कोड़ फुट निकलिया सी, ओदे उत्ते कोड़ फैल गया सी, ते तद ओ धूपदान छड के ते हैकल विचों बाहर भज गया लगी समझ। किसे होर दी नकल लाउणी सानू एदा नहीं करना चाहीदा है। अपने गुस्से विच ओने गलत काम कीता सी, ओनू मार खानी पई। यकीनन पक्के तौर ते ए तां इस जवान नबी दे लई इक सबक सी लगी समझ। हुण एदी परवाह नहीं कि ओ किन्ना महान आदमी सी, ओनू तां अपनी ही बुलाट विच बने रहना सी। मैं महसूस करदा हां कि ए संदेश टेप कीता जा रहा है अते मैं जानदा हां कि ए संदेश संसार भर विच जांदा है, जंगलां दे विच वी, अफ्रीका दे ऑटनटाट लोकां दे विच वी ते होर सबनी थाई वी। ए अज शाम दे संदेश दा कई भाखिया विच अनुवाद कीता जावेगा, पर ए गल मैं अपने पूरे दिल दे नाल आखदा हां कि इंज मैं बहुत सारे लोग आखदे हन कि भाई ब्रह्म जी तुसी कोई मसीही जथेबंदी विच क्यों नहीं शामिल हो जांदे हो, तुसी जाके ते 35 कुश्तियां दे नाल क्यों नहीं रल जांदे, तुसी इस जुंडली जथे दे नाल क्यों नहीं रल जांदे, तुसी ए छोटियां छोटियां गल्लां नूं जान क्यों नहीं दिंदे। मैं ए किंज कर सकदा, मैनूं तां उस संदेश दे नाल ही टिके रहना है। जिदा तुसी ए हुण वेखदे हो जद प्रभु दा दूत उस दिन नदी उत्ते उस जोत विच विखाली दिता, ते जद ए जोत अग दा थम सरकार दे द्वारा सबनी थाई विज्ञान दे नाल विज्ञानक खोज दे द्वारा ए साबित कीता जा चुकिया है कि ए सच है, अते प्रभु दे दूत ने आख्या आ कि तू इस वचन दे नाल ही टिक्या रही, ता फिर मैं इस संदेश नूं एक मत अकीदे दे नाल किदां वटा सकदा आ। जे ओ लोक बाहर एदां कर रहे हन तां उहनां नूं करन दियो, पर सानू तां वचन दा प्रचार करन दे लई ही बुलाया गया आ। एक भी शब्द लई समझौता ना करो, वचन दे उते टिके रहो। सो तुसी हुण इस कारण नूं वेख सकदे हो कि ए बड़ी खतरनाक गल आ समझौता करन दा यतन करना ते कुछ होर करना ते अपने आप विच फुल जाना ते आखना ओह मैं ए कर सकदा आ ते मैं वधेरे पैसा बना सकदा आ, मैं ए कर सकदा आ ते सब भाई लोक मेरे नाल सहमत होणगे, मैं इस वचन दे उते समझौता कर सकदा हां ते 99% लोक सेवादार लोक मेरे नाल होणगे। ए वधिया गल आ, ए चंगी गल आ, अते हुण वी मैं जानदा हां कि उहनां विचों बहुत सारे लोक आखदे हन ए की है रोटियां ते मच्छियां, ए वेखदे होए कि लोक चंगे हो रहे हन अते आत्मा दी परख खुदा दी कुदरत अते होर सब काम प्रगट हो चुके हन, ओ तुहानू उत्थे इस लई लैके जांदे हन तां कि बंदगियां करवाउण ते लोकां नूं अपणियां गिरजियां आद विच लैके आउण, पर जद वचन दे नाल सहमत होण दा प्रश्न उठदा आ ता ओ इस गल तों दूर नठ जांदे हन लगी समझ। तुसी ए नहीं कर सकदे, वचन दे नाल बने रहो, वचन उत्ते टिके रहो। हुण ए तां इस जवान नबी दे लई इक सबक सी, एदी परवाह नहीं कि ओ की बनना चाहुंदा आ, ਉਹਨੂੰ ਤਾਂ ਆਪਣੇ ਸਦੇ ਵਿੱਚ ਹੀ ਬਣੇ ਰਹਿਣਾ ਆ। ਉਹ ਬੱਲੇ ਬੱਲੇ ਉਹਨੇ ਇਹ ਸਿੱਖਿਆ ਜੋ ਮਨੁੱਖ ਦੇ ਲਈ ਖੁਦਾ ਦਾ ਨਿਜ਼ਾਮ ਆ ਉਹ ਉਹਨੇ ਸਿੱਖ ਲਿਆ। ਮਨੁੱਖ ਦੇ ਲਈ ਖੁਦਾ ਦਾ ਨਿਜ਼ਾਮ ਤੇ ਹੁਕਮ ਇਹ ਆ ਕਿ ਉਹ ਆਪਣੀ ਥਾਂ ਉੱਤੇ ਟਿਕਿਆ ਰਹੇ। ਖੁਦਾ ਦਾ ਹੁਕਮ ਔਰਤਾਂ ਦੇ ਲਈ ਵੀ ਇਹੋ ਹੀ ਆ ਕਿ ਉਹ ਆਪੋ ਆਪਣੇ ਸਥਾਨ ਵਿੱਚ ਟਿਕੀਆਂ ਰਹਿਣ। ਇਸਤਰੀਆਂ ਮਨੁੱਖ ਦੀ ਥਾਂ ਨਹੀਂ ਲੈ ਸਕਦੀਆਂ। ਉਹ ਮਨੁੱਖ ਦਾ ਥਾਂ ਮਲਣ ਦਾ ਯਤਨ ਕਰ ਰਹੀਆਂ ਹਨ ਪਰ ਉਹਨਾਂ ਨੂੰ ਏਦਾਂ ਨਹੀਂ ਕਰਨਾ ਚਾਹੀਦਾ। ਆਦਮੀ ਲੋਕ ਔਰਤਾਂ ਦੀ ਥਾਂ ਨਾ ਮਲਣ, ਔਰਤਾਂ ਵਾਂਗ ਕੱਪੜੇ ਨਾ ਪਾਉਣ, ਔਰਤੋ ਆਦਮੀਆਂ ਵਾਂਗ ਕੱਪੜੇ ਨਾ ਪਾਓ। ਬਾਈਬਲ ਇਹ ਆਖਦੀ ਆ ਕਿ ਔਰਤਾਂ ਦੇ ਲਈ ਇੰਜ ਕਰਨਾ ਗਲਤ ਗੱਲ ਆ। ਬਾਈਬਲ ਆਖਦੀ ਆ ਕਿ ਜੇ ਇਸਤਰੀ ਮਰਦ ਵਾਲੇ ਕੱਪੜੇ ਪਾਵੇ ਤਾਂ ਖੁਦਾ ਦੀਆਂ ਨਜ਼ਰਾਂ ਵਿੱਚ ਇਹ ਘਿਨਾਉਣੀ ਤੇ ਅਪਵਿੱਤਰ ਗੱਲ ਆ ਲੱਗੀ ਸਮਝ। ਪਰ ਅੱਜ ਕੱਲ ਤਾਂ ਔਰਤ ਕੌਣ ਆ ਤੇ ਆਦਮੀ ਕੌਣ ਆ ਕੱਪੜਿਆਂ ਤੋਂ ਪਛਾਣ ਕੇ ਦੱਸਣਾ ਬਹੁਤ ਹੀ ਔਖੀ ਗੱਲ ਆ। ਤੁਸੀਂ ਇਹਦੀ ਪਛਾਣ ਕਿੰਜ ਕਰਵਾਓਗੇ? ਬਸ ਇਹਦੇ ਵਿਰੋਧ ਵਿੱਚ ਚਿੱਲਾਓ, ਠੀਕ ਹੈ ਭਾਈ? ਤਦ ਜਦ ਤੁਸੀਂ ਇੰਜ ਕਰਦੇ ਹੋ ਕਿ ਤੁਸੀਂ ਇੱਥੇ ਇੰਡੀਆਨਾ ਪ੍ਰਾਂਤ ਵਿੱਚ ਕਚਹਿਰੀ ਦੇ ਉਸ ਹੁਕਮ ਉੱਤੇ ਧਿਆਨ ਦਿੱਤਾ ਆ, ਉਹ ਕਿੰਨੀ ਸ਼ਰਮਨਾਕ ਗੱਲ ਆ। 15 ਸਾਲ ਤੋਂ ਘੱਟ ਸਮਾਂ ਹੋਇਆ ਆ ਪਹਿਲਾਂ ਇੱਥੇ ਪੋਰਟ ਫੁਲਟੌਨ ਵਿੱਚ ਇੱਕ ਟੱਬਰ ਰਹਿੰਦਾ ਸੀ। ਮੈਂ ਸੋਚਦਾ ਆ ਕਿ ਕੁਝ ਪਰਿਵਾਰ ਅੱਜ ਰਾਤ ਇੱਥੇ ਬੈਠੇ ਹੋਏ ਹਨ। ਇੱਥੇ ਪੋਰਟ ਫੁਲਟੌਨ ਵਿੱਚ ਇੱਕ ਛੋਟੀ ਕੁੜੀ ਨਿਕਰ ਪਾ ਕੇ ਸਕੂਲ ਆ ਗਈ ਸੀ ਤੇ ਉਹਨਾਂ ਨੇ ਕੁੜੀ ਨੂੰ ਸਕੂਲੋਂ ਵਾਪਸ ਘਰ ਘੱਲ ਦਿੱਤਾ ਸੀ ਅਤੇ ਇਸ ਹਫਤੇ ਉਹ ਮੁਕਦਮਾ ਚਲਾਉਣ ਦਾ ਯਤਨ ਕਰ ਰਹੇ ਹਨ ਤੇ ਸਕੂਲੋਂ ਬਾਹਰ ਕੱਢਣ ਦਾ। ਤੇ ਉਹਨਾਂ ਨੇ ਇੰਜ ਕੀਤਾ ਵੀ ਆ, ਇੱਕ ਛੋਟੀ ਕੁੜੀ ਜਿਹਨੇ ਕਿ ਸਕੂਲ ਵਿੱਚ ਨਿਕਰ ਪਾ ਕੇ ਆਉਣ ਤੋਂ ਨਾ ਕਰ ਦਿੱਤੀ ਆ, ਉਹ ਸਾਡੀ ਕੌਮ ਦੇ ਨਾਲ ਅੱਜ ਕੀ ਮਰ ਗਿਆ। ਮੈਂ ਸੋਚਦਾ ਸਾਂ ਕਿ ਇਹ ਦੇਸ਼ ਆਜ਼ਾਦ ਲੋਕਾਂ ਦਾ ਆ। ਮੈਂ ਸੋਚਦਾ ਸਾਂ ਕਿ ਸਾਨੂੰ ਠੀਕ ਢੰਗ ਦੀ ਧਾਰਮਿਕ ਆਜ਼ਾਦੀ ਹੈਗੀ ਆ। ਇਸ ਕੁੜੀ ਦੇ ਪਿਤਾ ਨੇ ਉੱਠ ਕੇ ਆਖਿਆ ਕਿ ਸਾਡੇ ਬੱਚਿਆਂ ਦੇ ਲਈ ਨਿਕਰਾਂ ਪਾਉਣੀਆਂ ਸਾਡੇ ਧਰਮ ਦੇ ਇਮਾਨ ਦੇ ਵਿਰੁੱਧ ਗੱਲ ਆ। ਸਾਡੀਆਂ ਛੋਟੀਆਂ ਛੋਟੀਆਂ 16 ਜਾਂ 17 ਸਾਲਾਂ ਦੀ ਉਮਰ ਦੀਆਂ ਕੁੜੀਆਂ ਦੇ ਵਾਸਤੇ ਨਿਕਰਾਂ ਪਾਉਣੀਆਂ ਸਾਡੇ ਧਾਰਮਿਕ ਵਿਸ਼ਵਾਸ ਦੇ ਵਿਰੁੱਧ ਗੱਲ ਆ। ਤੇ ਉਹਨਾਂ ਨੇ ਖਾਰਜ ਕਰਕੇ ਤੇ ਬੱਚੀ ਨੂੰ ਸਕੂਲੋਂ ਬਾਹਰ ਕੱਢ ਦਿੱਤਾ। ਮੈਂ ਸਮਝਦਾ ਆ ਕਿ ਹਰੇਕ ਜਿਹੜਾ ਕਿ ਸਹਿਮਤ ਨਹੀਂ ਹੋਵੇਗਾ ਤੇ ਇਸ ਅੰਤਰਰਾਸ਼ਟਰੀ ਸੰਗਤ ਦੇ ਨਾਲ ਸਹਿਮਤ ਨਹੀਂ ਹੋਵੇਗਾ ਜਾਂ ਸ਼ਾਮਲ ਨਹੀਂ ਹੁੰਦਾ ਜਿਹਨੂੰ ਕਿ ਉਹ ਬਣਾਉਣ ਦਾ ਯਤਨ ਕਰ ਰਹੇ ਹਨ। ਸਭ ਗਿਰਜਿਆਂ ਨੂੰ ਇਕੱਠੇ ਕਰਕੇ ਜੋੜਨਾ, ਗਿਰਜਿਆਂ ਦੀ ਸਭਾ ਅਤੇ ਇਕੱਠ, ਅਤੇ ਹਰੇਕ ਜਿਹੜਾ ਇਹਦੇ ਵਿੱਚ ਆਣ ਕੇ ਸ਼ਾਮਲ ਨਹੀਂ ਹੁੰਦਾ ਆ ਤੇ ਉਹਨਾਂ ਦੇ ਲਈ ਉਹ ਇੱਕ ਸੂਬਾ ਤਿਆਰ ਕਰ ਰਹੇ ਹਨ ਤੇ ਉਹਨਾਂ ਨੂੰ ਉਹ ਅਲਾਸਕਾ ਘਾਲ ਦੇਣਗੇ। ਤੁਸੀਂ ਇਸ ਠੰਡੇ ਮੌਸਮ ਦੇ ਲਈ ਬਸ ਤਿਆਰ ਹੀ ਰਹੋ ਕਿਉਂ ਜੋ ਇੰਜ ਜਾਪਦਾ ਆ ਕਿ ਉਹ ਇਹ ਕੰਮ ਕਰਨ ਵਾਲੇ ਹਨ। ਓਹ ਕਿੰਨੀ ਲਾਜ ਵਾਲੀ ਗੱਲ ਆ। ਮੇਰਾ ਜੀਵਨ ਭਰ ਦਾ ਮਿੱਤਰ ਜਿਮ ਪੂਲ, ਉਹਦਾ ਪੁੱਤਰ ਅੱਜ ਰਾਤ ਇੱਥੇ ਖਲੋਤਾ ਆ। ਮੈਂ ਚਾਹੁੰਦਾ ਸਾਂ ਕਿ ਉਹਦਾ ਪਿਤਾ ਆਣ ਕੇ ਵੇਖੇ ਕਿ ਉਹਦੇ ਪੁੱਤਰ ਨੇ ਕੀ ਕੀਤਾ ਆ। ਅਤੇ ਅੱਜ ਅਸੀਂ ਟੈਲੀਫੋਨ ਉੱਤੇ ਗੱਲਬਾਤ ਕਰ ਰਹੇ ਸਾਂ ਅਤੇ ਉਹ ਇੱਕ ਗੱਲ ਦੇ ਬਾਰੇ ਵਿੱਚ ਕੁਝ ਸੰਕੇਤ ਦੇ ਰਿਹਾ ਸੀ। ਮੇਰਾ ਭਰੋਸਾ ਆ ਕਿ ਇੱਕ ਖਬਰਾਂ ਸੁਣਾਉਣ ਵਾਲਾ ਜਾਂ ਕੋਈ ਜਣਾ, ਮੈਨੂੰ ਇਹ ਯਾਦ ਨਹੀਂ ਆ ਕਿ ਇਹ ਕੌਣ ਸੀ, ਪਰ ਉਹਨੇ ਆਖਿਆ ਪਹਿਲਾਂ ਏਦਾਂ ਹੁੰਦਾ ਸੀ ਕਿ ਅਮਰੀਕੀ ਲੋਕ ਹਫਤੇ ਵਿੱਚ ਇੱਕ ਵਾਰੀ ਨਹਾਉਂਦੇ ਹੁੰਦੇ ਸਨ ਤੇ ਹਰ ਰੋਜ਼ ਪ੍ਰਾਰਥਨਾ ਕਰਦੇ ਸਨ ਅਤੇ ਹੁਣ ਉਹ ਹਰ ਰੋਜ਼ ਨਹਾਉਂਦੇ ਹਨ ਤੇ ਹਫਤੇ ਵਿੱਚ ਇੱਕ ਵਾਰੀ ਪ੍ਰਾਰਥਨਾ ਕਰਦੇ ਹਨ। ਪਰ ਮੈਂ ਨਿਸ਼ਚਾ ਕਰਦਾ ਆ ਕਿ ਮੈਂ ਨਹਾਉਣਾ ਛੱਡ ਦਿਆਂਗਾ ਪਰ ਪ੍ਰਾਰਥਨਾ ਨਹੀਂ। ਪਰ ਇਹ ਹਾਲਤ ਵਿਖਾਉਂਦੀ ਆ ਕਿ ਅਸੀਂ ਕਿੰਜ ਡਿੱਗ ਪਏ ਆ ਅਤੇ ਇਸ ਕੌਮ ਦੇ ਲੋਕਾਂ ਨੂੰ ਕੀ ਮਾਰ ਵਗ ਗਈ ਆ। 5 ਸਾਲ ਪਹਿਲਾਂ ਮੈਂ ਓਹਾਈਓ ਵਿੱਚ ਸਾਂ ਤੇ ਉੱਥੇ ਮੈਂ ਇੱਕ ਬੰਦਗੀ ਕਰ ਰਿਹਾ ਸਾਂ। ਉਸ ਥਾਂ ਦਾ ਕੀ ਨਾਂ ਆ ਜਿੱਥੇ ਮੈਂ ਉਸ ਉੱਤੇ ਬੰਦਗੀ ਕਰ ਰਿਹਾ ਸਾਂ? ਚਟਾਕੂਆ। ਤੇ ਹੋਟਲ ਵਿੱਚ ਮੈਂ ਖਬਰਾਂ ਦੇ ਪ੍ਰਸਾਰ ਨੂੰ ਸੁਣ ਰਿਹਾ ਸਾਂ ਤੇ ਖਬਰਾਂ ਵਿੱਚ ਇਹ ਆਖਿਆ ਗਿਆ ਕਿ ਆਜ਼ਾਦੀ ਦਾ ਫੁੱਲ ਇੱਥੇ ਓਹਾਈਓ ਵਿੱਚ ਅੱਜ ਦੁਪਹਿਰ ਇੱਥੋਂ ਦੀ ਕਚਹਿਰੀ ਵਿੱਚ ਮਰ ਗਿਆ ਆ। ਇਹ ਇਵੇਂ ਸ਼ਲੋਕ ਆਪਣੇ ਬੱਚਿਆਂ ਨੂੰ ਪਬਲਿਕ ਸਕੂਲਾਂ ਵਿੱਚ ਘੱਲਣ ਵਿੱਚ ਵਿਸ਼ਵਾਸ ਨਹੀਂ ਕਰਦੇ ਹਨ। ਉਹਨਾਂ ਦੇ ਆਪਣੇ ਹੀ ਸਕੂਲ ਹਨ ਅਤੇ ਉਸ ਫਲਾਣੇ ਫਲਾਣੇ ਆਂਢ ਗੁਆਂਢ ਵਿੱਚ ਜਿੱਥੇ ਇਹ ਲੋਕ ਰਹਿੰਦੇ ਹਨ ਉੱਥੇ ਉਹਨਾਂ ਦੇ ਕੋਲ ਉੱਚ ਦਰਜੇ ਦੀ ਸ਼੍ਰੇਣੀ ਦਾ ਕੋਈ ਸਕੂਲ ਨਹੀਂ ਆ। ਇਹ ਓਹਾਈਓ ਅਤੇ ਇੰਡੀਆਨਾ ਸੂਬੇ ਦਾ ਕਾਨੂੰਨ ਆ। ਮੈਂ ਸੋਚਦਾ ਆ ਕਿ ਸਾਰੇ ਰਾਸ਼ਟਰ ਭਰ ਦਾ ਕਾਨੂੰਨ ਆ। ਜਦ ਤੱਕ ਬੱਚੇ 16 ਸਾਲ ਦੇ ਹਨ ਸਾਰਿਆਂ ਬੱਚਿਆਂ ਨੂੰ ਸਕੂਲ ਜਾਣਾ ਜ਼ਰੂਰੀ ਆ। ਅਤੇ ਇਸ ਆਦਮੀ ਦੇ ਕੁਝ ਬੱਚੇ ਸਨ, ਮੁੰਡੇ ਤੇ ਕੁੜੀਆਂ, ਜਿਨ੍ਹਾਂ ਦੀ ਉਮਰ 16 ਸਾਲ ਦੀ ਨਹੀਂ ਸੀ, ਅਤੇ ਉਹਨਾਂ ਨੇ ਉਹਨਾਂ ਬੱਚਿਆਂ ਨੂੰ ਪਬਲਿਕ ਸਕੂਲ ਘੱਲਣ ਤੋਂ ਨਾ ਕਰ ਦਿੱਤੀ ਜਿਨ੍ਹਾਂ ਸਕੂਲਾਂ ਵਿੱਚ ਉਹ ਡਾਰਵਿਨ ਦੇ ਸਿਧਾਂਤ ਸਿਖਾਉਂਦੇ ਹਨ। ਉਹ ਇਹ ਸਿਖਾਉਂਦੇ ਹਨ ਕਿ ਆਦਮੀ ਇੱਕ ਹੀ ਸੈੱਲ ਭਾਵ ਤੰਤੂ ਤੋਂ ਹੇਠਾਂ ਨੂੰ ਆਣ ਕੇ ਤੇ ਬਾਂਦਰ ਬਣ ਗਿਆ। ਬਸ ਇਹੋ ਕੁਝ ਆਦਮੀ ਹੈ ਇੱਕ ਜਲਾਲੀ ਬਾਂਦਰ। ਇਹ ਮਸ਼ਲੋਕ ਇਸ ਸਿਧਾਂਤ ਦੇ ਨਾਲ ਰਜਾਮੰਦ ਨਹੀਂ ਹਨ ਤੇ ਨਾ ਹੀ ਉਹ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਹੀ ਸੁਣਾਉਣੀ ਚਾਹੁੰਦੇ ਹਨ। ਇਸ ਲਈ ਕਚਹਿਰੀਆਂ ਨੇ ਉਹਨਾਂ ਨੂੰ ਅੰਦਰ ਘਸੀਟ ਲਿਆਂਦਾ ਤੇ ਇਹ ਛੋਟਾ ਜਿਹਾ ਚਤਰ ਚਲਾਕ ਜੱਜ ਜਿਹਨੇ ਉਸ ਬਜ਼ੁਰਗ ਮਾਂ ਬਾਪ ਨੂੰ ਆਖਿਆ ਤੇ ਉਹਨੇ ਵਾਹ ਹਯਾਤ ਜੇ ਵਾਲ ਕਟਵਾਏ ਹੋਏ ਸਨ ਤੇ ਡਾਂਗਰੀ ਪਾਈ ਹੋਈ ਸੀ, ਜੱਜ ਨੇ ਉਸ ਆਦਮੀ ਨੂੰ ਆਖਿਆ ਕਿ ਸ਼੍ਰੀਮਾਨ ਜੀ, ਇਸ ਓਹਾਇਓ ਸੂਬੇ ਦਾ ਇੱਕ ਕਾਨੂੰਨ ਆ ਕਿ 16 ਸਾਲ ਦੀ ਉਮਰ ਤੱਕ ਹਰੇਕ ਬੱਚੇ ਨੇ ਸਕੂਲ ਜਾਣਾ ਹੀ ਜਾਣਾ ਆ, ਤੇ ਜੱਜ ਨੇ ਆਖਿਆ ਕਿ ਤੁਸਾਂ ਆਪਣੇ ਬੱਚੇ ਘੱਲਣ ਵਿੱਚ ਨਾ ਕਰ ਦਿੱਤੀ ਆ, ਤੁਹਾਡਾ ਇਹਦੇ ਬਾਰੇ ਵਿੱਚ ਕੀ ਜਵਾਬ ਆ? ਉਹਨੇ ਆਖਿਆ ਕਿ ਹੇ ਆਦਰਯੋਗ ਸ਼੍ਰੀਮਾਨ ਜੀ, ਮੈਂ ਇਸ ਪਿਆਰੇ ਸੂਬੇ ਦੇ ਕਾਨੂੰਨਾਂ ਦੀ ਕਦਰ ਕਰਦਾ ਆ ਜਿਸ ਸੂਬੇ ਦਾ ਮੈਂ ਵੀ ਵਾਸੀ ਹਾਂ। ਉਹਨੇ ਕਿਹਾ ਕਿ ਅਸੀਂ ਤੇ ਸਾਡੇ ਦਾਦੇ ਪੜਦਾਦੇ ਬਹੁਤ ਸਾਲ ਪਹਿਲਾਂ ਇੱਥੇ ਧਰਮ ਦੀ ਆਜ਼ਾਦੀ ਦੇ ਲਈ ਆਏ ਸਾਂ ਅਤੇ ਇਸੇ ਲਈ ਹੀ ਅਸੀਂ ਇੱਥੇ ਹਾਂ, ਧਰਮ ਦੀ ਆਜ਼ਾਦੀ ਦੇ ਵਾਸਤੇ। ਸਾਡਾ ਧਰਮ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਇਹ ਨਹੀਂ ਮੰਨਦੇ ਹਾਂ ਕਿ ਅਸੀਂ ਡੰਗਰਾਂ ਤੋਂ ਆਦਮੀ ਬਣ ਗਏ ਹਾਂ। ਅਸੀਂ ਇਹ ਤਾਂ ਮੰਨਦੇ ਹਾਂ ਕਿ ਅਸੀਂ ਆਪਣੇ ਕਰਤਾਰ ਦੇ ਸਰੂਪ ਉੱਤੇ ਬਣਾਏ ਗਏ ਹਾਂ। ਇਸ ਲਈ ਜਿਹੜਾ ਸਕੂਲ ਏਦਾਂ ਦੀ ਸਿੱਖਿਆ ਦਿੰਦਾ ਆ ਕਿ ਅਸੀਂ ਡੰਗਰਾਂ ਤੋਂ ਆਦਮੀ ਬਣ ਗਏ ਹਾਂ, ਇਹ ਗੱਲ ਸਾਡੇ ਧਾਰਮਿਕ ਵਿਸ਼ਵਾਸ ਦੇ ਉਲਟਿਆ। ਅਸੀਂ ਆਪਣੇ ਬੱਚੇ ਅਜਿਹੇ ਸਕੂਲਾਂ ਵਿੱਚ ਨਹੀਂ ਘੱਲਦੇ ਹਾਂ। ਇਸ ਲਈ ਸਾਡੇ ਬੱਚਿਆਂ ਦੇ ਲਈ ਉੱਚ ਦਰਜੇ ਦਾ ਕੋਈ ਸਕੂਲ ਇੱਥੇ ਜਾਣ ਵਾਸਤੇ ਨਹੀਂ ਹੈਗਾ। ਇਹ ਗੱਲ ਨਹੀਂ ਆ ਕਿ ਅਸੀਂ ਤੁਹਾਡਾ ਸਨਮਾਨ ਨਹੀਂ ਕਰਦੇ ਹਾਂ, ਜੋ ਤੁਸੀਂ ਨੇਚਾ ਕਰਦੇ ਹੋ ਅਸੀਂ ਉਹਦਾ ਸਨਮਾਨ ਕਰਦੇ ਹਾਂ, ਪਰ ਜਿੱਥੋਂ ਤੱਕ ਸਾਡਾ ਪ੍ਰਸ਼ਨ ਆ, ਅਸੀਂ ਇਸ ਤਰ੍ਹਾਂ ਦੀ ਵਾਹਯਾਤੀ ਵਿੱਚ ਵਿਸ਼ਵਾਸ ਨਹੀਂ ਕਰਦੇ ਹਾਂ ਤੇ ਨਾ ਹੀ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੀ ਵਲਾਯੌੜ ਗੱਲ ਸਾਡੇ ਬੱਚਿਆਂ ਨੂੰ ਸਿਖਾਈ ਜਾਵੇ। ਉਹਨੇ ਆਖਿਆ, ਜਾਂ ਤਾਂ ਤੁਸੀਂ ਆਪਣੇ ਬੱਚੇ ਸਕੂਲ ਘੱਲੋ, ਨਹੀਂ ਤਾਂ ਤੈਨੂੰ ਤੇ ਤੇਰੀ ਘਰਵਾਲੀ ਨੂੰ 2 ਸਾਲ ਤੱਕ ਇਸ ਸੂਬੇ ਦੀ ਜੇਲ੍ਹ ਦੀ ਹਵਾ ਖਾਣੀ ਪਏਗੀ। ਜੱਜ ਨੇ ਉਹਨੂੰ ਪੁੱਛਿਆ ਕਿ ਤੁਹਾਡਾ ਕੀ ਫੈਸਲਾ ਆ? ਉਸ ਆਦਮੀ ਨੇ ਆਖਿਆ, ਮੈਂ ਤੇ ਮੇਰੇ ਬੱਚਿਆਂ ਦੀ ਮਾਂ 2 ਸਾਲ ਤੱਕ ਜੇਲ੍ਹ ਵਿੱਚ ਜਾਣ ਦੇ ਲਈ ਤਿਆਰ ਆ। ਅਤੇ ਉਹ ਮੁੜੇ ਤੇ ਉਹਨਾਂ ਨੇ ਚੱਲਣਾ ਆਰੰਭ ਕਰ ਦਿੱਤਾ। ਉਸ ਬੁੱਢੇ ਜੱਜ ਨੇ ਥੋੜਾ ਜਿਹਾ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕੀਤਾ ਹੋਵੇਗਾ, ਤਾਂ ਜੱਜ ਨੇ ਆਖਿਆ, ਉਹਨੇ ਕਿਹਾ, ਬਈ ਯਾਦ ਰਹੇ ਕਿ ਤੁਹਾਡੀ ਹੀ ਬਾਈਬਲ ਨੇ ਨਹੀਂ ਆਖਿਆ ਆ ਕਿ ਜੋ ਕੁਝ ਕੈਸਰ ਦਾ ਆ ਉਹ ਕੈਸਰ ਨੂੰ ਦਿਓ? ਤੇ ਪਿਤਾ ਨੇ ਮੁੜ ਕੇ ਮੂੰਹ ਤੋੜ ਜਵਾਬ ਜੱਜ ਨੂੰ ਦਿੱਤਾ ਤੇ ਆਖਿਆ, ਜੋ ਖੁਦਾ ਦਾ ਆ ਉਹ ਖੁਦਾ ਨੂੰ ਦਿਓ। ਤੇ ਖਬਰਾਂ ਦੇਣ ਵਾਲੇ ਆਦਮੀ ਨੇ ਖਬਰਾਂ ਵਿੱਚ ਆਖਿਆ, ਬਈ ਠੀਕ ਆ ਭਾਈ, ਤਦ ਫਿਰ ਆਜ਼ਾਦੀ ਤਾਂ। ਜੱਜ ਨੇ ਆਖਿਆ, ਮੈਂ ਤੁਹਾਨੂੰ 2 ਸਾਲ ਦੀ ਸਜ਼ਾ ਸੁਣਾਉਂਦਾ ਆ। ਖਬਰਾਂ ਦੇਣ ਵਾਲੇ ਆਦਮੀ ਨੇ ਆਖਿਆ, ਤਦ ਫਿਰ ਆਜ਼ਾਦੀ ਦਾ ਫੁੱਲ ਅੱਜ ਦੁਪਹਿਰ ਕਚਹਿਰੀ ਦੇ ਕਮਰੇ ਵਿੱਚ ਮਰ ਗਿਆ। ਆਖਿਰਕਾਰ ਡੰਕਰਸ ਜਾਂ ਫਿਰ ਇਹ ਸ਼ਲੋਕ, ਕੋਈ ਗੱਲ ਨਹੀਂ, ਉਹ ਕਿੰਨੇ ਕੁ ਵਿਸ਼ੇਸ਼ ਹਨ। ਉਹ ਪਵਿੱਤਰ ਜ਼ਿੰਦਗੀ ਬਸਰ ਕਰਨ ਵਿੱਚ ਨੇਚਾ ਕਰਦੇ ਹਨ ਤੇ ਸੰਯੁਕਤ ਰਾਜ ਅਮਰੀਕਾ ਵਿੱਚ ਕਿਤੇ ਵੀ ਕੋਈ ਲੇਖ ਪਾਇਆ ਨਹੀਂ ਜਾਂਦਾ ਆ ਕਿ ਇਹਨਾਂ ਦੇ ਵਿਚਕਾਏ ਕਦੇ ਕੋਈ ਬਾਲ ਅਪਰਾਧ ਹੋਇਆ ਹੋਵੇ। ਇੱਕ ਵੀ ਆਦਮੀ ਨਹੀਂ, ਉਹਨਾਂ ਦੇ ਧਰਮ ਵਿੱਚੋਂ ਇੱਕ ਵੀ ਬੱਚਾ ਤੱਕ ਨਹੀਂ ਜੋ ਕਿ ਬਾਲ ਅਪਰਾਧ ਦਾ ਸ਼ਿਕਾਰੀ ਬਣਿਆ ਹੋਵੇ। ਉਹ ਵਿਸ਼ੇਸ਼ ਬਣ ਜਾਂ ਜੋ ਕੁਝ ਵੀ ਉਹ ਬਣਨਾ ਚਾਹੁੰਦੇ ਹੋਣ ਬਣ, ਉਹਨਾਂ ਦੀ ਠੀਕ ਪਾਲਣਾ ਪੋਸਣਾ ਕੀਤੀ ਗਈ ਆ। ਮੈਂ ਉਹਨਾਂ ਦਾ ਕੋਈ ਕਸੂਰ ਨਹੀਂ ਕੱਢਦਾ ਆ। ਪਰ ਸੁਣੋ, ਆਜ਼ਾਦੀ ਦਾ ਫੁੱਲ ਤਾਂ ਉਦਣ ਠੀਕ ਉੱਥੇ ਮੁਰਝਾ ਗਿਆ, ਪਰ ਫਿਰ 10 ਮਿੰਟ ਦੇ ਬਾਅਦ ਹੀ ਉਹ ਟੈਂਕ ਗਿਆ। ਸਰਕਾਰੀ ਵਕੀਲ ਨੇ ਤੇ ਬਾਕੀ ਸਭ ਵਕੀਲਾਂ ਨੇ ਆਪਣੀਆਂ ਕਿਤਾਬਾਂ ਵਗਾ ਕੇ ਮਾਰੀਆਂ ਤੇ ਆਖਿਆ ਕਿ ਅਸੀਂ ਆਪਣੇ ਕੰਮ ਧੰਦੇ ਤੋਂ ਅਸਤੀਫਾ ਦਿੰਦੇ ਆ, ਜੇ ਤੁਸੀਂ ਉਸ ਸੰਵਿਧਾਨ ਦੇ ਹੱਕ ਨੂੰ ਤੋੜਦੇ ਹੋ ਤਾਂ ਉਹ ਬਾਕੀ ਦੇ ਸਭ ਹੱਕਾਂ ਨੂੰ ਵੀ ਤੋੜ ਦੇਣਗੇ। ਕੀ ਤੁਸੀਂ ਉਦਣ ਧਿਆਨ ਦਿੱਤਾ ਜਦੋਂ ਬਜ਼ੁਰਗ ਦਾਨਿਸ਼ਮੰਦ ਮੈਥੋਡਿਸਟ ਦਾ ਬਿਸ਼ਪ ਉਹਨੇ ਇਹ ਪ੍ਰਾਰਥਨਾ ਗਿਰਜੇ ਵਿੱਚ ਜਾਂ ਸਕੂਲ ਵਿੱਚ ਕਰਨ ਦੇ ਬਾਰੇ ਕੀ ਆਖਿਆ ਸੀ? ਇਹ ਗੱਲ ਮੈਥੋਡਿਸਟ ਗਿਰਜੇ ਦੇ ਵੱਲੋਂ ਨਹੀਂ ਸੀ, ਉਹ ਬਿਸ਼ਪ ਇਹ ਗੱਲ ਜਾਣਨ ਦੇ ਲਈ ਬੜਾ ਦਾਨਿਸ਼ਮੰਦ ਆਦਮੀ ਸੀ। ਇਹ ਤਾਂ ਇੱਕ ਹੋਰ ਹੀ ਜੁੰਡਲੀ ਜਥਾ ਸੀ ਜੋ ਕਿ ਇਹ ਵੇਖਣਾ ਚਾਹੁੰਦੇ ਸਨ ਸਕੂਲ ਵਿੱਚ ਉਹ ਫਲਾਣੀ ਪ੍ਰਾਰਥਨਾ ਕਰਵਾਉਣ ਵਿੱਚ ਉਹ ਕਿੰਨੀ ਕੁ ਧੱਕੇਸ਼ਾਹੀ ਕਰ ਸਕਦੇ ਹਨ। ਜੇ ਉਹਨਾਂ ਨੇ ਇਹ ਕਾਨੂੰਨ ਮਨਜ਼ੂਰ ਕਰ ਦਿੱਤਾ ਸੀ ਤਾਂ ਫਿਰ ਬਾਕੀ ਦੀਆਂ ਗੱਲਾਂ ਨੂੰ ਵੀ ਉਹ ਮਨਜ਼ੂਰ ਕਰਨ ਵਿੱਚ ਡੱਡਾ ਨਹੀਂ ਠੂੰਗਣਗੇ ਤੇ ਜੋ ਵੀ ਉਹਨਾਂ ਨੂੰ ਸੁਰਾਖ ਲੱਭ ਸਕੇ ਉਹ ਲੱਭਣ ਦਾ ਯਤਨ ਕਰ ਰਹੇ ਹਨ। ਚਿੰਤਾ ਨਾ ਕਰੋ, ਉਹ ਇਹਨਾਂ ਨੂੰ ਪਾ ਲੈਣਗੇ। ਓਹ, ਸਾਨੂੰ ਤਾਂ ਸਲੀਬ ਚਾਹੀਦੀ ਆ, ਜਦ ਅਸੀਂ ਪਾ ਸਕਦੇ ਹਾਂ ਤਦ ਤੱਕ ਅਸੀਂ ਮਸੀਹ ਨੂੰ ਹੀ ਪਾਉਣਾ ਚਾਹੁੰਦੇ ਹਾਂ। ਉਸ ਆਦਮੀ ਦੇ ਅਸਰ ਦੇ ਥੱਲੇ ਨਾ ਆਓ ਜਿਹੜਾ ਕਿ ਹੋ ਸਕਦਾ ਆ ਤੁਹਾਨੂੰ ਹੋਰ ਵਧੇਰੇ ਬੋਰੀਆਂ ਦਾਣਿਆਂ ਦੀਆਂ ਘੱਲ ਦੇਵੇ। ਉਸ ਆਦਮੀ ਦੇ ਅਸਰ ਦੇ ਥੱਲੇ ਨਾ ਆਓ ਜਿਹੜਾ ਕਿ ਤੁਹਾਨੂੰ ਸਵਾਰੀ ਕਰਨ ਦੇ ਲਈ ਵਧੀਆ ਗੱਡੀਆਂ ਮੋਟਰਾਂ ਦੇ ਸਕੇ ਜਾਂ ਫਿਰ ਰਹਿਣ ਦੇ ਲਈ ਵਧੀਆ ਘਰ ਮਕਾਨ ਦੇ ਸਕੇ। ਤੁਸੀਂ ਸਿਰਫ ਆਪਣੇ ਜਨਮ ਹੱਕ ਕੇਵਲ ਮਸੀਹ ਦੇ ਲਈ ਹੀ ਵੇਚ ਦਿਓ। ਤੁਸੀਂ ਇੰਜ ਨਾ ਕਰੋ, ਤੁਸੀਂ ਕੀ ਕਰ ਰਹੇ ਹੋ ਉਹਦੇ ਉੱਤੇ ਗਾਓ ਕਰੋ। ਹਮੇਸ਼ਾ ਹੀ ਉਸ ਮਨੁੱਖ ਦੇ ਪੈਰੋਕਾਰ ਬਣੋ ਜਿਹਦੇ ਉੱਤੇ ਖੁਦਾ ਦਾ ਅਸਰ ਆ ਤੇ ਜਿਹਦੇ ਨਾਲ ਖੁਦਾ ਖੜਾ ਆ। ਤੁਸੀਂ ਜਾਣਦੇ ਹੋ ਕਿ ਕੀ ਹੈ, ਖੁਦਾ ਉਹਨਾਂ ਦੇ ਨਾਲ ਆ। ਗਲਤ ਅਸਰ ਦੇ ਮਗਰ ਨਾ ਹੋ ਤੁਰੋ। ਹਾਂਜੀ, ਇਹ ਠੀਕ ਆ। ਕਿਸੇ ਦੂਸਰੇ ਜਣੇ ਦੀ ਥਾਂ ਮਲਣ ਦਾ ਯਤਨ ਨਾ ਕਰੋ। ਹੈਕਲ ਦੇ ਅੰਦਰ ਹੋਏ ਦਰਸ਼ਨ ਵਿੱਚ ਉਹਨੇ ਖੁਦਾ ਨੂੰ ਉੱਚੇ ਸਥਾਨ ਉੱਤੇ ਬਿਰਾਜਮਾਨ ਵੇਖਿਆ ਤੇ ਖੁਦਾ ਉੱਚਾ ਉਠਾਇਆ ਜਾ ਰਿਹਾ ਸੀ। ਹੁਣ ਤੁਸੀਂ ਵੇਖਦੇ ਹੋ ਕਿ ਇਹ ਰਾਜਾ ਜਿਹਨੇ ਕਿ ਯਸਾਇਆ ਦੇ ਸਾਹਮਣੇ ਇੱਕ ਮਿਸਾਲ ਕਾਇਮ ਕੀਤੀ ਸੀ ਅਤੇ ਯਸਾਇਆ ਨੇ ਇਹ ਵੇਖ ਲਿਆ ਸੀ ਕਿ ਜਿੱਦਾਂ ਇਹ ਰਾਜਾ ਆਪਣੇ ਸੱਦੇ ਤੋਂ ਬਾਹਰ ਨਿਕਲ ਗਿਆ ਤਾਂ ਖੁਦਾ ਨੇ ਉਹਨੂੰ ਕੋੜ ਨਾਲ ਮਾਰਿਆ। ਤਦ ਯਸਾਇਆ ਨੇ ਸੋਚਿਆ ਮੈਨੂੰ ਹੁਣ ਕੀ ਕਰਨਾ ਚਾਹੀਦਾ ਆ। ਊਜੀਆ ਮਰ ਚੁੱਕਿਆ ਸੀ ਤੇ ਯਸਾਇਆ ਨੇ ਉਹਦੀ ਬਾਂਹ ਦਾ ਢਾਸਣਾ ਜੀ ਭਰ ਕੇ ਲਾਇਆ ਸੀ। ਯਸਾਇਆ ਨੇ ਸੋਚਿਆ ਕਿ ਉਹਦੀ ਓਟ ਤਾਂ ਹੁਣ ਚੜਾਈਆਂ ਕਰ ਗਈ ਆ ਤੇ ਹੁਣ ਉਹ ਕੀ ਕਰੇ। ਲਗਭਗ ਯਸਾਇਆ ਦਾ ਸਾਹ ਸੁੱਕੀ ਗਿਆ ਸੀ। ਸੋ ਇਸ ਜਵਾਨ ਨਬੀ ਨੇ ਕੀ ਕੀਤਾ ਤੇ ਉਹ ਹੈਕਲ ਵਿੱਚ ਦਸਤੇ ਦੁਆ ਬੁਲੰਦ ਕਰਨ ਦੇ ਲਈ ਗਿਆ। ਉਹ ਜਗਵੇਦੀ ਦੇ ਉੱਤੇ ਡਿੱਗ ਪਿਆ ਤੇ ਉਹਨੇ ਉੱਥੇ ਧਾਹਾਂ ਮਾਰੀਆਂ। ਖੁਦਾ ਸਾਡੀ ਸਾਰੀ ਦੀ ਸਾਰੀ ਫੂਕ ਕੱਢ ਸੁੱਟਦਾ ਆ। ਕਦੇ ਕਦੇ ਉਹ ਸਾਡੇ ਉੱਤੇ ਬਿਮਾਰੀ ਨੂੰ ਹਮਲਾ ਕਰਨ ਦਿੰਦਾ ਆ। ਉਹ ਨਿਰਾਸ਼ਤਾਵਾਂ ਨੂੰ, ਦਿਲ ਦੀਆਂ ਪੀੜਾਂ ਨੂੰ ਸਾਡੇ ਉੱਤੇ ਹਮਲਾ ਕਰਨ ਦਿੰਦਾ ਆ। ਕਦੇ ਕਦੇ ਉਹ ਇਹ ਹਮਲੇ ਇਸ ਲਈ ਹੋਣ ਦਿੰਦਾ ਆ ਕਿ ਉਹ ਸਾਨੂੰ ਵਟਣਾ ਚਾੜ ਕੇ ਅਜਿਹੀ ਥਾਂ ਲੈ ਆਵੇ ਜਿੱਥੇ ਕਿ ਅਸੀਂ ਅੰਜੀਲ ਦੇ ਅਸਰ ਦੇ ਥੱਲੇ ਆ ਸਕੀਏ। ਇਸ ਗੱਲ ਨੂੰ ਸਮਝਣ ਦੇ ਲਈ ਬੜੇ ਦਾਨਿਸ਼ਮੰਦ ਬਣੋ। ਇਹਦੇ ਤੋਂ ਦੂਰ ਹਟਣ ਦੇ ਲਈ ਸ਼ਦਾਈ ਨਾ ਬਣੋ। ਧਿਆਨ ਦਿਓ, ਯਸਾਇਆ ਜਾਣਦਾ ਸੀ ਕਿ ਉਹਨੂੰ ਤਾਂ ਕੁਝ ਹੋਰ ਵੱਖਰੀ ਜਾਂ ਨਿਰਾਲੀ ਚੀਜ਼ ਲੱਭਣ ਦੀ ਲੋੜ ਆ। ਇਸ ਲਈ ਫਿਰ ਯਸਾਇਆ ਨੇ ਕੀ ਕੀਤਾ, ਉਹ ਹੈਕਲ ਵਿੱਚ ਗਿਆ, ਉਹਨੇ ਆਪਣੇ ਹੱਥ ਖੜੇ ਕੀਤੇ ਤੇ ਉਹਨੇ ਖੁਦਾ ਦੇ ਅੱਗੇ ਧਾਹਾਂ ਮਾਰੀਆਂ ਤੇ ਉਹਨੂੰ ਇੱਕ ਦਰਸ਼ਨ ਹੋਇਆ। ਜਿੱਦਾਂ ਹੀ ਉਹਨੂੰ ਦਰਸ਼ਨ ਹੋਇਆ ਤਾਂ ਉਹਨੇ ਖੁਦਾ ਨੂੰ ਵੇਖਿਆ, ਤਾਂ ਉਹਨੇ ਖੁਦਾ ਨੂੰ ਇੱਥੇ ਹੇਠਾਂ ਸਿੰਘਾਸਣ ਉੱਤੇ ਨਹੀਂ ਪਰ ਉਤਾਂ ਉੱਚਾ ਉੱਠਿਆ ਹੋਇਆ ਵੇਖਿਆ। ਉਹ ਬੱਲੇ ਬੱਲੇ, ਉਹਦੀ ਸੈਨਾ ਉਹਦੇ ਮਗਰ ਤੁਰੀ ਆ ਰਹੀ ਸੀ ਤੇ ਸੁਰਗਾਂ ਤੋਂ ਉੱਚਾ ਉਹ ਉਠਾਇਆ ਗਿਆ ਸੀ। ਯਸਾਇਆ ਨੇ ਹੈਕਲ ਦੇ ਅੰਦਰ ਅਗੜ ਪਿਛੜ ਸਰਾਫੀਮਾ ਨੂੰ ਉੱਡਦੇ ਹੋਏ ਵੇਖਿਆ। ਉਹ ਬੱਲੇ ਬੱਲੇ, ਸਰਾਫੀਮ ਇਹਦਾ ਅਰਥ ਹੁੰਦਾ ਆ ਬਾਲਣ ਵਾਲੇ। ਸਰਾਫੀਮ ਸ਼ਬਦ ਦਾ ਇਹ ਅਰਥ ਆ ਜੋ ਕਿ ਜਗਵੇਦੀ ਦੇ ਅਗਲੇ ਬੰਨੇ ਹੈ। ਹਕੀਕਤ ਵਿੱਚ ਸਰਾਫੀਮ ਉਹ ਹੁੰਦਾ ਆ ਜੋ ਕਿ ਕੁਰਬਾਨੀ ਨੂੰ ਕਬੂਲ ਕਰਦਾ ਆ ਤੇ ਭਗਤ ਜਨ ਨੂੰ ਸ਼ੁੱਧ ਕਰਦਾ ਆ ਤੇ ਤਦ ਸਰਾਫੀਮ ਉਸ ਭਗਤ ਜਨ ਨੂੰ ਖੁਦਾ ਦੇ ਸਾਹਮਣੇ ਪੇਸ਼ ਕਰਦਾ ਆ। ਹੁਣ ਇਹ ਸਰਾਫੀਮ ਤਾਂ ਫਰਿਸ਼ਤੇ ਲੋਕ ਸਨ ਤੇ ਜਗਵੇਦੀ ਦੇ ਉੱਤੇ ਉਹ ਲੋਕ ਠੀਕ ਖੁਦਾ ਤੋਂ ਬਾਅਦ ਵਾਲੇ ਹਨ ਅਤੇ ਇਹ ਸਰਾਫੀਮ ਲੋਕ ਉਹ ਕੁਰਬਾਨੀ ਨੂੰ ਕਬੂਲ ਕਰਦੇ ਹਨ। ਇਹ ਗੱਲ ਤਾਂ ਖੁਦਾ ਦੇ ਇਨਸਾਫ ਨੂੰ ਵਿਖਾਉਂਦੀ ਆ ਕਿ ਪਾਪ ਉਹਦੀ ਹਜ਼ੂਰੀ ਵਿੱਚ ਦਾਖਲ ਹੋ ਹੀ ਨਹੀਂ ਸਕਦਾ ਆ ਜਦ ਤੱਕ ਕਿ ਇਹਦਾ ਪਹਿਲਾਂ ਕਫਾਰਾ ਦਿੱਤਾ ਨਾ ਜਾਵੇ। ਲੱਗੀ ਸਮਝ? ਤੁਹਾਨੂੰ ਯਾਦ ਆ ਕਿ ਕਿੰਜ ਸੱਤਾਂ ਕਲੀਸਿਆਈ ਯੁਗਾਂ ਵਿੱਚ ਇਹਨਾਂ ਸਰਾਫੀਮਾਂ ਨੇ ਉਹਨਾਂ ਅੰਜੀਲਾਂ ਦੀ ਸੁਰੱਖਿਆ ਕੀਤੀ ਆ। ਤੁਹਾਨੂੰ ਯਾਦ ਆ ਕਿ ਕਿੰਜ ਅਸੀਂ ਉਹਨਾਂ ਨੂੰ ਉੱਥੇ ਪਿਛਾਂ ਅਦਨ ਬਾਗ ਵਿੱਚ ਅੱਗ ਦੀਆਂ ਲਾਟਾਂ ਵਾਲੀ ਤਲਵਾਰ ਨੂੰ ਲੈ ਕੇ ਖਲੋਤੇ ਹੋਏ ਵੇਖਿਆ ਸੀ ਤੇ ਉਹ ਜਗਵੇਦੀ ਦੀ ਸੁਰੱਖਿਆ ਕਰਦੇ ਹਨ ਅਤੇ ਯਸਾਇਆ ਉਹ ਮਹਾਨ ਆਦਮੀ ਜਦ ਉਹ ਆਤਮਾ ਵਿੱਚ ਆ ਗਿਆ ਪਹਿਲਾਂ ਤਾਂ ਉਹਨੇ ਖੁਦਾ ਨੂੰ ਬਹੁਤ ਉੱਚੇ ਉੱਤੇ ਸੁਰਗਾਂ ਵਿੱਚ ਉੱਠੇ ਹੋਏ ਵੇਖਿਆ, ਧਰਤੀ ਦੇ ਸਭ ਰਾਜਿਆਂ ਤੋਂ ਉਤਾਂ ਉੱਚੇ ਸਥਾਨ ਤੇ। ਯਸਾਇਆ ਨੇ ਆਖਿਆ ਕਿ ਮੈਂ ਮਹਾਰਾਜ ਨੂੰ ਵੇਖਿਆ ਹੈ ਤੇ ਖੁਦਾ ਉੱਚੇ ਤੇ ਬਿਰਾਜਮਾਨ ਸੀ, ਉਤਾਂ ਉਠਾਇਆ ਗਿਆ ਹੋਇਆ ਸੀ। ਤਦ ਉਹਨੇ ਅਸਲੀ ਮਹਾਰਾਜ ਨੂੰ ਵੇਖਿਆ ਤੇ ਉਹਦੀ ਸੈਨਾ ਉਹਦੇ ਮਗਰ ਤੁਰੀ ਆਉਂਦੀ ਸੀ ਅਤੇ ਉਹਨੇ ਉਸ ਸਾਈਕਲ ਦੀ ਇਮਾਰਤ ਦੇ ਅੰਦਰ ਸਰਾਫੀਮਾ ਨੂੰ ਉੱਡਦੇ ਵੇਖਿਆ। ਉਹਨਾਂ ਨੇ ਆਪਣੇ ਮੂੰਹ ਖੰਭਾਂ ਨਾਲ ਟੱਕੇ ਹੋਏ ਸਨ ਤੇ ਉਹਨਾਂ ਦੇ ਪੈਰ ਵੀ ਖੰਭਾਂ ਨਾਲ ਟੱਕੇ ਹੋਏ ਸਨ ਅਤੇ ਉਹ ਦੋ ਖੰਭਾਂ ਦੇ ਨਾਲ ਉੱਡ ਰਹੇ ਸਨ ਤੇ ਉਹ ਪੁਕਾਰ ਕੇ ਕਹਿ ਰਹੇ ਸਨ ਕਿ ਪਵਿੱਤਰ 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 ਸਰਬ ਸ਼ਕਤੀਮਾਨ ਖੁਦਾਵੰਦ ਖੁਦਾ, ਪਵਿੱਤਰ 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 ਸਰਬ ਸ਼ਕਤੀਮਾਨ ਖੁਦਾਵੰਦ ਖੁਦਾ। ਇਹੋ ਜਿਹਾ ਸੰਗੀਤ ਆ, ਕਿਹੋ ਜੀ ਸੁਰ ਤਾਲ ਆ। ਤੁਸੀਂ ਆਖਦੇ ਹੋਵੋਗੇ ਕਿ ਉਹ ਤਾਂ ਇਹ ਗੱਲ ਬੜੀ ਹੌਲੀ ਜੀ ਆਖਦੇ ਹੋਣਗੇ, ਪਵਿੱਤਰ 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 ਸਰਬ ਸ਼ਕਤੀਮਾਨ ਖੁਦਾਵੰਦ ਖੁਦਾ। ਯਸਾਇਆ ਨੇ ਆਖਿਆ ਆ ਕਿ ਜਦੋਂ ਉਹ ਬੋਲਦੇ ਸਨ ਤਾਂ ਉਹਨਾਂ ਦੀ ਆਵਾਜ਼ ਦੇ ਨਾਲ ਹੈਕਲ ਦੀ ਇਮਾਰਤ ਦੇ ਥੰਮ ਹਿੱਲ ਜਾਂਦੇ ਸਨ। ਉਹ ਬਸ ਸਿਰਫ ਇਹ ਹੀ ਨਹੀਂ ਆਖ ਰਹੇ ਸਨ ਕਿ ਪਵਿੱਤਰ ਪਵਿੱਤਰ ਪਵਿੱਤਰ, ਉਹ ਕਿਹੋ ਜਿਹੀ ਆਵਾਜ਼ ਆ। ਅਤੇ ਯਸਾਇਆ ਨੇ ਆਖਿਆ ਤੇ ਉਹਨਾਂ ਦੀ ਆਵਾਜ਼ ਦੇ ਨਾਲ ਹੈਕਲ ਦੇ ਥੰਮ ਹਿੱਲ ਗਏ ਸਨ। ਉਹ ਪੁਕਾਰ ਰਹੇ ਸਨ ਤੇ ਉਹ ਫਰਿਸ਼ਤੇ ਲੋਕ ਖੁਦਾ ਤੋਂ ਅਗਲੇ ਬੰਨੇ ਖਲੋ ਕੇ ਡਾਡਾ ਮਾਰ ਰਹੇ ਸਨ ਤੇ ਇਹ ਦੁਆਈ ਦੇ ਰਹੇ ਸਨ ਕਿ ਪਵਿੱਤਰ 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 ਸਰਬ ਸ਼ਕਤੀਮਾਨ ਖੁਦਾਵੰਦ ਖੁਦਾ। ਉਹ ਕਿਹੋ ਜਿਹਾ ਦਰਸ਼ਨ ਸੀ! ਉਹ ਬੱਲੇ ਬੱਲੇ, ਹੁਣ ਫੇਰ ਧਿਆਨ ਦਿਓ ਕਿ ਯਸਾਇਆ ਜੋ ਕਿ ਉਜਿਆ ਦੀ ਬਾਂਹ ਦੀ ਓਟ ਲੈ ਰਿਹਾ ਸੀ, ਉਹਨੇ ਆਪਣੇ ਆਪ ਨੂੰ ਖੁਦਾ ਦੇ ਨਿਆਂ ਦੇ ਹੇਠ ਮਰਦੇ ਹੋਏ ਵੇਖਿਆ। ਤਦ ਯਸਾਇਆ ਨੇ ਇਹਨਾਂ ਪਵਿੱਤਰ ਫਰਿਸ਼ਤਿਆਂ ਨੂੰ ਵੇਖਿਆ ਜੋ ਕਿ ਖੁਦਾ ਦੇ ਅਗਲੇ ਬਣੇ ਸਨ। ਇਹ ਸਰਾਫੀਮ ਦੁਆਈ ਦੇ ਰਹੇ ਸਨ ਕਿ ਪਵਿੱਤਰ ਪਵਿੱਤਰ ਸਰਬ ਸ਼ਕਤੀਮਾਨ ਖੁਦਾਵੰਦ ਖੁਦਾ। ਅਤੇ ਉਹਨਾਂ ਪਵਿੱਤਰ ਫਰਿਸ਼ਤਿਆਂ ਨੇ ਆਪਣੇ ਮੂੰਹ ਢੱਕੇ ਹੋਏ ਸਨ। ਪਵਿੱਤਰ ਫਰਿਸ਼ਤਿਆਂ ਨੇ ਆਪਣੇ ਪਵਿੱਤਰ ਮੂੰਹ ਪਵਿੱਤਰ ਖੁਦਾ ਦੀ ਹਜ਼ੂਰੀ ਵਿੱਚ ਢੱਕੇ ਹੋਏ ਸਨ। ਤਦ ਫਿਰ ਅਸੀਂ ਕੌਣ ਆ? ਓ ਤੁਸੀਂ ਮੈਥੋਡਿਸਟਿਓ, ਬੈਪਟਿਸਟਿਓ ਤੇ ਪ੍ਰੈਸਬਾਈਟੇਰੀਅਨਸ ਅਤੇ ਪੈਂਤੇ ਕੁਸਤੀਓ, ਅਸੀਂ ਕੌਣ ਆ? ਜਦ ਪਵਿੱਤਰ ਫਰਿਸ਼ਤੇ ਆਪਣੇ ਪਵਿੱਤਰ ਮੂੰਹ ਖੰਭ ਦੇ ਨਾਲ ਖੁਦਾ ਦੀ ਹਜ਼ੂਰੀ ਵਿੱਚ ਖੜੇ ਹੋਣ ਦੇ ਲਈ ਢੱਕਦੇ ਹਨ, ਜਦ ਫਰਿਸ਼ਤੇ ਇੱਕ ਪ੍ਰਾਣੀ ਜੋ ਕਿ ਫਰਿਸ਼ਤਿਆਂ ਤੋਂ ਵੀ ਪਰਲੇ ਪਾਰ ਦੇ ਹਨ, ਫਰਿਸ਼ਤੇ ਉੱਥੇ ਖੜੇ ਨਹੀਂ ਹੁੰਦੇ, ਸਿਰਫ ਸਰਾਫੀਮ, ਉਹ ਫਰਿਸ਼ਤਿਆਂ ਤੋਂ ਵੀ ਉਤੋਂ ਦੇ ਹਨ। ਅਤੇ ਖੁਦਾ ਇਹਨਾਂ ਪਾਕ ਖੁਦਾ ਆ ਕਿ ਉਹਨਾਂ ਨੂੰ ਇਸ ਪਾਕ ਖੁਦਾ ਦੀ ਹਜ਼ੂਰੀ ਵਿੱਚ ਆਪਣੇ ਮੂੰਹ ਢੱਕਣੇ ਪੈਂਦੇ ਹਨ। ਬਸ ਉਹ ਇੱਕੋ ਹੀ ਗੱਲ ਆਖ ਸਕਦੇ ਸਨ ਕਿ ਪਵਿੱਤਰ ਪਵਿੱਤਰ ਸਰਬ ਸ਼ਕਤੀਮਾਨ ਖੁਦਾਵੰਦ ਖੁਦਾ। ਓਏ, ਖੁਦਾ ਦੀ ਹਜ਼ੂਰੀ ਵਿੱਚ ਖੜੇ ਹੋਣ ਦੇ ਲਈ ਉਹਨਾਂ ਦੇ ਵਾਸਤੇ ਇੱਕ ਖਾਸ ਪਰਦਾ ਹੁੰਦਾ ਸੀ। ਸਾਨੂੰ ਕਿਸ ਕਿਸਮ ਦੇ ਪਰਦੇ ਦੀ ਲੋੜ ਆ? ਉਹਨਾਂ ਨੂੰ ਆਪਣੇ ਮੂੰਹ ਢੱਕਣੇ ਪੈਂਦੇ ਸਨ। ਹੁਣ ਮੈਂ ਠੀਕ ਇਸ ਨੂੰ ਹੁਣੇ ਹੀ ਆਖਣਾ ਚਾਹੁੰਦਾ ਆ ਕਿ ਖੁਦਾਵੰਦ ਯਿਸੂ ਮਸੀਹ ਦਾ ਲਹੂ ਸਭੋ ਕੁਝ ਆ। ਲਗੀ ਸਮਝ? ਮਸੀਹ ਹਰਗਿਜ਼ ਵੀ ਉਹਨਾਂ ਸਰਾਫੀਮਾਂ ਦੇ ਲਈ ਨਹੀਂ ਮਰਿਆ। ਨਹੀਂ ਜੀ, ਨਹੀਂ ਨਹੀਂ, ਪਰ ਉਹ ਤਾਂ ਸ੍ਰਿਸ਼ਟੀ ਕੀਤੇ ਗਏ ਪ੍ਰਾਣੀ ਹਨ। ਯਿਸੂ ਮਸੀਹ ਫਰਿਸ਼ਤਿਆਂ ਦੇ ਲਈ ਨਹੀਂ ਮਰਿਆ ਹੈ, ਉਹ ਪਾਪੀਆਂ ਦੇ ਲਈ ਮਰਿਆ ਹੈ। ਉਹ ਹਰਗਿਜ਼ ਵੀ ਪਵਿੱਤਰ ਲੋਕਾਂ ਦੇ ਲਈ ਨਹੀਂ ਮਰਿਆ, ਉਹ ਤਾਂ ਆਪਵਿੱਤਰ ਲੋਕਾਂ ਦੇ ਲਈ ਮਰਿਆ ਹੈ। ਜਿੰਨਾ ਚਿਰ ਤੱਕ ਤੁਸੀਂ ਇਹ ਸੋਚਦੇ ਹੋ ਕਿ ਤੁਸੀਂ ਪਵਿੱਤਰ ਹੋ, ਤੇ ਫੇਰ ਤੁਹਾਨੂੰ ਉਹਦੇ ਲਹੂ ਦਾ ਜਰਾ ਵੀ ਫਾਇਦਾ ਨਹੀਂ ਹੋਵੇਗਾ। ਪਰ ਜਦ ਤੁਸੀਂ ਇਹ ਮਹਿਸੂਸ ਕਰੋ ਕਿ ਤੁਸੀਂ ਤਾਂ ਖੋਟਾ ਪੈਸਾ ਵੀ ਨਹੀਂ ਹੋ, ਤਦ ਉਹ ਤੁਹਾਡੇ ਲਈ ਮਰਿਆ ਹੈ। ਲੱਗੀ ਸਮਝ? ਜਦ ਤੁਸੀਂ ਇਹ ਮਹਿਸੂਸ ਕਰੋ ਕਿ ਤੁਸੀਂ ਤਾਂ ਕੁਝ ਵੀ ਨਹੀਂ ਹੋ, ਤਦ ਫਿਰ ਉਹ ਵਿਅਕਤੀ ਜਾਂ ਫਿਰ ਤੁਸੀਂ ਉਹ ਆਦਮੀ ਹੋ ਜਿਹਦੇ ਲਈ ਉਹ ਮਰਿਆ ਹੈ। ਖੁਦਾ ਸਾਰੇ ਦਾ ਸਾਰਾ ਪਵਿੱਤਰ ਆ, ਉਹ ਸਿਵਾਏ ਪਵਿੱਤਰਤਾ ਦੇ ਹੋਰ ਕੁਝ ਵੀ ਨਹੀਂ ਆ, ਤੇ ਉਹ ਸਭ ਸ਼ੁੱਧਤਾ ਤੇ ਖਾਲਸ ਪਾਣਿਆ। ਹੁਣ ਆਓ ਕੁਝ ਪਲਾਂ ਦੇ ਲਈ ਇਹਨਾਂ ਖੰਭਾਂ ਉੱਤੇ ਧਿਆਨ ਮਾਰੀਏ। ਅਸੀਂ ਪਤਾ ਲਾਉਂਦੇ ਆ ਕਿ ਦੋ ਖੰਭ ਜਿਨ੍ਹਾਂ ਦੇ ਨਾਲ ਉਹ ਆਪਣੇ ਮੂੰਹ ਨੂੰ ਢੱਕਦਾ ਸੀ, ਪੱਲੇ ਜਰਾ ਸੋਚੋ ਇੱਥੋਂ ਤੋੜੀ ਕਿ ਪਵਿੱਤਰ ਫਰਿਸ਼ਤਿਆਂ ਨੂੰ ਆਪਣੇ ਪਵਿੱਤਰ ਮੂੰਹ ਪਵਿੱਤਰ ਖੁਦਾ ਦੀ ਹਜ਼ੂਰੀ ਵਿੱਚ ਢੱਕਣੇ ਪੈਂਦੇ ਸਨ। ਸਿਰਫ ਉਹ ਇੱਕੋ ਹੀ ਗੱਲ ਆਖ ਸਕਦੇ ਸਨ ਕਿ ਪਵਿੱਤਰ 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 ਖੁਦਾਵੰਦ ਖੁਦਾ ਜੋ ਸਰਬ ਸ਼ਕਤੀਮਾਨ ਆ। ਪਵਿੱਤਰ 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 ਖੁਦਾਵੰਦ ਖੁਦਾ ਜੋ ਸਰਬ ਸ਼ਕਤੀਮਾਨ ਹੈ। ਸਾਨੂੰ ਦੱਸਿਆ ਗਿਆ ਹੈ ਕਿ ਉਹ ਦਿਨ ਰਾਤ ਇਹ ਪੁਕਾਰਦੇ ਰਹਿੰਦੇ ਸਨ। ਖੁਦਾ ਦੇ ਕੋਲੋਂ ਜੋ ਚੀਜ਼ ਹੇਠਾਂ ਨੂੰ ਆਉਂਦੀ ਹੈ ਉਹ ਪਹਿਲਾ ਕਦਮ ਇਹੋ ਹੀ ਆ। ਦਿਨ ਰਾਤ ਉਹਦੀ ਉਪਾਸਨਾ ਕਰਨੀ ਕੋਈ ਢਿੱਲ ਮੱਠ ਨਹੀਂ। ਅਤੇ ਤੁਸੀਂ ਸੋਚਦੇ ਹੋ ਕਿ ਬਈ ਅਸੀਂ ਬਹੁਤ ਸਾਰਾ ਰੌਲਾ ਰੱਪਾ ਪਾਉਂਦੇ ਹਾਂ, ਤੇ ਸਿੰਘਾਸਨ ਦੇ ਚੌਗਿਰਦ ਜੋ ਕਰੋੜਾਂ ਦੀ ਗਿਣਤੀ ਵਿੱਚ ਫਰਿਸ਼ਤੇ ਹਨ, ਤੁਸੀਂ ਉਹਨਾਂ ਦੇ ਬਾਰੇ ਵਿੱਚ ਕੀ ਸੋਚਦੇ ਹੋ ਜਿਹਦੇ ਨਾਲ ਹੈਕਲ ਦੀ ਸਰਦਲ ਦੀਆਂ ਨੀਹਾਂ ਹਿੱਲ ਗਈਆਂ ਸਨ? ਜਦੋਂ ਕਿ ਉਹਨਾਂ ਵਿੱਚੋਂ ਇੱਕ ਹੀ ਜਣੇ ਨੇ ਇਹ ਪੁਕਾਰ ਕੇ ਆਖਿਆ ਸੀ ਕਿ ਪਵਿੱਤਰ ਪਵਿੱਤਰ ਪਵਿੱਤਰ। ਤੁਸੀਂ ਜਾਣਦੇ ਹੋ ਕਿ ਇਹ ਉਹਦੀ ਆਵਾਜ਼ ਸੀ ਜਿਨੇ ਹੈਕਲ ਨੂੰ ਹਲਾ ਸੁੱਟਿਆ ਸੀ। ਜਦ ਤਰੋੜਾਂ ਦੀ ਤਾਦਾਦ ਵਿੱਚ ਖੁਦਾ ਦੇ ਸਿੰਘਾਸਨ ਦੇ ਚੌਗਿਰਦ ਉਹ ਪਵਿੱਤਰ 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 ਖੁਦਾਵੰਦ ਖੁਦਾ ਸਰਬਸ਼ਕਤੀਮਾਨ ਪਵਿੱਤਰ 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 ਖੁਦਾਵੰਦ ਖੁਦਾ ਸਰਬਸ਼ਕਤੀਮਾਨ ਪੁਕਾਰ ਰਹੇ ਹਨ। ਖੰਭਾਂ ਦੇ ਨਾਲ ਉਹਨਾਂ ਦੇ ਮੂੰਹ ਟਕੇ ਹੋਏ ਹਨ, ਪੈਰ ਖੰਭਾਂ ਦੇ ਨਾਲ ਟਕੇ ਹੋਏ ਹਨ, ਸੰਜੀਦਗੀ ਦੇ ਨਾਲ ਸਨਮਾਨ ਦੇ ਨਾਲ ਉਹਨਾਂ ਦੇ ਖੰਭ ਚੁੱਕੇ ਹੋਏ ਹਨ। ਓਹ ਬੱਲੇ, ਹੁਣ ਜਿਹੜਾ ਪਵਿੱਤਰਤਾਈ ਦੇ ਬਾਰੇ ਅੱਜ ਗੱਲਬਾਤ ਕਰਦਾ ਹੈ ਉਸ ਪਵਿੱਤਰਤਾਈ ਦੇ ਪ੍ਰਤੀ ਅੱਜ ਕੋਈ ਸਨਮਾਨ ਜਾਂ ਸੰਜੀਦਗੀ ਨਹੀਂ ਆ। ਜੇ ਤੁਸੀਂ ਪਵਿੱਤਰਤਾਈ ਦੀ ਗੱਲਬਾਤ ਕਰੋ ਤਾਂ ਤੁਹਾਨੂੰ ਉਹ ਲੋਕ ਹੱਠ ਧਰਮੀ ਜਾਂ ਹੋਲੀ ਰੋਲਰ ਆਖਣਗੇ। ਹੁਣ ਨਾ ਤਾਂ ਖੁਦਾ ਦੇ ਲਈ ਹੀ ਅਤੇ ਨਾ ਹੀ ਉਹਦੇ ਲੋਕਾਂ ਦੇ ਲਈ ਹੀ ਅਤੇ ਨਾ ਹੀ ਉਹਦੇ ਪਾਕ ਕਲਾਮ ਦੇ ਲਈ ਹੀ ਕੋਈ ਸੰਜੀਦਗੀ ਜਾਂ ਸਨਮਾਨ ਬਾਕੀ ਰਿਹਾ ਹੈ। ਹੁਣ ਇਸ ਜੁੰਡਲੀ ਜਥੇ ਦਾ ਕੀ ਬਣੇਗਾ? ਮੈਂ ਸੋਚਦਾ ਹਾਂ ਕਿ ਬੈਨ ਤੁਸੀਂ ਠੀਕ ਹੋ। ਪੁੱਤਰਾ, ਤੂੰ ਕਿਲ ਦੇ ਠੀਕ ਸਿਰ ਦੇ ਵਿੱਚ ਸੱਟ ਮਾਰੀ ਸੀ। ਹਾਂਜੀ, ਇਹ ਗੱਲ ਲਗਭਗ ਠੀਕ ਹੀ ਆ ਤੇ ਇਹ ਬਿਨਾਂ ਸੰਜੀਦਗੀ ਵਾਲਾ ਜੁੰਡਲੀ ਜਥਾ ਇਹਨਾਂ ਦਾ ਪੱਠਾ ਗੁੱਲ ਹੋਣਾ ਹੀ ਹੋਣਾ ਆ। ਇਹ ਠੀਕ ਆ, ਉਹ ਲੋਕ ਜਿਨ੍ਹਾਂ ਦੇ ਦਿਲਾਂ ਦੇ ਅੰਦਰ ਖੁਦਾ ਦੇ ਲਈ ਜਰਾ ਵੀ ਆਦਰ ਸਨਮਾਨ ਨਹੀਂ ਆ। ਤੁਸੀਂ ਜਾਣਦੇ ਹੋ ਕਿ ਇਹ ਇੰਜ ਹੋਇਆ ਕਰਦਾ ਸੀ ਕਿ ਜੇ ਕੋਈ ਆਦਮੀ ਜਾਂ ਤੀਵੀਂ ਇਹ ਆਖਦੀ ਹੁੰਦੀ ਸੀ ਕਿ ਉਹ ਮਸੀਹ ਜਾਨ ਹਨ ਤਾਂ ਲੋਕ ਇਹਦਾ ਸਨਮਾਨ ਕਰਦੇ ਹੁੰਦੇ ਸਨ। ਪਰ ਅੱਜ ਉਹ ਇਹ ਵੇਖਣਾ ਚਾਹੁੰਦੇ ਹਨ ਕਿ ਉਹ ਮਸੀਹ ਦਾ ਕਿੰਨਾ ਕੁ ਮਖੌਲ ਉਡਾ ਸਕਦੇ ਹਨ। ਲੱਗੀ ਸਮਝ? ਬਿਨਾਂ ਸੰਜੀਦਗੀ ਦੇ ਜੁੰਡਲੀ ਜਥਾ। ਬੱਲੇ, ਕਿਉਂ ਇੰਜ ਆ? ਤੁਸੀਂ ਜਾਣਦੇ ਹੋ ਇਹ ਕੀ ਆ? ਇਹੋ ਹੀ ਕਾਰਨ ਆ ਕਿ ਉਹ ਜਾਗਰੂ ਨਹੀਂ ਹਨ ਕਿ ਸੱਚਾਈ ਇਹੋ ਹੀ ਆ। ਉਹ ਖੁਦਾ ਦੇ ਬਾਰੇ ਵਿੱਚ ਜਾਗਰੂ ਨਹੀਂ ਹਨ। ਉਹ ਇਹ ਵੀ ਯਾਦ ਨਹੀਂ ਰੱਖਦੇ ਹਨ ਕਿ ਬਾਈਬਲ ਨੇ ਇੰਜ ਆਖਿਆ ਆ ਕਿ ਜਿਹੜੇ ਖੁਦਾ ਤੋਂ ਡਰਦੇ ਹਨ ਉਹਨਾਂ ਦੇ ਦੁਆਲੇ ਯਹੋਵਾਹ ਦਾ ਦੂਤ ਡੇਰਾ ਲਾਉਂਦਾ ਆ ਤੇ ਉਹ ਫਰਿਸ਼ਤੇ ਸਿਰਫ ਉਹਨਾਂ ਨੂੰ ਆਣ ਕੇ ਦਰਸ਼ਨ ਹੀ ਨਹੀਂ ਦਿੰਦੇ ਹਨ ਪਰ ਉਹ ਤਾਂ ਉਹਨਾਂ ਦੇ ਦੁਆਲੇ ਆਪਣਾ ਤੰਬੂ ਤਾਣ ਲੈਂਦੇ ਹਨ। ਆਮੀਨ। ਜਿਹੜੇ ਉਹਦੇ ਨਾਮ ਦਾ ਭੈ ਮੰਨਦੇ ਹਨ ਉਹਨਾਂ ਦੇ ਦੁਆਲੇ ਯਹੋਵਾਹ ਦਾ ਦੂਤ ਡੇਰਾ ਲਾਉਂਦਾ ਆ। ਉਹ ਫਰਿਸ਼ਤੇ ਉਹਨਾਂ ਦੇ ਦੁਆਲੇ ਦਿਨ ਰਾਤ ਪਹਿਰੇਦਾਰੀ ਕਰਦੇ ਹਨ ਤੇ ਉਹ ਬਜ਼ੁਰਗ ਕਾਲੇ ਰੰਗ ਦਾ ਭਾਈ ਇਹ ਗੀਤ ਗਾਉਂਦਾ ਹੁੰਦਾ ਸੀ ਕਿ ਫਰਿਸ਼ਤੇ ਮੇਰੀ ਨਿਗਾਹਬਾਨੀ ਕਰਦੇ ਰਹਿੰਦੇ ਹਨ। ਆਖਿਆ ਸਾਰਾ ਦਿਨ ਤੇ ਸਾਰੀ ਰਾਤ ਫਰਿਸ਼ਤੇ ਮੇਰੀ ਨਿਗਾਹਬਾਨੀ ਕਰਦੇ ਹਨ। ਇਹ ਠੀਕ ਆ, ਸਾਰਾ ਦਿਨ ਤੇ ਸਾਰੀ ਰਾਤ ਫਰਿਸ਼ਤੇ ਮੇਰੀ ਨਿਗਾਹਬਾਨੀ ਕਰਦੇ ਹਨ। ਯਿਸੂ ਨੇ ਉਹਨਾਂ ਛੋਟਿਆਂ ਬੱਚਿਆਂ ਦੇ ਬਾਰੇ ਵਿੱਚ ਆਖਿਆ ਆ ਕਿ ਧਿਆਨ ਦਿਓ ਕਿ ਤੁਸੀਂ ਉਹਨਾਂ ਵਿੱਚੋਂ ਕਿਸੇ ਨੂੰ ਵੀ ਠੋਕਰ ਨਾ ਖਵਾਉਣਾ ਕਿਉਂਕਿ ਉਹਨਾਂ ਦੇ ਸਵਰਗਦੂਤ ਮੇਰੇ ਪਿਤਾ ਦਾ ਮੂੰਹ ਸਦਾ ਵੇਖਦੇ ਰਹਿੰਦੇ ਹਨ ਜੋ ਕਿ ਸੁਰਗ ਵਿੱਚ ਆ। ਲੱਗੀ ਸਮਝ? ਉਹ ਸਦਾ ਉਹਨਾਂ ਦੇ ਦੁਆਲੇ ਡੇਰਾ ਲਾ ਕੇ ਰੱਖਦੇ ਹਨ, ਉਹਨਾਂ ਦੀ ਨਿਗਾਹਬਾਨੀ ਕਰਦੇ ਹਨ ਤੇ ਉਹ ਤਾਂ ਉਹਨਾਂ ਭਗਤੀਹੀਣ ਲੋਕਾਂ ਦਾ ਵਿਸ਼ਵਾਸ ਵੀ ਨਹੀਂ ਕਰਦੇ ਹਨ। ਜੇ ਖੁਦਾ ਨੇ ਚਾਹਿਆ ਤਾਂ ਸਵੇਰੇ ਅਸੀਂ ਇਸ ਉੱਤੇ ਅਧਿਐਨ ਕਰਾਂਗੇ ਕਿ ਭਗਤੀ ਕੀ ਚੀਜ਼ ਆ ਤੇ ਭਗਤੀਹੀਣ ਹੋਣਾ ਕੀ ਆ। ਹੁਣ ਧਿਆਨ ਦਿਓ, ਉਹ ਤਾਂ ਉਹਨਾਂ ਦਾ ਵਿਸ਼ਵਾਸ ਤੱਕ ਵੀ ਨਹੀਂ ਕਰਦੇ ਹਨ। ਉਹਨਾਂ ਨੇ ਸਭ ਚੰਗਾਪਨ, ਸਾਰਾ ਆਦਰ ਭਾਵ, ਸਾਰੀ ਸੰਜੀਦਗੀ ਗਵਾ ਲਈ ਆ ਤੇ ਤਦ ਵੀ ਗਿਰਜੇ ਜਾਂਦੇ ਹਨ। ਸਭ ਤੋਂ ਬਿਨਾਂ ਸੰਜੀਦਗੀ ਵਾਲਾ ਜੋ ਜੁੰਡਲੀ ਜਥਾ ਆ ਉਹ ਇਹ ਹਨ ਜੋ ਕਿ ਗਿਰਜੇ ਜਾਂਦੇ ਹਨ। ਇਹ ਠੀਕ ਆ, ਇੱਕ ਪੁਰਾਣਾ ਸ਼ਰਾਬੀ ਪਿਆਕੜ ਜੋ ਕਿ ਗਲੀ ਵਿੱਚ ਆ ਰਿਹਾ ਹੋਵੇ, ਉਥੋਂ ਦੀ ਲੰਘ ਰਿਹਾ ਹੋਵੇ, ਅੱਧਾ ਪਿਆਕੜ, ਤੁਸੀਂ ਉਹਦੇ ਨਾਲ ਖੁਦਾਵੰਦ ਦੀ ਗੱਲਬਾਤ ਕਰੋ, ਉਹ ਖਲੋ ਕੇ ਤੁਹਾਡੇ ਨਾਲ ਗੱਲਬਾਤ ਕਰੇਗਾ। ਤੇ ਕੁਝ ਇਹ ਨਾ ਮਾਤਰ ਦੇ ਵਿਸ਼ਵਾਸੀ ਗਿਰਜੇ ਦੇ ਮੈਂਬਰ ਉਹ ਤਾਂ ਠੀਕ ਤੁਹਾਡੇ ਮੂੰਹ ਦੇ ਸਾਹਮਣੇ ਹੀ ਹੱਸਣਗੇ ਕਿਉਂਕਿ ਉਹ ਨਹੀਂ ਚਾਹੁੰਦੇ ਹਨ। ਯਕੀਨਨ ਉਹ ਬਿਨਾਂ ਸੰਜੀਦਗੀ ਦੇ ਲੋਕ ਹਨ। ਤੁਸੀਂ ਸੋਚਦੇ ਹੋ ਕਿ ਤੁਹਾਨੂੰ ਉਹਨਾਂ ਦੇ ਜਥੇ ਵਿੱਚ ਰਲਣਾ ਪਵੇਗਾ? ਨਹੀਂ ਜੀ, ਤੁਹਾਨੂੰ ਤਾਂ ਜਿਸ ਰਾਹ ਵਾਲੇ ਪਾਸੇ ਉਹ ਰਹਿੰਦੇ ਹਨ ਉਧਰ ਰਹਿਣ ਦੀ ਵੀ ਲੋੜ ਨਹੀਂ ਆ। ਲੱਗੀ ਸਮਝ? ਇਹ ਸੱਚਾਈ ਆ ਬਿਨਾਂ ਸੰਜੀਦਗੀ ਦੇ। ਤੇ ਹੁਣ ਇਹ ਫਰਿਸ਼ਤੇ ਜਦ ਉਹ ਖੁਦਾ ਦੀ ਹਜ਼ੂਰੀ ਵਿੱਚ ਹਨ ਉਹਨਾਂ ਨੇ ਇਸ ਗੱਲ ਉੱਤੇ ਵਿਸ਼ਵਾਸ ਕੀਤਾ ਸੀ। ਦਾਊਦ ਨੇ ਆਖਿਆ ਆ, ਤੁਹਾਨੂੰ ਯਾਦ ਆ ਕੁਝ ਰਾਤਾਂ ਪਹਿਲਾਂ ਦੀ ਗੱਲ ਆ, ਸਾਡੇ ਵੀ ਕੋਲ ਇਹ ਹੈ ਸੀ ਜਦ ਮੈਂ ਕਿਸੇ ਵਿਸ਼ੇ ਦੇ ਉੱਤੇ ਬੋਲ ਰਿਹਾ ਸਾਂ ਤੇ ਉਹਨੇ ਕਿਹਾ, ਦਾਊਦ ਨੇ ਆਖਿਆ ਆ ਕਿ ਮੈਂ ਹਮੇਸ਼ਾ ਹੀ ਖੁਦਾ ਨੂੰ ਆਪਣੇ ਸਾਹਮਣੇ ਰੱਖਦਾ ਹਾਂ ਤਾਂ ਕਿ ਮੈਂ ਕਦੇ ਵੀ ਨਾ ਡੋਲਾਂਗਾ। ਉਹਨੇ ਇਹ ਵੀ ਆਖਿਆ ਆ ਕਿ ਜਦ ਮੈਂ ਇਹ ਕਰਾਂਗਾ ਤਾਂ ਮੇਰਾ ਸਰੀਰ ਚੈਨ ਵਿੱਚ ਵਸੇਗਾ। ਹਾਂ ਸ਼੍ਰੀਮਾਨ ਜੀ, ਕਿਉਂਕਿ ਮੈਂ ਜਾਣਦਾ ਹਾਂ ਕਿ ਇਹ ਕੀ ਆ, ਉਹ ਮੇਰੇ ਪ੍ਰਾਣ ਪਾਤਾਲ ਵਿੱਚ ਨਹੀਂ ਛੱਡੇਗਾ ਤੇ ਨਾ ਹੀ ਆਪਣੇ ਪਵਿੱਤਰ ਜਨ ਨੂੰ ਸੜਨ ਹੀ ਦੇਵੇਗਾ, ਕਿਉਂਕਿ ਖੁਦਾਵੰਦ ਹਮੇਸ਼ਾ ਹੀ ਮੇਰੇ ਸਾਹਮਣੇ ਆ। ਤੁਸੀਂ ਜਿੱਥੇ ਵੀ ਜਾਓ ਖੁਦਾ ਨੂੰ ਪਹਿਲਾਂ ਅੱਗੇ ਧਰੋ। ਜੇ ਕੋਈ ਆਦਮੀ ਗੁੱਸੇ ਵਿੱਚ ਆਣ ਕੇ ਤੁਹਾਨੂੰ ਬੁਰਾ ਭਲਾ ਆਖ ਦਿੰਦਾ ਆ ਤੇ ਉਹਦੇ ਅਤੇ ਆਪਣੇ ਵਿਚਕਾਏ ਖੁਦਾ ਨੂੰ ਰੱਖੋ। ਜੇ ਕੋਈ ਆਦਮੀ ਤੁਹਾਨੂੰ ਹੱਥ ਧਰਮੀ ਜਾਂ ਹੋਲੀ ਰੋਲਰ ਆਖਦਾ ਆ ਤੇ ਉਹਦੇ ਅਤੇ ਆਪਣੇ ਵਿਚਕਾਏ ਖੁਦਾ ਨੂੰ ਰੱਖੋ। ਜੇ ਤੁਹਾਡੀ ਘਰ ਵਾਲੀ ਤੁਹਾਡੇ ਨਾਲ ਗੁੱਸੇ ਹੋ ਜਾਵੇ ਤਾਂ ਖੁਦਾ ਨੂੰ ਉਹਦੇ ਅਤੇ ਆਪਣੇ ਵਿਚਕਾਏ ਰੱਖੋ। ਜੇ ਪਤੀ ਗੁੱਸੇ ਹੋ ਜਾਵੇ ਤਾਂ ਖੁਦਾ ਨੂੰ ਆਪਣੇ ਸਾਹਮਣੇ ਧਰੋ। ਜੇ ਬੱਚੇ ਤੁਹਾਨੂੰ ਕ੍ਰੋਧਵਾਨ ਕਰਦੇ ਹਨ ਤਾਂ ਖੁਦਾ ਨੂੰ ਆਪਣੇ ਸਾਹਮਣੇ ਧਰੋ। ਲੱਗੀ ਸਮਝ? ਜੋ ਕੁਝ ਵੀ ਤੁਸੀਂ ਕਰੋ ਖੁਦਾ ਨੂੰ ਆਪਣੇ ਸਾਹਮਣੇ ਧਰੋ। ਜੇ ਪਾਪਾ ਜਾਂ ਮੰਮੀ ਤੁਹਾਨੂੰ ਥੋੜਾ ਬਹੁਤਾ ਫੈਂਟਾ ਲਾ ਵੀ ਦਿੰਦੇ ਹਨ ਤੇ ਤੁਹਾਨੂੰ ਸੂਤ ਕਰਦੇ ਹਨ, ਤੁਹਾਡਾ ਸੁਧਾਰ ਕਰਦੇ ਹਨ, ਤਾਂ ਖੁਦਾ ਨੂੰ ਆਪਣੇ ਸਾਹਮਣੇ ਰੱਖੋ। ਯਾਦ ਰੱਖੋ ਕਿ ਖੁਦਾ ਨੇ ਇਹਦੇ ਬਾਰੇ ਵਿੱਚ ਕੀ ਆਖਿਆ ਹੈ ਕਿ ਬੱਚੇ ਨੂੰ ਉਹ ਹੀ ਸਿੱਖਿਆ ਦਿਓ ਜਿਹਦੇ ਵਿੱਚ ਉਹਨੇ ਵੱਡਾ ਹੋ ਕੇ ਚੱਲਣਾ ਆ। ਲੱਗੀ ਸਮਝ? ਹਮੇਸ਼ਾ ਯਾਦ ਰੱਖੋ ਖੁਦਾ ਨੂੰ ਆਪਣੇ ਸਾਹਮਣੇ ਧਰੋ, ਖੁਦਾ ਨੂੰ ਆਪਣੇ ਸਾਹਮਣੇ ਰੱਖੋ ਤੇ ਤੁਹਾਡੇ ਦਿਲ ਦੇ ਅੰਦਰ ਖੁਦਾ ਦੇ ਲਈ ਸੰਜੀਦਗੀ ਅਤੇ ਆਦਰ ਸਨਮਾਨ ਹੋਵੇਗਾ। ਇਹ ਠੀਕ ਹੈ? ਹੁਣ ਗੌਰ ਕਰੋ, ਦੋ ਖੰਭਾਂ ਦੇ ਨਾਲ ਉਹ ਆਪਣਾ ਮੂੰਹ ਢੱਕਦਾ ਸੀ ਅਤੇ ਦੋ ਖੰਭਾਂ ਦੇ ਨਾਲ ਇਹਦਾ ਅਰਥ ਸੰਜੀਦਗੀ ਹੁੰਦਾ ਸੀ। ਖੁਦਾ ਦੇ ਸਾਹਮਣੇ ਸੰਜੀਦਾ ਹੋ ਜਾਣਾ, ਝੁਕ ਜਾਣਾ, ਆਪਣਾ ਮੂੰਹ ਢੱਕ ਲੈਂਦਾ ਸੀ। ਸਾਡੇ ਕੋਲ ਤਾਂ ਆਪਣਾ ਮੂੰਹ ਢੱਕਣ ਦੇ ਲਈ ਖੰਭ ਨਹੀਂ ਹਨ, ਅਸੀਂ ਉਹਦੇ ਪੈਰਾਂ ਦੇ ਉੱਤੇ ਆਪਣਾ ਸਿਰ ਝੁਕਾ ਦਿੰਦੇ ਹਾਂ। ਅਸੀਂ ਆਪਣੇ ਸਿਰਾਂ ਨੂੰ ਝੁਕਾ ਕੇ ਸੰਜੀਦਗੀ ਅਤੇ ਸਨਮਾਨ ਦੇ ਨਾਲ ਪ੍ਰਾਰਥਨਾ ਕਰਦੇ ਹਾਂ। ਹਾਂ ਸ਼੍ਰੀਮਾਨ ਜੀ, ਇਹਨੂੰ ਪਛਾਣਦੇ ਹਾਂ। ਤੇ ਦੋ ਖੰਭਾਂ ਦੇ ਨਾਲ ਉਹ ਆਪਣੇ ਪੈਰ ਢੱਕਦਾ ਸੀ, ਉਹਦੇ ਪੈਰ ਢੱਕੇ ਜਾਂਦੇ ਸਨ। ਉਹਦੇ ਪੈਰ ਦੀਨਤਾ ਤੇ ਆਦਰ ਸਨਮਾਨ ਨੂੰ ਦਰਸਾਉਂਦੇ ਹਨ। ਮੂਸਾ ਵਾਂਗ ਮੂਸਾ ਖੁਦਾ ਦੇ ਸਨਮਾਨ ਵਿੱਚ, ਖੁਦਾ ਨੇ ਉਹਨੂੰ ਦੱਸਿਆ ਕਿ ਉਹ ਪਵਿੱਤਰ ਭੂਮੀ ਦੇ ਉੱਤੇ ਖਲੋਤਾਇਆ, ਉਹਨੇ ਆਪਣੀ ਜੁੱਤੀ ਲਾ ਦਿੱਤੀ। ਲੱਗੀ ਸਮਝ? ਉਹਨੇ ਆਪਣੇ ਪੈਰਾਂ ਦੇ ਲਈ ਕੁਝ ਕਾਰਵਾਈ ਕੀਤੀ। ਪੌਲੁਸ ਨੇ ਖੁਦਾ ਦੇ ਸਨਮਾਨ ਦੇ ਲਈ ਸੰਜੀਦਗੀ। ਜਦ ਅੱਗ ਦੇ ਥੰਮ ਵਿੱਚ ਯਹੋਵਾ ਦਾ ਦੂਤ ਉਹਦੇ ਸਾਹਮਣੇ ਆਇਆ ਤਾਂ ਉਹ ਆਪਣੇ ਮੂੰਹ ਦੇ ਭਾਰ ਜ਼ਮੀਨ ਤੇ ਡਿੱਗ ਪਿਆ। ਆਦਰ ਸਨਮਾਨ, ਯੂਹੰਨਾ ਬਪਤਿਸਮਾ ਦੇਣ ਵਾਲਾ, ਉਹਦੇ ਦਿਲ ਵਿੱਚ ਅਜਿਹਾ ਆਦਰ ਸਨਮਾਨ ਸੀ। ਜਦ ਉਹਨੇ ਯਸੂ ਨੂੰ ਆਉਂਦੇ ਵੇਖਿਆ, ਉਹਨੇ ਕਿਹਾ, ਮੈਂ ਤਾਂ ਉਹਦੇ ਚੰਨਾਂ ਨੂੰ ਛੂਹਣ ਦੇ ਯੋਗ ਵੀ ਨਹੀਂ ਆ। ਲੱਗੀ ਸਮਝ? ਪੈਰ ਆਦਰ ਸਨਮਾਨ ਦਾ ਵਿਖਾਉਣਾ ਹੈ। ਲੱਗੀ ਸਮਝ? ਓ ਸੁਚੇਤ ਰਹੋ, ਇੱਥੇ ਸਿਰਫ ਇੱਕ ਹੀ ਚੀਜ਼ ਆ ਜਿਹਦੇ ਬਾਰੇ ਵਿੱਚ ਅਸਾਂ ਸੁਚੇਤ ਰਹਿਣਾ ਆ ਤੇ ਉਹ ਹੈ ਸਾਡਾ ਛੋਟਾਪਨ। ਜੇ ਤੁਸੀਂ ਖੁਦਾ ਦੇ ਨਾਲ ਕਿਤੇ ਅੱਪੜਨਾ ਚਾਹੁੰਦੇ ਹੋ ਤਾਂ ਫਿਰ ਆਪਣੇ ਆਪ ਨੂੰ ਹਕੀਕਤ ਵਿੱਚ ਹੀ ਛੋਟਾ ਬਣਾ ਦਿਓ। ਉਜੀਆ ਵਾਂਗ ਆਪਣੇ ਆਪ ਨੂੰ ਵੱਡਾ ਨਾ ਬਣਾਓ। ਉਹ ਉੱਥੇ ਚਲਿਆ ਗਿਆ ਤੇ ਉਹਨੇ ਆਖਿਆ, ਕੁਝ ਵੀ ਹੋਵੇ ਮੈਂ ਇਹ ਚੰਨ ਜ਼ਰੂਰ ਚੜਾਂਗਾ, ਭਾਵੇਂ ਮੈਂ ਤੁਹਾਨੂੰ ਮੈਨੂੰ ਦੱਸਣ ਦਾ ਕੋਈ ਵਾਸਤਾ ਨਹੀਂ ਆ। ਲੱਗੀ ਸਮਝ? ਉਹਨੂੰ ਤਾਂ ਆਪਣੇ ਆਪ ਨੂੰ ਹਲੀਮ ਕਰ ਦੇਣਾ ਚਾਹੀਦਾ ਸੀ। ਹਾਂਜੀ, ਮਸੀਹ ਦੇ ਸੇਵਾਦਾਰੋ, ਮੈਨੂੰ ਖਿਮਾ ਕਰਨਾ। ਉਹਨੂੰ ਫੇਰ ਕੋਈ ਕੋੜ ਨਹੀਂ ਸੀ ਨਿਕਲਣਾ। ਨਹੀਂ ਜੀ, ਮੈਂ ਜਾਣਦਾ ਹਾਂ ਕਿ ਇਹ ਤੁਹਾਡਾ ਕੰਮ ਆ, ਖੁਦਾ ਨੇ ਤੁਹਾਨੂੰ ਬੁਲਾਇਆ ਆ ਤੇ ਇਹ ਤੁਹਾਡਾ ਕੰਮ ਆ, ਤੁਸੀਂ ਅੱਗੇ ਵਧੋ ਤੇ ਇਹਨੂੰ ਕਰੋ। ਸ਼੍ਰੀ ਮਾਨੋ, ਮੈਨੂੰ ਬਹੁਤ ਹੀ ਅਫਸੋਸ ਆ, ਜੇ ਉਹ ਪਿਛਾਂ ਹਟ ਗਿਆ ਹੁੰਦਾ ਤਾਂ ਇਸ ਬਾਈਬਲ ਵਿੱਚ ਇਸ ਘਟਨਾ ਦੇ ਬਾਰੇ ਕੋਈ ਹੋਰ ਹੀ ਲੇਖ ਹੁੰਦਾ, ਪਰ ਜਦ ਉਹਦਾ ਸੁਧਾਰ ਕੀਤਾ ਗਿਆ ਉਹ ਗੁੱਸੇ ਵਿੱਚ ਆ ਗਿਆ। ਤੁਸੀਂ ਲੋਕਾਂ ਨੂੰ ਕਿਸੇ ਚੀਜ਼ ਦੇ ਬਾਰੇ ਵਿੱਚ ਸੁਧਾਰੋ ਜਾਂ ਉਹਨਾਂ ਦੇ ਗਲਤ ਕੰਮਾਂ ਦੇ ਬਾਰੇ ਵਿੱਚ ਦੱਸੋ, ਉਹ ਕਲੀਸਿਆ ਹੀ ਛੱਡ ਕੇ ਚਲੇ ਜਾਣਗੇ। ਉਹ ਚਾਹੁੰਦੇ ਹਨ ਕਿਸੇ ਦੇ ਕੋਲ ਜਾਓ ਤੇ ਔਰਤਾਂ ਨੂੰ ਦੱਸੋ ਕਿ ਉਹਨਾਂ ਨੂੰ ਵਾਲ ਨਹੀਂ ਕਟਾਉਣੇ ਚਾਹੀਦੇ ਹਨ। ਠੀਕ ਹੈ ਭਾਈ, ਮੈਂ ਤਾਂ ਕਿਸੇ ਹੋਰ ਹੀ ਗਿਰਜੇ ਚਲੀ ਜਾਵਾਂਗੀ ਜਿੱਥੇ ਉਹ ਵਾਲ ਕੱਟਣ ਦਿੰਦੇ ਹੋਣ। ਕੁਝ ਸਮਾਂ ਪਹਿਲਾਂ ਇੱਕ ਇਸਤਰੀ ਇੱਥੋਂ ਗਈ, ਮੈਂ ਆਪਣੀ ਪਤਨੀ ਨੂੰ ਹੇਠਾਂ ਘੱਲਿਆ, ਅਸੀਂ ਬੰਦਗੀ ਲੈ ਰਹੇ ਸਾਂ, ਉਹਦੇ ਕੋਲ ਆਪਣੇ ਵਾਲਾਂ ਨੂੰ ਧੋਣ ਦਾ ਸਮਾਂ ਨਹੀਂ ਸੀ। ਮੈਂ ਉਹਨੂੰ ਕਿਹਾ ਕਿ ਉਹਨਾਂ ਦੁਕਾਨਾਂ ਵਿੱਚੋਂ ਕਿਸੇ ਦੁਕਾਨ ਵਿੱਚ ਚਲੀ ਜਾ ਜੋ ਕਿ ਸੁੰਦਰਤਾ ਦਾ ਸਾਜ ਸਮਾਨ ਰੱਖਦੇ ਹਨ ਤੇ ਜਾ ਕੇ ਆਪਣੇ ਵਾਲ ਉਹਨਾਂ ਕੋਲੋਂ ਧਵਾ ਲੈ। ਉਹ ਉੱਥੇ ਗਈ ਤੇ ਉਸ ਦੁਕਾਨ ਦੇ ਅੰਦਰ ਕੰਮ ਕਰਨ ਵਾਲੀ ਔਰਤ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਹਦੇ ਵਾਲਾਂ ਨੂੰ ਉਤਾਂਹ ਕਿੱਦਾਂ ਰੱਖਣਾ ਆ। ਉਹਨੇ ਤਾਂ ਉਹਦੇ ਸਿਰ ਦੇ ਉੱਤੇ ਮਰੋੜੀ ਦੇ ਕੇ ਉਹਨਾਂ ਵਾਲਾਂ ਨੂੰ ਬੰਨਣਾ ਸੀ। ਆਓ ਜੀ, ਉਹਨੇ ਕਿਹਾ ਕਿ ਮੈਂ ਅੱਜ ਤੱਕ ਲੰਮੇ ਵਾਲਾਂ ਵਾਲੀ ਕਿਸੇ ਵੀ ਔਰਤ ਦੇ ਵਾਲ ਨਹੀਂ ਧੋਤੇ ਹਨ ਤੇ ਉਹ ਕੰਮ ਕਰਨ ਵਾਲੀ ਔਰਤ ਲੰਮੇ ਵਾਲਾਂ ਦੇ ਬਾਰੇ ਵਿੱਚ ਕੁਝ ਵੀ ਨਹੀਂ ਸੀ ਜਾਣਦੀ। ਮੈਂ ਨਹੀਂ ਜਾਣਦਾ। ਓਹ ਮੇਰੇ ਖੁਦਾਇਆ, ਲੱਗੀ ਸਮਝ? ਉਹ ਇਹ ਨਹੀਂ ਜਾਣਦੇ ਹਨ ਕਿ ਇਹ ਸਭ ਕੀ ਹੈ, ਕਿਉਂ ਇੰਜਾ? ਇਹ ਤਾਂ ਕਮਜ਼ੋਰ ਪੁਲਪਟ ਦੇ ਕਾਰਨ ਆ ਜਿਹਦੇ ਥੱਲੇ ਉਹ ਬਹਿੰਦੇ ਆ ਰਹੇ ਹਨ। ਬਿਲਕੁਲ ਠੀਕ, ਕਮਜ਼ੋਰ ਪੁਲਪਟ। ਇਹ ਲੋਕ ਸੱਚਾਈ ਨਹੀਂ ਦੱਸਣਗੇ, ਉਹ ਇਹਦੇ ਨਾਲ ਸਮਝੌਤਾ ਕਰਦੇ ਹਨ। ਲੱਗੀ ਸਮਝ? ਭਲਾ ਹੁੰਦਾ, ਇਹ ਵਧੀਆ ਹੁੰਦਾ ਜੇ ਤੁਸੀਂ ਸੁਣਦੇ ਅਤੇ ਤੁਹਾਨੂੰ ਤਾਂ ਉਹਨਾਂ ਵਿੱਚੋਂ ਕਿਸੇ ਨਾਲ ਗੱਲਬਾਤ ਕਰਨੀ ਆ। ਉਹ ਉੱਠ ਖੜੇ ਹੋਣਗੇ, ਉਹ ਫੁੰਕਾਰੇ ਮਾਰਨਗੇ ਅਤੇ ਆਖਣਗੇ ਕਿ ਮੈਂ ਉਹ ਸੱਠ ਧਰਮੀ ਜਾਂ ਹੋਲੀ ਰੋਲਾ ਦਾ ਪ੍ਰਚਾਰ ਕਦੇ ਫੇਰ ਦੁਬਾਰਾ ਨਹੀਂ ਸੁਣਾਂਗਾ। ਲੱਗੀ ਸਮਝ? ਉਜੀਆ ਜਾ ਅੱਗੇ ਵੱਧ, ਇਹ ਠੀਕ ਗੱਲ ਆ। ਕੋੜ ਕਿਉਂ ਏਦਾਂ? ਮੈਂ ਤਾਂ ਕਿਸੇ ਵੀ ਸਮੇਂ ਸਰੀਰਕ ਕੋੜ ਲਵਾਉਣਾ ਪਸੰਦ ਕਰਾਂਗਾ ਬਜਾਏ ਉਸ ਕਿਸਮ ਦੇ ਕੋੜ ਦੇ। ਠੀਕ ਆ ਭਾਈ, ਇਹ ਤਾਂ ਆਤਮਾ ਦਾ ਕੋੜ ਆ। ਲੱਗੀ ਸਮਝ? ਜਦ ਤੁਸੀਂ ਜਾਂਦੇ ਹੋ ਤੇ ਫੇਰ ਤੁਸੀਂ ਉਸ ਕੋੜ ਦੇ ਵਿੱਚ ਫੈਲ ਜਾਂਦੇ ਹੋ, ਤੁਸੀਂ ਫੇਰ ਦੁਬਾਰਾ ਕੋੜ ਵਿੱਚ ਪੈ ਗਏ ਹੋ। ਪਾਪ ਦਾ ਕੋੜ ਫੇਰ ਫੈਲ ਗਿਆ ਆ, ਜੋ ਕਿ ਆਮ ਕਿਸਮ ਦੇ ਸਰੀਰਕ ਕੋੜ ਦੇ ਨਾਲੋਂ ਵਧੇਰੇ ਮਾੜਾ ਆ। ਇਹ ਤਾਂ ਆਤਮਾ ਦਾ ਕੋੜ ਆ। ਬਾਈਬਲ ਨੇ ਆਖਿਆ ਆ ਕਿ ਉਜੀਆ ਜਾ ਕੇ ਆਪਣੇ ਪਿਤਰਾਂ ਦੇ ਨਾਲ ਸੌ ਗਿਆ, ਉਹ ਬਚਾਇਆ ਗਿਆ ਸੀ ਕਿਉਂਕਿ ਉਹਨੇ ਤਾਂ ਸਿਰਫ ਇੱਕ ਮਾੜਾ ਜਿਹਾ ਹੀ ਗਲਤ ਕੰਮ ਕੀਤਾ ਸੀ। ਪਰ ਜਦ ਤੁਸੀਂ ਇੰਜ ਕਰਦੇ ਹੋ ਚੰਗਾ ਭਲਾ ਜਾਣਦੇ ਬੁੱਝਦੇ ਹੋਏ, ਤੇ ਫੇਰ ਤੁਹਾਡੇ ਅੰਦਰ ਤੁਹਾਡੀ ਜਾਨ ਦਾ ਕੋੜ ਫੈਲ ਜਾਂਦਾ ਆ, ਅਤੇ ਤਦ ਫਿਰ ਇੱਕ ਕੋੜੀ ਦੀ ਆਤਮਾ ਨੂੰ ਅੰਦਰ ਲਿਆਉਣ ਦਾ ਕੋਈ ਤਰੀਕਾ ਨਹੀਂ ਆ, ਤੁਸੀਂ ਇਹ ਜਾਣਦੇ ਹੋ। ਸੋ ਇਸ ਲਈ ਆਪਣੇ ਆਪ ਨੂੰ ਛੋਟਾ ਬਣਾ ਦਿਓ, ਆਪਣੇ ਆਪ ਨੂੰ ਖੁਦਾ ਦੇ ਅੱਗੇ ਨੀਵਿਆਂ ਕਰ ਦਿਓ ਤੇ ਇਹਨੂੰ ਪਛਾਣੋ। ਆਪਣੇ ਆਪ ਵਿੱਚ ਫੁੱਲ ਨਾ ਜਾਓ, ਨਾ ਹੀ ਫੁੰਕਾਰੇ ਮਾਰੋ। ਲਿਖਤਾਂ ਦੀ ਖੋਜ ਕਰੋ ਤੇ ਫਿਰ ਵੇਖੋ ਕਿ ਇਹ ਗੱਲ ਠੀਕ ਹੈ ਜਾਂ ਨਹੀਂ ਆ। ਬਹੁਤ ਸਮਾਂ ਨਹੀਂ ਹੋਇਆ ਕਿ ਮੈਂ ਕਿਸੇ ਨੂੰ ਦੱਸਿਆ ਸੀ, ਉਹਨਾਂ ਆਖਿਆ ਕਿ ਭਾਈ ਬ੍ਰਾਨ ਮੈਂ ਸਮਝਦਾ ਆ ਤੁਸੀਂ ਜੀਸਸ ਓਨਲੀ ਵਾਲੇ ਹੋ। ਮੈਂ ਉਹਨੂੰ ਆਖਿਆ ਕਿ ਤੁਸੀਂ ਭਾਈ ਗਲਤ ਸਮਝ ਰਹੇ ਹੋ। ਲੱਗੀ ਸਮਝ? ਮੈਂ ਆਖਿਆ ਕਿ ਮੈਂ ਜੀਸਸ ਓਨਲੀ ਨਹੀਂ ਆ। ਉਹਨੇ ਆਖਿਆ ਠੀਕ ਆ, ਪਰ ਤੁਸੀਂ ਤਾਂ ਯਸੂ ਦੇ ਨਾਂ ਚ ਬਪਤਿਸਮਾ ਦਿੰਦੇ ਹੋ। ਮੈਂ ਕਿਹਾ ਇਹ ਗੱਲ ਮੈਨੂੰ ਜੀਸਸ ਓਨਲੀ ਨਹੀਂ ਬਣਾਉਂਦੀ ਆ। ਮੈਂ ਕਿਹਾ ਜੀਸਸ ਓਨਲੀ ਤਾਲੀਮ ਵਾਲੇ ਤਾਂ ਪੁਨਰ ਜਨਮ ਦੇ ਲਈ ਬਪਤਿਸਮਾ ਦਿੰਦੇ ਹਨ, ਮੈਂ ਇਸ ਗੱਲ ਵਿੱਚ ਨੇਚਾ ਨਹੀਂ ਰੱਖਦਾ ਆ। ਮੈਂ ਇਹਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਆ ਕਿ ਜਿੱਦਾਂ ਹੀ ਤੁਹਾਡਾ ਬਪਤਿਸਮਾ ਯਸੂ ਦੇ ਨਾਮ ਵਿੱਚ ਹੋ ਗਿਆ ਤੁਹਾਡੀ ਜਾਨ ਦੀ ਖਲਾਸੀ ਹੋ ਗਈ ਜਾਂ ਫਿਰ ਤੁਹਾਡੇ ਪਾਪ ਮਾਫ਼ ਹੋ ਗਏ। ਮੈਂ ਵਿਸ਼ਵਾਸ ਕਰਦਾ ਕਿ ਪਤਰਸ ਨੇ ਆਖਿਆ ਸੀ ਪਹਿਲਾਂ ਤੋਬਾ ਕਰੋ, ਪਿਛਾਂਹ ਮੁੜੋ, ਤੁਸੀਂ ਨਿਸ਼ਾਨਾ ਗਵਾ ਲਿਆ ਆ, ਵਾਪਸ ਜਾਓ, ਪਹਿਲਾਂ ਤੋਬਾ ਕਰੋ, ਤਦ ਜਗਤ ਨੂੰ ਵਿਖਾਓ ਕਿ ਤੁਹਾਡਾ ਬਪਤਿਸਮਾ ਹੋ ਚੁੱਕਿਆ ਆ। ਮੈਂ ਇਹਦਾ ਯਕੀਨ ਕਰਦਾ ਹਾਂ, ਮੈਂ ਇਹ ਵਿਸ਼ਵਾਸ ਨਹੀਂ ਕਰਦਾ ਹਾਂ ਕਿ ਨਵਾਂ ਜਨਮ ਪਾ ਲੈਣਾ ਪਵਿੱਤਰ ਆਤਮਾ ਦਾ ਬਪਤਿਸਮਾ ਆ। ਇਹ ਪਵਿੱਤਰ ਆਤਮਾ ਦਾ ਬਪਤਿਸਮਾ ਨਹੀਂ ਆ, ਇਹ ਤਾਂ ਦੁਬਾਰਾ ਨਵਾਂ ਜਨਮ ਲੈਣਾ ਆ। ਅਸੀਂ ਲਹੂ ਦੇ ਦੁਆਰਾ ਦੁਬਾਰਾ ਜਨਮ ਲੈਂਦੇ ਹਾਂ, ਲਹੂ ਦੇ ਤੰਤੂ ਆਉਂਦੇ ਹਨ, ਮੇਰਾ ਮਤਲਬ ਜੀਵਨ ਦੇ ਤੰਤੂ ਲਹੂ ਵਿੱਚੋਂ ਆਉਂਦੇ ਹਨ। ਤੁਹਾਨੂੰ ਦੇਹ ਦੇ ਅੰਦਰ ਪਵਿੱਤਰ ਆਤਮਾ ਦੇ ਦੁਆਰਾ ਬਪਤਿਸਮਾ ਦਿੱਤਾ ਜਾਂਦਾ ਆ, ਪਰ ਤੁਸੀਂ ਲਹੂ ਦੇ ਨਾਲ ਜਨਮ ਲੈਂਦੇ ਹੋ। ਬਿਲਕੁਲ ਠੀਕ, ਤੁਸੀਂ ਆਪਣੇ ਪਿਤਾ ਦੇ ਲਹੂ ਦੇ ਦੁਆਰਾ ਜਨਮ ਲੈਂਦੇ ਹੋ। ਮੈਂ ਆਪਣੇ ਪਿਤਾ ਦੇ ਲਹੂ ਦੇ ਦੁਆਰਾ ਨਵਾਂ ਜਨਮ ਲੈਂਦਾ ਆ, ਅਤੇ ਤੁਹਾਡੇ ਸਾਡੇ ਪਿਤਾ ਮਸੀਹ ਦੇ ਦੁਆਰਾ। ਹਾਂ ਸ਼੍ਰੀਮਾਨ ਜੀ, ਪਰ ਤੁਸੀਂ ਵੇਖਦੇ ਹੋ ਅਸੀਂ ਉਸ ਗੱਲ ਵਿੱਚ ਨੇਚਾ ਨਹੀਂ ਕਰਦੇ ਹਾਂ, ਕਿਉਂਕਿ ਅਸੀਂ ਯਸੂ ਮਸੀਹ ਦੇ ਨਾਂ ਵਿੱਚ ਬਪਤਿਸਮਾ ਦਿੰਦੇ ਹਾਂ। ਇਹਦੇ ਨਾਲ ਅਸੀਂ ਜੀਸਸ ਓਨਲੀ ਨਹੀਂ ਬਣਦੇ ਹਾਂ, ਬਿਲਕੁਲ ਵੀ ਨਹੀਂ। ਨਹੀਂ ਸ਼੍ਰੀਮਾਨ ਜੀ। ਹਾਂ ਸ਼੍ਰੀਮਾਨ ਜੀ, ਜਦ ਮੂਸਾ ਨੇ ਉਸ ਆਵਾਜ਼ ਨੂੰ ਇੰਜ ਆਉਂਦੇ ਹੋਏ ਸੁਣਿਆ ਤਾਂ ਮੂਸਾ ਨੇ ਆਪਣੇ ਆਪ ਨੂੰ ਉਹਦੀ ਹਜ਼ੂਰੀ ਵਿੱਚ ਹਲੀਮ ਕਰ ਦਿੱਤਾ। ਖੁਦਾ ਨੇ ਆਖਿਆ ਕਿ ਆਪਣੀ ਜੁੱਤੀ ਲਾ ਸੁੱਟ, ਮੂਸਾ ਨੇ ਉਸੇ ਵੇਲੇ ਹੇਠਾਂ ਨਿਉਂ ਕੇ ਤੇ ਜੁੱਤੀ ਲਾ ਦਿੱਤੀ। ਲੱਗੀ ਸਮਝ? ਇਹ ਠੀਕ ਆ। ਪੌਲੁਸ ਜਦ ਉਸ ਜੋਤ ਨੇ ਉਹਨੂੰ ਪੁੰਜੇ ਸੁੱਟਿਆ, ਉਹਨੇ ਆਖਿਆ ਹੇ ਸੌਲ ਤੂੰ ਮੈਨੂੰ ਕਿਉਂ ਸਤਾਉਂਦਾ ਆ? ਉਹਨੇ ਆਖਿਆ ਪ੍ਰਭੂ ਤੂੰ ਕੌਣ ਆ? ਸਮਝੇ? ਠੀਕ ਪੁੰਜੇ ਜਾ ਪਿਆ। ਇਹ ਕੌਣ ਆ? ਆਖਿਆ ਕਿ ਮੈਂ ਯਸੂ ਆ, ਉਹ ਅੱਗ ਦਾ ਥੰਮ, ਮੈਂ ਯਸੂ ਆ ਤੇ ਪਾਇਨੇ ਦੀ ਆੜ ਉੱਤੇ ਲੱਤ ਮਾਰਨੀ ਤੇਰੇ ਲਈ ਔਖੀ ਗੱਲ ਆ। ਪੌਲੁਸ ਨੇ ਆਖਿਆ ਹੇ ਪ੍ਰਭੂ ਹੁਣ ਮੈਂ ਕੀ ਕਰਾਂ? ਉਹ ਹੁਣ ਬਿਲਕੁਲ ਤਿਆਰ ਸੀ। ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਉਹਨੂੰ ਆਉਂਦੇ ਵੇਖਿਆ, ਜੋ ਕਿ ਇੱਕ ਸਭ ਤੋਂ ਮਹਾਨ ਆਦਮੀ ਸੀ। ਯਸੂ ਨੇ ਆਖਿਆ ਸੀ ਯੂਹੰਨਾ ਵਰਗਾ ਕੋਈ ਵੀ ਮਹਾਨ ਆਦਮੀ ਨਹੀਂ ਹੋਇਆ ਆ ਜਿਹਨੇ ਕਿ ਔਰਤ ਤੋਂ ਜਨਮ ਲਿਆ ਹੋਵੇ। ਜਦ ਯੂਹੰਨਾ ਨੇ ਉਹਨੂੰ ਵੇਖਿਆ ਉਹ ਪਛਾਣ ਗਿਆ ਕਿ ਉਹ ਤਾਂ ਬਹੁਤ ਛੋਟਾ ਆ। ਉਹਨੇ ਕਿਹਾ ਮੈਂ ਤਾਂ ਉਹਦੀ ਜੁੱਤੀ ਦਾ ਤਸਮਾ ਵੀ ਖੋਲਣ ਦੇ ਯੋਗ ਨਹੀਂ ਹਾਂ। ਆਮੀਨ। ਹਮੇਸ਼ਾ ਧਿਆਨ ਦਿਓ, ਇੱਕ ਵੱਡਾ ਆਦਮੀ ਆਪਣੇ ਆਪ ਨੂੰ ਹਲੀਮ ਕਰ ਦਿੰਦਾ ਆ। ਹਮੇਸ਼ਾ ਹੀ ਉਤਾਂਹ ਜਾਣ ਦਾ ਮਾਰਗ ਹੇਠਾਂ ਨੂੰ ਆਉਣਾ ਹੁੰਦਾ ਆ। ਆਪਣੇ ਆਪ ਨੂੰ ਛੋਟਾ ਬਣਾ ਦਿਓ ਤੇ ਖੁਦਾ ਤੁਹਾਨੂੰ ਉੱਚਾ ਕਰੇਗਾ। ਉਹ ਜਿਹੜਾ ਆਪਣੇ ਆਪ ਨੂੰ ਉੱਚਾ ਉਠਾਉਂਦਾ ਆ ਉਹ ਨੀਵਿਆਂ ਕੀਤਾ ਜਾਵੇਗਾ, ਪਰ ਉਹ ਜਿਹੜਾ ਆਪਣੇ ਆਪ ਨੂੰ ਹਲੀਮ ਕਰਦਾ ਆ ਉਹ ਉੱਚਾ ਉਠਾਇਆ ਜਾਵੇਗਾ। ਓ ਬੱਲੇ ਬੱਲੇ, ਮੈਂ ਇਹ ਗੱਲ ਬਹੁਤ ਪਸੰਦ ਕਰਦਾ ਆ। ਆਪਣੇ ਆਪ ਨੂੰ ਛੋਟਾ ਬਣਾ ਦਿਓ, ਹਮੇਸ਼ਾ ਹੀ ਛੋਟੇ ਬਣ ਜਾਓ, ਵੱਡੇ ਆਦਮੀ ਨਾ ਬਣੋ, ਛੋਟਾ ਆਦਮੀ ਬਣ ਜਾਓ। ਲੱਗੀ ਸਮਝ? ਜਿੱਦਾਂ ਵੀ ਹੋਵੇ ਸਾਡੇ ਦਰਮਿਆਨ ਸਿਰਫ ਖੁਦਾ ਹੀ ਵੱਡਾ ਆਦਮੀ ਆ, ਇਹ ਠੀਕ ਆ। ਤੁਸੀਂ ਇਹ ਨਹੀਂ ਕਹਿਣਾ ਚਾਹੁੰਦੇ ਹੋ ਇਹ ਤਾਂ ਪਵਿੱਤਰ ਕਲੀਸਿਆ ਆ, ਪਵਿੱਤਰ ਲੋਕ ਹਨ। ਓ ਨਹੀਂ ਜੀ, ਇਹ ਤਾਂ ਪਵਿੱਤਰ ਖੁਦਾ ਆ, ਇਹ ਠੀਕ ਆ, ਅਤੇ ਆ ਪਵਿੱਤਰ ਕਲੀਸਿਆ ਤੇ ਆ ਪਵਿੱਤਰ ਲੋਕ, ਇਹ ਠੀਕ ਆ। ਪਵਿੱਤਰ ਕਲੀਸਿਆ ਵਰਗੀ ਕੋਈ ਚੀਜ਼ ਨਹੀਂ ਆ, ਇਹ ਤਾਂ ਕਲੀਸਿਆ ਦੇ ਅੰਦਰ ਪਵਿੱਤਰ ਖੁਦਾ ਹੈ। ਇਹ ਤਾਂ ਪਵਿੱਤਰ ਲੋਕ ਨਹੀਂ ਹਨ, ਇਹ ਤਾਂ ਲੋਕਾਂ ਦੇ ਅੰਦਰ ਪਵਿੱਤਰ ਆਤਮਾ ਆ। ਤਾਂ ਤੁਸੀਂ ਲੋਕਾਂ ਦੀ ਗੱਲਬਾਤ ਨਹੀਂ ਕਰਦੇ ਹੋ, ਤੁਸੀਂ ਪਵਿੱਤਰ ਆਤਮਾ ਦੀ ਗੱਲਬਾਤ ਕਰਦੇ ਹੋ ਜੋ ਕਿ ਲੋਕਾਂ ਦੇ ਅੰਦਰ ਆ। ਆਮੀਨ आमीन। ये ठीक शब्द है, आमीन। ये मेरी समझ विच आया, मैं इनु महसूस किया। हाँ श्रीमान जी, उन्हें इनु पसंद किया, मैं जानता हाँ, खुदा दी वड़ियाई होवे। हाँ श्रीमान जी, ठीक है भाई, अपने आप नु छोटा बना दियो। वो दो खंभा दे नाल अपना मुंह टकदा सी संजीदगी, ते अपने पैर टकन दे द्वारा उन्हें अपने आप नु हलीम किया। ते तीजी गल, दो खंभा दे नाल उड़दा सी, ते दो खंभा दे नाल ओ अपने आप नु कारवाई विच ले आया सी। ओ खुदा दे सामने संजीदा सी, ओ खुदा दे सामने हलीम सी। सिर्फ इना ही नहीं कि ओ सिर्फ उथे बैठा ही नहीं रहा, पर ओ तां अपने आप नु कारवाई विच ले आया। लिसिया दी गल बात कर दियो, आमीन। उन्हें अपने आप नु कारवाई विच ले आंदा, जो कुछ भी ओदे कोल सी ओदे नाल ही ओ जान वास्ते पूरी तरह नाल तैयार सी। हां श्रीमान जी, सिर्फ ओ एक ही गल आख सकदा सी कि पवित्र 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 सर्वशक्तिमान खुदावन खुदा, पर ओदे नाल ही ओ अपने आप नु कारवाई विच ले आया। ए ठीक है, ओ कारवाई विच आ गया। ते एहो ही अज रात कलीसिया दी लोड़ आ कि पहला संजीदा हो जाओ, अगली गल हलीम बन जाओ, ते तद अपने आप नु कारवाई विच ले आओ। हां श्रीमान जी, उन्हें नबी नु विखाया, जद उन्हें नबी नु दिखाया कि ओ अपने सेवका नु किंज दर्शाउंदा आ, ते किंज ओ करन वाला सी, ते इस फरिश्ते ने की कीता, इस नबी ने वेख्या कि जद उन्हें पुकारिया तां हैकल दी सरदल दियां नीयां हिल गईयां। पवित्र 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 खुदावंद खुदा सर्वशक्तिमान, ते सारी हैकल दी इमारत हिल गई। उन्हें फिर पुकार कीती कि पवित्र 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 खुदावंद खुदा सर्वशक्तिमान, ते इमारत हिल गई। यसायाह ने आख्या, मेरे उते हाए एक नबी साबित कीता होया नबी, जो के नबी हो के ही जमया सी, बाइबल दा एक वड्डा नबी। उन्हें क्या, मेरे उते हाए, मेरिया अखा ने खुदा दे जलाल नु डिठाया। उस नबी दी वल वेखो, उन्हें अपने आप नु हलीम कर दिता। एक नबी ओ आदमी जिदे कोल के खुदा दा पाक कलाम आया, पर जद उन्हें दर्शन नु कारवाई विच वेख्या, उन्हें क्या, मेरे उते हाए, मैं ता इना कु नेड़े खलोता आ कि मैं खुदा दी हजूरी नु वेख रहा आ। साडे अज दे जमाने दे अमरीकी लोग खुदा दे जलाल नु वेख सकदे हन, ते ओ अगा वेख के लंघ जाणगे, ते एदे उते हसणगे। ए ठीक आ, जद उन्हें दर्शन नु प्रगट हुंदे वेख्या, एक प्रगट कीता गया दर्शन, ए खुदाया इस पापी जगत उते दया कर। एक प्रगट कीता गया दर्शन, ओ पुकार उठ्या, मेरे उते हाए, मैं भ्रिष्ट बुलां वाला आदमी आ, ते मैं भ्रिष्ट बुलां वाले लोकां दे विच वसदा आ, मैं ता सारे दा सारा ही बस हो गया आ, मेरे अंदर कोई भी चंगी चीज पाई नहीं जांदी आ। ठीक है भाई, तुसी आखदे हो कि खुदावंद खुदा मुबारक होवे, मैं ता प्रेसबाइटेरियंस मैथोडिस्ट बैप्टिस्ट पेंटेकास्टल्स गिरजियां दे नाल संबंध रखदा आ, ओ मैनू इत्थे बैठ के इदां दा प्रचार सुन दी लोड़ नहीं आ। ओ एदे प्रचार विच ते साडे प्रचार विच की फर्क आ भाई, की फर्क आ? अते तुहानू याद आ कि ए नबी ओनू जन्म तो ही नबी होण दा सदा दे दिता गया सी, अते साबित कीता होया सी, अपने नबी दे काम दे लई अग्गियों ही ठहराया होया सी, अते ओ सच्चाई दी भाल कर रहा सी, अते ओ राजे दे नाल रहा सी, उन्हें खुदा दे कमां नू प्रगट हुंदे वेख्या सी। पर जद खुला दर्शन होया, बजाए अपने आप नू उच्चा उठाउण दे, उन्हें क्या, मेरे उते हाए, मैं ता सारे दा सारा ही बस हो गया आ, ओ मेरा ता हुण झुगा चौड़ी आ, मेरिया अखां ने खुदा दे जलाल नू वेख लिया आ, ते असीं वी खुदा दे जलाल नू वेख सकदे आ, ते असीं आले दुआले जाके आखांगे, इक हठ धर्मियां दा जां होली रोलर्स दा जथा, ओ लोग जेड़े के शदाई हो गए हन, कोई आश्चर्यता नहीं, असी किते भी नहीं अपड़दे हां। हुण याद रहे, मैं तुहानू दस्या सी कि मैं जद इत्थे कुछ कहण दे लई आउंदा हां, तां इह लोकां दी सहायता करेगा। ਹਾਂਜੀ, ਸਾਨੂੰ ਇਹਦੇ ਪ੍ਰਤੀ ਸੰਜੀਦਗੀ ਵਿਖਾਉਣੀ ਚਾਹੀਦੀ ਆ। ਸਾਨੂੰ ਤਾਂ ਜਿੰਨਾ ਵੀ ਅਸੀਂ ਇਹਦਾ ਆਦਰ ਸਨਮਾਨ ਕਰ ਸਕਦੇ ਆ, ਉਨਾ ਹੀ ਸਾਨੂੰ ਇਹਦਾ ਕਰਨਾ ਚਾਹੀਦਾ ਆ। ਜਦ ਅਸੀਂ ਖੁਦਾ ਦੀ ਵੱਲੋਂ ਇੱਕ ਖੁੱਲੇ ਦਰਸ਼ਨ ਨੂੰ ਬੋਲਦੇ ਹੋਏ ਵੇਖੀਏ, ਤੇ ਇਹ ਜਾਣਦੇ ਹੋਏ ਕਿ ਇਹ ਸਚਾਈ ਆ, ਯਸਾਇਆ ਨੇ ਆਖਿਆ ਕਿ ਮੇਰੇ ਉੱਤੇ ਹਾਏ, ਮੈਂ ਇੱਥੇ ਇਸ ਰਾਤ ਇਸ ਇਮਾਰਤ ਵਿੱਚ ਹਾਂ, ਅੱਜ ਜਾਂ ਜਦ ਕਦੇ ਵੀ ਇਹ ਹੈ ਸੀ, ਅਤੇ ਮੈਂ ਖੁਦਾ ਦੇ ਜਲਾਲ ਨੂੰ ਵੇਖਦਾ ਆ। ਮੈਂ ਇੱਕ ਸਵਰਗਦੂਤ ਨੂੰ ਬੋਲਦੇ ਹੋਏ ਵੇਖਦਾ ਆ, ਤੇ ਮੈਂ ਕੁਝ ਹਿਲ ਜੁਲ ਹੁੰਦੀ ਵੇਖਦਾ ਆ, ਤੇ ਮੈਂ ਉੱਥੇ ਉਤਾਂ ਵੇਖਦਾ ਆ, ਤੇ ਮੈਂ ਠੀਕ ਇੱਥੇ ਖੁਦਾ ਨੂੰ ਪ੍ਰਗਟ ਹੋਇਆ ਵੇਖਦਾ ਆ। ਮੇਰੇ ਉੱਤੇ ਹਾਏ ਕਿਉਂਕਿ ਮੈਂ ਭ੍ਰਿਸ਼ਟ ਬੁੱਲਾਂ ਵਾਲਾ ਆਦਮੀ ਆ ਤੇ ਮੈਂ ਭ੍ਰਿਸ਼ਟ ਬੁੱਲਾਂ ਵਾਲੇ ਲੋਕਾਂ ਵਿੱਚ ਵਸਦਾ ਆ। ਕਹੋ ਕਰੋ ਕਿ ਕੀ ਹੋਇਆ? ਓਹ, ਉਹਨੇ ਕੀ ਕੀਤਾ? ਖੁਦਾ ਨੇ ਯਸਾਇਆ ਨਬੀ ਨੂੰ ਵਿਖਾਇਆ ਕਿ ਮਨੁੱਖ ਖੁਦਾ ਦੀ ਹਜ਼ੂਰੀ ਵਿੱਚ ਸੰਜੀਦਾ ਹੋਵੇਗਾ ਤੇ ਉਹ ਖੁਦਾ ਦੇ ਪ੍ਰਤੀ ਆਦਰ ਸਨਮਾਨ ਆਪਣੇ ਦਿਲ ਵਿੱਚ ਰੱਖੇਗਾ, ਸੰਜੀਦਾ ਹੋ ਜਾਵੇਗਾ, ਹਲੀਮ ਹੋ ਜਾਵੇਗਾ ਤੇ ਤਦ ਕਾਰਵਾਈ ਵਿੱਚ ਆ ਜਾਵੇਗਾ। ਇਹ ਠੀਕ ਆ? ਤੇ ਫਿਰ ਕਾਰਵਾਈ ਦੇ ਵਿੱਚ ਆਣ ਕੇ ਹਮਲਾ ਕਰੇਗਾ। ਉਤੇ ਆਈ ਹੋਈ ਸਾਮਰੀ ਟੀਵੀ ਵਾਂਗ ਜਦ ਉਹਨੇ ਕੁਝ ਵਾਪਰਦਾ ਹੋਇਆ ਵੇਖਿਆ, ਭਾਈ ਜੀ ਉਹਦੇ ਕੋਲ ਦੋ ਖੰਭ ਸਨ, ਉਹ ਉਹਨਾਂ ਖੰਭਾਂ ਦੇ ਨਾਲ ਝੱਪਦੇ ਹੀ ਨਗਰ ਵਿੱਚ ਦੌੜ ਗਈ। ਉਹ ਉੱਥੇ ਯਕੂਬ ਦੇ ਖੂਹ ਉੱਤੇ ਥੋੜਾ ਜਿਹਾ ਸੜਿਆਂਦ ਵਾਲਾ ਪਾਣੀ ਲੈਣ ਆਈ ਸੀ ਜਿਹਦੇ ਬਾਰੇ ਵਿੱਚ ਉਹ ਬਹਿਸਬਾਜੀ ਕਰ ਰਹੇ ਸਨ, ਪਰ ਜਦ ਉਹਨੇ ਉਸ ਜਿਉਣ ਦੇ ਸੋਮੇ ਵਿੱਚੋਂ ਭਾਵ ਜਿਉਣ ਦੀ ਨੀਂਹ ਵਿੱਚੋਂ ਪਾਣੀ ਪੀ ਲਿਆ ਤਾਂ ਉਹਨੇ ਕਾਰਵਾਈ ਕਰਨ ਵਿੱਚ ਡੱਡਾ ਨਹੀਂ ਠੂੰਗਿਆ। ਸਾਮਰੀ ਇਸਤਰੀ ਨੇ ਇਹ ਨਹੀਂ ਪੁੱਛਿਆ ਕਿ ਸ਼੍ਰੀਮਾਨ ਜੀ ਕਿਰਪਾ ਕਰਕੇ ਇਹ ਤਾਂ ਦੱਸੋ ਕਿ ਤੁਸੀਂ ਕਿੱਥੇ ਪੜ੍ਹਾਈ ਲਿਖਾਈ ਕੀਤੀ ਆ? ਇਹ ਸਭ ਤੁਹਾਨੂੰ ਕਿੱਥੋਂ ਮਿਲਿਆ ਆ? ਤੁਸੀਂ ਇਹ ਸਭ ਕਿੰਜ ਸਿੱਖਿਆ ਆ? ਤੁਹਾਨੂੰ ਇਹ ਕਿੰਜ ਪਤਾ ਲੱਗ ਗਿਆ ਕਿ ਮੇਰੇ ਪੰਜ ਪਤੀ ਹਨ? ਤੁਹਾਨੂੰ ਇਹ ਕਿੰਜ ਪਤਾ ਲੱਗ ਗਿਆ ਕਿ ਮੇਰੀ ਕੀ ਮਰਜ਼ੀ? ਤੁਸੀਂ ਇਹ ਕਿੰਜ ਜਾਣ ਲਿਆ ਕਿ ਮੈਂ ਸਾਮਰੀ ਤੀਵੀ ਆ? ਤੁਸੀਂ ਇਹ ਗੱਲਾਂ ਕਿੰਜ ਜਾਣ ਲਈਆਂ? ਸਾਮਰੀ ਤੀਵੀ ਨੇ ਕੋਈ ਪ੍ਰਸ਼ਨ ਨਹੀਂ ਕੀਤਾ। ਸਾਮਰੀ ਤੀਵੀ ਨੇ ਆਖਿਆ ਕਿ ਸ਼੍ਰੀਮਾਨ ਜੀ ਮੈਂ ਜਾਣ ਗਈ ਆ ਕਿ ਤੂੰ ਇੱਕ ਨਬੀ ਆ। ਅਸੀਂ ਜਾਣਦੇ ਹਾਂ ਜਦ ਮਸੀਹ ਆਵੇਗਾ ਤਾਂ ਉਹ ਸਾਨੂੰ ਇਹ ਸਭ ਗੱਲਾਂ ਦੱਸੇਗਾ। ਓਹ ਬੱਲੇ ਬੱਲੇ, ਉਹ ਤਾਂ ਲਿਖਤਾਂ ਦੇ ਦੁਆਰਾ ਇਹ ਪਛਾਣ ਗਈ ਸੀ ਅਤੇ ਤਦ ਉਹਨੇ ਆਖਿਆ, ਮੈਂ ਜਾਣਦੀ ਹਾਂ ਕਿ ਜਦ ਮਸੀਹ ਆਵੇਗਾ ਉਹ ਸਾਨੂੰ ਇਹ ਸਭ ਗੱਲਾਂ ਦੱਸੇਗਾ। ਉਹਨੇ ਕਿਹਾ, ਮੈਂ ਉਹੋ ਹੀ ਆ ਜਿੰਨਾ ਕੁ ਤੇਜ ਉਹ ਭੱਜ ਕੇ ਨਗਰ ਵੱਲ ਜਾ ਸਕਦੀ ਸੀ ਉਹ ਭੱਜ ਗਈ। ਉਹਨੇ ਜਾ ਕੇ ਡੌਂਡੀ ਪਿੱਟ ਦਿੱਤੀ ਕਿ ਆਓ ਤੇ ਆਣ ਕੇ ਉਸ ਆਦਮੀ ਨੂੰ ਵੇਖੋ ਜਿੰਨੇ ਜਿਹੜੇ ਜਿਹੜੇ ਵੀ ਮੈਂ ਚੰਨ ਚਾੜੇ ਸਨ ਉਹ ਸਭ ਦੱਸ ਦਿੱਤੇ ਹਨ ਕਿ ਉਹ ਮਸੀਹ ਨਹੀਂ ਆ। ਜਦ ਉਹਨੇ ਸਚਾਈ ਵੇਖ ਲਈ ਫੇਰ ਉਹਨੇ ਗੇਂਦ ਨੂੰ ਲੈ ਕੇ ਜਾਣ ਦਾ ਯਤਨ ਨਹੀਂ ਕੀਤਾ। ਉਹ ਤਾਂ ਇਹਨੂੰ ਯਕੀਨਨ ਬਹੁਤ ਸਾਰਾ ਆਦਰ ਸਨਮਾਨ ਦੇ ਰਹੀ ਸੀ ਤੇ ਉਹ ਪੱਕੇ ਤੌਰ ਤੇ ਇਹਨੂੰ ਬਹੁਤ ਸਾਰਾ ਆਸਰਾ ਦੇ ਰਹੀ ਸੀ। ਉਹ ਨਗਰ ਵਿੱਚ ਹੇਠਾਂ ਚਲੀ ਗਈ ਤੇ ਆਖ ਰਹੀ ਸੀ, ਤੁਸੀਂ ਆਣ ਕੇ ਵੇਖੋ, ਜੇ ਤੁਹਾਨੂੰ ਵਿਸ਼ਵਾਸ ਨਹੀਂ ਆ ਤਾਂ ਆਓ ਮੇਰੇ ਨਾਲ ਚੱਲੋ। ਹਾਂ ਸ਼੍ਰੀਮਾਨ ਜੀ, ਅੱਜ ਰਾਤ ਮੈਂ ਹੱਥ ਧਰਮੀ ਜਾਂ ਹੋਲੀ ਰੋਲਰ ਮਹਿਸੂਸ ਕਰਦਾ ਆ। ਬੱਲੇ, ਜਿਸ ਢੰਗ ਦੇ ਹੋਣ ਨਾਲ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਹੱਥ ਧਰਮੀ ਜਾਂ ਹੋਲੀ ਰੋਲਰ ਬਣਦੇ ਹੋ ਤਾਂ ਫਿਰ ਮੈਂ ਵੀ ਇੱਕ ਹੋਲੀ ਰੋਲਰ ਬਣਨਾ ਚਾਹੁੰਦਾ ਆ। ਹਾਂ ਸ਼੍ਰੀਮਾਨ ਜੀ, ਮੈਂ ਜਾਣਦਾ ਆ ਕਿ ਉਹ ਠੀਕ ਆ। ਮੈਂ ਜਾਣਦਾ ਹਾਂ ਕਿ ਉਹ ਇੱਥੇ ਹੈ। ਮੈਂ ਉਸੇ ਮਸੀਹ ਨੂੰ ਜਾਣਦਾ ਹਾਂ, ਮੈਂ ਉਸੇ ਖੁਦਾ ਨੂੰ ਜਾਣਦਾ ਆ, ਉਸੇ ਮਸੀਹ ਨੂੰ। ਉਹ ਠੀਕ ਇੱਥੇ ਛੋਟੀ ਗਰਮ ਇਮਾਰਤ ਵਿੱਚ ਅੱਜ ਮੌਜੂਦ ਆ। ਮੈਂ ਤੁਹਾਨੂੰ ਇਹ ਸਾਬਤ ਕਰਕੇ ਦੱਸ ਸਕਦਾ ਹਾਂ। ਆਮੀਨ। ਯਹੋਵਾ ਦੇ ਦੂਤ ਨੂੰ ਵੇਖੋ ਜੋ ਕਿ ਉਸ ਨੁੱਕਰ ਵਿੱਚ ਉਸ ਆਦਮੀ ਉੱਤੇ ਖੜਾ ਹੈ ਜੋ ਕਿ ਇੱਥੇ ਬੈਠਾ ਹੋਇਆ ਆ। ਉਹਦਾ ਨਾਮ ਆ, ਉਹ ਆਦਰਯੋਗ ਸ਼੍ਰੀਮਾਨ ਬੇਟਿਆ, ਉਹ ਉੱਤੇ ਵਰਜੀਨੀਆ ਦਾ ਰਹਿਣ ਵਾਲਾ ਆ। ਇਹ ਠੀਕ ਆ, ਉਹ ਘਬਰਾਹਟ ਤੇ ਪਰੇਸ਼ਾਨੀ ਤੋਂ ਦੁੱਖ ਪਾ ਰਿਹਾ ਆ। ਜੇ ਤੂੰ ਆਪਣੇ ਸਾਰੇ ਦਿਲ ਦੇ ਨਾਲ ਵਿਸ਼ਵਾਸ ਕਰੇ ਤੂੰ ਘਰ ਜਾ ਸਕਦਾ ਆ ਤੇ ਚੰਗਾ ਹੋ ਜਾਵੇਗਾ। ਸ਼੍ਰੀਮਾਨ ਜੀ, ਕੀ ਤੁਸੀਂ ਇਹਦਾ ਵਿਸ਼ਵਾਸ ਕਰਦੇ ਹੋ? ਠੀਕ ਆ, ਘਰ ਜਾਓ ਤੇ ਚੰਗੇ ਹੋ ਜਾਓ, ਤੁਹਾਡੀ ਇਹ ਘਬਰਾਹਟ ਤੇ ਪਰੇਸ਼ਾਨੀ ਖਤਮ ਹੋ ਗਈ ਆ। ਠੀਕ, ਉੱਥੇ ਬੈਠਾ ਹੋਇਆ ਤੇ ਉਹਦਾ ਨਾਮ ਆ ਮੋਰੀਆ, ਉਹ ਇਲੀਨਾਇਸ ਤੋਂ ਆਇਆ ਆ ਤੇ ਉਹਨੂੰ ਰੈਕਟਲ ਦੀ ਬਿਮਾਰੀ ਆ। ਸ਼੍ਰੀਮਾਨ ਜੀ, ਜੇ ਤੁਸੀਂ ਇਹਦਾ ਵਿਸ਼ਵਾਸ ਕਰੋ, ਕੀ ਤੁਸੀਂ ਇਹਦਾ ਯਕੀਨ ਕਰਦੇ ਹੋ? ਮੈਂ ਤੁਹਾਡੇ ਲਈ ਇਹ ਕੋਪਰਾ ਆ, ਕੀ ਤੁਸੀਂ ਇਹਦਾ ਵਿਸ਼ਵਾਸ ਕਰਦੇ ਹੋ? ਉਹ ਤੁਹਾਨੂੰ ਛੱਡ ਜਾਵੇਗੀ। ਹਾਲੇਲੂਯਾ। ਜਦ ਅੱਗ ਦੇ ਕੋਲੇ ਨੇ ਨਬੀ ਨੂੰ ਛੂ ਲਿਆ ਤੇ ਉਹਨੂੰ ਜਿੰਨਾ ਵੀ ਸ਼ੁੱਧ ਤੇ ਖਾਲਸ ਬਣਾ ਸਕਦਾ ਸੀ ਬਣਾਇਆ, ਜਦ ਖੁਦਾ ਦੀ ਆਵਾਜ਼ ਨੇ ਇਹ ਆਖਿਆ ਕਿ ਸਾਡੇ ਲਈ ਕੌਣ ਜਾਵੇਗਾ, ਤਦ ਉਹਨੇ ਇਹ ਜਵਾਬ ਦਿੱਤਾ, ਮੈਂ ਇੱਥੇ ਹਾਜ਼ਰ ਆ, ਮੈਨੂੰ ਘੱਲੋ। ਕੋਈ ਪਰਵਾਹ ਨਹੀਂ ਕਿ ਸਤਾਇਆ ਜਾਣਾ ਕਿੰਨਾ ਕੁ ਆ, ਕੋਈ ਪਰਵਾਹ ਨਹੀਂ ਕਿ ਸਲੀਬ ਕੀ ਆ, ਪ੍ਰਭੂ ਮੈਨੂੰ ਘੱਲ, ਮੈਂ ਇੱਥੇ ਹਾਜ਼ਰ ਆ। ਕੋਈ ਪਰਵਾਹ ਨਹੀਂ ਤੁਹਾਨੂੰ ਕਿੰਨੇ ਜਣੇ ਰੱਜ ਜਾਂਦੇ ਹਨ, ਕਿੰਨੇ ਕੁ ਇਹ ਆਓ ਜਾਂ ਫਿਰ ਕੁਝ ਹੋਰ, ਮੈਨੂੰ ਘੱਲੋ। ਉਹ ਤਾਂ ਅਜੇ ਵੀ ਉਹ ਹੀ ਮਸੀਹ ਆ, ਉਹ ਹੁਣ ਇੱਥੇ ਠੀਕ ਮੌਜੂਦ ਆ, ਮੈਂ ਉਹਨੂੰ ਫੇਰ ਦੁਬਾਰਾ ਇੱਥੇ ਵੇਖਦਾ ਹਾਂ। ਆਮੀਨ। ਇਹ ਕੀ ਆ? ਉਹ ਔਰ ਕਾਰਵਾਈ ਵਿੱਚ ਆਣ ਕੇ ਚਲੀ ਗਈ। ਉਹਨੇ ਉਹ ਖੰਭ ਪ੍ਰਾਪਤ ਕੀਤੇ ਤੇ ਉੱਡਣਾ ਆਰੰਭ ਕਰ ਦਿੱਤਾ ਤੇ ਉਹ ਠੀਕ ਝੱਪਦੇ ਹੀ ਕਾਰਵਾਈ ਵਿੱਚ ਆ ਗਈ। ਤਦ ਪਤਰਸ ਰਸੂਲ ਜਦ ਉਹਨੇ ਖੁਦਾ ਨੂੰ ਉਹਦੇ ਵਚਨ ਦੇ ਅਨੁਸਾਰ ਲੈ ਲਿਆ, ਇੱਕ ਦਿਨ ਬਾਅਦ ਉੱਥੇ ਸਮੁੰਦਰ ਵਿੱਚ ਉਹਨੇ ਸਾਰੀ ਰਾਤ ਮੱਛੀਆਂ ਫੜਨ ਦਾ ਯਤਨ ਕੀਤਾ ਸੀ, ਪਰ ਉਹਨੂੰ ਤਾਂ ਮੱਛੀਆਂ ਤਾਂ ਕਿਤੇ ਰਹੀਆਂ, ਪੂੰਗ ਵੀ ਹੱਥ ਨਹੀਂ ਸੀ ਲਗਾ। ਤੇ ਯਸੂ ਉਹਦੇ ਕੋਲ ਆਇਆ, ਉਹਨੇ ਕਿਹਾ, ਕਿਸ਼ਤੀ ਦੇ ਦੂਜੇ ਬੰਨੇ ਆਪਣਾ ਜਾਲ ਸੁੱਟ ਉਹਨੇ ਕਿਹਾ ਖੁਦਾ ਬੰਦਾ ਮੈਂ ਤਾਂ ਇੱਕ ਮਛੇਰਾ ਆ, ਮੈਂ ਜਾਣਦਾ ਆ ਕਿ ਮੱਛੀਆਂ ਗਡੋਏ ਨੂੰ ਜਾਂ ਆਟੇ ਨੂੰ ਕਦੋਂ ਚੱਕ ਮਾਰਦੀਆਂ ਹਨ ਤੇ ਕਦੋਂ ਨਹੀਂ ਮਾਰਦੀਆਂ ਹਨ। ਮੈਂ ਇਹ ਵੀ ਜਾਣਦਾ ਆ ਕਿ ਉਹ ਝੀਲ ਵਿੱਚ ਕਿੱਥੇ ਪਾਈਆਂ ਜਾਂਦੀਆਂ ਹਨ ਤੇ ਕਿੱਥੇ ਨਹੀਂ ਪਾਈਆਂ ਜਾਂਦੀਆਂ, ਪਰ ਮੈਂ ਤਾਂ ਸਾਰੀ ਰਾਤ ਮੱਛੀਆਂ ਇਸੇ ਝੀਲ ਵਿੱਚ ਫੜਨ ਦੇ ਲਈ ਟਕਰਾ ਮਾਰਦਾ ਰਿਹਾ ਆ ਤੇ ਮੇਰੇ ਹੱਥ ਤਾਂ ਇੱਕ ਡਲੂੰਗੀ ਵੀ ਨਹੀਂ ਲੱਗੀ। ਪਰ ਹੁਣ ਜੇ ਤੂੰ ਆਪਣਾ ਜਾਲ ਉੱਥੇ ਸੁੱਟੇ, ਮੈਂ ਜਾਣਦਾ ਹਾਂ ਕਿ ਉੱਥੇ ਕੋਈ ਮੱਛੀ ਨਹੀਂ ਆ, ਪਰ ਖੁਦਾ ਬੰਦਾ ਤੇਰੇ ਪਾਕ ਕਲਾਮ ਦੇ ਮੁਤਾਬਿਕ ਜੋ ਤੂੰ ਆਖ ਰਿਹਾ ਆ ਮੈਂ ਜਾਲ ਸੁੱਟਾਂਗਾ। ਉਹਨੇ ਕੀ ਕੀਤਾ, ਉਹ ਕਾਰਵਾਈ ਵਿੱਚ ਆ ਗਿਆ। ਆਮੀਨ। ਇੱਥੇ ਤਲਾਬ ਪਾਣੀ ਦੇ ਨਾਲ ਭਰਿਆ ਹੋਇਆ ਆ। ਜੇ ਤੁਹਾਡਾ ਕਦੀ ਵੀ ਬਪਤਿਸਮਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਨਹੀਂ ਹੋਇਆ ਆ, ਤਾਂ ਫਿਰ ਕਾਰਵਾਈ ਦੇ ਵਿੱਚ ਆ ਜਾਣ ਦਾ ਸਮਾਂ ਇਹੋ ਹੀ ਆ। ਹੁਣ ਜੇ ਤੁਸੀਂ ਸਿਰਫ ਗਿਰਜੇ ਦੇ ਇੱਕ ਮੈਂਬਰ ਹੀ ਹੋ ਤੇ ਪਵਿੱਤਰ ਆਤਮਾ ਦੇ ਬਪਤਿਸਮੇ ਦੇ ਦੁਆਰਾ ਖੁਦਾ ਨੂੰ ਨਹੀਂ ਜਾਣਦੇ ਹੋ, ਤਾਂ ਫਿਰ ਕਾਰਵਾਈ ਦੇ ਵਿੱਚ ਆ ਜਾਣ ਦਾ ਇਹੋ ਹੀ ਸਮਾਂ ਆ। ਠੀਕ ਆ, ਆਪਣਾ ਮੂੰਹ ਸੰਜੀਦਗੀ ਵਿੱਚ ਢੱਕ ਲਓ ਤੇ ਦੀਨਤਾ ਵਿੱਚ ਆਪਣੇ ਪੈਰ ਢੱਕ ਲਓ ਤੇ ਆਪਣੇ ਗੋਡੇ ਟੇਕ ਲਓ ਤੇ ਕਾਰਵਾਈ ਵਿੱਚ ਆ ਜਾਓ। ਜੇ ਤੁਸੀਂ ਖੁਦਾ ਦੇ ਬਾਰੇ ਵਿੱਚ ਨਹੀਂ ਜਾਣਦੇ ਹੋ ਤਾਂ ਕਾਰਵਾਈ ਵਿੱਚ ਆ ਜਾਓ। ਜਦ ਉਹ ਅਨਾ ਆਦਮੀ ਜੋ ਕਿ ਵੇਖ ਨਹੀਂ ਸੀ ਸਕਦਾ, ਜਦ ਯਸੂ ਨੇ ਉਹਦੇ ਨਾਲ ਗੱਲਬਾਤ ਕੀਤੀ ਤੇ ਮਿੱਟੀ ਉੱਤੇ ਥੁੱਕਿਆ ਤੇ ਮਿੱਟੀ ਗੋ ਕੇ ਉਹਦੇ ਅੱਖਾਂ ਤੇ ਲਾ ਦਿੱਤੀ ਤੇ ਉਹਨੂੰ ਚੰਗਿਆ ਕਰ ਦਿੱਤਾ, ਤਦ ਯਸੂ ਨੇ ਇੰਜ ਕੀਤਾ ਤਾਂ ਉਹ ਜੋ ਸੁਜਾਖਾ ਹੋ ਗਿਆ ਸੀ ਉਹ ਕਾਰਵਾਈ ਵਿੱਚ ਆ ਗਿਆ। ਉਹਨੇ ਯਸੂ ਦੀ ਸ਼ੋਹਰਤ ਫੈਲਾ ਦਿੱਤੀ, ਉਹਨੇ ਗੇਂਦ ਲੈ ਕੇ ਜਾਣ ਦਾ ਯਤਨ ਨਹੀਂ ਕੀਤਾ, ਪਰ ਭਾਈ ਜੀ ਉਹਨੇ ਆਲੇ ਦੁਆਲੇ ਦੇ ਸਾਰੇ ਇਲਾਕੇ ਵਿੱਚ ਉਹਦੀ ਸ਼ੋਹਰਤ ਫੈਲਾ ਦਿੱਤੀ। ਉਹਨੇ ਕੀ ਕੀਤਾ, ਉਹ ਕਾਰਵਾਈ ਵਿੱਚ ਆ ਗਿਆ। ਇੱਕ ਵਾਰੀ ਇੱਕ ਅੰਨਾ ਚੰਗਾ ਹੋ ਗਿਆ ਸੀ ਤੇ ਉਹਨਾਂ ਨੇ ਉਸ ਅੰਨੇ ਨੂੰ ਆਖਿਆ ਕਿ ਉਹ ਆਦਮੀ ਜਿਹਨੇ ਤੈਨੂੰ ਚੰਗਾ ਕੀਤਾ ਆ ਉਹ ਤਾਂ ਪਾਪੀ ਆ, ਤੂੰ ਤਾਂ ਉਹਨੂੰ ਜਾਣਦਾ ਵੀ ਨਹੀਂ ਆ। ਉਹਨੇ ਆਖਿਆ ਉਹ ਭਾਵੇਂ ਪਾਪੀ ਹੈ ਜਾਂ ਨਹੀਂ ਆ, ਮੈਂ ਇਹ ਨਹੀਂ ਜਾਣਦਾ, ਪਰ ਇਹ ਇੱਕ ਗੱਲ ਮੈਂ ਜਾਣਦਾ ਆ ਕਿ ਮੈਂ ਇੱਕ ਵਾਰ ਅੰਨਾ ਸਾਂ ਤੇ ਹੁਣ ਮੈਂ ਵੇਖ ਸਕਦਾ ਆ। ਉਹਨੇ ਕੀ ਕੀਤਾ, ਉਹ ਕਾਰਵਾਈ ਵਿੱਚ ਆ ਗਿਆ। ਅੱਜ ਕਲੀਸਿਆ ਦੀ ਵੀ ਇਹੋ ਲੋੜ ਆ, ਕਾਰਵਾਈ ਦੇ ਅੰਦਰ ਆ ਜਾਓ। ਸਾਡੇ ਕੋਲ ਰੀਤੀ ਰਿਵਾਜ ਬਹੁਤ ਹੋ ਗਏ ਹਨ ਤੇ ਬਹੁਤ ਸਾਰੀ ਦੁਨੀਆ ਦੀ ਸ਼ਾਨੋ ਸ਼ੌਕਤ ਹੋ ਗਈ ਆ, ਪਰ ਸਾਨੂੰ ਤਾਂ ਕਾਰਵਾਈ ਵਿੱਚ ਆ ਜਾਣ ਦੀ ਲੋੜ ਆ। ਆਮੀਨ। ਉਸ ਆਦਮੀ ਨੇ ਪ੍ਰਭੂ ਯਿਸੂ ਦੀ ਸ਼ੌਹਰਤ ਹਰ ਥਾਂ ਫੈਲਾ ਦਿੱਤੀ। ਪੈਂਤੇਕੋਸਤ ਦੇ ਦਿਨ ਜੋ ਲੋਕ ਉੱਥੇ ਹਾਜ਼ਰ ਸਨ ਉਹ ਬਹੁਤ ਕੁਝ ਨਹੀਂ ਸਨ ਜਾਣਦੇ ਤੇ ਨਾ ਹੀ ਉਹ ਆਪਣੇ ਨਾਮ ਦੇ ਦਸਤਖਤ ਹੀ ਕਰ ਸਕਦੇ ਸਨ। ਉਹਨਾਂ ਵਿੱਚੋਂ ਉਹ ਤਬਕੇ ਹੋਏ ਸਨ, ਉਹ ਉੱਥੇ ਉਤਲੀ ਅਟਾਰੀ ਵਿੱਚ ਚੜ੍ਹ ਕੇ ਬੈਠ ਗਏ, ਪਰ ਇੱਕ ਦਿਨ ਉਹਨਾਂ ਨੇ ਕੀ ਕੀਤਾ, ਉਹਦੇ ਵਚਨ ਦੀ ਆਗਿਆਕਾਰੀ ਵਿੱਚ ਉੱਥੇ ਚਲੇ ਗਏ। ਉਹਨਾਂ ਨੇ ਉਹਦੇ ਵਚਨ ਨੂੰ ਲਿਆ। ਜੇ ਲੋਕ ਅੱਜ ਸਿਰਫ ਉਹਦਾ ਵਚਨ ਲੈ ਲੈਣ ਤਦ ਉਹ ਕਾਰਵਾਈ ਵਿੱਚ ਆ ਜਾਣਗੇ। ਲੂਕਾ 24:49, ਤੁਸੀਂ ਯਰੂਸ਼ਲਮ ਦੇ ਵਿੱਚ ਠਹਿਰੇ ਰਹੋ, ਤੁਸੀਂ ਇਸ ਵਾਅਦੇ ਦੇ ਬਾਅਦ ਪਵਿੱਤਰ ਆਤਮਾ ਪਾਓਗੇ, ਜਾਂ ਤੁਸੀਂ ਪਵਿੱਤਰ ਆਤਮਾ ਪਾ ਲਓਗੇ ਤਾਂ ਤੁਸੀਂ ਮੇਰੇ ਗਵਾਹ ਹੋਵੋਗੇ। ਰਸੂਲਾਂ ਦੇ ਕਰਤੱਬ 1:8 ਦੇ ਅਨੁਸਾਰ ਲੂਕਾ 24:49 ਵਿੱਚ ਆਖਿਆ ਗਿਆ ਆ ਕਿ ਵੇਖੋ ਮੈਂ ਤੁਹਾਡੇ ਉੱਤੇ ਪਿਤਾ ਦਾ ਵਾਅਦਾ ਕਰਦਾ ਆ, ਜਦ ਤੱਕ ਤੁਹਾਨੂੰ ਉਪਰੋਂ ਸਮਰਥ ਨਾ ਮਿਲ ਜਾਵੇ ਯਰੂਸ਼ਲਮ ਦੇ ਵਿੱਚ ਹੀ ਉਡੀਕ ਵਿੱਚ ਠਹਿਰੇ ਰਹਿਣਾ। ਕਿੰਨਾ ਚਿਰ ਤੱਕ? 1 ਘੰਟਾ 2 ਘੰਟੇ 10 ਦਿਨ 4 ਮਹੀਨੇ 6 ਮਹੀਨੇ, ਇਹਦੇ ਨਾਲ ਕੋਈ ਫਰਕ ਨਹੀਂ ਸੀ ਪੈਂਦਾ। ਜਦ ਤੱਕ ਕਿ, ਕਿੰਨਾ ਚਿਰ ਤੱਕ? ਇਹ ਹੈ ਜਦ ਤੱਕ ਕਿ ਜਦ ਤੁਸੀਂ ਖੁਦਾ ਦੇ ਕੋਲੋਂ ਕੁਝ ਮੰਗੋ ਤਾਂ ਜਦ ਤੱਕ ਉਹ ਤੁਹਾਨੂੰ ਮਿਲ ਨਾ ਜਾਵੇ ਉੱਥੇ ਟਿਕੇ ਰਹੋ। ਆਮੀਨ। ਜਦ ਤੱਕ ਇਹ ਮਿਲ ਨਾ ਜਾਵੇ ਟਿਕੇ ਰਹੋ। ਕਦੋਂ ਤੱਕ? ਜਦ ਤੱਕ ਇਹ ਵਾਪਰ ਨਾ ਜਾਵੇ। ਇਹਦਾ ਦਾਵਾ ਕਰੋ, ਇਹਨੂੰ ਘੁੱਟ ਕੇ ਫੜੀ ਰੱਖੋ, ਕਾਰਵਾਈ ਵਿੱਚ ਆ ਜਾਓ, ਇਹਦੇ ਬਾਰੇ ਵਿੱਚ ਗਵਾਹੀ ਦਿਓ, ਗਵਾਹੀ ਦਿਓ, ਡਰੋ ਨਾ, ਕਾਰਵਾਈ ਵਿੱਚ ਆ ਜਾਓ। ਉਹ ਬਾਲਾਖਾਨੇ ਵਿੱਚ ਕੀ ਕਰ ਰਹੇ ਸਨ? ਖੁਦਾ ਦੀ ਹਮਦੋ ਸਨਾ ਕਰ ਰਹੇ ਸਨ ਤੇ ਖੁਦਾ ਨੂੰ ਮੁਬਾਰਕ ਆਖ ਰਹੇ ਸਨ। ਕਾਹਦੇ ਲਈ? ਵਾਅਦੇ ਦੇ ਲਈ। ਉਹ ਜਾਣਦੇ ਸਨ ਕਿ ਵਾਪਰੇਗਾ, ਇਹ ਹੋਈ ਨਾ ਗੱਲ। ਕਾਰਵਾਈ ਵਿੱਚ ਆ ਜਾਓ, ਖੁਦਾ ਦੀ ਹਮਦੋ ਸਨਾ ਕਰਦੇ ਰਹੋ ਜਦ ਤੱਕ ਕਿ ਵਾਅਦਾ ਪੂਰਾ ਨਹੀਂ ਹੋ ਜਾਂਦਾ। ਤੁਹਾਨੂੰ ਵਾਅਦਾ ਤਾਂ ਮਿਲਿਆ ਹੋਇਆ ਆ। ਜੇ ਤੁਸੀਂ ਨੇਚਾ ਕਰਦੇ ਹੋ ਕਿ ਖੁਦਾ ਚੰਗਿਆਂ ਕਰਦਾ ਆ ਤਾਂ ਕਾਰਵਾਈ ਵਿੱਚ ਬਣੇ ਰਹੋ। ਜੇ ਤੁਸੀਂ ਵਿਸ਼ਵਾਸ ਕਰਦੇ ਹੋ, ਉਹ ਤੁਹਾਨੂੰ ਹੁਣ ਬਾਹਰ ਬੁਲਾ ਲਵੇਗਾ ਤੇ ਤੁਸੀਂ ਉਹਨੂੰ ਘੁੱਟ ਕੇ ਫੜਿਆ ਹੋਇਆ ਆ, ਕਾਰਵਾਈ ਦੇ ਅੰਦਰ ਟਿਕੇ ਰਹੋ। ਆਮੀਨ। ਕਾਰਵਾਈ ਵਿੱਚ ਟਿਕੇ ਰਹੋ। ਤੁਹਾਡੇ ਕੋਲ 2 ਖੰਭ ਹਨ, ਉਹਨਾਂ ਨੂੰ ਵਰਤੋ, ਕਾਰਵਾਈ ਵਿੱਚ ਟਿਕੇ ਰਹੋ, ਉਹਨਾਂ ਨੂੰ ਅਗੜ ਪਿਛੜ ਹਿਲਾਓ। ਖੁਦਾ ਬੰਦਾ ਮੈਂ ਯਕੀਨ ਕਰਦਾ ਆ, ਖੁਦਾ ਬੰਦਾ ਮੈਂ ਨੇਚਾ ਕਰਦਾ ਆ, ਚੀਕ ਪੁਕਾਰ ਨਹੀਂ ਕਰ ਸਕਦੇ ਕਿ ਪਵਿੱਤਰ ਪਵਿੱਤਰ ਪਵਿੱਤਰ, ਤੁਸਾਂ ਇਹ ਆਖਣਾ ਆ ਕਿ ਪ੍ਰਭੂ ਮੈਂ ਨੇਚਾ ਕਰਦਾ ਆ। ਕਾਰਵਾਈ ਵਿੱਚ ਟਿਕੇ ਰਹੋ। ਆਮੀਨ। ਜਦ ਤੱਕ ਅਸਮਾਨੋਂ ਇੱਕ ਵੱਡੀ ਤੇਜ਼ ਹਨੇਰੀ ਨਾ ਆ ਗਈ, ਉਹ ਕਾਰਵਾਈ ਵਿੱਚ ਟਿਕੇ ਰਹੇ। ਤਦ ਸੱਚ ਵਿੱਚ ਹੀ ਉੱਥੇ ਇੱਕ ਕਾਰਵਾਈ ਹੋਈ ਸੀ, ਤਦ ਉਹ ਕਾਰਵਾਈ ਵਿੱਚ ਆ ਗਏ ਸਨ। ਇਹਨਾਂ ਆਖਰੀ ਦਿਨਾਂ ਦੇ ਅੰਦਰ ਅਸਾਂ ਜੋ ਕੁਝ ਵਾਪਰਦੇ ਹੋਏ ਵੇਖਿਆ ਆ, ਤਾਂ ਇਹ ਗੱਲਾਂ ਵੇਖ ਕੇ ਸਾਨੂੰ ਕਾਰਵਾਈ ਵਿੱਚ ਆ ਜਾਣਾ ਚਾਹੀਦਾ ਆ। ਆਮੀਨ। ਸਾਨੂੰ ਕਾਰਵਾਈ ਵਿੱਚ ਪਾਏ ਜਾਣਾ ਚਾਹੀਦਾ ਆ, ਇਹ ਬਿਲਕੁਲ ਠੀਕ ਗੱਲ ਆ। ਅਸੀਂ ਇੱਥੇ ਧਰਨਾ ਮਾਰ ਕੇ ਬੈਠੇ ਰਹਿੰਦੇ ਹਾਂ ਜਿੱਦਾਂ ਕਿ ਇਹ ਕੁਝ ਅਤੇ ਠੀਕ ਆ ਪਈ ਲੋਕ ਬੈਠੇ ਰਹਿੰਦੇ ਹਨ 35 ਕੁਸ਼ਤੀਏ ਲੋਕ ਖੁਦਾਵੰਦ ਕੁਝ ਕਰ ਵਿਖਾਏਗਾ ਤੇ ਉਹ ਆਖਦੇ ਹਨ ਇਹ ਬਹੁਤ ਵਧੀਆ ਗੱਲ ਆ ਓਹ ਮੇਰੇ ਖੁਦਾਇਆ ਇਹ ਗੱਲ ਤਾਂ ਉਸ ਸਰਾਫੀਮ ਵਰਗੀ ਜਰਾ ਵੀ ਨਹੀਂ ਜਾਪਦੀ ਜੋ ਕਿ ਖੁਦਾ ਦੇ ਇੰਨੇ ਨੇੜੇ ਰਹਿੰਦਾ ਸੀ ਇਹ ਠੀਕ ਆ ਇੱਕ ਸੰਦੇਸ਼ਵਾਕ ਉਹ ਖੁਦਾ ਦੇ ਨੇੜੇ ਆ ਤੁਸੀਂ ਪਿੱਤਲ ਦੀ ਜਗਵੇਦੀ ਤੋਂ ਪਰਲੇ ਪਾਰ ਉਹਦੇ ਬੱਚੇ ਬਣ ਜਾਂਦੇ ਹੋ ਸਰਾਫੀਮ ਤਾਂ ਪਿੱਤਲ ਦੀ ਜਗਵੇਦੀ ਦੇ ਕੁੱਤੇ ਹਨ ਪਰ ਤੁਸੀਂ ਤਾਂ ਪੁੱਤਰ ਜਾਂ ਪੁੱਤਰੀ ਹੋਣ ਦੇ ਨਾਤੇ ਠੀਕ ਖੁਦਾ ਦੀ ਹਜ਼ੂਰੀ ਵਿੱਚ ਪਹੁੰਚ ਜਾਂਦੇ ਹੋ ਤੁਹਾਨੂੰ ਤਾਂ ਕਿਸੇ ਜਾਜਕ ਜਾਂ ਪ੍ਰੋਧ ਦੇ ਥਾਣੇ ਜਾਂ ਫਿਰ ਇਹਨਾਂ ਸਭਨਾਂ ਚੀਜ਼ਾਂ ਦੇ ਥਾਣੇ ਉਹਦੇ ਤੱਕ ਪਹੁੰਚਣਾ ਨਹੀਂ ਪੈਂਦਾ ਆ ਉਹ ਤੁਹਾਡਾ ਜਾਜਕ ਆ ਲੱਗੀ ਸਮਝ ਠੀਕ ਉੱਥੇ ਉਹਦੀ ਹਜ਼ੂਰੀ ਵਿੱਚ ਉਹਦੇ ਪੁੱਤਰ ਤੇ ਪੁੱਤਰੀਆਂ ਭਾਈਓ ਮੈਂ ਵਿਸ਼ਵਾਸ ਕਰਦਾ ਆ ਕਿ ਜੋ ਸਾਡੇ ਕੋਲ ਆ ਉਹ ਦੋ ਖੰਭਾਂ ਨਾਲੋਂ ਕਿਤੇ ਵਧੇਰੇ ਆ ਆਮੀਨ ਸਾਡੇ ਕੋਲ ਪਵਿੱਤਰ ਆਤਮਾ ਆ ਇਹ ਠੀਕ ਆ ਪਰ ਸਾਨੂੰ ਤਾਂ ਸੰਜੀਦਗੀ ਤੇ ਦੀਨਤਾ ਦੇ ਨਾਲ ਕਾਰਵਾਈ ਵਿੱਚ ਹੋਣਾ ਚਾਹੀਦਾ ਆ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਿ ਕਿਸੇ ਚੀਜ਼ ਨੂੰ ਕਿਸੇ ਉੱਤੇ ਧੱਕੇ ਦੇ ਨਾਲ ਥੋਪ ਦਈਏ ਪਰ ਅਜਿਹੀ ਸੰਜੀਦਗੀ ਅਤੇ ਦੀਨਤਾ ਦੇ ਨਾਲ ਤਾਂ ਕਿ ਅਸੀਂ ਕਾਰਵਾਈ ਕਰ ਸਕੀਏ ਅਤੇ ਆਖੀਏ ਮੇਰੇ ਉੱਤੇ ਹਾਏ ਅਸੀਂ ਸਰਬ ਸ਼ਕਤੀਮਾਨ ਦੀ ਹਜ਼ੂਰੀ ਵੇਖੀ ਆ ਅਸੀਂ ਦਰਸ਼ਨਾਂ ਨੂੰ ਹੁੰਦਿਆਂ ਵੇਖਿਆ ਆ ਬਸ ਜੋ ਕੁਝ ਵੀ ਉਹਨੇ ਆਖਿਆ ਸੀ ਜਿਹੜੇ ਕੰਮ ਮੈਂ ਕਰਦਾ ਹਾਂ ਉਹ ਤੁਸੀਂ ਵੀ ਕਰੋਗੇ ਤੁਸੀਂ ਇਹਦੇ ਨਾਲੋਂ ਵੀ ਵਧੇਰੇ ਕਰੋਗੇ ਕਿਉਂਕਿ ਮੈਂ ਪਿਤਾ ਦੇ ਕੋਲ ਜਾਂਦਾ ਆ ਜੋ ਕਦੇ ਲਿਖਿਆ ਗਿਆ ਆ ਉਹਦੇ ਤੋਂ ਵੀ ਵੱਧ ਚੜ ਕੇ ਅਸਾਂ ਵਾਪਰਦਿਆਂ ਵੇਖਿਆ ਆ ਠੀਕ ਆ ਭਾਈ ਉਹਨਾਂ ਚੀਜ਼ਾਂ ਦੇ ਨਾਲ ਇੱਕ ਹੀ ਮੀਟਿੰਗ ਵਿੱਚ ਅਸਾਂ ਬਹੁਤ ਵਧੇਰੇ ਹੁੰਦਾ ਵੇਖਿਆ ਆ ਉਹਦੇ ਨਾਲੋਂ ਵੀ ਵਧੇਰੇ ਜੋ ਕਿ ਬਾਈਬਲ ਵਿੱਚ ਲਿਖਿਆ ਹੋਇਆ ਆ ਇਹ ਠੀਕ ਆ ਉਹਦੇ 33.5 ਸਾਲ ਦੇ ਜੀਵਨ ਨਾਲੋਂ ਵੀ ਵਧੇਰੇ ਇੱਕ ਹੀ ਮੀਟਿੰਗ ਵਿੱਚ ਅਸਾਂ ਹੁੰਦਾ ਵੇਖਿਆ ਆ ਇਹ ਠੀਕ ਆ ਇਹਦੇ ਬਾਰੇ ਵਿੱਚ ਸੋਚੋ ਅਸਾਂ ਇਹਨੂੰ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਆ ਅਸੀਂ ਇਹਨੂੰ ਵਾਪਰਦਿਆਂ ਵੇਖਿਆ ਆ ਅਸਾਂ ਇਹਨੂੰ ਅੱਗਿਓਂ ਹੀ ਦੱਸ ਦਿੱਤਾ ਗਿਆ ਵੇਖਿਆ ਆ ਤੇ ਉਹ ਪੂਰਾ ਵੀ ਹੋਇਆ ਆ ਇਹਦੇ ਉੱਤੇ ਗੌਰ ਕਰੋ ਲੰਗੜੇ ਅੰਨੇ ਲੁੰਜੇ ਸੋਕੇ ਦੇ ਮਾਰੇ ਹੋਏ ਜਿਹੜੀਆਂ ਗੱਲਾਂ ਪਹਿਲਾਂ ਹੀ ਦੱਸ ਦਿੱਤੀਆਂ ਗਈਆਂ ਸਨ ਉਹ ਹੂ ਬਹੂ ਓਦਾਂ ਹੀ ਪੂਰੀਆਂ ਹੋਈਆਂ ਕਦੇ ਵੀ ਕੋਈ ਗੱਲ ਟਲੀ ਨਹੀਂ ਭਾਈ ਜੀ ਸਾਨੂੰ ਫੇਰ ਸੰਜੀਦਗੀ ਅਤੇ ਦੀਨਤਾ ਦੇ ਨਾਲ ਕਾਰਵਾਈ ਵਿੱਚ ਆ ਜਾਣਾ ਚਾਹੀਦਾ ਆ ਬਾਈਬਲ ਦੇ ਪੁਰਾਣੇ ਸਮਿਆਂ ਵਿੱਚ ਜਦ ਅੱਗ ਦਾ ਥੰਮ ਇਸਰਾਇਲ ਉੱਤੇ ਖਲੋਤਾ ਹੁੰਦਾ ਸੀ ਤੇ ਇਸੇ ਹੀ ਅੱਗ ਦੇ ਥੰਮ ਨੇ ਸਰੀਰ ਧਾਰ ਲਿਆ ਤੇ ਸਾਡੇ ਦਰਮਿਆਨ ਡੇਰਾ ਕੀਤਾ ਮੈਂ ਖੁਦਾ ਦੇ ਕੋਲੋਂ ਆਇਆ ਆ ਤੇ ਵਾਪਸ ਹੀ ਖੁਦਾ ਦੇ ਕੋਲ ਜਾ ਰਿਹਾ ਆ ਸੰਤ ਪਲੂਸ ਨੇ ਅੱਗ ਦਾ ਥੰਮ ਡਿਠਾ ਤੇ ਆਪਣੇ ਮੂੰਹ ਭਰਨੇ ਜਾ ਪਿਆ ਪਲੂਸ ਵਰਗਾ ਮਹਾਨ ਸਿਖਾਉਣ ਵਾਲਾ ਜਿਨੇ ਕਿ ਗਮਾਲੀਅਲ ਦੇ ਕੋਲੋਂ ਸਿੱਖਿਆ ਪਾਈ ਸੀ ਮਿੱਟੀ ਦੇ ਨਾਲ ਉਹਦਾ ਮੂੰਹ ਲੱਥ ਪੱਥ ਹੋਇਆ ਹੋਇਆ ਤੇ ਉਹਨੇ ਪੁਕਾਰ ਕੇ ਇਹ ਆਖਿਆ ਪ੍ਰਭੂ ਪ੍ਰਭੂ ਤੂੰ ਕੌਣ ਆ ਮੈਂ ਜਾਣ ਦੇ ਲਈ ਤਿਆਰ ਆ ਇੱਕ ਮਹਾਨ ਆਦਮੀ ਜੋ ਕਿ ਇੱਕ ਵਿਦਵਾਨ ਤੇ ਗਿਆਨੀ ਸੀ ਤੇ ਉਹਨੇ ਆਪਣੇ ਆਪ ਨੂੰ ਹਲੀਮ ਕੀਤਾ ਕਿਉਂਕਿ ਉਹਨੇ ਅੱਗ ਦੇ ਥੰਮ ਨੂੰ ਵੇਖ ਲਿਆ ਸੀ ਕੇਵਲ ਅਸੀਂ ਇਹਨੂੰ ਸਿਰਫ ਆਪਣੀਆਂ ਅੱਖਾਂ ਦੇ ਨਾਲ ਹੀ ਨਹੀਂ ਸਾਡੇ ਦਰਮਿਆਨ ਚੱਲਦਾ ਫਿਰਦਾ ਹੀ ਨਹੀਂ ਵੇਖਦੇ ਹਾਂ ਪਰ ਸਾਡੇ ਕੋਲ ਤਾਂ ਇਹਦਾ ਵਿਗਿਆਨਕ ਸਬੂਤ ਵੀ ਆ ਸਾਨੂੰ ਤਾਂ ਇਹ ਗੱਲ ਜਾਣ ਕੇ ਕਾਰਵਾਈ ਵਿੱਚ ਆ ਜਾਣਾ ਚਾਹੀਦਾ ਆ ਅਸੀਂ ਇਹਨੂੰ ਉਹੋ ਹੀ ਕੰਮ ਕਰਦੇ ਵੇਖਦੇ ਹਾਂ ਜੋ ਕਿ ਉਹਨੇ ਉਦੋਂ ਪਿਛਾਂ ਉਸ ਸਮੇਂ ਕੀਤੇ ਸਨ ਤੇ ਅੱਜ ਵੀ ਉਹ ਉਹੋ ਹੀ ਕੰਮ ਕਰਦਾ ਆ ਪਿਤਾ ਦਾ ਕਰਾਰ ਬੱਲੇ ਇਹ ਕੀ ਆ ਇਹ ਵਚਨ ਨੂੰ ਸਾਬਤ ਕਰਨ ਦੇ ਲਈ ਆਉਂਦਾ ਆ ਇਹ ਸਾਬਤ ਕਰਨ ਦੇ ਲਈ ਕਿ ਵਚਨ ਇੰਜ ਹੀ ਆ ਇਸ ਗੱਲ ਦੇ ਨਾਲ ਕਲੀਸਿਆ ਨੂੰ ਕਾਰਵਾਈ ਵਿੱਚ ਆ ਜਾਣਾ ਚਾਹੀਦਾ ਆ ਕੀ ਤੁਸੀਂ ਵੀ ਅਜਿਹਾ ਨਹੀਂ ਸੋਚਦੇ ਹੋ ਦੋ ਖੰਭਾਂ ਦੇ ਨਾਲ ਉਹ ਆਪਣਾ ਮੂੰਹ ਸੰਜੀਦਗੀ ਦੇ ਨਾਲ ਟੱਕਦਾ ਸੀ ਤੇ ਦੋ ਖੰਭਾਂ ਦੇ ਨਾਲ ਉਹ ਆਪਣੇ ਪੈਰ ਟੱਕਦਾ ਸੀ ਦੀਨਤਾ ਤੇ ਦੋ ਖੰਭਾਂ ਦੇ ਨਾਲ ਉਹ ਕੰਮ ਕਰਨ ਦੇ ਲਈ ਜਾਂਦਾ ਸੀ ਉਹ ਚਲਿਆ ਗਿਆ ਤੇ ਉਹਨੇ ਇਸ ਗੱਲ ਨੂੰ ਕਾਰਵਾਈ ਵਿੱਚ ਲਿਆਂਦਾ ਵਚਨ ਦੇ ਸਨਮਾਨ ਵਿੱਚ ਸਾਨੂੰ ਕਾਰਵਾਈ ਵਿੱਚ ਆਉਣਾ ਚਾਹੀਦਾ ਆ ਸਾਨੂੰ ਤਾਂ ਲੋਕਾਂ ਨੂੰ ਦੱਸਣਾ ਚਾਹੀਦਾ ਆ ਉਹਦੀ ਆਮਦ ਦੇ ਚਿੰਨ ਨਿਸ਼ਾਨ ਵਿਖਾਲੀ ਦੇ ਰਹੇ ਹਨ ਸਭਨੀ ਥਾਈ ਅਸੀਂ ਇਹਨੂੰ ਵਚਨ ਵਿੱਚ ਵੇਖਦੇ ਹਾਂ ਅਸੀਂ ਸੁਣਦੇ ਹਾਂ ਕਿ ਪਵਿੱਤਰ ਆਤਮਾ ਸਾਨੂੰ ਆਣ ਕੇ ਦੱਸਦਾ ਆ ਕਿ ਫਲਾਣੀ ਫਲਾਣੀ ਗੱਲ ਹੋਣ ਵਾਲੀ ਆ 20 ਸਾਲ ਵੀ ਨਹੀਂ ਹੋਏ ਕਿ ਇਸੇ ਹੀ ਇਮਾਰਤ ਵਿੱਚੋਂ ਇਹ ਦੱਸਿਆ ਗਿਆ ਸੀ ਕਿ ਰਾਸ਼ਟਰਪਤੀ ਕੈਨੇਡੀ ਆਵੇਗਾ ਠੀਕ ਠੀਕ ਬਿਲਕੁਲ ਦੱਸਿਆ ਗਿਆ ਸੀ ਕਿ ਕੀ ਕੁਝ ਹੋਵੇਗਾ ਕਿ ਔਰਤਾਂ ਅਤੇ ਹੋਰ ਹੋਰ ਆਪਣੀਆਂ ਵੋਟਾਂ ਪਾ ਕੇ ਇਸ ਰਾਸ਼ਟਰਪਤੀ ਨੂੰ ਗੱਦੀ ਤੇ ਬਿਠਾ ਦੇਣਗੀਆਂ ਤੇ ਬਿਲਕੁਲ ਠੀਕ ਠੀਕ ਕਿ ਉਹ ਕੀ ਹੋਵੇਗਾ ਤੇ ਅਸੀਂ ਇਸ ਗੱਲ ਨੂੰ ਬੜੇ ਚਿਰਾਂ ਤੋਂ ਜਾਣਦੇ ਆ ਰਹੇ ਸਾਂ ਤੇ ਸਾਨੂੰ ਬਿਲਕੁਲ ਠੀਕ ਠੀਕ ਦੱਸਿਆ ਗਿਆ ਸੀ ਕਿ ਕੀ ਕੁਝ ਵਾਪਰੇਗਾ ਤੇ ਇੱਥੇ ਅੱਜ ਮੌਜੂਦ ਆ ਅਤੇ ਇੱਥੇ ਉਹ ਸਭਾ ਲੱਗਣ ਵਾਲੀ ਆ ਗਿਰਜਿਆਂ ਦਾ ਇਕੱਠ ਤੇ ਉਹ ਸਭ ਇਕੱਠੇ ਜੁੜ ਰਹੇ ਹਨ ਤਾਂ ਫੇਰ ਇਹ ਗੱਲਾਂ ਸਾਨੂੰ ਕਾਰਵਾਈ ਵਿੱਚ ਕਿਉਂ ਨਹੀਂ ਲਿਆਉਂਦੀਆਂ ਇਹ ਠੀਕ ਆ ਉਫ ਓਏ ਹਰੇਕ ਸ਼ਬਦ ਦੇ ਅਨੁਸਾਰ ਜਿੱਦਾਂ ਉਹਨੇ ਬੋਲਿਆ ਆ ਤੇ ਇਹ ਠੀਕ ਸਾਡੀਆਂ ਅੱਖਾਂ ਦੇ ਸਾਹਮਣੇ ਪੂਰਾ ਹੋਇਆ ਆ ਤੇ ਸਾਨੂੰ ਕਾਰਵਾਈ ਦੇ ਵਿੱਚ ਆ ਜਾਣਾ ਚਾਹੀਦਾ ਆ। ਨਬੀ ਵਾਂਗ ਹੀ ਅਸੀਂ ਬਾਹਰ ਆਉਣਾ ਵੇਖਿਆ ਆ, ਨਿਕਲ ਜਾਣ ਦਾ ਆਉਣਾ ਵੇਖਿਆ ਆ, ਇਨਕਾਰ ਮਿਸ਼ਨਾਂ ਦਾ ਉੱਚਾ ਉੱਠਣਾ ਤੇ ਆਪਣੀਆਂ ਥਾਵਾਂ ਛੱਡ ਰਹੇ ਹਨ। ਜਿਵੇਂ ਯਸਾਇਆ ਉੱਥੇ ਖਲੋਤਾ ਸੀ, ਪਰ ਸ਼ੁਰੂ ਵਿੱਚ ਤਾਂ ਉਹ ਵੀ ਇੱਕ ਮਿਸ਼ਨ ਦੇ ਆਦਮੀ ਵਰਗਾ ਹੀ ਸੀ। ਉਹਨੇ ਰਾਜੇ ਦੀ ਓਟ ਲਈ ਹੋਈ ਸੀ ਕਿਉਂਕਿ ਰਾਜਾ ਇੱਕ ਚੰਗਾ ਆਦਮੀ ਸੀ, ਪਰ ਯਸਾਇਆ ਨੇ ਆਪਣੀ ਅੱਖੀਂ ਵੇਖ ਲਿਆ ਸੀ ਕਿ ਆਪਣੇ ਆਪ ਨੂੰ ਉੱਚਾ ਚੁੱਕਣ ਦਾ ਕੀ ਨਤੀਜਾ ਨਿਕਲਿਆ ਸੀ ਤੇ ਉਜਿਆ ਸਦਾ ਦੇ ਲਈ ਉਥੋਂ ਹਟਾ ਦਿੱਤਾ ਗਿਆ ਸੀ। ਅਤੇ ਅਸਾਂ ਵੇਖਿਆ ਆ ਕਿ ਮਿਸ਼ਨ ਦਾ ਉੱਚਾ ਉੱਠਣਾ ਇਹਨੇ ਕਲਿਸਿਆ ਦੇ ਨਾਲ ਕੀ ਕੀਤਾ ਹੈ। ਅਖਾੜੇ ਵਿੱਚੋਂ ਅਖੌਤੀ ਜਿਹੀ ਮਿਸ਼ਨ ਵਾਲੀ ਕਲਿਸਿਆ ਨੂੰ ਸਦਾ ਦੇ ਲਈ ਹੀ ਬਾਹਰ ਕੱਢ ਦਿੱਤਾ ਗਿਆ ਹੈ। ਮੈਨੂੰ ਦੱਸੋ ਕਿ ਕਿਹੜੀ ਮਿਸ਼ਨ ਡਿੱਗਣ ਦੇ ਬਾਅਦ ਕਦੇ ਫੇਰ ਉੱਠ ਖਲੋਤੀ ਹੋਵੇ? ਇਹ ਹੁਣ ਕਿੱਥੇ ਆ? ਇਤਿਹਾਸਾਂ ਵਿੱਚ ਪਿਛਾਂ ਝਾਤੀ ਮਾਰ ਕੇ ਵੇਖੋ ਕਿ ਜੇ ਕੋਈ ਕਲਿਸਿਆ ਜੇ ਕਦੇ ਡਿੱਗ ਪਈ ਹੋਵੇ, ਜਿੱਦਾਂ ਹੀ ਉਹ ਜਥੇ ਬੰਦ ਹੋਈ ਉਹ ਡਿੱਗ ਪਈ ਤੇ ਕਦੇ ਵੀ ਫੇਰ ਉਤਾਂ ਨਹੀਂ ਉੱਠੀ। ਉਜਿਆ ਕਦੇ ਵੀ ਫੇਰ ਵਾਪਸ ਹੈਕਲ ਵਿੱਚ ਨਹੀਂ ਆਇਆ। ਉਹ ਆਪਣੀ ਉਮਰ ਦੇ ਬਾਕੀ ਸਾਰੇ ਦਿਨਾਂ ਵਿੱਚ ਕੋੜੀ ਰਿਹਾ ਤੇ ਉਹਨੂੰ ਕੋੜੀ ਵਾਂਗ ਹੀ ਦਫਨਾਇਆ ਗਿਆ। ਹਾਂ ਸ਼੍ਰੀਮਾਨ ਜੀ, ਨਬੀ ਨੇ ਇਹ ਵੇਖ ਲਿਆ ਸੀ ਕਿ ਉੱਚਾ ਉਠਾਉਣ ਦੇ ਨਾਲ ਕੀ ਭੁਗਤਾਨ ਭੁਗਤਣਾ ਪੈਂਦਾ ਆ। ਅਸੀਂ ਕਿਉਂ ਜਾਂ ਫਿਰ ਲਗਭਗ ਹਰੇਕ ਕੋਈ ਵੀ ਸਾਡੀ ਮਿਸ਼ਨ ਵਿੱਚ ਨਹੀਂ ਆ ਸਕਦਾ ਆ ਜਦ ਤੱਕ ਕਿ ਮਾਨਸਿਕ ਰੋਗ ਦੇ ਮਾਹਿਰ ਡਾਕਟਰ ਉਹਦੀ ਜਾਂਚ ਨਾ ਕਰ ਲੈਣ ਕਿ ਉਹਦੀ ਸੁੱਧ ਬੁੱਧ ਕਾਇਮ ਹੈ ਜਾਂ ਨਹੀਂ। ਸਾਡੇ ਨਾਲ ਤਾਂ ਗੱਲ ਕਰਨ ਦੇ ਲਈ ਵੀ ਉਹਨੂੰ ਘੱਟੋ ਘੱਟ DDD PhD ਤਾਂ ਹੋਣਾ ਹੀ ਚਾਹੀਦਾ ਆ। ਜੇ ਉਹਦੇ ਕੋਲ ਇਹ ਦਰਜੇ ਨਹੀਂ ਹਨ ਤਾਂ ਸਾਡੇ ਬੋਰਡ ਉਹਨੂੰ ਕਬੂਲ ਨਹੀਂ ਕਰਨਗੇ। ਓਹ ਮੇਰਿਆ ਰੱਬਾ, ਦੇਸ਼ ਦੇ ਸਭ ਤੋਂ ਵਧੀਆ ਲੋਕ ਸਾਡੇ ਗਿਰਜੇ ਆਉਂਦੇ ਹਨ। ਉਹਨਾਂ ਕਾਰਾਂ ਦੀ ਵੱਲ ਵੇਖੋ ਜੋ ਕਿ ਸਾਡੀਆਂ ਥਾਵਾਂ ਦੇ ਆਲੇ ਦੁਆਲੇ ਖੜੀਆਂ ਹਨ ਤੇ ਉਹ ਕਾਰਾਂ ਕੈਡੀਲੈਕਸ ਹਨ, ਰਿਕਨਬੈਕਰਸ ਹਨ ਤੇ ਹੋਰ ਹਨ। ਅਸਾਂ ਉਸ ਚੀਜ਼ ਨੂੰ ਮਰਦਿਆਂ ਹੋਇਆ ਵੇਖਿਆ ਆ, ਅਸੀਂ ਇਹਨੂੰ ਮਰੀ ਹੋਈ ਵੇਖਿਆ ਆ ਤੇ ਸਾਰਾ ਕੁਝ ਹੀ ਨਕਲੀ ਕਲਮ ਜਿੱਦਾਂ ਲਾਈ ਦੀ ਆ ਉਦਾਂ ਦਾ ਹੋ ਗਿਆ ਆ। ਫੋੜਿਆਂ ਨਾਲ ਭਰਿਆ ਹੋਇਆ ਆ, ਸੜਿਆਂਦ ਵਾਲੇ ਫੋੜੇ ਜਿਨ੍ਹਾਂ ਨੂੰ ਕਿ ਬਾਈਬਲ ਨੇ ਆਖਿਆ ਆ। ਇਹ ਸਭ ਕੁੱਲ ਮਿਲਾ ਕੇ ਥੋੜੇ ਹੀ ਹਨ, ਇਹ ਬਦਬੂ ਮਾਰਦੇ ਹਨ। ਇਹ ਠੀਕ ਆ, ਆਤਮਕ ਤੌਰ ਤੇ ਬੋਲਦੇ ਹੋਏ ਮੈਂ ਇਹ ਆਖ ਰਿਹਾ ਆ, ਲੱਗੀ ਸਮਝ? ਉਹਨਾਂ ਨੂੰ ਅਸੀਂ ਖੁਦਾ ਦੇ ਪਾਕ ਕਲਾਮ ਦੀ ਪਕੜ ਨੂੰ ਛੱਡ ਕੇ ਆਪਣੇ ਮਤ ਅਕੀਦਿਆਂ ਨੂੰ ਉੱਚਾ ਉਠਾਉਂਦੇ ਵੇਖਦੇ ਆ। ਅਸੀਂ ਇਹਦੇ ਨਾਲ ਕੀ ਹੋਇਆ ਵੇਖਦੇ ਆ, ਇਹਨੂੰ ਕੋੜ ਦੀ ਮਾਰ ਪੈ ਗਈ ਆ, ਬੇਪ੍ਰਤੀਤੀ। ਹੂੰ ਮੇਰਿਆ, ਉਹ ਮੇਰਿਆ ਰੱਬਾ, ਜਿਵੇਂ ਉਜਿਆ ਜਿਸ ਕੰਮ ਦੇ ਲਈ ਮਸਾ ਕੀਤਾ ਗਿਆ ਸੀ ਉਹਨੂੰ ਛੱਡ ਕੇ ਦੂਜੇ ਇੱਕ ਮਸਾ ਕੀਤੇ ਹੋਏ ਸਥਾਨ ਨੂੰ ਮਲਣ ਦਾ ਯਤਨ ਕਰ ਰਿਹਾ ਸੀ, ਜਦੋਂ ਉਹਨੂੰ ਕੋੜ ਦੀ ਮਾਰ ਪਈ ਤਾਂ ਉਹਨੂੰ ਪਤਾ ਲੱਗ ਗਿਆ ਕਿ ਉਹ ਇਹਦੇ ਵਿੱਚ ਕਾਮਯਾਬ ਨਹੀਂ ਹੋਇਆ ਆ। ਅਸਾਂ ਇਹਨਾਂ ਗਿਰਜਿਆਂ ਨੂੰ ਖੁਦਾ ਦੇ ਪਾਕ ਕਲਾਮ ਨੂੰ ਪ੍ਰਚਾਰ ਕਰਨ ਦੇ ਮਸਾ ਕੀਤੇ ਹੋਏ ਕੰਮ ਦੀ ਥਾਂ ਮਲਣ ਦੇ ਯਤਨ ਕਰਦੇ ਵੇਖਿਆ ਆ ਤੇ ਉਹਨਾਂ ਦਾ ਇੰਜ ਕਰਨ ਦੇ ਨਾਲ ਭੱਠਾ ਹੀ ਗੁੱਲ ਹੋ ਗਿਆ ਆ। ਉਹ ਨਹੀਂ ਜਾਣਦੇ ਹਨ ਕਿ ਕੀ ਕਰਨਾ ਚਾਹੀਦਾ ਆ। ਉਹਨਾਂ ਨੇ ਆਪਣੇ ਸਾਹਮਣੇ ਵਚਨ ਨੂੰ ਬਾਹਰ ਕੱਢ ਦਿੱਤਾ ਆ, ਉਹ ਨਹੀਂ ਜਾਣਦੇ ਕਿ ਕੀ ਕਰਨਾ ਚਾਹੀਦਾ ਆ। ਇਹ ਬੜੀ ਭਿਆਨਕ ਗੱਲ ਆ। ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਇਹ ਗੱਲਾਂ ਤਾਂ ਕਿਸੇ ਹੋਰ ਸਮੇਂ ਦੇ ਲਈ ਹਨ। ਇਹ ਕੀ ਹੈ? ਉਹ ਬੌਂਦਲ ਗਏ ਹਨ। ਤੁਸੀਂ ਕਿਸੇ ਖੁਦਾ ਦੇ ਮਸਾ ਕੀਤੇ ਹੋਏ ਦਾ ਕੰਮ ਸੰਭਾਲ ਕੇ ਫੇਰ ਉਹਦੇ ਮਸਾ ਕੀਤੇ ਹੋਏ ਵਚਨ ਦਾ ਕਿੰਜ ਇਨਕਾਰ ਕਰ ਸਕਦੇ ਹੋ ਜੋ ਕਿ ਖੁਦਾ ਖੁਦ ਆਪ ਹੀ ਸ਼ਬਦ ਦੇ ਰੂਪ ਵਿੱਚ ਹੈ? ਤੁਸੀਂ ਇਹ ਕਿੰਜ ਇਨਕਾਰ ਕਰ ਸਕਦੇ ਹੋ ਕਿ ਵਚਨ ਠੀਕ ਨਹੀਂ ਆ ਤੇ ਫੇਰ ਤਦ ਵੀ ਤੁਸੀਂ ਆਖੋ ਕਿ ਅਸੀਂ ਆਤਮਾ ਦੇ ਨਾਲ ਮਸਾ ਕੀਤੇ ਹੋਏ ਆ? ਇੱਕੋ ਇੱਕ ਹੀ ਉਹ ਚੀਜ਼ ਆ ਜੋ ਕਿ ਵਚਨ ਨੂੰ ਪ੍ਰਗਟ ਕਰ ਸਕਦੀ ਆ ਤੇ ਉਹ ਹੈ ਪਵਿੱਤਰ ਆਤਮਾ ਖੁਦ ਆਪ। ਜਦ ਉਹ ਪਵਿੱਤਰ ਆਤਮਾ ਆਵੇਗਾ ਤੇ ਮੇਰੀਆਂ ਗੱਲਾਂ ਨੂੰ ਲੈ ਕੇ ਤੇ ਤੁਹਾਨੂੰ ਵਿਖਾਵੇਗਾ। ਇਹ ਠੀਕ ਆ, ਤੁਸੀਂ ਇੱਕ ਮਸਾ ਕੀਤੇ ਹੋਏ ਕੰਮ ਨੂੰ ਕਿੰਜ ਸੰਭਾਲ ਸਕਦੇ ਹੋ ਤੇ ਫੇਰ ਉਹਦੇ ਬਾਅਦ ਤੁਸੀਂ ਕਿਸੇ ਮਾਤਾ ਕੀਦੇ ਤੇ ਫਿਰਕਾ ਪ੍ਰਸਤੀ ਦੇ ਨਾਲ ਵੀ ਸੰਬੰਧ ਰੱਖੋ? ਉਹ ਸਭ ਫਿਰਕਾ ਪ੍ਰਸਤੀਆਂ ਮਰ ਚੁੱਕੀਆਂ ਹਨ। ਹੁਣ ਜਿਹੜਾ ਕੰਮ ਅਸਲ ਵਿੱਚ ਸਾਨੂੰ ਕਰਨਾ ਚਾਹੀਦਾ ਆ ਉਹ ਇਹ ਆ ਕਿ ਅਸੀਂ ਮੂਧੜੇ ਮੂੰਹ ਡਿੱਗ ਕੇ ਤੇ ਇਹ ਪੁਕਾਰੀਏ, ਹੇ ਖੁਦਾਵੰਦ ਖੁਦਾ, ਮੈਂ ਭ੍ਰਿਸ਼ਟ ਬੁੱਲਾਂ ਵਾਲਾ ਆਦਮੀ ਆ। ਹਾਂ ਸ਼੍ਰੀਮਾਨ ਜੀ, ਉਹ ਫਿਰਕਾ ਪ੍ਰਸਤੀਆਂ ਪਵਿੱਤਰ ਕਲਿਸਿਆ ਦੀ ਥਾਂ ਮਲਣ ਦਾ ਯਤਨ ਕਰਦੀਆਂ ਹਨ। ਅਸੀਂ ਪਿਤਾ ਪਰਮੇਸ਼ਰ ਸਰਬ ਸ਼ਕਤੀ ਮਾਨ ਵਿੱਚ, ਸੁਰਗਾਂ ਤੇ ਪ੍ਰਿਥਵੀ ਦੇ ਰਚਨਹਾਰੇ ਵਿੱਚ ਤੇ ਯਸੂ ਮਸੀਹ ਉਹਦੇ ਪੁੱਤਰ ਵਿੱਚ ਨੇਚਾ ਕਰਦੇ ਆ। ਅਸੀਂ ਪਵਿੱਤਰ ਰੋਮਨ ਕੈਥੋਲਿਕ ਚਰਚ ਵਿੱਚ ਵਿਸ਼ਵਾਸ ਕਰਦੇ ਆ ਤੇ ਇਹ ਸਭ ਵੱਖ ਵੱਖ ਚੀਜ਼ਾਂ ਵਿੱਚ ਅਸੀਂ ਸੰਤਾਂ ਦੀ ਰਿਫਾਕਤ ਵਿੱਚ ਨੇਚਾ ਕਰਦੇ ਆ। ਮੈਂ ਤਾਂ ਮਸੀਹ ਦੀ ਸੰਗਤ ਵਿੱਚ ਵਿਸ਼ਵਾਸ ਕਰਦਾ ਆ। ਹਾਂ ਸ਼੍ਰੀਮਾਨ ਜੀ, मैं नेचा करदा हां कि संत लोक तां हुण महिमा विच हन। यकीनन मैं नेचा करदा हां कि आदमी अते खुदा दे दरमियान एक विचोलिया आ ते ओ यसू मसीहा। हां जी तुसी ओ सब ठूसदे हो। इथे बाइबल उहनां गल्लां दा विरोध करदी आ। ओ आखदे हन कि ठीक आ, इह तां बाइबल आ, ओ खुदा आ, कलाम खुदा सी अते कलाम मुजस्सम होया ते साडे दरमियान डेरा कीता। हुण कलाम साडी देह दे अंदर आ ते अपने आप नूं ओ प्रगट कर रिहा आ, पवित्र आत्मा दे नाल मसा कीता होया। ए समा कारवाई दे अंदर जाणदा आ, ए ठीक आ। नबी दे उत्ते दर्शन दा जो असर पिया, ओ बले इस असर ने ओनू कायल कर दिता ते ओदे कोलों ए इकरार करवा दिता कि ओ पापी आ। मसा कीता होया नबी, उन्हें आख्या कि मैं भ्रिष्ट बुला वाला आदमी आ, मैं गलत हां, मैं गलत काम कीता आ, मैं अपने आप विच भ्रिष्ट आ। ओ एक पापी सी, उन्हें अपने पाप मान ले। हां श्रीमान जी, इस गल ने खुदा दे नबी कोलों ए इकरार करवा दिता कि ओ पापी आ। एहो कुछ ही दर्शन ने करवाया। कुछ DDD अते PhD इस गल उते हसणगे, किसे गिरजे दे ओ धर्म दे ठेकेदार हन। ये तुसा इनु सुनाया कि अज खबरां विच मुख पादरी ने की आख्या आ। उन्हें कहा कि कुछ लोग ए सिखाउंदे हन कि प्रभु दा आउणा निकटिया। उन्हें आख्या कि बेशक सानू उस जथे दे कोलों पिछा जरूर छडाउणा होवेगा। असि सारे संसार भर दा धर्म जोड़ देना चाहुंदे आ। बिलकुल ठीक, तुसी लोको हुण बिलकुल ना सोवो। तुहाडे सोचण तों किते निकट ओ चीज आण पहुंची आ। ए आदमी तां उहनां विचों इक आ जिहड़े यूसुफ नूं नहीं जाणदे हन। तुसी जाणदे हो, गौ करो, ए चीज जिन्नी भी चलाकी ते हुशियारी नाल अंदर आ सकदी आ, आउण दा यतन करेगी। उहनां दे कोल उत्थे आखरी थां विच इक पकड़िया जिथे कि ओह इहदे लई इक मूर्त बना देणगे गिरजियां दा इकट्ठ करके, ते इहदे कोलों वी ओदां दी ही बोली बुलवा देणगे जिदां दी कि दरिंदा बोलदा सी, ते सब खुदा प्रस्त लोकां नूं सताउण दे लई इहनूं शक्ति दे देणगे, अते इह लोक समयां ते खुदा दी व्यवस्था ते शरीयत नूं बदल देणगे। बिलकुल ठीक ओदां ही करणगे जिदां इहने आख्या आ। असीं इस विषय दी वल बाद विच आवांगे। अज रात इहनूं छूण विच बहुत देर हो चुकी आ, पर असीं इहनूं वेखांगे। जिदां वी होवे तुसीं इहनूं जाणदे हो। हां श्रीमान जी, इस गल ने नबी दे कोलों इकरार करवा दिता कि ओह खुद पापी आ। ठीक है भाई, जे अज दे अखौती जे लोक हुंदे तां उहनां ने आखणा सी कि मैं विद्वान डाक्टर फलाना फलाना आ। मैं एक बार एक बिशप नूं इह आखदे सुनिया कि जद मैं सुर्ग विच जावांगा ਤਾਂ ਤੁਸੀਂ ਜਾਣਦੇ ਹੋ ਕਿ ਮੈਂ ਉੱਥੇ ਜਾ ਕੇ ਕੀ ਕਰਾਂਗਾ। ਉਹਨੇ ਆਖਿਆ ਕਿ ਮੈਂ ਯਸੂ ਦੇ ਕੋਲ ਜਾਵਾਂਗਾ ਤੇ ਆਖਾਂਗਾ ਕਿ ਤੁਸੀਂ ਜਾਣਦੇ ਹੋ ਕਿ ਮੈਂ ਕੌਣ ਆ, ਮੈਂ ਬਿਸ਼ਪ ਫਲਾਣਾ ਫਲਾਣਾ ਆ। ਉਹਨੇ ਕਿਹਾ ਹਾਂ ਜੀ, ਮੈਂ ਆਪਣੀ ਮਾਂ ਨੂੰ ਤੁਹਾਡੇ ਬਾਰੇ ਬੋਲਦੇ ਹੋਏ ਸੁਣਿਆ ਆ। ਉਹਨੇ ਆਖਿਆ ਕਿ ਉਹ ਲੋਕ ਜਿਹੜੇ ਬਾਈਬਲ ਨੂੰ ਮੰਨਦੇ ਹਨ ਉਹ ਓਦਾਂ ਦੇ ਹਨ ਜਿੱਦਾਂ ਕਿ ਚਿੱਕੜ ਵਾਲੇ ਪਾਣੀ ਦੇ ਥਾਣੀ ਲੰਘਣਾ, ਤੇ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕਿੱਥੇ ਜਾ ਰਹੇ ਹੋ। ਤੁਸੀਂ ਇਹ ਨਾ ਸੋਚੋ ਉਹ ਮੇਰਾ ਮਾਰਗ ਦਰਸ਼ਕ ਆ। ਕੱਲ ਮੈਂ ਇਸ ਵਿਸ਼ੇ ਤੇ ਪ੍ਰਚਾਰ ਕਰਾਂਗਾ। ਹਾਂ ਸ਼੍ਰੀਮਾਨ ਜੀ, ਉਹ ਤੁਹਾਨੂੰ ਹਰ ਤਰ੍ਹਾਂ ਦੇ ਮਿੱਟੀ ਚਿੱਕੜ ਵਾਲੇ ਪਾਣੀਆਂ ਥਾਣੀ ਤੁਹਾਡੀ ਰਹਿਨਮਾਈ ਕਰਕੇ ਲੈ ਜਾਵੇਗਾ। ਜਿੱਥੋਂ ਜਿੱਥੋਂ ਦੀ ਵੀ ਲੰਘਣਾ ਹੋਵੇ, ਸਭ ਖਤਰੇ ਦੇ ਟੋਇਆਂ ਤੇ ਟੋਬਿਆਂ ਥਾਣੀ, ਸਭ ਉੱਚੀਆਂ ਥਾਵਾਂ ਥਾਣੀ ਤੇ ਸਭ ਨੀਵੀਆਂ ਥਾਵਾਂ ਥਾਣੀ ਉਹ ਰਹਿਨਮਾਈ ਕਰਕੇ ਲੈ ਜਾਵੇਗਾ। ਜਿੱਥੇ ਕਿਤੇ ਵੀ ਹੋਵੇ ਉਹ ਮੇਰੀ ਰਹਿਨਮਾਈ ਮੌਤ ਦੇ ਦਰਿਆ ਵਿੱਚੋਂ ਦੀ ਵੀ ਕਰੇਗਾ। ਆਮੀਨ। ਓ ਹਾਂਜੀ ਸ਼੍ਰੀਮਾਨ ਜੀ, ਉਹ ਰਹਿਨਮਾਈ ਕਰੇਗਾ। ਜਦ ਮੌਤ ਆਵੇਗੀ ਤਾਂ ਮੈਂ ਕਿਸੇ ਬੁਰਾਈ ਤੋਂ ਨਹੀਂ ਡਰਾਂਗਾ, ਕਿਉਂਕਿ ਤੂੰ ਮੇਰੇ ਨਾਲ ਆ। ਮੈਂ ਭਾਵੇਂ ਮੌਤ ਦੀ ਛਾਂ ਦੀ ਵਾਦੀ ਥਾਣੀ ਗੁਜਰਾਂ, ਮੈਨੂੰ ਕੋਈ ਡਰ ਨਹੀਂ ਲੱਗੇਗਾ, ਕਿਉਂਕਿ ਤੂੰ ਉੱਥੇ ਆ। ਜੇ ਮੈਂ ਆਪਣਾ ਬਿਸਤਰਾ ਪਤਾਲ ਵਿੱਚ ਵੀ ਲਾ ਦਿਆਂ, ਦਾਊਦ ਨੇ ਆਖਿਆ ਆ ਕਿ ਤੂੰ ਉੱਥੇ ਵੀ ਆ। ਓ ਜੇ ਮੈਂ ਸਵੇਰ ਦੇ ਪੰਖ ਲਾ ਕੇ ਵੀ ਉੱਡ ਜਾਵਾਂ, ਤੂੰ ਉੱਥੇ ਵੀ ਆ। ਉਹ ਹਮੇਸ਼ਾ ਹੀ ਮੇਰੇ ਸਾਹਮਣੇ ਆ, ਸੋ ਮੈਂ ਕਦੀ ਨਹੀਂ ਡੋਲਾਂਗਾ। ਆਮੀਨ। ਓ ਬੱਲੇ, ਉਹਨਾਂ ਖੰਭਾਂ ਨੂੰ ਲੈ ਕੇ ਤੇ ਹੁਣ ਕਾਰਵਾਈ ਵਿੱਚ ਜਾਓ। ਹਾਂ ਸ਼੍ਰੀਮਾਨ ਜੀ, ਇਹ ਨਬੀ ਵੀ ਕਾਰਵਾਈ ਵਿੱਚ ਆ ਗਿਆ ਠੀਕ ਚੱਲਦੇ ਹੀ, ਤੇ ਉਹਨੇ ਆਪਣੇ ਗੋਡੇ ਟੇਕ ਦਿੱਤੇ ਅਤੇ ਉਹਨੇ ਆਖਿਆ ਮੈਂ ਭ੍ਰਿਸ਼ਟ ਬੁੱਲਾਂ ਵਾਲਾ ਆਦਮੀ ਆ। ਤਦ ਜਿੱਦਾਂ ਹੀ ਉਹਨੇ ਇਕਰਾਰ ਕੀਤਾ, ਉਹਦੇ ਬਾਅਦ ਉਹਦੀ ਸਫਾਈ ਹੋਈ। ਤੁਹਾਨੂੰ ਪਹਿਲਾਂ ਇਕਰਾਰ ਕਰਨਾ ਪਵੇਗਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਦਿਓ, ਜਦ ਇਹ ਨਬੀ ਇਹਦੇ ਬਾਰੇ ਵਿੱਚ ਸੋਚੋ, ਉਹ ਆਦਮੀ ਜੋ ਕਿ ਚੁਣੀ ਹੋਈ ਸਰਕਾਰ ਦੇ ਨਾਲ ਖਲੋਤਾ ਸੀ, ਇੱਕ ਸਾਬਤ ਕੀਤਾ ਹੋਇਆ ਆਦਮੀ, ਜਿੱਦਾਂ ਹੀ ਉਹਨੇ ਉਹ ਪਹਿਲਾਂ ਦਰਸ਼ਨ ਵੇਖਿਆ, ਉਹਨੇ ਪਹਿਲਾਂ ਦਰਸ਼ਨ ਨਹੀਂ ਵੇਖੇ ਸਨ, ਉਹ ਪਹਿਲਾਂ ਹੋਰ ਤਰ੍ਹਾਂ ਦਾ ਸੀ। ਉਹਨੇ ਖੁਦਾ ਦੀ ਅਗਵਾਈ ਨੂੰ ਪਹਿਲਾਂ ਮਹਿਸੂਸ ਕੀਤਾ ਸੀ ਤੇ ਉਹ ਵਚਨ ਦੇ ਅਨੁਸਾਰ ਗਿਆ ਸੀ, ਪਰ ਇਸ ਵਾਰੀ ਇਹ ਖੁੱਲਾ ਦਰਸ਼ਨ ਸੀ ਅਤੇ ਉਹ ਪੁਕਾਰ ਉੱਠਿਆ, ਮੈਂ ਭ੍ਰਿਸ਼ਟ ਬੁੱਲਾਂ ਵਾਲਾ ਆਦਮੀ ਆ ਤੇ ਸਭ ਲੋਕ ਅਪਵਿੱਤਰ ਹਨ, ਮੇਰੇ ਉੱਤੇ ਹਾਏ ਕਿਉਂਕਿ ਮੈਂ ਖੁਦਾ ਦੇ ਜਲਾਲ ਨੂੰ ਪ੍ਰਗਟ ਹੋਏ ਵੇਖਿਆ ਆ। ਅਸੀਂ ਤਾਂ ਬਸ ਇਹਦੀ ਵੱਲ ਵੇਖਦੇ ਆ, ਸਾਨੂੰ ਤਾਂ ਉੱਡਣਾ ਚਾਹੀਦਾ ਆ। ਲਗੀ ਸਮਝ ਮੈਂ ਭ੍ਰਿਸ਼ਟ ਬੁੱਲਾਂ ਵਾਲਾ ਆਦਮੀ ਆ। ਉਹ ਜਗ ਵੇਦੀ ਤੱਕ ਗਿਆ ਅਤੇ ਉਹਨੇ ਆਖਿਆ, ਪ੍ਰਭੂ ਮੈਂ ਭ੍ਰਿਸ਼ਟ ਬੁੱਲਾਂ ਵਾਲਾ ਆਦਮੀ ਆ, ਮੈਂ ਕੀ ਕਰ ਸਕਦਾ ਆ, ਮੈਂ ਕੀ ਕਰ ਸਕਦਾ ਆ, ਕਿਉਂਕਿ ਮੈਂ ਤਾਂ ਠੀਕ ਇੱਥੇ ਤੈਨੂੰ ਪ੍ਰਗਟ ਹੋਏ ਵੇਖਿਆ ਆ। ਮੈਂ ਵੇਖਿਆ ਆ ਕਿ ਫਰਿਸ਼ਤੇ ਨੇ ਇਸ ਇਮਾਰਤ ਨੂੰ ਹਿਲਾ ਦਿੱਤਾ ਆ, ਮੈਂ ਉਹਨੂੰ ਬੋਲਦੇ ਹੋਏ ਸੁਣਿਆ ਆ ਤੇ ਕੁਝ ਹਿਲ ਜੁਲ ਹੋਈ ਆ। ਆਮੀਨ। ਮੈਂ ਆਸ ਕਰਦਾ ਹਾਂ ਕਿ ਤੁਸੀਂ ਸੁੱਤੇ ਨਹੀਂ ਹੋ। ਓਹ ਬੱਲੇ, ਬੋਲਿਆ ਤੇ ਕੁਝ ਹੋ ਗਿਆ। ਖੁਦਾ ਦੀ ਵਡਿਆਈ ਹੋਵੇ, ਕੀ ਹੋਇਆ? ਤਦ ਅਸਾਂ ਪਤਾ ਲਾਇਆ ਕਿ ਉਹਨੇ ਆਪਣੇ ਪਾਪ ਮੰਨ ਲਏ। ਜਿੱਦਾਂ ਹੀ ਉਹਨੇ ਪਾਪ ਮੰਨ ਲਏ, ਇਹ ਮਹਾਨ ਆਵਾਜ਼ ਜਿਹੜੀ ਬੋਲਦੀ ਸੀ ਹੇਠਾਂ ਉੱਡ ਕੇ ਆਈ ਤੇ ਆਪਣੇ ਹੱਥ ਨਾਲ ਚਿਮਟਾ ਲਿਆ ਤੇ ਇੱਕ ਕੋਲਾ ਚੁੱਕਿਆ ਤੇ ਆਪਣੇ ਹੱਥ ਤੇ ਧਰ ਲਿਆ ਤੇ ਆਣ ਕੇ ਯਸਾਇਆ ਦੇ ਬੁੱਲਾਂ ਤੇ ਧਰ ਦਿੱਤਾ ਤੇ ਉਹਨੂੰ ਸ਼ੁੱਧ ਕਰ ਦਿੱਤਾ। ਧਿਆਨ ਦਿਓ, ਉਹਨੇ ਉਹਨੂੰ PhD ਦਾ ਦਰਜਾ ਕਰਨ ਦੇ ਲਈ ਨਹੀਂ ਘੱਲਿਆ ਤੇ ਨਾ ਹੀ ਉਹਨੂੰ ਕੋਈ ਵਿਵਸਥਾ ਸਿੱਖਣ ਦੀ ਪੋਥੀ ਹੀ ਦਿੱਤੀ। ਪਾਕੋ ਖੁਦਾ ਨਬੀ ਨੂੰ ਇਹ ਦਿਖਾ ਰਿਹਾ ਸੀ ਕਿ ਉਹਦੀ ਸਫਾਈ ਕਰਨ ਦੀ ਸਮਰਥ ਜਗਵੇਦੀ ਦੀ ਅੱਗ ਤੋਂ ਆ। ਆਮੀਨ। ਖੁਦਾ ਦੀ ਸਫਾਈ ਕਰਨ ਵਾਲੀ ਸਮਰਥ ਅੱਜ ਇੱਕ ਅਕੀਦੇ ਦਾ ਜਾਪ ਜਪਣਾ ਨਹੀਂ ਆ, ਜਾਂ ਇੱਕ ਗਿਰਜੇ ਵਿੱਚ ਸ਼ਾਮਲ ਹੋਣਾ ਨਹੀਂ ਆ। ਇਹ ਤਾਂ ਪਵਿੱਤਰ ਆਤਮਾ ਦੀ ਸਮਰਥਿਆ ਅਤੇ ਆਗਿਆ ਜੋ ਕਿ ਆਣ ਕੇ ਆਦਮੀ ਨੂੰ ਉਹਦੀ ਸਾਰੀ ਆਪ ਪਵਿੱਤਰਤਾਈ ਅਤੇ ਬੇਪ੍ਰਤੀਤੀ ਤੋਂ ਸਾਫ ਕਰ ਦਿਆ। ਆਮੀਨ। ਨਬੀ ਦੀ ਸਫਾਈ ਕਰਨ ਦੇ ਲਈ ਖੁਦਾ ਦਾ ਤਰੀਕਾ ਅੱਗ ਸੀ, ਕੋਈ ਅਕੀਦਾ ਨਹੀਂ। ਨਬੀ ਇੱਕ ਅਕੀਦੇ ਦੇ ਬਾਰੇ ਵਿੱਚ ਕੀ ਜਾਣਦਾ ਆ? ਉਹ ਤਾਂ ਖੁਦਾ ਦੀ ਵੱਲੋਂ ਵਰਤਿਆ ਜਾਵੇਗਾ, ਵਚਨ ਉਹਦੇ ਵਿੱਚੋਂ ਦੀ ਪ੍ਰਗਟ ਹੋਵੇਗਾ। ਇਸ ਲਈ ਖੁਦਾ ਉਹਨੂੰ ਕੋਈ ਅਕੀਦਾ ਨਹੀਂ ਬਖਸ਼ੇਗਾ, ਨਹੀਂ ਤਾਂ ਫਿਰ ਉਹ ਨਵੀ ਉਸ ਅਕੀਦੇ ਨੂੰ ਹੀ ਫੜੀ ਰੱਖੇਗਾ। ਇਸ ਲਈ ਉਹਨੇ ਜਗ ਵੇਦੀ ਦੇ ਉੱਤੋਂ ਅੱਗ ਲਈ ਤੇ ਨਬੀ ਨੂੰ ਸਾਫ ਕਰ ਦਿੱਤਾ। ਪਹਿਲਾਂ ਇਕਰਾਰ ਤੇ ਉਹਦੇ ਬਾਅਦ ਅੱਗ ਦੇ ਨਾਲ ਸ਼ੁੱਧਤਾ। ਖੁਦਾ ਦੀ ਵਡਿਆਈ ਹੋਵੇ। ਆਓ ਗੌਰ ਕਰੋ, ਇਕਰਾਰ ਪਹਿਲਾਂ, ਸਫਾਈ ਦੂਜੇ ਨੰਬਰ ਤੇ, ਅਧਿਕਾਰ ਤੀਜੇ ਨੰਬਰ ਤੇ। ਆਮੀਨ। ਇਹ ਹੋਈ ਨਾ ਗੱਲ, ਪਹਿਲਾਂ ਇਕਰਾਰ ਕਰਨਾ ਮੈਂ ਗਲਤ ਆ, ਦੂਜੇ ਨੰਬਰ ਤੇ ਸਫਾਈ, ਧਾਰਮਿਕਤਾ, ਪਵਿੱਤਰਤਾਈ ਅਤੇ ਪਵਿੱਤਰ ਆਤਮਾ ਦਾ ਬਪਤਿਸਮਾ। ਲੱਗੀ ਸਮਝ? ਇਕਰਾਰ, ਸਫਾਈ ਅਤੇ ਅਧਿਕਾਰ। ਤੁਸੀਂ ਸਾਰੇ ਜਗਤ ਵਿੱਚ ਜਾ ਕੇ ਤੇ ਅੰਜੀਲ ਦਾ ਪ੍ਰਚਾਰ ਕਰੋ ਤੇ ਨੇਚਾ ਕਰਨ ਵਾਲਿਆਂ ਦੇ ਵਿਚਕਾਏ ਇਹ ਨਿਸ਼ਾਨ ਹੋਣਗੇ। ਆਮੀਨ। ਇਕਰਾਰ ਦੇ ਬਾਅਦ ਸਫਾਈ ਹੁੰਦੀ ਆ, ਸਫਾਈ ਦੇ ਬਾਅਦ ਅਧਿਕਾਰ ਮਿਲਦਾ ਆ। ਅੰਜੀਲ ਦਾ ਪ੍ਰਚਾਰ ਕਰੋ, ਬਿਮਾਰ ਚੰਗੇ ਕਰੋ, ਕੋਈ ਪਰਵਾਹ ਨਹੀਂ ਕਿ ਲੋਕ ਕੀ ਆਖਦੇ ਹਨ। ਅੰਤ ਵਿੱਚ ਉਹ ਅਨਮੋਲ ਛੋਟਾ ਨਬੀ ਸਤਾਏ ਜਾਣ ਦੇ ਅਧੀਨ ਮਾਰਿਆ ਗਿਆ ਤੇ ਆਰੇ ਨਾਲ ਉਹਦੇ ਟੋਟੇ ਟੋਟੇ ਕੀਤੇ ਗਏ। ਯਾਦ ਰਹੇ, ਇਹ ਉਦੋਂ ਹੋਇਆ ਜਦੋਂ ਯਸਾਇਆ ਨੇ ਇਹ ਇਕਰਾਰ ਕਰ ਲਿਆ ਕਿ ਉਹ ਗਲਤ ਆ। ਉਹ ਕੁੱਲ ਮਿਲਾ ਕੇ ਹੀ ਗਲਤ ਰਿਹਾ ਸੀ, ਉਹ ਆਪਣੇ ਅਕੀਦੇ ਦੀ ਓਟ ਲੈ ਰਿਹਾ ਸੀ। ਲੱਗੀ ਸਮਝ? ਮਨੁੱਖ ਦੀ ਓਟ ਲੈ ਰਿਹਾ ਸੀ, ਇੱਕ ਮਨੁੱਖ ਦਾ ਘੜਿਆ ਹੋਇਆ ਪ੍ਰਬੰਧ। ਉਹਨੇ ਰਾਜੇ ਨੂੰ ਵੇਖਿਆ ਸੀ, ਉਹ ਬੜਾ ਮਹਾਨ ਆਦਮੀ ਸੀ, ਉਹ ਧਾਰਮਿਕ ਆਦਮੀ ਸੀ, ਪਰ ਉਹਨੇ ਵੇਖਿਆ ਕਿ ਸਭ ਮਨੁੱਖ ਡਿੱਗ ਪੈਣਗੇ। ਲੱਗੀ ਸਮਝ? ਪਰ ਜਦ ਉਹਨੇ ਇਹ ਬਦਲ ਕੇ ਤੇ ਇੱਥੇ ਵੇਖਿਆ ਤੇ ਦਰਸ਼ਨ ਵੇਖਿਆ ਕਿ ਖੁਦਾ ਕੌਣ ਸੀ, ਤਦ ਉਹਨੇ ਕਿਹਾ, ਮੈਂ ਇਹ ਇਕਰਾਰ ਕਰਨਾ ਚਾਹੁੰਦਾ ਆ ਕਿ ਮੈਂ ਗਲਤ ਆ। ਉਹ ਪੁਰਾਣੇ ਅਕੀਦੇ ਹੁਣ ਹੋਰ ਕਾਮਯਾਬ ਨਹੀਂ ਹਨ, ਕਿਉਂਕਿ ਉਹ ਨਿਸਫਲ ਹੋ ਚੁੱਕੇ ਹਨ, ਉਹ ਮਰ ਚੁੱਕੇ ਹਨ। ਲੱਗੀ ਸਮਝ? ਉਹਨਾਂ ਨੂੰ ਕੋੜ ਪੈ ਗਿਆ ਆ, ਪਰ ਮੈਂ ਤਾਂ ਖੁਦਾ ਦੇ ਜਲਾਲ ਨੂੰ ਪ੍ਰਗਟ ਹੁੰਦੇ ਵੇਖਿਆ ਆ। ਇੱਕ ਅਕੀਦਾ ਉਹਨੂੰ ਪ੍ਰਗਟ ਨਹੀਂ ਕਰ ਸਕਦਾ, ਅਕੀਦਾ ਉਹਨੂੰ ਉਸ ਢੰਗ ਦੇ ਨਾਲ ਨਹੀਂ ਆਖ ਸਕਦਾ ਆ, ਅਕੀਦਾ ਉਸ ਢੰਗ ਦੇ ਨਾਲ ਕੰਮ ਨਹੀਂ ਕਰ ਸਕਦਾ ਆ। ਉਦਾਂ ਕਰਨ ਦੇ ਲਈ ਤਾਂ ਮਸੀਹ ਦੀ ਲੋੜ ਪੈਂਦੀ ਆ। ਜਿੱਦਾਂ ਹੀ ਉਹਨੇ ਉਹ ਵੇਖਿਆ, ਉਹਨੇ ਕਿਹਾ, ਹੁਣ ਪ੍ਰਭੂ ਮੈਂ ਤਾਂ ਕੁੱਲ ਮਿਲਾ ਕੇ ਗਲਤ ਰਿਹਾ ਆ। ਤਦ ਸਫਾਈ ਹੋਈ ਤੇ ਤਦ ਅਧਿਕਾਰ ਮਿਲਿਆ। ਓਹ ਬੱਲੇ, ਤਦ ਯਸਾਇਆ ਦੀ ਸਫਾਈ ਹੋਈ ਜਦ ਖੁਦਾ ਨੇ ਉਹਨੂੰ ਬੁਲਾਇਆ ਕਿ ਮੇਰੇ ਲਈ ਕੌਣ ਜਾਵੇਗਾ, ਤੇ ਇਹ ਯਸਾਇਆ ਸੀ ਜਿਹਨੇ ਆਖਿਆ ਸੀ ਕਿ ਪ੍ਰਭੂ ਮੈਂ ਇੱਥੇ ਹਾਜ਼ਰਾਂ, ਮੈਨੂੰ ਘੱਲੋ, ਸ਼ੁੱਧ ਕੀਤਾ ਹੋਇਆ ਨਬੀ। ਓ ਕੀ ਤੁਸੀਂ ਅਸਰ ਨੂੰ ਨਹੀਂ ਵੇਖਦੇ ਹੋ? ਮਾਰਥੈਲਾ ਦਾ ਅਸਰ ਨਾ ਲਓ। ਮੈਂ ਆਸ ਕਰਦਾ ਆ ਕਿ ਇਹ ਨਾਮ ਇੱਥੇ ਕਿਸੇ ਦਾ ਨਹੀਂ ਆ। ਕਿਸੇ ਛੋਟੀ ਜਿਹੀ ਕੁੜੀ ਦਾ ਅਸਰ ਨਾ ਲਓ ਜੋ ਕਿ ਤੁਹਾਡੇ ਨਾਲ ਉੱਚ ਦਰਜੇ ਦੇ ਸਕੂਲ ਜਾਂਦੀ ਹੋਵੇ ਜਾਂ ਆਮ ਸਕੂਲ ਜਾਂਦੀ ਹੋਵੇ ਜਾਂ ਫਿਰ ਬੂਹੇ ਦੇ ਨਾਲ ਲੱਗਦੀ ਹੋਈ ਗੁਆਂਢਣ ਦਾ ਅਸਰ ਨਾ ਲਓ ਜਿਹੜੀ ਵਾਲ ਕਟਵਾਉਂਦੀ ਹੋਵੇ ਤੇ ਨਿਕਰਾਂ ਪਾਉਂਦੀ ਹੋਵੇ ਉਸ ਅਸਰ ਨੂੰ ਨਾ ਲਓ ਕਿਸੇ ਅਕੀਦੇ ਵਾਲੇ ਪਾਸਟਰ ਦਾ ਅਸਰ ਨਾ ਲਓ ਜਿਹੜਾ ਕਿ ਖੁਦਾ ਦੇ ਕਲਾਮ ਦਾ ਇਨਕਾਰ ਕਰਦਾ ਹੋਵੇ ਅਤੇ ਤੁਹਾਨੂੰ ਕੋਈ ਪੜ੍ਹਨ ਦੇ ਲਈ ਅਕੀਦਾ ਦਿੰਦਾ ਹੋਵੇ ਉਸ ਅਸਰ ਨੂੰ ਨਾ ਲਓ ਪਰ ਜਦ ਤੱਕ ਤੁਸੀਂ ਖੁਦਾ ਨੂੰ ਆਪਣੀ ਮਹਿਮਾ ਵਿੱਚ ਉਤਰਦੇ ਹੋਏ ਨਾ ਵੇਖ ਲਓ ਉੱਥੇ ਹੀ ਖੜੇ ਰਹੋ ਅਤੇ ਇਹ ਵੇਖੋ ਕਿ ਉਸ ਜਲਾਲ ਦੇ ਅਸਰ ਦੇ ਨਾਲ ਕੁਝ ਹਿੱਲ ਜੁਲ ਹੋਵੇ ਅਤੇ ਵੇਖੋ ਕਿ ਉਹ ਓਦਾਂ ਹੀ ਵਾਪਰੇ ਜਿੱਦਾਂ ਕਿ ਖੁਦਾ ਨੇ ਆਖਿਆ ਆ ਤਦ ਪੁਕਾਰ ਉੱਠੋ ਮੇਰੇ ਉੱਤੇ ਹਾਏ ਪ੍ਰਭੂ ਮੈਂ ਗਲਤ ਰਿਹਾ ਆ ਪ੍ਰਭੂ ਹੁਣ ਮੇਰੀ ਸਫਾਈ ਕਰ ਮੇਰੀ ਸਫਾਈ ਕਰ ਜਿਉਂਦੇ ਖੁਦਾ ਦਾ ਆਤਮਾ ਹੁਣ ਤਾਜ਼ਾ ਮੇਰੇ ਉੱਤੇ ਆਣ ਉਤਰੇ ਜਦ ਅੱਗ ਦੇ ਕੋਲੇ ਨੇ ਨਬੀ ਨੂੰ ਛੂ ਲਿਆ ਤੇ ਉਹਨੂੰ ਜਿੰਨਾ ਵੀ ਖਾਸ ਤੇ ਸ਼ੁੱਧ ਬਣਾ ਸਕਦਾ ਸੀ ਬਣਾਇਆ ਜਦ ਖੁਦਾ ਦੀ ਆਵਾਜ਼ ਨੇ ਆਖਿਆ ਕਿ ਸਾਡੇ ਲਈ ਕੌਣ ਜਾਵੇਗਾ ਤਦ ਉਹਨੇ ਜਵਾਬ ਦਿੱਤਾ ਕਿ ਹੇ ਮਾਲਕ ਮੈਂ ਇੱਥੇ ਹਾਜ਼ਰਾਂ ਮੈਨੂੰ ਘੱਲੋ ਮੈਨੂੰ ਘੱਲੋ ਉਹ ਤਿਆਰ ਸੀ ਕਿਉਂਕਿ ਉਹਨੇ ਕੁਝ ਵੇਖ ਲਿਆ ਸੀ ਹਾਂ ਸ਼੍ਰੀਮਾਨ ਜੀ ਕਰੋੜਾਂ ਹੀ ਹੁਣ ਪਾਪ ਤੇ ਸ਼ਰਮ ਵਿੱਚ ਮਰ ਰਹੇ ਹਨ ਉਹਨਾਂ ਦੀ ਉਦਾਸ ਤੇ ਕੌੜੀ ਦੁਹਾਈ ਨੂੰ ਸੁਣੋ ਭਾਈ ਜੀ ਜਲਦੀ ਕਰੋ ਭਾਈ ਜੀ ਉਹਨਾਂ ਦੇ ਬਚਾਅ ਲਈ ਜਲਦੀ ਕਰੋ ਜਲਦੀ ਦੇ ਨਾਲ ਜਵਾਬ ਦੇ ਦਿਓ ਤੇ ਆਖੋ ਕਿ ਮਾਲਕ ਮੈਂ ਇੱਥੇ ਹਾਜ਼ਰਾਂ ਕੁਝ ਕਰਨ ਦੀ ਲੋੜ ਆ ਸਾਡੇ ਸੋਚਣ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ ਆਸ਼ ਕੇ ਖੁਦਾ ਦਾ ਦਰਸ਼ਨ ਲੋਕਾਂ ਤੇ ਇੰਨਾ ਅਸਰ ਪਾਵੇ ਤਾਂ ਕਿ ਉਹ ਵੇਖ ਸਕਣ ਕਿ ਉਹ ਹੀ ਖੁਦਾ ਜੋ ਯਸ਼ਾਇਆ ਦੇ ਨਾਲ ਹੈਕਲ ਵਿੱਚ ਸੀ ਉਹ ਹੀ ਖੁਦਾ ਅੱਜ ਆਪਣੇ ਪਵਿੱਤਰ ਸਥਾਨ ਉੱਤੇ ਆ ਉਹ ਤਾਂ ਪਵਿੱਤਰ ਸਥਾਨ ਵਿੱਚ ਪਵਿੱਤਰ ਆਤਮਾ ਦੇ ਅੰਦਰ ਆ ਉਹ ਖੁਦ ਆਪ ਪਵਿੱਤਰ ਆਤਮਾ ਆ ਉਹ ਕਦੇ ਸਰੀਰ ਸੀ ਤੇ ਹੁਣ ਉਹ ਆਤਮਾ ਆ ਜੋ ਕਿ ਆਪਣੇ ਲੋਕਾਂ ਵਿੱਚ ਚੱਲ ਫਿਰ ਰਿਹਾ ਆ ਤੇ ਆਪਣੇ ਆਪ ਨੂੰ ਜਿਉਂਦਾ ਵਿਖਾ ਰਿਹਾ ਆ ਇੱਕ ਮਰਿਆ ਹੋਇਆ ਅਕੀਦਾ ਨਹੀਂ ਪਰ ਜਿਉਂਦਾ ਮਸੀਹ ਅੱਜ ਕੱਲ ਤੇ ਯੁਗਾਂ ਯੁਗ ਇੱਕੋ ਜਿਹਾ ਉਹ ਯਸਾਇਆ ਝਬਦੇ ਜਵਾਬ ਦੇ ਮਾਲਕ ਮੈਂ ਹਾਜ਼ਰ ਹਾਂ ਮੈਨੂੰ ਘੱਲੋ ਆਓ ਪ੍ਰਾਰਥਨਾ ਕਰੀਏ
With our heads bound, when the coal of fire had touched the prophet, making him as pure could be, when the voice of God said, Who'll go for us? Then he answered, Here am I, send me. Together, speak, my Lord. Speak, my Lord. Speak, and I'll be quick to answer thee. Speak, my Lord. Speak, my Lord. Speak, and I will answer.
ਹੁਣ ਇਹ ਤੁਹਾਡਾ ਗੁਆਂਢੀ ਹੋ ਸਕਦਾ ਆ ਇਹ ਉਹ ਔਰਤ ਹੋ ਸਕਦੀ ਆ ਜਿਹਦੇ ਨਾਲ ਤੁਸੀਂ ਕੰਮ ਕਰਦੇ ਹੋ ਜਾਂ ਉਹ ਆਦਮੀ ਹੋ ਸਕਦਾ ਆ ਜਿਹਦੇ ਨਾਲ ਤੁਸੀਂ ਕੰਮ ਕਰਦੇ
ਹੋ ਨਾਉ ਇਨ ਸਿਨ ਐਂਡ ਸ਼ੇਮ ਆਰ ਡਾਈਂਗ ਇਨ ਕ੍ਰੀਡਸ ਐਂਡ ਡਿਨੋਮੀਨੇਸ਼ਨਸ ਓ ਲਿਸਨ ਟੂ ਦੇਅਰ ਸੈਡ ਐਂਡ ਬਿਟਰ ਕ੍ਰਾਈ ਹੇਸਨ ਬ੍ਰਦਰ ਹੇਸਨ ਟੂ ਦੇਅਰ ਰੈਸਕਿਊ ਕੁਇਕਲੀ ਆਨਸਰ ਮਾਸਟਰ Here am I, speak my Lord, speak my Lord.
ਮੈਂ ਪ੍ਰਭੂ ਦਾ ਦਰਸ਼ਨ ਵੇਖਿਆ ਆ ਮੈਂ ਇਹਨੂੰ ਵਾਪਰਦੇ ਵੇਖਿਆ ਆ ਉਹਨੇ ਤਾਂ ਹੁਣ ਪਹਿਲਾਂ ਹੀ ਬੋਲ ਦਿੱਤਾ ਆ
speak my Lord, speak my Lord, speak and
ਹੁਣ ਤੁਹਾਡੇ ਝੁਕੇ ਹੋਏ ਸਿਰਾਂ ਦੇ ਨਾਲ ਮੈਂ ਅੱਜ ਰਾਤ ਹੈਰਾਨ ਆ ਜਦ ਮੈਂ ਆਣ ਕੇ ਤੁਹਾਨੂੰ ਦੱਸਿਆ ਸੀ ਮੈਂ ਕਾਸੇ ਦਾ ਧਿਆਨ ਕਰਨ ਦਾ ਯਤਨ ਕਰਦਾ ਹਾਂ ਜੋ ਕਿ ਮੈਂ ਸੋਚਦਾ ਹਾਂ ਕਿ ਤੁਹਾਡੀ ਸਹਾਇਤਾ ਕਰੇਗਾ ਤੁਸੀਂ ਉਸ ਨਬੀ ਨੂੰ ਵੇਖਿਆ ਆ ਉਹ ਮਹਾਨ ਆਦਮੀ ਸੀ ਉਹ ਨਬੀ ਹੋਣ ਦੇ ਮਕਸਦ ਦੇ ਨਾਲ ਹੀ ਜੰਮਿਆ ਸੀ ਉਹਨੇ ਪਤਾ ਲਾਇਆ ਕਿ ਉਹ ਗਲਤ ਰਾਹ ਉੱਤੇ ਸੀ ਉਹ ਊਜੀਆ ਰਾਜੇ ਦੀ ਬਾਂਹ ਦਾ ਢਾਸਣਾ ਲਾ ਰਿਹਾ ਸੀ ਉਹਨੇ ਇਹ ਵੇਖ ਲਿਆ ਸੀ ਕਿ ਅਸੀਂ ਕਿਸੇ ਸਰੀਰਕ ਬਾਹਾਂ ਦਾ ਸਹਾਰਾ ਨਹੀਂ ਲੈ ਸਕਦੇ ਹਾਂ ਇਹ ਤਾਂ ਨਾਸ ਹੋ ਜਾਣਗੀਆਂ ਇਹ ਗਲਤ ਹਨ ਪਰ ਉਤਾਂ ਵੇਖੋ ਅਤੇ ਖੁਦਾ ਨੂੰ ਆਪਣੇ ਉੱਚੇ ਸਿੰਘਾਸਣ ਉੱਤੇ ਬਿਰਾਜਮਾਨ ਹੋਇਆ ਹੋਇਆ ਵੇਖੋ ਉੱਥੇ ਯਸੂ ਦੀ ਵੱਲ ਵੇਖੋ, ਉਹਨੇ ਕਿਹਾ ਆ ਕਿ ਮੈਂ ਅੱਜ ਕੱਲ ਤੇ ਯੁਗਾਂ ਯੁਗ ਇੱਕੋ ਜਿਹਾ ਆ। ਉਹਨੂੰ ਤੁਹਾਨੂੰ ਆਤਮਾ ਵਿੱਚ ਉਤਾਂਹ ਚੁੱਕਣ ਦਿਓ ਤੇ ਫੇਰ ਗਾਓ ਕਰੋ ਤੇ ਵੇਖੋ ਕਿ ਉਹ ਅੱਜ ਕੱਲ ਤੇ ਯੁਗਾਂ ਯੁਗ ਇੱਕੋ ਜਿਹਾ ਹੈ ਕਿ ਨਹੀਂ। ਜਦ ਉਸ ਛੋਟੇ ਯਸਾਇਆ ਨੇ ਖੁਦਾ ਦੇ ਦਰਸ਼ਨ ਨੂੰ ਹੇਠਾਂ ਆਉਂਦੇ ਵੇਖਿਆ ਤੇ ਉਸ ਹੈਕਲ ਵਿੱਚ ਆਉਂਦੇ ਵੇਖਿਆ ਤੇ ਉਹ ਆਪਣੀ ਗਲਤੀ ਮੰਨਣ ਦੇ ਲਈ ਤਿਆਰ ਸੀ ਤੇ ਉਹ ਇਹ ਗੱਲ ਮੰਨਣ ਦੇ ਲਈ ਤਿਆਰ ਸੀ ਕਿ ਉਹਨੇ ਕਦੇ ਵੀ ਕੋਈ ਚੰਗਾ ਕੰਮ ਨਹੀਂ ਸੀ ਕੀਤਾ। ਅਤੇ ਤਦ ਉਹਦੇ ਬਾਅਦ ਕੀ ਉਹ ਉੱਠ ਕੇ ਆਪਣੀ ਕੌਮ ਦੇ ਕੋਲ ਗਿਆ? ਤਦ ਕੀ ਉਹਨੇ ਫੇਰ ਹਰੇਕ ਚੀਜ਼ ਉਹ ਹੀ ਕੀਤੀ ਜੋ ਕਿ ਠੀਕ ਸੀ? ਹਰੇਕ ਚੀਜ਼ ਜੋ ਵੀ ਉਹ ਕਰ ਸਕਦਾ ਸੀ, ਇੱਥੋਂ ਤੋੜੀ ਕਿ ਅੰਤ ਵਿੱਚ ਉਹਨੇ ਆਪਣੀ ਗਵਾਹੀ ਨੂੰ ਆਪਣੇ ਹੀ ਲਹੂ ਦੇ ਨਾਲ ਮੋਹਰ ਬੰਦ ਕੀਤਾ। ਮੈਂ ਸੋਚਦਾ ਹਾਂ ਕਿ ਇਹੋ ਹੀ ਭਾਵਨਾਵਾਂ ਸਾਡੀਆਂ ਸਭਨਾਂ ਦੀਆਂ ਹੋਣਗੀਆਂ। ਤੁਹਾਡੇ ਵਿੱਚੋਂ ਕਿੰਨੇ ਇਹ ਮਹਿਸੂਸ ਕਰਦੇ ਹਨ ਕਿ ਤੁਸੀਂ ਇਹ ਕਹਿਣਾ ਚਾਹੋਗੇ ਜਾਂ ਖੁਦਾ ਨੂੰ ਆਖਦੇ ਸੁਣੋਗੇ, ਤੁਸੀਂ ਪਸੰਦ ਕਰੋਗੇ, ਤੁਸੀਂ ਖੁਦਾ ਨੂੰ ਆਖੋਗੇ ਮੈਂ ਇੱਥੇ ਆ ਜਾਣਿਆ, ਮੈਨੂੰ ਘੱਲੋ, ਆਪਣੇ ਹੱਥ ਖੜੇ ਕਰੋ, ਮੈਂ ਇੱਥੇ ਆ ਜਾਣਿਆ, ਮੈਂ ਦੋਧੀ ਨੂੰ ਗਵਾਹੀ ਦੇਣਾ ਚਾਹੁੰਦਾ ਹਾਂ, ਮੈਂ ਹਰੇਕ ਨੂੰ ਗਵਾਹੀ ਦੇਣਾ ਚਾਹੁੰਦਾ ਹਾਂ, ਜਿਹਨੂੰ ਵੀ ਮੈਂ ਦੇ ਸਕਾਂ, ਕੁਝ ਕਰਨਾ ਚਾਹੁੰਦਾ ਹਾਂ, ਮੈਨੂੰ ਕੁਝ ਕਰਨ ਦੇ ਪ੍ਰਭੂ। ਮੈਂ ਪ੍ਰਚਾਰਕ ਹੋਣ ਦੀ ਮੰਗ ਨਹੀਂ ਕਰ ਰਿਹਾ ਹਾਂ, ਮੈਂ ਇਹ ਬਣਨ ਦੀ ਮੰਗ ਨਹੀਂ ਕਰ ਰਿਹਾ ਹਾਂ, ਪਰ ਪ੍ਰਭੂ ਜੇ ਮੈਂ ਕਿਸਾਨ ਹਾਂ, ਮੈਨੂੰ ਅਜਿਹਾ ਕਿਸਾਨ ਬਣਾ ਕਿ ਮੈਂ ਆਪਣੇ ਗੁਆਂਢੀ ਕਿਸਾਨ ਨੂੰ ਗਵਾਹੀ ਦੇ ਸਕਾਂ, ਮੈਨੂੰ ਅਜਿਹਾ ਕਿਸਾਨ ਬਣਾ ਕਿ ਜਦ ਮੈਂ ਆੜਤੀਏ ਦੇ ਕੋਲ ਦਾਣੇ ਵੇਚਣ ਜਾਵਾਂ ਤੇ ਮੈਂ ਆੜਤੀਏ ਨੂੰ ਗਵਾਹੀ ਦੇ ਸਕਾਂ, ਮੈਨੂੰ ਅਜਿਹਾ ਕਿਸਾਨ ਬਣਾ ਜੇ ਮੈਂ ਹਾਂ, ਜੇ ਮੈਂ ਔਰਤ ਹਾਂ ਤਾਂ ਮੈਨੂੰ ਬੀਮੇ ਵਾਲੇ ਆਦਮੀ ਨੂੰ ਗਵਾਹੀ ਦੇਣ ਦਾ ਮੌਕਾ ਦੇ, ਮੈਂ ਦੋਧੀ ਨੂੰ ਗਵਾਹੀ ਦੇ ਸਕਾਂ, ਅਖਬਾਰਾਂ ਵਾਲੇ ਮੁੰਡੇ ਨੂੰ ਗਵਾਹੀ ਦੇ ਸਕਾਂ ਜੋ ਅਖਬਾਰ ਸੁੱਟ ਕੇ ਜਾਂਦਾ ਆ। ਪ੍ਰਭੂ ਮੈਨੂੰ ਕੁਝ ਕਰਨ ਦੇ, ਮੈਨੂੰ ਗੁਆਂਢ ਵਿੱਚ ਜਾਣ ਦੇ ਤਾਂ ਕਿ ਮੇਰੇ ਬੂਹੇ ਦੇ ਨਾਲ ਲੱਗਦੀ ਮੇਰੀ ਗੁਆਂਢਣ ਭੈਣ ਦੀਆਂ ਨਜ਼ਰਾਂ ਵਿੱਚ ਮੈਂ ਕਿਰਪਾ ਪਾਵਾਂ, ਜੋ ਕਿ ਬੁਰੀ ਤੇ ਗਲਤ ਗੁਆਂਢਣ ਆ। ਮੈਨੂੰ ਉਹਨੂੰ ਮਿਠਾਸ ਵਿੱਚ ਗਵਾਹੀ ਦੇਣ ਦੇ, ਮੈਨੂੰ ਮੇਰਾ ਮੂੰਹ ਮੇਰੇ ਦੀਨਤਾ ਦੇ ਖੰਭਾਂ ਦੇ ਨਾਲ ਢੱਕ ਲੈਣ ਦੇ ਤੇ ਏਦਾਂ ਹੀ ਮੈਨੂੰ ਮੇਰੇ ਪੈਰ ਵੀ ਢੱਕਣ ਦੇ, ਮੈਨੂੰ ਆਪਣੀ ਹਜ਼ੂਰੀ ਵਿੱਚ ਸੰਜੀਦਾ ਬਣ ਦੇ। ਪਰ ਪ੍ਰਭੂ ਜਲਦੀ ਦੇ ਨਾਲ ਮੈਨੂੰ ਕਿਸੇ ਦੇ ਕੋਲ ਦੋ ਖੰਭ ਦੇ ਕੇ ਭੇਜ ਦੇ, ਮੈਂ ਇੱਥੇ ਆ ਜਾਣਿਆ, ਮੈਨੂੰ ਭੇਜ ਦੇ, ਮੈਨੂੰ ਘੱਲੋ। ਇਸ ਦੇ ਸੰਬੰਧ ਵਿੱਚ ਆਓ ਅਸੀਂ ਸਭ ਖੜੇ ਹੋ ਜਾਈਏ ਤੇ ਆਪਣੇ ਆਪ ਨੂੰ ਖੁਦਾ ਦੇ ਅੱਗੇ ਅਰਪਣ ਵਾਲੀ ਸੇਵਾ ਦੇ ਵਿੱਚ ਸੌਂਪ ਦਈਏ। ਸਰਵ ਸ਼ਕਤੀਮਾਨ ਇੱਥੇ ਆ, ਕੀ ਤੁਸੀਂ ਇਹਦਾ ਯਕੀਨ ਕਰਦੇ ਹੋ? ਅਸੀਂ ਉਹਦੀ ਰੱਬੀ ਹਜ਼ੂਰੀ ਵਿੱਚ ਆ, ਇਸ ਗੱਲ ਨੂੰ ਹੁਣ ਬਿਲਕੁਲ ਵੀ ਨਾ ਭੁੱਲਣਾ। ਉਹਦੀ ਹਜ਼ੂਰੀ ਠੀਕ ਇੱਥੇ ਆ, ਬਿਲਕੁਲ ਉਦਾਂ ਹੀ ਜਿੱਦਾਂ ਉਦੋਂ ਸੀ। ਖੁੱਲੇ ਤੌਰ ਤੇ ਬੋਲ ਰਿਹਾ ਹਾਂ, ਜਦੋਂ ਦਾ ਮੈਂ ਇੱਥੇ ਖੜਾ ਆ, ਮੈਂ 4 ਜਾਂ 5 ਦਰਸ਼ਨ ਵੇਖੇ ਹਨ ਜੋ ਕਿ ਪੂਰੇ ਹੋ ਚੁੱਕੇ ਹਨ। ਇਹ ਠੀਕ ਆ। ਇੱਥੇ 2 ਜਾਂ 3 ਜਣੇ ਹਨ ਜੋ ਕਿ ਇੱਥੋਂ ਦੀ ਕਲੀਸਿਆ ਦੇ ਨਾਲ ਸੰਬੰਧ ਰੱਖਦੇ ਹਨ, ਉਹਨਾਂ ਨੇ ਇਹਦੇ ਬਾਰੇ ਵਿੱਚ ਕੁਝ ਨਹੀਂ ਆਖਿਆ ਆ, ਪਰ ਇਹ ਤਾਂ ਬਸ ਉਦਾਂ ਹੀ ਇੱਥੇ ਮੌਜੂਦ ਆ। ਠੀਕ ਆ, ਹੁਣ ਅਸੀਂ ਕੀ ਕਰਨਾ ਚਾਹੁੰਦੇ ਹਾਂ ਤੁਹਾਡੇ ਵਿੱਚੋਂ ਹਰੇਕ, ਤੁਸੀਂ ਆਪੋ ਆਪਣੇ ਢੰਗ ਦੇ ਨਾਲ, ਤਾਂ ਆਓ ਅਸੀਂ ਆਪਣੇ ਆਪ ਨੂੰ ਖੁਦਾ ਦੇ ਲਈ ਅਰਪਣ ਕਰ ਦਈਏ। ਅਸੀਂ ਉਹਦੀ ਮੁਬਾਰਕ ਆਮਦ ਦੇ ਨਿਸ਼ਾਨਾਂ ਨੂੰ ਵਿਖਾਲੀ ਦਿੰਦੇ ਹੋਏ ਵੇਖਦੇ ਹਾਂ। ਵੇਖੋ, ਹੁਣ ਹੰਜੀਰ ਦੇ ਪੱਤੇ ਹਰੇ ਹੋ ਰਹੇ ਹਨ, ਰਾਜ ਦਾ ਸੁਸਮਾਚਾਰ ਹਰੇਕ ਕੌਮ ਦੇ ਕੋਲ ਪਹੁੰਚ ਗਿਆ ਆ, ਅਤੇ ਅਸੀਂ ਨਿਕਟਿਆਂ ਅੰਤ ਵੇਖਿਆ ਜਾ ਸਕਦਾ ਆ। ਇਹ ਠੀਕ ਆ, ਕੀ ਇਹ ਠੀਕ ਆ? ਤਦ ਖੁਸ਼ੀ ਦੇ ਨਾਲ ਦੂਰੋਂ ਅਸੀਂ ਉਹਦੀ ਮੁਬਾਰਕ ਆਮਦ ਦੀ ਬਸ਼ਾਰਤ ਦੇਵਾਂਗੇ। ਤੁਸੀਂ ਪ੍ਰਭੂ ਦੇ ਸੰਤੋ ਉੱਠੋ ਤੇ ਇੱਕ ਨੂੰ ਤੇ ਸਾਰਿਆਂ ਨੂੰ ਦੱਸ ਦਿਓ। ਜਦ ਅੰਤ ਨੇੜੇ ਆ ਤਾਂ ਊਂਗਣਾ ਕਿਉਂ? ਆਓ ਸਾਖਰੀ ਸੱਦੇ ਦੇ ਲਈ ਤਿਆਰ ਹੋ ਜਾਈਏ। ਆਮੀਨ। ਕੌਮਾਂ ਟੁੱਟ ਰਹੀਆਂ ਹਨ, ਇਸਰਾਇਲ ਜਾਗ ਰਿਹਾ ਆ ਤੇ ਉਹ ਹੁਣ ਕੌਮ ਆ। ਉਹ ਚਿੰਨ ਨਿਸ਼ਾਨ ਜੋ ਕਿ ਨਬੀਆਂ ਨੇ ਪਹਿਲਾਂ ਹੀ ਦੱਸ ਦਿੱਤੇ ਸਨ, ਗੈਰ ਕੌਮਾਂ ਦੇ ਦਿਨ ਗਿਣੇ ਹੋਏ ਹਨ, ਹੈਰਾਨੀਆਂ ਦੇ ਨਾਲ ਘਿਰੇ ਹੋਏ। ਤੁਸੀਂ ਵੇਖਦੇ ਹੋ ਕਿ ਇਹ ਠੀਕ ਹੋਣ ਹੀ ਵਾਲਾ ਆ, ਸਿਰਫ ਕੌਮਾਂ ਦੇ ਨਾਲ ਹੀ ਨਹੀਂ ਪਰ ਕਲੀਸਿਯਾਵਾਂ ਦੇ ਨਾਲ ਵੀ। ਇਹ ਖਿਲਰੇ ਹੋਏ ਹੋ, ਆਪਣਿਆਂ ਦੀ ਵੱਲ ਆ ਜਾਓ। ਨਿਸਤਾਰੇ ਦਾ ਦਿਨ ਨਿਕਟਿਆ, ਮਨੁੱਖਾਂ ਦੇ ਦਿਲ ਡਰ ਦੇ ਨਾਲ ਡੁੱਬ ਰਹੇ ਹਨ, ਉਹਦੇ ਆਤਮਾ ਦੇ ਨਾਲ ਭਰ ਜਾਓ, ਤੁਹਾਡੇ ਦੀਵੇ ਸਾਫ਼ ਕੀਤੇ ਹੋਏ ਤੇ ਬੱਤੀਆਂ ਕੁਤਰੀਆਂ ਹੋਈਆਂ ਹੋਣ। ਉਤਾਂ ਵੇਖੋ ਕਿ ਤੁਹਾਡਾ ਛੁਟਕਾਰਾ ਨਿਕਟਿਆ। ਝੂਠੇ ਨਬੀ ਝੂਠ ਬੋਲ ਰਹੇ ਹਨ, ਖੁਦਾ ਦੀ ਸੱਚਾਈ ਦਾ ਉਹ ਇਨਕਾਰ ਕਰ ਰਹੇ ਹਨ ਕਿ ਯਿਸੂ ਮਸੀਹ ਸਾਡਾ ਖੁਦਾ ਆ। ਤੁਸੀਂ ਜਾਣਦੇ ਹੋ ਕਿ ਉਹ ਇਨਕਾਰ ਕਰਦੇ ਹਨ, ਪਰ ਅਸੀਂ ਉੱਥੇ ਚੱਲਾਂਗੇ ਜਿੱਥੇ ਰਸੂਲਾਂ ਨੇ ਮਿਧਿਆ ਹੈ। ਛੁਟਕਾਰੇ ਦਾ ਦਿਨ ਨਿਕਟਿਆ, ਮਨੁੱਖਾਂ ਦੇ ਦਿਲ ਡਰ ਦੇ ਨਾਲ ਡੁੱਬ ਰਹੇ ਹਨ, ਆਤਮਾ ਦੇ ਨਾਲ ਭਰ ਜਾਓ, ਤੁਹਾਡੇ ਦੀਵੇ ਸਾਫ਼ ਤੇ ਬੱਤੀਆਂ ਕੁਤਰੀਆਂ ਹੋਈਆਂ ਹੋਣ। ਉਤਾਂ ਵੇਖੋ ਕਿ ਤੁਹਾਡਾ ਛੁਟਕਾਰਾ ਨਿਕਟਿਆ। ਮਿਸ਼ਨਾਂ ਵਾਲਾ ਉਹ ਸਾਰਾ ਗੁੱਲ ਝਾੜ ਦਿਓ, ਸੰਸਾਰ ਦਾ ਸਾਰਾ ਗੰਦ ਮੰਦ ਝਾੜ ਸੁੱਟੋ। ਪ੍ਰਭੂ ਯਸੂ ਮਸੀਹ ਦਾ ਲਹੂ ਤੁਹਾਨੂੰ ਸਾਫ ਕਰਨ ਦੇ ਲਈ ਬੇਹੱਦ ਕਾਫੀ ਆ। ਉਤਾਂ ਵੇਖੋ ਤੁਹਾਡਾ ਚਾਨਣ ਚਮਕਦਾ ਰਹੇ। ਉਹਨਾਂ ਖੰਭਾਂ ਨੂੰ ਲੈ ਕੇ ਝਪਦੇ ਕਿਸੇ ਦੇ ਕੋਲ ਉੱਡ ਕੇ ਚਲੇ ਜਾਓ। ਆਓ ਹੁਣ ਆਪਣੇ ਹੱਥਾਂ ਨੂੰ ਖੜਾ ਕਰੀਏ ਤੇ ਆਖੀਏ, ਖੁਦਾਵਨ ਖੁਦਾ, ਮੈਂ ਇੱਥੇ ਹਾਜ਼ਰਾਂ, ਮੈਨੂੰ ਘੱਲੋ। ਸੁਰਗੀ ਪਿਤਾ, ਇਸ ਕਲੀਸਿਆ ਦੇ ਨਾਲ ਪ੍ਰਭੂ, ਮੈਂ ਆਪਣੇ ਆਪ ਨੂੰ ਅੱਜ ਰਾਤ ਅਰਪਣ ਕਰਦਾ ਹਾਂ। ਇਸ ਸੰਦੇਸ਼ ਦੇ ਬਾਅਦ ਤਕੜਾਈ ਤੇ ਮਜ਼ਬੂਤੀ ਦੇ ਨਾਲ ਮੈਂ ਇੱਥੇ ਹਾਜ਼ਰਾਂ, ਮੈਨੂੰ ਘੱਲੋ। ਪ੍ਰਭੂ, ਇੱਥੇ ਮੇਰੀ ਕਲੀਸਿਆ ਮੌਜੂਦ ਆ। ਕਾਸ਼ ਕਿ ਆਪਣੇ ਮੂੰਹ ਸੰਜੀਦਗੀ ਨਾਲ ਢੱਕਣ, ਕਾਸ਼ ਕਿ ਆਪਣੇ ਪੈਰ ਦੀਨਤਾ ਦੇ ਨਾਲ ਢੱਕਣ, ਕਾਸ਼ ਕਿ ਇਸ ਸੰਦੇਸ਼ ਨੂੰ ਲੈ ਕੇ ਉੱਡ ਜਾਣ ਦਾ ਹੌਸਲਾ ਪਾਉਣ, ਚਾਹਦੇ ਹੀ ਕਿਸੇ ਹੋਰ ਦੇ ਕੋਲ ਲੈ ਕੇ ਜਾਣ ਦੀ ਦਲੇਰੀ ਪਾਉਣ। ਪ੍ਰਭੂ, ਇਹ ਬਖਸ਼ ਦੇ। ਕਾਸ਼ ਕਿ ਉਹ ਬੜੀ ਮਿਠਾਸ ਦੇ ਨਾਲ ਗਵਾਈ ਦੇਣ ਤੇ ਉਹ ਇਸ ਜਗਤ ਦੇ ਸਵਾਦੀ ਲੂਣ ਬਣ, ਜਿਹੜਾ ਕਿ ਸਲੂਣਾ ਹੋਵੇ। ਖੁਦਾਵੰਦ ਖੁਦਾ, ਇਹ ਸਾਡੀ ਕੁਰਬਾਨੀ ਆ, ਇਹ ਸਾਡਾ ਚੜਾਵਾ ਆ, ਇਹ ਸਾਡੀ ਸ਼ੁਕਰਗੁਜ਼ਾਰੀ ਆ। ਪ੍ਰਭੂ, ਇਹ ਸਭ ਦੇ ਲਈ ਹੀ ਅਸੀਂ ਬੜੀ ਲਾਲਸਾ ਰੱਖਦੇ ਆ। ਜਿਹੜਾ ਨਾਸ ਹੋ ਰਿਹਾ ਆ, ਉਸ ਕਿਸੇ ਜਣੇ ਦੇ ਕੋਲ ਅੱਜ ਰਾਤ ਸਾਨੂੰ ਘੱਲ। ਕੱਲ ਨੂੰ ਕਿਤੇ ਕਾਸ਼ ਕਿ ਅਸੀਂ ਉਹਨੂੰ ਕਲੀਸਿਆ ਵਿੱਚ ਖਿੱਚ ਲਿਆਈਏ, ਕਿ ਅਸੀਂ ਉਹਨਾਂ ਨੂੰ ਪ੍ਰਭੂ ਦੀ ਰਾਹ ਸਿਖਾਈਏ, ਪਾਉਂਦੇ ਕਿ ਉਹ ਬਚ ਜਾਣ। ਪ੍ਰਭੂ, ਸਾਡੀ ਸੋਚ ਦੇ ਅਨੁਸਾਰ ਬਹੁਤ ਦੇਰ ਹੋ ਚੁੱਕੀ ਹੋਵੇਗੀ। ਪ੍ਰਭੂ, ਇਹ ਬਖਸ਼ ਦੇ ਪਾਉਂਦੇ ਕਿ ਇਹਦਾ ਅਸੀਂ ਆਪਣੇ ਦਿਲਾਂ ਵਿੱਚ ਅਰਥ ਰੱਖੀਏ ਅਤੇ ਜਿੱਦਾਂ ਹੀ ਅਸੀਂ ਇਹਨੂੰ ਪ੍ਰਭੂ ਬੋਲਦੇ ਆ ਤੇ ਕਲਵਰੀ ਵਾਲੀ ਜਗਵੇਦੀ ਦੇ ਉੱਤੋਂ ਪਵਿੱਤਰ ਆਤਮਾ ਦਾ ਕੋਲਾ ਲੈ ਕੇ ਹਰੇਕ ਦਿਲ ਨੂੰ ਛੂ ਦੇ। ਅੱਜ ਰਾਤ ਪ੍ਰਭੂ ਹਰੇਕ ਬੁੱਲਾਂ ਦੇ ਉੱਤੇ ਉਹ ਕੋਲਾ ਲਾ ਦੇ ਕਿ ਅਸੀਂ ਕੋਈ ਵੀ ਝੂਠ ਨਾ ਬੋਲੀਏ, ਤਾਂ ਕਿ ਅਸੀਂ ਸੱਚਾਈ ਬੋਲੀਏ। ਪ੍ਰਭੂ, ਅੱਜ ਰਾਤ ਸਾਨੂੰ ਲੈ, ਜੋ ਕੁਝ ਵੀ ਅਸੀਂ ਹਾਂ, ਸਾਡੇ ਵਿੱਚੋਂ ਸਾਰੇ ਹੀ ਪ੍ਰਚਾਰਕ ਨਹੀਂ ਹਨ, ਸਾਡੇ ਵਿੱਚੋਂ ਸਾਰੇ ਹੀ ਨਬੀ ਨਹੀਂ ਹਨ, ਸਾਡੇ ਵਿੱਚੋਂ ਸਾਰੇ ਹੀ ਗੈਰ ਜ਼ੁਬਾਨਾਂ ਨਹੀਂ ਬੋਲਦੇ ਹਨ, ਸਾਡੇ ਵਿੱਚੋਂ ਸਾਰੇ ਹੀ ਮੌਜੇ ਵਿਖਾਉਣ ਵਾਲੇ ਨਹੀਂ ਹਨ, ਪਰ ਸਾਡੇ ਸਭਨਾਂ ਦੇ ਕੋਲ ਕੁਝ ਕਰਨ ਦੇ ਲਈ ਹੈ। ਪ੍ਰਭੂ, ਸਾਨੂੰ ਵਿਖਾ ਕੇ ਕਿੱਥੇ ਆ, ਗਵਾਹੀ ਦਈਏ ਤੇ ਹਮਦੋਸਨਾ ਕਰੀਏ। ਤੇ ਜਿੱਦਾਂ ਪਾਣੀਆਂ ਦੇ ਉੱਤੇ ਰੋਟੀ ਸੁੱਟੀ ਜਾਂਦੀ ਆ, ਤੇ ਕਿਸੇ ਜਲਾਲੀ ਦਿਨ ਇਹ ਸਾਡੇ ਕੋਲ ਮੁੜ ਕੇ ਵਾਪਸ ਆ ਜਾਵੇਗੀ। ਖੁਦਾਵੰਦ ਖੁਦਾ, ਇਹ ਬਖਸ਼ ਦੇ, ਅਸੀਂ ਇੱਥੇ ਹਾਜ਼ਰ ਆ। ਸਾਨੂੰ ਸਾਡੇ ਗੁਆਂਢੀਆਂ ਦੇ ਕੋਲ ਘੱਲ, ਜਾਂ ਜਿੱਥੇ ਕਿਤੇ ਵੀ ਅਸੀਂ ਜਾ ਸਕਦੇ ਹੋਈਏ, ਆਪਣੇ ਸੰਗੀ ਸਾਥੀਆਂ ਦੇ ਕੋਲ, ਤੇ ਉਹਨਾਂ ਨੂੰ ਪ੍ਰਭੂ ਦੀ ਆਮਦ ਦੇ ਬਾਰੇ ਵਿੱਚ ਦੱਸੀਏ। ਪਿਤਾ, ਇਹ ਬਖਸ਼ ਦੇ, ਹੁਣ ਸਾਨੂੰ ਬਰਕਤ ਦੇ, ਹੁਣ ਦੇ ਕਿ ਅੱਜ ਰਾਤ ਅਸੀਂ ਆਪਣੇ ਸਰੀਰਾਂ ਦੇ ਅੰਦਰ ਚੰਗਾ ਆਰਾਮ ਪਾਈਏ, ਹੁਣ ਦੇ ਕਿ ਅਸੀਂ ਸਵੇਰੇ ਉੱਠ ਕੇ ਤੇ ਗਿਰਜੇ ਆ ਸਕੀਏ, ਹੁਣ ਦੇ ਕਿ ਤੂੰ ਕੱਲ ਇਹਨਾਂ ਜ਼ੋਰ ਤੇ ਸਮਰਥ ਦੇ ਨਾਲ ਬੋਲੇ ਕਿ ਤੂੰ ਕੋਈ ਵੀ ਉਲਟਾਉਣ ਤੋਂ ਬਿਨਾਂ ਪੱਥਰ ਨਾ ਰਹਿਣ ਦਵੇਂ, ਤੇ ਹਰੇਕ ਆਦਮੀ ਜਾਣ ਲਵੇ ਕਿ ਇਹਦੇ ਅੰਦਰ ਕਿੰਜ ਦਾਖਲ ਹੋਣਾ ਆ। ਪ੍ਰਭੂ, ਸਾਨੂੰ ਸਿਖਾ, ਅਸੀਂ ਉਡੀਕ ਰਹੇ ਆ। ਕੱਲ ਸਵੇਰੇ ਸਾਨੂੰ ਸਿਖਾ ਕਿ ਕਿੰਜ ਇਸ ਪੂਰੇ ਡੀਲ ਡੌਲ ਦੇ ਅੰਦਾਜ਼ੇ ਤੱਕ ਪਹੁੰਚਣਾ ਆ, ਜਿੱਥੇ ਕਿ ਅਸੀਂ ਖੁਦਾ ਦੇ ਪੁੱਤਰ ਅਤੇ ਪੁੱਤਰੀਆਂ ਹੋ ਸਕੀਏ। ਪ੍ਰਭੂ, ਅਸੀਂ ਤੇਰੇ ਲਈ ਉਡੀਕਦੇ ਆ, ਤਾਂ ਕਿ ਤੂੰ ਅੱਗ ਦਾ ਕੋਲਾ ਤਿਆਰ ਰੱਖੇ, ਜੋ ਕਿ ਸਾਡੇ ਬੁੱਲਾਂ ਨੂੰ ਲਾਇਆ ਜਾਵੇ। ਪਿਤਾ, ਅਸੀਂ ਇਹ ਯਸੂ ਦੇ ਨਾਮ ਵਿੱਚ ਉਡੀਕ ਰਹੇ ਆ। ਹੁਣ ਸਾਡੇ ਝੁਕੇ ਹੋਏ ਸਿਰਾਂ ਦੇ ਨਾਲ ਹੁਣ ਮੈਂ ਪਾਸਟਰ ਨੂੰ ਆਖਾਂਗਾ ਕਿ ਉਹ ਅੱਗੇ ਆਣ ਕੇ ਤੇ ਵਿਸਰਜਨ ਦੀ ਸੇਵਾ ਕਰਨ। ਖੁਦਾ ਤੁਹਾਨੂੰ ਬਰਕਤ ਬਖਸ਼ੇ। ਹੁਣ ਕੱਲ ਤੁਹਾਨੂੰ ਸਵੇਰੇ ਮਿਲਣ ਦੀ ਆਸ ਕਰਦੇ ਆ। ਖੁਦਾ ਤੁਹਾਡੇ ਅੰਗ ਸੰਗ ਹੋਵੇ, ਸਭ ਦੁਖੀ ਤੇ ਬਿਮਾਰਾਂ ਨੂੰ ਚੰਗਿਆ ਕਰੇ ਜੋ ਅੱਜ ਸਾਡੇ ਦਰਮਿਆਨ ਹਨ। ਖੁਦਾ ਤੁਹਾਨੂੰ ਹਰੇਕ ਨੂੰ ਬਣਾ ਦੇਵੇ ਠੀਕ। ਹੁਣ ਮੈਂ ਆਤਮਾ ਦੇ ਨਾਲ ਭਰਪੂਰ ਮਹਿਸੂਸ ਕਰਦਾ ਆ, ਮੈਂ ਪਵਿੱਤਰ ਆਤਮਾ ਨੂੰ ਮਹਿਸੂਸ ਕਰਦਾ ਹਾਂ, ਮੈਂ ਉਹਦੀ ਹਜ਼ੂਰੀ ਨੂੰ ਮਹਿਸੂਸ ਕਰਦਾ ਹਾਂ। ਮੈਂ ਜਾਣਦਾ ਆ ਕਿ ਉਹ ਇੱਥੇ ਆ, ਮੈਂ ਪੱਕ ਜਾਣਦਾ ਆ ਕਿ ਉਹ ਇੱਥੇ ਆ, ਮੈਂ ਉਹਨੂੰ ਵੇਖਦਾ ਆ, ਮੈਂ ਜਾਣਦਾ ਆ ਕਿ ਉਹ ਇੱਥੇ ਆ, ਮੈਂ ਉਹਨੂੰ ਚੱਲਦੇ ਫਿਰਦੇ ਵੇਖਦਾ ਆ। ਉਹ ਮਹਾਨ ਅੱਗ ਦਾ ਥੰਮ, ਖੁਦਾ ਦੀ ਵਡਿਆਈ ਹੋਵੇ, ਉਹਦੇ ਵਿਅਕਤੀਤਵ ਦਾ ਪ੍ਰਗਟਾਵਾ, ਉਹਦੀ ਹਜ਼ੂਰੀ ਦਾ ਹੂ ਬਹੂ ਖੁਦਾ ਇੱਥੇ ਹਾਜ਼ਰ ਆ, ਉਹ ਖੁਦ ਆਪ ਇੱਥੇ ਹਾਜ਼ਰ ਆ, ਉਹਦੀ ਪਿਆਰੀ ਹਜ਼ੂਰੀ। ਖੁਦਾਵੰਦ ਖੁਦਾ, ਇਹਨਾਂ ਲੋਕਾਂ ਦੇ ਉੱਤੇ ਮੰਡਰਾ, ਉਹਨਾਂ ਦੇ ਵਿੱਚੋਂ ਇੱਕ ਵੀ ਨਾਸ ਨਾ ਹੋਵੇ, ਮੈਂ ਪ੍ਰਾਰਥਨਾ ਕਰਦਾ ਆ। ਖੁਦਾ ਦੀ ਵਡਿਆਈ ਹੋਵੇ।